वाहे गुरु 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 हाँ वाहे गुरु वाहे गुरु वाहे गुरु वाहे गुरु वाहे गुरु हाँ वाहे गुरु 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 हाँ वाहे गुरु वाहे गुरु वाहे गुरु वाहे गुरु वाहे गुरु हाँ वाहे गुरु 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 हाँ वाहे गुरु वाहे गुरु वाहे गुरु वाहे गुरु
डोलन तेरा खो प्रभु नानक दे कर तार जी अरे एक टेक तो लाहे विडानी आस नानक नाम ते आइए कारज आवै रास रख राखण हार दयाला नानक करके गोले रख राखण हार दयाला नानक करके गोले
के बोले
नानक करके बोले नानक करके बोले नानक करके बोले नानक करके गोले
करके गोले नानक करके गोले नानक करके गोले नानक करके गोले
Thank you. ਰਾਖੋ ਰਾਖਣ ਹਾਰ ਦਇਆਲਾ ਨਾਨਕ ਕਰਕੇ ਬੋਲੇ
ਰਾਖੋ ਰਾਖਣ ਹਾਰ ਦਇਆਲਾ ਨਾਨਕ ਕਰਕੇ ਬੋਲੇ ਰਾਖੋ ਰਾਖਣ ਹਾਰ ਦਇਆਲਾ ਨਾਨਕ ਕਰਕੇ ਬੋਲੇ
ਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਿਪਾਲ ਹਮ ਵਾਰਿਕ ਤੁਮਰੇ ਸਾਰੇ ਜਿਹ ਵਾਰਿਕ ਕਵਣ ਗੁਣ ਕਹੀਐ ਕਮਲ ਗੁਣ ਕਹੀਐ ਬੇਕੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਚਿਨਹੀ
ਲਹੀਐ
ਕੋਟ ਪਰਾਧ ਹਮਾਰੇ ਖੰਡ ਅਣਕ ਵਿਧਿ ਸਮਝਾਵਹੁ ਤੁਮ ਆਪਣ ਬਿਰ ਦਰਖਾਵਹੁ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਇਆਲਾ ਆਪਣੀ ਭਗਤੀ ਲਾਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਬੜਭਾਗੇ ਹਾਂ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਐਸਾ ਸਮਾਂ ਕਦੋਂ ਪ੍ਰਾਪਤ ਹੁੰਦਾ ਜਦੋਂ ਅਤੀ ਚੰਗੇ ਭਾਗ ਹੋਣ ਤਾਂ ਕਿ ਗੁਰੂ ਦੀ ਬਾਣੀ ਨੂੰ ਸੁਣਨਾ, ਗੁਰੂ ਦੀ ਬਾਣੀ ਨੂੰ ਸਮਝਣਾ ਅਤਿ ਜ਼ਰੂਰੀ ਹੈ। ਗੁਰੂ ਦੇ ਦਰਸ਼ਨ ਇੱਕ ਤਾਂ ਹੁੰਦਾ ਸਰਾਵਣ ਦਰਸ਼ਨ, ਭਾਵ ਗੁਰੂ ਦੀ ਬਾਣੀ ਨੂੰ ਸੁਣਨਾ। ਸੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਲਾ ਕੇ ਸਰਾਵਣ ਕਰਨ ਦੇ ਨਾਲ ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਬਾਣੀ ਦਾ ਅਰਥ ਹੁੰਦਾ ਆਵਾਜ਼, ਸਾਊਂਡ। ਇਹਦਾ ਸਿੱਧਾ ਭਾਵ ਅਰਥ ਹੋ ਗਿਆ ਵੀ ਪਰਮਾਤਮਾ ਦੇ ਨਾਲ ਪਿਆਰ ਪਾਉਣ ਵਾਸਤੇ ਗੁਰਬਾਣੀ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਸਭ ਸਹਿ ਉੱਪਰ ਗੁਰ ਸ਼ਬਦ ਵਿਚਾਰ, ਤਾਂ ਤੇ ਸਾਰਿਆਂ ਤੋਂ ਉੱਪਰ ਸਾਡੇ ਲਈ ਗੁਰੂ ਦੇ ਸ਼ਬਦ ਦੀ ਵਿਚਾਰ ਹੈ। ਹੋਰ ਕੱਥ ਨਹੀਂ ਵਧਾਉਣਾ, ਹੋਰ ਤੁਸੀਂ ਕੋਈ ਵੀ ਐਸੀ ਗੱਲ ਨਹੀਂ ਮੰਨਣੀ, ਵਿਧਨੀ ਨਹੀਂ, ਜੋ ਕਿ ਗੁਰਬਾਣੀ ਦੀ ਵਿਚਾਰ ਤੇ ਪੂਰੀ ਨਾ ਉਤਰਦੀ ਹੋਵੇ। ਉਹ ਤੁਹਾਡੇ ਲਈ ਸਗਲੀ ਸ਼ਾਰ, ਸਭ ਸਵਾਹ ਹੈ। ਜਿਹੜੀ ਕਥਨੀ, ਜਿਹੜੀ ਸਾਖੀ, ਜਿਹੜੀ ਗੱਲ ਗੁਰਬਾਣੀ ਦੀ ਵਿਚਾਰ ਤੇ ਫਿੱਟ ਨਹੀਂ ਬੈਠਦੀ, ਉਹ ਤੁਹਾਡੇ ਲਈ ਸਵਾਹ ਹੈ। ਉਹ ਵਚਨ ਨਹੀਂ ਮੰਨਣਾ ਭਾਵੇਂ ਕਿਤੇ ਮਰਜ਼ੀ ਲਿਖਿਆ ਹੋਵੇ, ਅਸੀਂ ਉਹ ਗੱਲ ਮੰਨਣੀ ਹੈ ਜੋ ਗੁਰੂ ਦੀ ਬਾਣੀ ਦੀ ਵਿਚਾਰ ਮੁਤਾਬਕ ਹੈ। ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਇਹੀ ਅਰਥ ਹੈ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਕੀ ਅਰਥ ਹੈ, ਨੋਟ ਕਰਿਓ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਤੋਂ ਉਲਟ ਹੋਰ ਕਿਸੇ ਗੱਲ ਨੂੰ ਨਹੀਂ ਮੰਨਦੇ। ਇਹੀ ਅਰਥ ਹੈ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ। ਤਾਂ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਤੋਂ ਬਿਨਾਂ ਹੋਰ ਕਿਸੇ ਗੱਲ ਨੂੰ ਮੰਨਣਾ ਨਹੀਂ। ਇਹ ਗੱਲ ਨੂੰ ਪੱਕੀ ਕਰ ਲਓ। ਦਾਸ ਨੇ ਥਾਂ ਥਾਂ ਤੇ ਬੇਨਤੀਆਂ ਕੀਤੀਆਂ, ਪਰ ਅੱਜ ਕੀ ਹੈ, ਅੱਜ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਰਸਮੀ ਮੱਥੇ ਟੇਕ ਰਿਹਾ, ਉਹ ਕੁਝ ਕਰ ਰਿਹਾ ਜਿਸ ਤੋਂ ਗੁਰੂ ਦੀ ਬਾਣੀ ਨੇ ਰੋਕਿਆ। ਫਿਰ ਤਾਂ ਰਸਮੀ ਮੱਥੇ ਟੇਕਣ ਦਾ ਕੀ ਹੈ, ਸੀਸ ਨਵਾਇਆ ਕਿਆ ਥੀਆ ਜਾਂ ਹਿਰਦੈ ਕੋ ਸੁਧੇ ਜਾਹੇ। ਮੱਥਾ ਟੇਕਣ ਦਾ ਅਸਲ ਭਾਵ ਕੀ ਹੁੰਦਾ ਹੈ, ਵੀ ਮੈਂ ਖੋਪੜੀ ਗੁਰੂ ਜੀ ਦੇ ਚਰਨਾਂ ਵਿੱਚ ਰੱਖਦਾ ਹਾਂ, ਭਾਵ ਕਿ ਆਪਣੀ ਮਨ ਮਤ ਛੱਡਦਾ ਹਾਂ ਤੇ ਗੁਰੂ ਦੀ ਬਾਣੀ ਦੀ ਵਿਚਾਰ ਮੁਤਾਬਕ ਚੱਲਣ ਦਾ ਪ੍ਰਣ ਕਰਦਾ ਹਾਂ। ਇਹੀ ਅਰਥ ਹੈ ਨਾ ਮੱਥਾ ਟੇਕਣ ਦਾ। ਹਾਂ, ਜੇ ਕੋਈ ਕਹੇ ਜੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਨਹੀਂ ਮੰਨਦਾ, ਭਾਈ ਉਹ ਕਿਸੇ ਦੀ ਮਰਜ਼ੀ, ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ। ਇਹ ਪਹਿਲਾਂ ਤੇਰੀ ਮਰਜ਼ੀ ਹੈ, ਕੋਈ ਵੀ ਹੈ, ਭਾਵੇਂ ਭੈਣ ਭੈਣ ਹੈ, ਕੋਈ ਭਾਈ ਹੈ, ਬਜ਼ੁਰਗ ਹੈ, ਮੱਥਾ ਨਾ ਟੇਕਣਾ ਨਾ ਟੇਕਣਾ ਇਹ ਤੁਹਾਡੀ ਮਰਜ਼ੀ ਹੈ। ਨੋਟ ਕਰਿਓ ਪੁਆਇੰਟ, ਪਰ ਮੱਥਾ ਟੇਕਣ ਤੋਂ ਬਾਅਦ ਆਪਣੀ ਮਨ ਮਰਜ਼ੀ ਕਰਨੀ ਇਹ ਬਹੁਤ ਮਾੜੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਹੈ। ਕਿਸੇ ਮਨੁੱਖ ਦੇ ਉੱਤੇ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ ਵੀ ਤੂੰ ਕਿਉਂ ਨਹੀਂ ਮੰਨਦਾ ਬਾਣੀ ਨੂੰ ਨਾ। ਪਰ ਜੇ ਮੱਥਾ ਟੇਕਿਆ ਤਾਂ ਮੱਥਾ ਟੇਕਣ ਦਾ ਇਹੀ ਅਰਥ ਹੈ ਵੀ ਮੈਂ ਵਿਚਾਰਧਾਰਾ ਅੱਗੇ ਝੁਕਦਾ ਹਾਂ, ਖੋਪੜੀ ਚਰਨਾਂ 'ਚ ਰੱਖਦਾ ਹਾਂ ਤੇ ਵਿਚਾਰਧਾਰਾ ਨੂੰ ਮੰਨਦਾ। ਫਿਰ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਵੀ ਗੁਰੂ ਦੀ ਗੱਲ ਨਹੀਂ ਮੰਨੀ, ਫਿਰ ਉਹਦੇ ਪ੍ਰਤੀ ਤਾਂ ਪੂਰਾ ਰੋਸ ਹੈ ਵੀ ਤੂੰ ਨਾਲੇ ਮੱਥਾ ਟੇਕਦਾ, ਰੁਮਾਲੇ ਵੀ ਭੇਟ ਕਰਦਾ, ਪ੍ਰਸ਼ਾਦ ਵੀ ਚੜ੍ਹਾਉਣਾ, ਰੁਪਈਆ ਵੀ ਟੇਕਿਆ, ਫਿਰ ਅਖੰਡ ਪਾਠ ਸਹਿਜ ਪਾਠ ਵੀ ਕਰਵਾਉਣਾ, ਸਿੱਖ ਵੀ ਕਹਾਉਣਾ ਤੇ ਚੱਲਦਾ ਬਾਣੀ ਤੋਂ ਉਲਟਾ, ਉਹਦੇ 'ਤੇ ਤਾਂ ਫਿਰ ਬਹੁਤ ਗੁੱਸਾ ਆਉਂਦਾ ਹੀ ਹੈ ਨਾ, ਰੋਸ ਆਉਂਦਾ ਰੋਸ। ਤਾਂ ਤੇ ਇੱਦਾਂ ਦਾ ਜੀਵਨ ਨਾ ਬਣਾਓ। ਤੇ ਗੁਰੂ ਜੀ ਕਹਿੰਦੇ ਜੇ ਮੱਥਾ ਟੇਕ ਕੇ ਬਚਨ ਨਹੀਂ ਮੰਨਿਆ ਫਿਰ ਝੁਕਣਾ ਕਿਸ ਕੰਮ, ਸੀਸ ਨਵਾਇਆ ਕਿਆ ਸੀ ਹੈ, ਫਿਰ ਇਹੋ ਜਿਹੇ ਮੱਥੇ ਟੇਕਣ ਦਾ ਕੀ ਹੈ। ਤਾਂ ਤੇ ਮੱਥਾ ਟੇਕਣ ਦਾ ਸਿੱਧਾ ਅਰਥ ਵੀ ਅਸੀਂ ਗੁਰੂ ਦੀ ਬਾਣੀ ਦੀ ਵਿਚਾਰਧਾਰਾ ਨੂੰ ਮੰਨਦੇ ਹਾਂ, ਬਾਣੀ ਦੀ ਵਿਚਾਰਧਾਰਾ। ਤਾਂ ਤੇ ਯਾਦ ਰੱਖਿਓ ਪਹਿਲਾਂ ਤੂੰ ਆਜ਼ਾਦ ਹੈ, ਮੱਥਾ ਟੇਕਣ ਤੋਂ ਪਹਿਲਾਂ ਤੂੰ ਆਜ਼ਾਦ ਹੈ, ਪਰ ਮੱਥਾ ਟੇਕ ਕੇ ਮਨ ਮਰਜ਼ੀ ਕਰਨੀ ਇਹ ਜਾਣੀ ਕਿ ਬਹੁਤ ਮਾੜੀ ਗੱਲ ਹੈ। ਰਹੋ ਤਾਂ ਤੇ ਹੁਣ ਜਿੰਨੇ ਆਪਾਂ ਆਏ ਹਾਂ ਇੱਥੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਬੈਠੇ ਹਾਂ, ਮੰਨਦੇ ਹਾਂ, ਤਾਂ ਤੇ ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਹੁਣ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ। ਜੋ ਗੁਰੂ ਦੀ ਬਾਣੀ ਦੀ ਵਿਚਾਰ ਹੈ ਇਹ ਅਸੀਂ ਤੁਹਾਨੂੰ ਦੱਸਣੀ ਹੈ, ਜਾਣੀ ਕਿ ਅਸੀਂ ਗੁਰੂ ਘਰ ਦੇ ਇੱਕ ਤਰ੍ਹਾਂ ਦੇ ਬੁਲਾਰੇ ਸਮਝ ਲਓ, ਗੁਰੂ ਦੇ ਚੌਂਕੀਦਾਰ ਸਮਝ ਲਓ, ਵੀ ਜੋ ਗੁਰੂ ਜੀ ਕਹਿੰਦੇ ਨੇ ਅਸੀਂ ਤੁਹਾਨੂੰ ਦੱਸਣਾ ਹੋਕਾ ਮਾਰ ਕੇ। ਤਾਂ ਤੇ ਹੁਣ ਗੁਰੂ ਦੀ ਬਾਣੀ ਦਾ ਸਿਧਾਂਤ ਬਹੁਤ ਵਾਰ ਤੁਹਾਨੂੰ ਦੱਸਿਆ, ਪਹਿਲਾ ਸਬਜੈਕਟ ਵੀ ਜੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਦਾ ਹੈ ਸੱਚਮੁੱਚ ਤਾਂ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਸ਼ਕਤੀ ਤੇ ਟੇਕ ਨਹੀਂ ਰੱਖਣੀ। ਕੀ ਹੁਕਮ ਹੈ? ਧਰ ਜੀ ਅਰੇ ਇੱਕ ਟੇਕ ਤੂੰ, ਲਾਹੇ ਵਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਇੱਕ ਪਰਮਾਤਮਾ ਦੀ ਟੇਕ ਰੱਖਣੀ ਹੈ, ਗੁਰੂ ਜੀ ਕਹਿੰਦੇ ਬਸ ਧਰ ਜੀ ਅਰੇ ਇੱਕ ਟੇਕ ਤੂੰ, ਹੋਰ ਸਾਰੀਆਂ ਆਸ਼ਾਂ ਲਾ ਦੇ ਵੀ ਤੈਨੂੰ ਹੋਰ ਵੀ ਕੋਈ ਕੁਛ ਦੇ ਦੂਗਾ। ਲਾਹੇ ਵਿਡਾਨੀ ਆਸ, ਨਾਨਕ ਨਾਮ ਤੇ ਆਈਐ ਕਾਰਜ ਆਵੈ ਰਾਸ। ਇਹ ਬਾਣੀ ਦੇ ਹੁਣ ਆਪਾਂ ਨੂੰ ਫੈਸਲਾ ਦੇ ਦਿੱਤਾ ਤਾਂ ਤੇ ਅਸੀਂ ਕਿਸੇ ਦੇਵੀ ਦੇਵਤੇ ਕਿਸੇ ਬਾਬੇ ਪੀਰ ਤੇ ਟੇਕ ਨਹੀਂ ਰੱਖਣੀ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਚਨ ਹੈ। ਤੇ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਦੀ ਵਿਚਾਰ ਆਪਾਂ ਕਰੀਏ ਵੀ ਤੁਹਾਡਾ ਜੋ ਕੁਝ ਵੀ ਜ਼ਿੰਦਗੀ ਦੇ ਵਿੱਚ ਹੈ ਦੁੱਖ ਸੁੱਖ, ਇਹ ਕਰਮ ਦਾ ਫਲ ਹੈ। ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੈ ਜਿਨ ਦਾਤਾ ਦੀਏ, ਕਿਸ ਕੋ ਦੋਸ਼ ਦੇਹੇ ਤੂੰ ਪ੍ਰਾਣੀ, ਸਹੁ ਆਪਣਾ ਕੀਆ ਕਰਾਰਾ ਰੇ। ਦਾਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਆਵਰ ਜਣਾ। ਗੁਰਬਾਣੀ ਦਾ ਫੈਸਲਾ, ਜੋ ਕੁਝ ਹੈ ਇਹ ਤੇਰੇ ਕਰਮ ਦਾ ਫਲ ਹੈ, ਨਾ ਕੋਈ ਦੇਵੀ ਰੁੱਸੀ ਹੈ ਨਾ ਕੋਈ ਬਾਬਾ ਰੁੱਸਿਆ। ਇਹ ਤਾਂ ਪਖੰਡੀਆਂ ਨੇ ਗੱਲਾਂ ਬਣਾਈਆਂ ਹੁੰਦੀਆਂ ਵੀ ਲੱਸੀ ਪਾਉਣੋਂ ਭੁੱਲ ਗਏ ਜੀ, ਦੇਵੀ ਰੁੱਸ ਗਈ ਜੀ, ਬਾਬਾ ਰੁੱਸ ਗਿਆ, ਕਿਸੇ ਨੂੰ ਕੁਛ ਕਰਾ ਤਾ, ਕਿਸੇ ਨੂੰ ਕੁਛ ਖਵਾ ਤਾ, ਇਹ ਬਕਵਾਸ ਹੈ। ਸੁੱਖ ਦੁੱਖ ਆਪਣੇ ਕਰਮ ਦਾ ਫਲ ਹੈ। ਜੇ ਕਿਸੇ ਨੂੰ ਕੁਝ ਕਰਾਇਆ ਜਾ ਸਕਦਾ ਹੋਵੇ ਤਾਂ ਮੈਂ ਥਾਂ ਥਾਂ ਹੋਕੇ ਮਾਰੇ ਆ ਵੀ ਜਿਹੜਾ ਵੀ ਚੇਲਾ ਮੈਨੂੰ ਜੋ ਮਰਜ਼ੀ ਕਰ ਦੇਵੇ, ਜਿਹੜਾ ਕੋਈ ਬਾਬਾ ਮੇਰੇ ਤੇ ਜੋ ਮਰਜ਼ੀ ਚਲਾ ਦੇਵੇ, ਤਾਂ ਤੇ ਨਾ ਇਹ ਕਿਤੇ ਨਹੀਂ ਹੁੰਦਾ, ਕਿਸੇ ਦੇ ਵੱਸ ਵਿੱਚ ਕੁਝ ਨਹੀਂ। ਤਾਂ ਤੇ ਜੋ ਸੁੱਖ ਦੁੱਖ ਹੈ ਇਹ ਤੇਰੇ ਆਪਣੇ ਕਰਮ ਦਾ ਫਲ ਹੈ, ਕਰਮ ਦਾ ਫਲ ਭੁਗਤਣਾ ਪੈਂਦਾ। ਪਰ ਜੇ ਕੋਈ ਗੁਰੂ ਦੇ ਸ਼ਬਦ ਦੁਆਰਾ ਪਰਮਾਤਮਾ ਨਾਲ ਜੁੜ ਜਾਵੇ ਤਾਂ ਗਰੇਸ ਮਿਲ ਜਾਂਦੀ ਹੈ। ਗਰੇਸ ਕਹੋ, ਰਿਆਇਤ ਕਹੋ, ਬਖਸ਼ਿਸ਼ ਕਹੋ। ਕਿੰਨੀ ਗਰੇਸ ਹੈ? ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਗੁਰੂ ਦੇ ਸ਼ਬਦ ਵਿੱਚ ਤਾਕਤ ਹੈ ਕਿ ਕਰੋੜਾਂ ਕਰਮਾਂ ਨੂੰ ਕੱਟ ਦਿੰਦਾ ਹੈ। ਤਾਂ ਤੇ ਜਿਸ ਵੇਲੇ ਗੁਰ ਸ਼ਬਦ ਦੁਆਰਾ, ਗੁਰਬਾਣੀ ਦੁਆਰਾ ਗੁਰੂ, ਤਾਂ ਤੇ ਅਸੀਂ ਪਰਮਾਤਮਾ ਦਾ ਨਾਮ ਜਪਦੇ ਹਾਂ ਤਾਂ ਪ੍ਰਭ ਕਹਿ ਸਿਮਰਨ ਦੁੱਖ ਨਾ ਸੰਤਾਪੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਕਿਹੜਾ ਦੁੱਖ? ਕਿਹੜਾ ਕਰਮ ਕਰਕੇ ਆਉਣਾ? ਉਹ ਦੁੱਖ ਨੂੰ ਪਰਮਾਤਮਾ ਦਾ ਨਾਮ ਨਾਸ਼ ਕਰ ਦਿੰਦਾ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ। ਤਾਂ ਤੇ ਆਪਾਂ ਨੂੰ ਗੁਰਬਾਣੀ ਤੋਂ ਦੋ ਗੱਲਾਂ ਪਤਾ ਲੱਗ ਗਈਆਂ ਵੀ ਇੱਕ ਤਾਂ ਕਰਮ ਦਾ ਫਲ ਹੈ ਦੁੱਖ ਸੁੱਖ, ਪਰ ਨਾਮ ਜਪਣ ਵਾਲੇ ਨੂੰ ਗਰੇਸ ਮਿਲ ਜਾਂਦੀ ਹੈ, ਫਲ ਭੁਗਤਣਾ ਹੀ ਪੈਂਦਾ। ਦੋ ਗੱਲਾਂ ਨੇ, ਇੱਕ ਕਰਮ ਸਿਧਾਂਤ ਹੈ, ਇੱਕ ਬਖਸ਼ਿਸ਼ ਦਾ ਸਿਧਾਂਤ ਹੈ। ਜੇ ਪਰਮਾਤਮਾ ਨਾਲੋਂ ਟੁੱਟ ਕੇ ਜੀਵਨ ਜਿਉਣਾ ਹਰ ਕਰਮ ਦਾ ਫਲ ਭੁਗਤਣਾ ਹੀ ਪੈਂਦਾ। ਜੇ ਤੂੰ ਗੁਰਬਾਣੀ ਰਾਹੀਂ ਗੁਰ ਸ਼ਬਦ ਰਾਹੀਂ ਜੁੜ ਜਾਵੇਂ ਫਿਰ ਬਖਸ਼ਿਸ਼ ਵੀ ਮਿਲ ਜਾਂਦੀ ਹੈ, ਗਰੇਸ ਮਿਲ ਜਾਂਦੀ ਹੈ, ਰਿਆਇਤ ਮਿਲ ਜਾਂਦੀ ਹੈ। ਤਾਂ ਕਿ ਗਰੇਸ ਕੇਵਲ ਪਰਮਾਤਮਾ ਦਾ ਨਾਮ ਜਪਣ ਵਾਲੇ ਨੂੰ ਹੈ। ਦੁੱਖ ਸੁੱਖ ਕਿਸੇ ਦਾ ਲਾਇਆ ਨਹੀਂ ਲੱਗਦਾ, ਤੇਰੇ ਆਪਣੇ ਕਰਮ ਦਾ ਫਲ। ਹਾਂ, ਭਗਤਾਉਂਦਾ ਵਾਹਿਗੁਰੂ ਹੈ, ਜਾਣੀ ਕਿ ਦੁੱਖ ਸੁੱਖ ਵਾਹਿਗੁਰੂ ਦੇ ਹੁਕਮ ਚ ਹੈ। ਜਿਵੇਂ ਕੋਈ ਕਤਲ ਕਰ ਦੇਵੇ ਉਹਦਾ ਫਲ ਭਗਤਾਉਂਦੀ ਤਾਂ ਸਰਕਾਰ ਹੈ ਨਾ, ਸਰਕਾਰ ਫਲ ਭਗਤਾਉਂਦੀ ਹੈ। ਇਵੇਂ ਜੇ ਦੁੱਖ ਸੁੱਖ ਤੇਰੇ ਕਰਮ ਦਾ ਫਲ ਹੈ ਪਰ ਭੁਗਤਦਾ ਵਾਹਿਗੁਰੂ ਦੇ ਹੁਕਮ ਚ ਹੈ, ਕਿਉਂਕਿ ਸਰਬ ਜੀਆਂ ਸਿਰਲੇਖ ਧੁਰਾਵਾਂ, ਬਿਨ ਲੇਖੇ ਨਹੀਂ ਕੋਈ ਜੀਓ, ਆਪ ਅਲੇਖ ਕੁਦਰਤ ਘਰ ਦੇਖਿਆ ਹੁਕਮ ਚਲਾਏ ਸੋਈ ਜੀਓ। ਜੋ ਸਾਡਾ ਧੁਰ ਕਿਰਤ ਕਰਮ ਹੈ ਉਹ ਕਿਰਤ ਕਰਮ ਦੇ ਉੱਤੇ ਹੁਕਮ ਲਾਗੂ ਹੁੰਦਾ। ਤਾਂ ਤੇ ਦੁੱਖ ਸੁੱਖ ਹੈ ਤਾਂ ਹੁਕਮ ਮੁਤਾਬਕ, ਪਰਮਾਤਮਾ ਦੇ ਹੁਕਮ ਮੁਤਾਬਕ, ਪਰ ਉਹ ਹੁਕਮ ਹੈ ਜਿਹੜਾ ਸਾਡੇ ਕਿਰਤ ਕਰਮ ਤੇ ਲਾਗੂ ਹੁੰਦਾ। ਨਹੀਂ ਤਾਂ ਸਰਕਾਰ ਨਹੀਂ ਚਾਹੁੰਦੀ ਵੀ ਸਾਡੇ ਨਾਗਰਿਕ ਜੇ ਸੱਚੀ ਹੋਵੇ, ਇਹ ਤਾਂ ਦ੍ਰਿਸ਼ਟਾਂਤ ਭਾਵ ਹੈ। ਫਿਰ ਜੇ ਸੱਚੀ ਸਰਕਾਰ ਹੋਵੇ, ਉਹ ਨਹੀਂ ਚਾਹੁੰਦੀ ਵੀ ਸਾਡੇ ਨਾਗਰਿਕ ਥਾਣਿਆਂ ਵਿੱਚ ਛਿੱਤਰ ਖਾਣ, ਜੇਲ੍ਹਾਂ 'ਚ ਰੋਲਣ। ਨਾ, ਉਹ ਤਾਂ ਇੱਕ ਕੰਸਟੀਟਿਊਸ਼ਨ ਬਣਾ ਦਿੱਤਾ, ਇੱਕ ਸੰਵਿਧਾਨ ਬਣਾ ਦਿੱਤਾ। ਜਿਹੜਾ ਸੰਵਿਧਾਨ ਤੋਂ ਬਾਹਰ ਜਾਂਦਾ ਉਹਨੂੰ ਲੈਣ 'ਤੇ ਲਿਆਉਣ ਵਾਸਤੇ ਫਿਰ ਥਾਣੇ ਵੀ ਬਣੇ ਆ, ਜੇਲ੍ਹਾਂ ਵੀ ਬਣੀਆਂ, ਉਹਨੂੰ ਸਰਕਾਰ ਨਹੀਂ ਬਣਾਈਆਂ। ਇਵੇਂ ਜੀ ਅਕਾਲ ਪੁਰਖ ਵਾਹਿਗੁਰੂ ਤਾਂ ਉਹ ਤਾਂ ਨਿਰਵੈਰ ਹੈ, ਆਪਾਂ ਮੂਲ ਮੰਤਰ ਸਾਹਿਬ 'ਚ ਪੜ੍ਹਦੇ ਹਾਂ। ਤਾਂ ਤੇ ਉਹਦੇ ਵਾਸਤੇ ਸਾਨੂੰ ਜੋ ਰੱਬੀ ਵਿਧਾਨ ਗੁਰੂ ਦੇ ਰਾਹੀਂ ਪ੍ਰਗਟ ਕਰ ਦਿੱਤਾ, ਗੁਰਬਾਣੀ ਰਾਹੀਂ ਕਿਵੇਂ ਜਿਉਣਾ, ਤਾਂ ਤੇ ਜੇ ਅਸੀਂ ਗੁਰੂ ਤੋਂ ਬੇਮੁੱਖ ਹੋ ਕੇ ਮਨ ਦੇ ਮਗਰ ਲੱਗ ਕੇ ਜਿਉਂਦੇ ਹਾਂ ਤਾਂ ਫਿਰ ਉਹ ਕਰਮ ਦਾ ਫਲ ਵੀ ਵਾਹਿਗੁਰੂ ਹੀ ਭੁਗਤਾਉਂਦਾ ਹੈ। ਤਾਂ ਤੇ ਦੋਸ਼ ਸਾਡੇ ਕਰਮ ਦਾ, ਵਾਹਿਗੁਰੂ ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਨਹੀਂ, ਪਰ ਕਿਰਤ ਕਰਮ ਭੁਗਤਾਉਂਦਾ ਵਾਹਿਗੁਰੂ। ਤਾਂ ਤੇ ਜੇ ਉਹਦਾ ਨਾਮ ਜਪਾਂਗੇ ਫਿਰ ਉਹ ਗ੍ਰੇਸ ਬਖਸ਼ਿਸ਼ ਹੋ ਜਾਂਦੀ ਹੈ। ਤਾਂ ਤੇ ਇੱਥੋਂ ਤੱਕ ਆਪਾਂ ਨੂੰ ਦੋ ਗੱਲਾਂ ਸਮਝ ਆ ਗਈਆਂ ਵੀ ਪਰਮਾਤਮਾ ਦਾ ਨਾਮ ਜਪਣ ਵਾਲੇ ਨੂੰ ਗ੍ਰੇਸ ਮਿਲ ਸਕਦੀ ਹੈ, ਹੋਰ ਦੇਵੀ ਦੇਵ ਤੇ ਬਾਬੇ ਪੀਰ ਦਾ ਕੋਈ ਸੰਬੰਧ ਹੀ ਨਹੀਂਗਾ, ਨਾ ਉਹ ਦੁੱਖ ਲਾ ਸਕਣ ਨਾ ਕੱਟ ਸਕਣ, ਇਹ ਤਾਂ ਕਿਤੇ ਵੀ ਬਣ ਚ ਨਹੀਂ। ਇਹ ਤਾਂ ਧਰਮਾਂ ਦੇ ਪੁਜਾਰੀ ਇਹੋ ਜਿਹੀਆਂ ਗੱਲਾਂ ਫੈਲਾ ਦਿੰਦੇ ਆ, ਲੋਕਾਂ ਨੂੰ ਡਰਾ ਦਿੰਦੇ ਨੇ ਵੀ ਲੋਕ ਡਰਦੇ ਮਾਰੇ ਮੰਨੀ ਜਾਣਗੇ, ਜਾਂ ਲਾਲਚ ਪਾ ਦਿੰਦੇ ਆ ਵੀ ਤੁਹਾਨੂੰ ਕੁਛ ਮਿਲ ਜੂ। ਨਹੀਂ, ਬਾਣੀ ਕਹਿ ਰਹੀ ਹੈ ਇੱਕੋ ਪਰਮਾਤਮਾ ਹੈ, ਉਸ ਤੋਂ ਬਾਹਰ ਹੋਰ ਕੋਈ ਦਾਤਾ ਨਹੀਂ, ਨਾਨਕ ਇੱਕ ਹੀ ਬਾਹਰਾ ਦੂਜਾ ਦਾਤਾ ਨਾਹੀਂ। ਗੁਰੂ ਜੀ ਕਹਿੰਦੇ ਇੱਕ ਪਰਮਾਤਮਾ ਤੋਂ ਬਾਹਰ ਕੋਈ ਦਾਤਾ ਨਹੀਂ ਜਿਹੜਾ ਕਿਸੇ ਨੂੰ ਕੁਝ ਦੇ ਸਕਦਾ ਹੈ। ਇਹ ਸਭ ਗੱਲਾਂ ਬਣਾਈਆਂ ਹੋਈਆਂ ਗੀਆਂ ਧਰਮ ਦੇ ਨਾਂ ਦੇ ਉੱਤੇ, ਜਾਨੀ ਕਿ ਲੁੱਟਣ ਵਾਲੇ ਲੋਕਾਂ ਦੀਆਂ। ਤਾਂ ਤੇ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਸਭ ਕੋ ਕਿਹਾ ਇੱਥੇ, ਕਿਉਂਕਿ ਗੁਰੂ ਦਾ ਵਚਨ ਯੂਨੀਵਰਸਲ ਹੁੰਦਾ, ਵਿਸ਼ਵ ਵਿਆਪੀ ਹੁੰਦਾ, ਸਰਬ ਸਾਂਝਾ ਹੁੰਦਾ। ਇਹ ਨਹੀਂ ਵੀ ਹਿੰਦੂਆਂ ਦੀ ਦੇਵੀ ਹੈ ਜਾਂ ਮੁਸਲਮਾਨਾਂ ਦਾ ਪੀਰ ਹੈ, ਸਿੱਖਾਂ ਦਾ ਵਾਹਿਗੁਰੂ ਹੈ, ਨਹੀਂ, ਸਾਰਿਆਂ ਦਾ ਇੱਕੋ ਹੀ ਦਾਤਾ ਹੈ, ਇੱਕੋ ਹੀ ਪਰਮਾਤਮਾ ਹੈ। ਤਾਂ ਕਿ ਸਾਰਿਆਂ ਨੂੰ ਦੇਣ ਵਾਲਾ ਉਹੀ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ, ਹੋਰ ਤਾਂ ਦਾਤਾ ਹੀ ਹੈ ਨਹੀਂ ਕੋਈ। ਤਾਂ ਤੇ ਗੁਰੂ ਦੇ ਵਚਨ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਗੁਰੂ ਦੇ ਵਚਨ ਨੂੰ ਫਿਰਕਿਆਂ ਦੇ ਵਿੱਚ ਨਾ ਪਾਇਆ ਕਰੋ। ਗੁਰੂ ਦਾ ਵਚਨ ਸੱਚ ਹੈ, ਸੱਚ ਨੂੰ ਤੁਸੀਂ ਡਿਵਾਈਡ ਨਹੀਂ ਕਰ ਸਕਦੇ, ਸੱਚ ਵੰਡਿਆ ਨਹੀਂ ਜਾ ਸਕਦਾ। ਸੱਚ ਇਉਂ ਨਹੀਂ ਹੁੰਦਾ ਵੀ ਹਿੰਦੂ ਵਾਸਤੇ ਉਹ ਗੱਲ ਝੂਠੀ ਹੈ, ਸਿੱਖ ਵਾਸਤੇ ਸੱਚ ਹੈ, ਜਾਂ ਮੁਸਲਮਾਨ ਵਾਸਤੇ ਝੂਠ ਹੈ, ਸਿੱਖ ਵਾਸਤੇ ਉਹ ਗੱਲ ਸੱਚ ਹੈ। ਨਹੀਂ, ਸੱਚ ਸੱਚ ਹੀ ਹੁੰਦਾ, ਝੂਠ ਝੂਠ ਹੀ ਹੁੰਦਾ। ਇਹ ਅਲੱਗ ਗੱਲ ਹੈ ਕਿ ਅਸੀਂ ਵੱਖ ਵੱਖ ਯਾਨੀ ਕਿ ਪਿੰਜਰਿਆਂ ਵਿੱਚ ਕੈਦ ਹੋ ਜਾਂਦੇ ਹਾਂ ਸੱਚ ਨੂੰ ਪਛਾਣਦੇ ਨਹੀਂ। ਤਾਂ ਤੇ ਸੱਚ ਯੂਨੀਵਰਸਲ ਹੈ, ਨਾ ਕਿਤੇ ਭੁੱਲ ਜਾਇਓ, ਸੱਚ ਸਰਬ ਸਾਂਝਾ ਹੈ, ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਈ। ਇਹ ਸੱਚ ਹੈ ਕਿ ਇੱਕੋ ਹੀ ਦਾਤਾ ਹੈ ਸਾਰਿਆਂ ਦਾ, ਤੇ ਉਹ ਇੱਕ ਪਰਮਾਤਮਾ ਤੋਂ ਬਾਹਰ ਕੋਈ ਦਾਤਾ ਨਹੀਂ। ਦੇਵੀ ਦੇਵਤਾ ਬਾਬਾ ਪੀਰ ਕਿਸੇ ਥਾਂ ਤੋਂ ਕਬਰ ਸਮਾਧ ਕਿਤੇ ਚੌਂਕੀ ਭਰ ਕੇ ਕੋਈ ਕਿਤੋਂ ਕੁਛ ਨਹੀਂ ਮਿਲਦਾ। ਇਹ ਅਟਲ ਸੱਚਾਈ ਹੈ, ਇਹ ਅਟਲ ਸੱਚਾਈ ਹੈ। ਤਾਂ ਤੇ ਆਓ, ਇੱਕ ਸ਼ਬਦ ਹੈ ਗੁਰਬਾਣੀ ਦੇ ਵਿੱਚ ਜੋ ਆਪਾਂ ਹੁਣ ਤੱਕ ਵਿਚਾਰਿਆ ਵੀ ਤੁਹਾਡਾ ਕਰਮ ਕੋਈ ਨਹੀਂ ਕੱਟ ਸਕਦਾ, ਪਰਮਾਤਮਾ ਦਾ ਨਾਮ ਜਪਣ ਨਾਲ ਗ੍ਰੇਸ ਮਿਲ ਸਕਦੀ ਹੈ। ਭਗਤ ਤਰਲੋਚਨ ਜੀ ਦਾ ਇੱਕ ਸ਼ਬਦ ਹੈ ਧਨਾਸਰੀ ਰਾਗ ਦੇ ਵਿੱਚ, ਇਹਦੇ ਵਾਸਤੇ ਥੋੜ੍ਹੀ ਜਿਹੀ ਪਹਿਲਾਂ ਜਾਣ ਪਛਾਣ ਦੇ ਜਾਵਾਂ। ਭਗਤ ਤਰਲੋਚਨ ਜੀ ਦਾ ਪੰਡਤਾਂ ਦੇ ਘਰ ਦਾ ਜਨਮ ਹੈ, ਪਰ ਜਦੋਂ ਕੋਈ ਸੱਚ ਨਾਲ ਜੁੜ ਜਾਂਦਾ ਉਹਦਾ ਜਾਤ ਬਰਾਦਰੀ ਤੋਂ ਉਹ ਉੱਪਰ ਉੱਠ ਜਾਂਦਾ। ਇਹ ਨਹੀਂ ਵੀ ਪੱਖ 'ਚ ਗੱਲ ਕਰਨੀ ਹੈ ਕਿ ਵਿਰੋਧ 'ਚ ਗੱਲ ਕਰਨੀ ਹੈ, ਸੱਚ ਨਾਲ ਜੁੜਿਆ ਮਨੁੱਖ ਸੱਚ ਦੀ ਗੱਲ ਕਰਦਾ, ਸੱਚ, ਉਹ ਨਾ ਕਿਸੇ ਦਾ ਪੱਖ ਕਰਦਾ ਨਾ ਕਿਸੇ ਦਾ ਵਿਰੋਧ ਕਰਦਾ। ਹੁਣ ਜੋ ਸੱਚ ਹੈ, ਸੱਚ ਝੂਠ ਦੇ ਤਾਂ ਖਿਲਾਫ ਜਾਣਾ ਹੀ ਹੈ, ਕਿਉਂਕਿ ਝੂਠ ਤੇ ਸੱਚ ਦਾ ਮੇਲ ਨਹੀਂ। ਜਦੋਂ ਕੋਈ ਸੱਚ ਬੋਲਦਾ ਤਾਂ ਕੀ ਹੈ, ਝੂਠ ਵਿੱਚ ਫਸੇ ਮਨੁੱਖ ਨੂੰ ਲੱਗਦਾ ਵੀ ਸਾਡੇ ਉਲਟ ਹੈ ਗੱਲ। ਤਾਂ ਤੇ ਹੁਣ ਭਗਤ ਤਰਲੋਚਨ ਜੀ ਪੰਡਤਾਂ ਦੇ ਘਰ ਦਾ ਜਨਮ ਹੈ, ਪਰ ਉਹ ਪੰਡਤਾਂ ਦੀਆਂ ਬਣਾਈਆਂ ਸਾਰੀਆਂ ਗੱਲਾਂ ਨੂੰ ਕੱਟ ਰਹੇ ਹੈ, ਖੁਦ ਕੱਟ ਰਹੇ ਹੈ। ਇਹ ਸ਼ਬਦ ਆਪਾਂ ਜੋ ਹੁਣ ਵਿਚਾਰ ਕਰਾਂਗੇ, ਪਹਿਲਾਂ ਜਾਂ ਪਛਾਣ ਦੇ ਰਿਹਾ ਉਸ ਸ਼ਬਦ ਦੀ। ਇਸ ਸ਼ਬਦ ਦੇ ਵਿੱਚ ਸਾਰੇ ਪੁਰਾਣਕ ਹਵਾਲੇ ਦਿੱਤੇ ਹੈ, ਜੋ ਯਾਨੀ ਕਿ ਪੁਰਾਣਾਂ ਦੇ ਵਿੱਚ ਪੰਡਤਾਂ ਨੇ ਵਿਚਾਰਾਂ ਲਿਖੀਆਂ। ਇਹਨਾਂ ਹਵਾਲਿਆਂ ਨੂੰ ਗੁਰਮਤ ਵਿੱਚ ਸੱਚ ਨਹੀਂ ਮੰਨਿਆ ਹੋਇਆ, ਇਹ ਤਾਂ ਇੱਕ ਹਵਾਲਾ ਮਾਤਰ ਹੈ। ਵੀ ਕਿਸੇ ਨੂੰ ਕੋਈ ਗੱਲ ਸਮਝਾਉਣੀ ਹੋਵੇ, ਹਵਾਲਾ ਦੇ ਕੇ ਵੀ ਇੱਕ ਪਾਸੇ ਤੁਸੀਂ ਆਏ ਕਹਿੰਦੇ ਹੋ ਆਹ ਦੇਖ, ਦੂਜੇ ਪਾਸੇ ਤੁਸੀਂ ਆਏ ਕਹਿੰਦੇ ਹੋ, ਕਿਸੇ ਵੀ ਯਾਨੀ ਕਿ ਹਵਾਲੇ ਨੂੰ ਵਰਤ ਲੈਣਾ ਗੁਨਾਹ ਨਹੀਂ ਹੋਇਆ ਕਰਦਾ। ਇੱਥੇ ਪੁਰਾਣਕ ਕਥਾ ਕਹਾਣੀ ਇਸ ਸ਼ਬਦ ਵਿੱਚ ਜਿਹੜਾ ਆਪਾਂ ਵਿਚਾਰ ਕਰਾਂਗੇ, ਪਰ ਉਹ ਕਥਾ ਕਹਾਣੀਆਂ ਨੂੰ ਇਹ ਨਾ ਸਮਝਦਾ ਵੀ ਗੁਰਮਤ ਨੇ ਮੰਨ ਲਿਆ, ਸੱਚ ਨਾ, ਉਹ ਹਵਾਲੇ ਮਾਤਰ ਕਥਾ ਕਹਾਣੀਆਂ ਵਰਤੀਆਂ। ਤੇ ਭਗਤ ਤਰਲੋਚਨ ਜੀ ਯਾਨੀ ਕਿ ਪੰਡਤਾਂ ਦੀਆਂ ਬਣਾਈਆਂ ਗੱਲਾਂ ਨੂੰ ਕੱਟ ਰਹੇ ਹੈ, ਪਰ ਆਪਣਾ ਵੀ ਉਹਨਾਂ ਦਾ ਪੰਡਤਾਂ ਦੇ ਘਰ ਦਾ ਜਨਮ ਹੈ। ਇਹ ਦੱਸਣ ਦਾ ਮੇਰਾ ਭਾਵ ਇਹ ਹੈ ਵੀ ਜਦੋਂ ਸੱਚ ਦੀ ਗੱਲ ਹੋਵੇ ਉਦੋਂ ਯਾਨੀ ਕਿ ਕਿਸੇ ਦਾ ਲਿਹਾਜ਼ ਨਹੀਂ, ਨਾ ਕਿਸੇ ਦਾ ਪੱਖ ਹੈ। ਤੇ ਕਈ ਵਾਰ ਕੀ ਹੁੰਦਾ ਵੀ ਆਮ ਸਮਝ ਲੈਂਦੇ ਆ ਲੋਕ, ਕੱਟਿਆ ਤਾਂ ਝੂਠ ਨੂੰ ਜਾਂਦਾ ਹੈ, ਇਹ ਸਮਝ ਲੈਂਦੇ ਵੀ ਸ਼ਾਇਦ ਕਿਸੇ ਬਰਾਦਰੀ ਨਾਲ ਵਿਰੋਧ ਕੀਤਾ ਜਾ ਰਿਹਾ ਹੈ। ਇੱਥੇ ਕਿਸੇ ਬਰਾਦਰੀ ਨਾਲ ਕੋਈ ਵਿਰੋਧ ਨਹੀਂ, ਜੋ ਸੱਚੇ ਸੁੱਚੇ ਭਗਤ ਨੇ ਉਹ ਕਿਤੇ ਵੀ ਜਨਮ ਹੋਇਆ ਉਹਨਾਂ ਦਾ, ਜਿਵੇਂ ਹੁਣ ਭਗਤ ਤਰਲੋਚਨ ਜੀ ਹੈ ਨਾ, ਆਪਣਾ ਰਾਮਾਨੰਦ ਸਵਾਮੀ ਹੈ, ਤੇ ਫਿਰ ਭਗਤ ਜੈਦੇਵ ਹੈ, ਗਿਆਰਾਂ ਭੱਟ, ਇਹ ਸਾਰੇ ਬ੍ਰਾਹਮਣ ਹੀ ਹੈ। ਪਰ ਝੂਠਿਆਂ ਨੂੰ ਗੁਰੂ ਜੀ ਨੇ ਰਗੜੇ ਲਾਏ ਹੈ, ਜਿਹੜੇ ਧਰਮ ਦੇ ਨਾਂ ਤੇ ਝੂਠ ਫੈਲਾਉਂਦੇ ਸੀ ਪੰਡਿਤ ਲੋਕ, ਉਹਨਾਂ ਨੂੰ ਰਗੜੇ ਲਾਏ ਹੈ, ਜਿਹੜੇ ਸੱਚੇ ਸੁੱਚੇ ਹੈ ਉਹ ਨਾਲ ਬਹਾਏ ਹੈ। ਬੋਲੋ ਸਤਨਾਮ। ਤਾਂ ਤੇ ਸਿੱਧ ਹੋਇਆ ਨਾ ਇੱਥੋਂ ਵੀ, ਜਾਣੀ ਕਿ ਗੱਲ ਵੀ ਝੂਠ ਦੇ ਨਾਲ ਟੱਕਰਾ, ਝੂਠ ਦੇ ਨਾਲ, ਸੱਚੇ ਸੁੱਚੇ ਜਾਣੀ ਕਿ ਭਗਤ ਨਾਲ ਹੀ ਬੈਠੇ ਹੈ। ਤਾਂ ਤੇ ਇਸ ਗੱਲ ਨੂੰ ਜਾਣੀ ਕਿ ਜਾਤੀਵਾਦ ਤੋਂ ਉੱਪਰ ਉੱਠ ਕੇ, ਵਰਨ ਭੇਦ ਤੋਂ ਉੱਪਰ ਉੱਠ ਕੇ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਜਾਤਾਂ ਗੋਤਾਂ ਵਰਨਾਂ ਤੋਂ ਉੱਪਰ ਉੱਠ ਕੇ, ਜਿਵੇਂ ਤਾਂ ਬੇਨਤੀ ਕੀਤੀ ਹੈ। ਤਾਂ ਤੇ ਆਓ ਹੁਣ ਭਗਤ ਜੀ ਬਾਣੀ ਦੇ ਵਿੱਚ ਜਦੋਂ ਆਪਾਂ ਧਨਾਸਰੀ ਰੰਗ ਦਾ ਸ਼ਬਦ, ਨਾਰਾਇਣ ਨਿੰਦ ਸਕਾਏ ਭੁੱਲੀ ਗਾਵਾਰੀ, ਦੋ ਕ੍ਰਿਤ ਸੋ ਕ੍ਰਿਤ ਫਾਰੋ ਕਰਮਰੀ ਰਹਾਓ, ਸੰਕਰਾ ਮਸਤਕ ਵਸਤਾ ਸੁਰਸਰੀ ਇਸਨਾਨ ਰੇ, ਕੁਲ ਜਨ ਮੱਧੇ ਮਿਲਿਓ ਸਾਰੰਗ ਪਾਣ ਰੇ, ਕਰਮ ਕਰ ਕਲੰਕ ਮਫੀਟ ਸਰੀ, ਬਿਸਲਕਾ ਦੀਪਕ ਸਵਾਮੀ ਤਾਚੇ ਦੇ ਸਵਾਰਥੀ, ਪੰਖੀ ਰਾਏ ਗਾਰਡ ਤਾਚੀ ਵਾਧਵਾ, ਕਰਮ ਕਰ ਅਰਨ ਪਿੰਗਲਾਰੀ, ਅਣਕ ਪਾਤਕ ਹਰਤਾ ਤ੍ਰੇ ਭਵਨ ਨਾਥਰੀ, ਤੀਰਥ ਤੀਰਥ ਭਰਮਤਾ ਲਹੈ ਨਾ ਪਾਰਰੀ, ਕਰਮ ਕਰ ਕਪਾਲ ਮਫੀਟ ਸਰੀ, ਅੰਮ੍ਰਿਤ ਸਸੀ ਧੇਨ ਲਛਮੀ ਕਲਪਤਰ, ਸਿਖਰ ਸੁਨਾਗਰ ਨਦੀ ਕੇ ਨਾਥੰ, ਕਰਮ ਕਰ ਖਾਰ ਮਫੀਟ ਸਰੀ, ਦਾਦੀ ਲੇ ਲੰਕਾ ਗੜ ਉਪਾੜੀ ਲੇ ਰਾਵਣ ਬਣ, ਸੱਲ ਬੇ ਸੱਲ ਆਣ ਤੋਖੀ ਲੇ ਹਰੀ, ਕਰਮ ਕਰ ਕਸ਼ੌਟੀ ਮਫੀਟ ਸਰੀ, ਪੂਰਬ ਲੋ ਕ੍ਰਿਤ ਕਰਮ ਨਾ ਮਿਟੈਰੀ, ਘਰ ਗਿਹਨ ਤਾਚੇ ਮੋਹੇ ਜਾਪੀ ਅਲੇ ਰਾਮ ਚੇ ਨਾਮ, ਬਾਦਤ ਤਿਰਲੋਚਨ ਰਾਮ ਜੀ। ਇਹ ਸ਼ਬਦ ਹੈ ਪੂਰਾ। ਆਓ ਇਹਦੀ ਵਿਚਾਰ ਕਰੀਏ, ਕਿਉਂਕਿ ਵਿਚਾਰ ਤੋਂ ਬਿਨਾਂ ਕੁਛ ਨਹੀਂ ਪਤਾ ਲੱਗਦਾ। ਮਾਫ ਕਰਨਾ, ਕਿੰਨੇ ਵਾਰੀ ਜਾਣੀ ਕਿ ਸ਼ਬਦ ਸਹਿਜ ਪਾਠ ਕਰਦੇ, ਖੰਡ ਪਾਠ ਕਰਦੇ ਲੰਘਿਆ ਹੋਣਾ ਹੈ। ਇਸ ਗੱਲੋਂ ਵੀ ਮਾਫ ਕਰ ਦੇਣਾ, ਕਿੰਨੇ ਗ੍ਰੰਥੀ ਵੀਰ ਵਿੱਚ ਬੈਠੇ ਸੁਣ ਰਹੇ ਹੋਣੇ ਹੈ, ਕਿੰਨੇ ਵਾਰ ਇਹ ਸ਼ਬਦ ਪਾਠ ਕਰਦੇ ਲੰਘ ਗਿਆ ਪਰ ਕੋਈ ਪਤਾ ਨਾ ਲੱਗਿਆ, ਨਾ ਪਾਠ ਕਰਨ ਵਾਲਿਆਂ ਨੂੰ, ਨਾ ਸੁਣਨ ਵਾਲਿਆਂ ਨੂੰ ਕੋਈ ਪਤਾ ਨਾ ਲੱਗਿਆ ਵੀ ਗੱਲ ਕੀ ਹੈ। ਜਦੋਂ ਵਿਚਾਰ ਕਰਾਂਗੇ ਕਿੱਡਾ ਵੱਡਾ ਗਿਆਨ ਮਿਲੂ, ਫਿਰ ਪਤਾ ਲੱਗੂ ਵੀ ਹੈ ਗੱਲ ਤਾਂ ਜਾਣੀ ਕਿ ਵਿਚਾਰ ਨਾਲ ਹੀ ਹੈ। ਗੁਰਬਾਣੀ ਦੀ ਵਿਚਾਰ ਹੋਈ ਨੀ, ਕਥਾ ਕਹਾਣੀਆਂ ਦਾ ਪ੍ਰਚਾਰ ਕਰਦੇ ਰਹੇ ਬਾਬੇ ਲੋਕ, ਜਿਸ ਕਰਕੇ ਬਾਣੀ ਦੀ ਵਿਚਾਰ ਨਾ ਹੋਣ ਕਰਕੇ ਲੋਕਾਂ ਦੇ ਅੰਦਰ ਗਲਤ ਗੱਲਾਂ ਘਰ ਕਰ ਗਈਆਂ ਬਹੁਤ ਸਮੇਂ ਤੋਂ ਲੈ ਕੇ। ਉਹ ਜਦੋਂ ਗਲਤ ਖਿਆਲ ਅੰਦਰ ਘਰ ਕਰ ਜਾਣ, ਜਿਵੇਂ ਆਪਾਂ ਕੋਈ ਗਲਤ ਚੀਜ਼ ਅੰਦਰ ਨੰਘਾਲ ਜਾਈਏ, ਫਿਰ ਉਹ ਨੱਕ ਚ ਨਾਲੀ ਪਾ ਕੇ ਕੱਢਣੀ ਪੈਂਦੀ ਹੈ। ਬੋਲੋ ਸਤਨਾਮ। ਤਕਲੀਫ ਤਾਂ ਬਹੁਤ ਹੁੰਦੀ ਹੈ, ਸਾਨੂੰ ਵੀ ਪਤਾ। ਅੱਜ ਖੈਰ ਹੁਣ ਤਾਂ ਕਿਰਪਾ ਹੋ ਚੱਲੀ, ਦੀਵਾਨ ਬਹੁਤ ਲਾਗੇ, ਸੱਚ ਸੁਣ ਕੇ ਬਹੁਤ ਲੋਕਾਂ ਨੂੰ ਤਕਲੀਫ ਹੁੰਦੀ ਹੈ, ਕਿਉਂਕਿ ਝੂਠ ਉਹਦੇ ਅੰਦਰ ਲੰਘਿਆ ਹੋਇਆ, ਝੂਠ ਉਹਦੇ ਅੰਦਰ ਘਰ ਕਰ ਗਿਆ, ਉਹਦੇ ਅੰਦਰ ਲੰਘਿਆ ਹੋਇਆ। ਤਾਂ ਤੇ ਦੇਖੋ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਨ, ਗੁਰੂ ਦੀ ਗੱਲ ਅਸੀਂ ਤੁਹਾਨੂੰ ਸੁਣਾ ਰਹੇ, ਭਾਈ ਬਹਿਤਰੋਂ ਤਾਂ ਕੁਛ ਨਹੀਂ ਕਹਿੰਦਾ। ਰਹੋ ਵਿਚਾਰਾ, ਉਹ ਸ਼ਬਦ ਦੀ ਵਿਚਾਰ ਕਰੀਏ ਹੁਣ ਆਪਾਂ। ਤਾਂ ਤੇ ਇਸ ਸ਼ਬਦ ਦੇ ਵਿੱਚ ਕੀ ਦੱਸਿਆ, ਨਾਰਾਇਣ ਨਿੰਦ ਸਕਾਏ ਭੁੱਲੀ ਗਾ ਵਾਰੀ, ਐ ਮੇਰੀ ਮੂਰਖ ਤੇ ਭੁੱਲੜ ਜਿੰਦੜੀਏ, ਤੂੰ ਪਰਮਾਤਮਾ ਦੀ ਨਿੰਦਾ ਕਾਹਤੇ ਕਰਦੀ ਹੈ, ਨਿੰਦਾ ਦਾ ਭਾਵ ਕਿੰਤੂ ਪਰੰਤੂ ਕਾਹਤੇ ਕਰਦੀ ਹੈ, ਵੀ ਆਏ ਕਾਹਤੇ ਹੋ ਗਿਆ, ਆਏ ਕਾਹਤੇ ਹੋ ਗਿਆ। ਕਈ ਲੋਕ ਦੇਖੇ ਨੀ ਦੁੱਖ ਆਏ ਤੋਂ ਕਹਿੰਦੇ ਸਾਡਾ ਤਾਂ ਰੱਬ ਵੀ ਵੈਰੀ ਬਣਿਆ ਫਿਰਦਾ, ਹਾਏ ਹਾਏ ਰੱਬ ਕਿਸੇ ਦਾ ਵੈਰੀ ਹੈ? ਨਹੀਂ ਨਹੀਂ, ਦੋਸ਼ ਕਰਮਾ ਆਪਣੇ ਆ। ਤਾਂ ਤੇ ਉਹ ਰੱਬ ਦੀ ਨਿੰਦਾ ਹੈ, ਆਏ ਕਿਉਂ ਹੋ ਗਿਆ, ਆਏ ਕਿਉਂ ਹੋ ਗਿਆ, ਆਏ ਕਾਹਤੇ ਹੋ ਗਿਆ, ਕਿੰਤੂ ਪਰੰਤੂ ਕਰਦੇ ਨਾ ਦੁਨੀਆਂ। ਤਾਂ ਤੇ ਭਗਤ ਜੀ ਕਹਿੰਦੇ, ਨਾਰਾਇਣ ਨਿੰਦ ਸਕਾਏ ਭੁੱਲੀ ਗਾ ਵਾਰੀ, ਐ ਮੇਰੀ ਭੁੱਲੜ ਤੇ ਮੂਰਖ ਜਿੰਦੜ ਗਏ, ਤੂੰ ਪਰਮਾਤਮਾ ਦੀ ਨਿੰਦਾ ਕਾਹਤੇ ਕਰਦੀ ਹੈ, ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮਰੀ, ਇਹ ਜੋ ਮੰਦਾ ਚੰਗਾ ਹੈ ਤੇ ਇਹਦਾ ਫਲ ਜੋ ਸੁੱਖ ਦੁੱਖ ਹੈ, ਇਹ ਤਾਂ ਤੇਰੇ ਆਪਣੇ ਕੀਤੇ ਕਰਮ ਦਾ ਫਲ ਹੈ। ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮਰੀ ਰਹਾਓ, ਇਹ ਰਹਾਓ ਪੰਕਤੀ ਹੁੰਦੀ ਹੈ ਜੋ ਸਾਰੇ ਸ਼ਬਦ ਦਾ ਸੈਂਟਲ ਐਡੀਆ ਹੁੰਦਾ ਹੈ, ਪੂਰੇ ਸ਼ਬਦ ਦਾ ਮਕਰੰਦ ਰਸ ਹੋਇਆ ਕਰਦਾ ਹੈ। ਤਾਂ ਤੇ ਹੁਣ ਪਹਿਲੀ ਪੰਕਤੀ ਤੇ ਰਹਾਓ ਪਦ ਲੱਗ ਗਿਆ, ਵੀ ਇਹਨੂੰ ਵਿਚਾਰ ਲਓ ਚੰਗੀ ਤਰ੍ਹਾਂ ਕੀ ਵੀ ਪਰਮਾਤਮਾ ਤੇ ਕਿੰਤੂ ਪਰੰਤੂ ਨਾ ਕਰ ਜਿੰਦੜੀਏ, ਜੋ ਸੁੱਖ ਦੁੱਖ ਹੈ ਇਹ ਤੇਰੇ ਮੰਦੇ ਚੰਗੇ ਕੀਤੇ ਦਾ ਕਰਮ ਹੈ, ਕਰਮ ਦਾ ਫਲ ਹੈ, ਤੇ ਇਸ ਕਰਮ ਨੂੰ ਕੋਈ ਵੀ ਜਿੰਦੜੀਏ ਕੱਟ ਨਹੀਂ ਸਕਦਾ। ਹੋਰ
ਹੋਰ ਜਿਹਦੀ ਮਰਜ਼ੀ ਪੂਜਾ ਕਰੀ ਪਰਮਾਤਮਾ ਨੂੰ ਛੱਡ ਕੇ, ਤੇਰਾ ਕਰਮ ਨਹੀਂ ਕੋਈ ਕੱਟ ਸਕਦਾ। ਅਗਲੀਆਂ ਪੰਗਦਿਓ ਸਾਰੀ ਇਹੀ ਵਿਚਾਰ ਦਿੱਤੀ ਹੈ। ਹੁਣ ਕਹਿੰਦੇ ਸੰਕਰਾ ਮਸਤਕ ਵਸਤਾ ਸੁਰਸਰੀ ਇਸਨਾਨ ਰੇ, ਕੁਲ ਜਨਮ ਤੇ ਮਿਲਿਓ ਸਾਰੰਗ ਪਾਣ ਰੇ, ਕਰਮ ਕਰ ਕਲੰਕ ਮਫੀਤ ਸਰੀ। ਆਹ ਦੇਖ ਮੇਰੀ ਜਿੰਦੜੀਏ, ਪੰਡਿਤ ਲੋਕ ਗੱਲਾਂ ਕਰਦੇ ਨੇ, ਉਹ ਕਹਿੰਦੇ ਨੇ ਹੁਣ ਪ੍ਰਾਣਕ ਹਵਾਲੇ, ਦੇਖ ਪੰਡਿਤ ਲੋਕ ਕਹਿੰਦੇ ਐ ਵੀ ਜਿਹੜਾ ਚੰਦਰਮ ਹੈ ਨਾ, ਇਹ ਸ਼ਿਵਜੀ ਦੇ ਮੱਥੇ ਚ ਵਸਦਾ, ਸੰਕਰਾ ਮਸਤਕ ਵਸਦਾ, ਇਹ ਹਵਾਲਾ ਹੈ। ਲੇਕਿਨ ਗੁਰਮਤ ਨੀ ਇਹ ਗੱਲ ਮੰਨਦੀ ਵੀ ਸ਼ਿਵਜੀ ਦੇ ਮੱਥੇ ਚੰਦਰਮਾ ਰਹਿੰਦਾ, ਨਹੀਂ, ਚੰਦਰਮਾ ਤਾਂ ਇੱਕ ਪਹਾੜੀ ਹੈ ਜਿਹਦੇ ਉੱਤੇ ਸੂਰਜ ਦਾ ਪ੍ਰਕਾਸ਼ ਪੈ ਕੇ ਅੱਗੇ ਲਾਈਟ ਦਾ ਰਿਫਲੈਕਸ਼ਨ ਹੁੰਦਾ। ਚੰਦਰਮਾ ਦਾ ਤਾਂ ਆਪਣਾ ਚਾਨਣ ਵੀ ਕੋਈ ਨੀ। ਬੋਲੋ ਸਤਨਾਮ। ਪਤਾ ਨਾ ਤੁਹਾਨੂੰ 1969 ਦੇ ਵਿੱਚ ਅਮੈਰੀਕਾ ਵਾਲੇ ਗਏ ਚੰਦ ਦੇ ਉੱਤੇ, ਉਹਨਾਂ ਨੇ ਦੱਸਿਆ ਜਿਸ ਵੇਲੇ ਵੀ ਹੈ ਚੰਦਰਮਾ ਚਾਨਣ ਹੀ ਕੋਈ ਨੀ, ਤਾਂ ਇਹ ਤਾਂ ਸੂਰਜ ਦਾ ਪ੍ਰਕਾਸ਼ ਪੈ ਕੇ ਕੀ ਲਿਸ਼ਕਾਰਾ ਪੈਂਦਾ। ਜਦੋਂ ਆ ਕੇ ਦੱਸਣ ਉਹ ਗੱਲਾਂ, ਹੁਣ ਗੁਰਸਿੱਖ ਵੀ ਰਹਿੰਦੇ ਸੀ ਅਮੈਰੀਕਾ ਚ, ਉਹ ਜਿਹੜੇ ਜਾ ਕੇ ਆਏ ਸੀ ਪਲਾਂਟ ਵਿੱਚ ਵਿਗਿਆਨੀਆਂ ਨੂੰ ਮਿਲੇ, ਉਹ ਕਹਿੰਦੇ ਜੀ ਇਹ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਪਹਿਲਾਂ ਹੀ ਲਿਖੀ ਹੈ, ਜ਼ਿਆਦਾ ਮਾਣ ਨਾ ਕਰ, ਸਸਕਾਰ ਸੂਰ ਸਮਾਇਆ ਬਾਣੀ ਚ ਪਹਿਲਾਂ ਲਿਖਿਆ ਵੀ ਉਹ ਤਾਂ ਜਾਣੀ ਕਿ ਚੰਦਰਮਾ ਦਾ ਪ੍ਰਕਾਸ਼ ਨੀ ਸੂਰਜ ਹੀ ਸਮਾਇਆ, ਭਾਵ ਕਿ ਲਾਈਟ ਦਾ ਰਿਫਲੈਕਸ਼ਨ ਹੁੰਦਾ। ਸਾਇੰਸ ਨੂੰ 1969 ਈਸਵੀ ਵਿੱਚ ਪਤਾ ਲੱਗਿਆ ਵੀ ਚੰਦਰਮਾ ਦਾ ਪ੍ਰਕਾਸ਼ ਕੋਈ ਨੀ, ਤਾਂ ਲਾਈਟ ਦਾ ਰਿਫਲੈਕਸ਼ਨ ਹੈ, ਅੱਗੇ ਸੂਰਜ ਦਾ ਪ੍ਰਕਾਸ਼ ਪੈ ਕੇ ਅੱਗੇ ਝਲਕਾਰਾ ਵੱਜਦਾ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ 125 ਸਾਲ ਪਹਿਲਾਂ ਇਹ ਗੱਲ ਲਿਖੀ ਹੋਈ ਹੈ। ਬੋਲੋ ਸਤਨਾਮ। ਦੱਸਣਾ ਪੈਂਦਾ ਇਹ, ਤਾਂ ਤੇ ਦੇਖ ਹੁਣ ਤਾਂ ਸਾਇੰਸ ਵੀ ਚੰਦਰਮਾ ਦੇ ਉੱਤੇ ਜਾ ਆਈ, ਪਰ ਇੱਥੇ ਤਾਂ ਪਹਿਲਾਂ ਲਿਖਿਆ। ਪਰ ਚੰਦਰਮਾ ਤੋਂ ਮੈਨੂੰ ਇੱਕ ਗੱਲ ਯਾਦ ਆ ਕਿ ਸ਼ਬਦ ਦੀ ਵਿਚਾਰ ਵਿੱਚ ਹੀ ਗੱਲ ਵਿਆਖਿਆ ਹੋ ਜਾਂਦੀ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ ਹਲੇ ਵੀ ਆਪਾਂ ਲੋਕ ਚੰਦਰਮਾ ਦੀ ਪੂਜਾ ਕਰ ਰਹੇ ਹਾਂ। ਤਾਂ ਤੇ ਫਿਰ ਜਾਣੀ ਕਿ ਇਹ ਚੰਦਰਮਾ ਦੀ ਗੱਲ ਆਈ ਹੈ, ਤਾਂ ਤੇ ਹੁਣ ਦੇਖੋ ਗੁਰੂ ਜੀ ਕਹਿੰਦੇ ਵਰਤ ਕਰੇ ਚੰਦਰਾਇਣਾ ਸਿੱਕੇ ਤੈਨਾਂ ਲੇਖੂ, ਜਿਹੜੇ ਚੰਦ ਨੂੰ ਵੇਖ ਕੇ ਰੋਟੀ ਖਾਣ ਵਾਲੇ ਵਰਤਦਾ, ਕਿਸੇ ਲੇਖੇ ਚ ਨਹੀਂ ਵੀ ਚੰਦ ਦਾ ਕੀ ਦੇਖਣਾ, ਚੰਦਰਮਾ ਦਾ ਕੀ ਵੇਖਣਾ, ਉਹ ਤਾਂ ਸੂਰਜ ਦਾ ਪ੍ਰਕਾਸ਼ ਪੈ ਕੇ ਸੂਰਜ ਦੇ ਪ੍ਰਕਾਸ਼ ਦਾ ਲਿਸ਼ਕਾਰ ਹੈ, ਹੋਰ ਕੁਛ ਚੰਦਰਮਾ ਤਾਂ ਕੁਛ ਨੀ। ਬਾਣੀ ਦੇਖੋ ਪਹਿਲਾਂ ਲਿਖਿਆ, ਤਾਂ ਤੇ ਕਿੰਨੇ ਦੁੱਖ ਦੀ ਗੱਲ, ਅੱਜ ਸਿੱਖਾਂ ਦੀਆਂ ਧੀਆਂ ਵੀ ਚੰਦਰਮਾ ਦੀ ਪੂਜਾ ਕਰਦੀਆਂ, ਕਰੂ ਇਹਦੇ ਵਰਤ ਰੱਖਦੀਆਂ। ਇਹ ਪਖੰਡ ਛੱਡ ਦਿਓ, ਵਿਸਥਾਰ ਪਿਛਲੇ ਦਵਾਨਾਂ ਚ ਹੋ ਚੁੱਕਿਆ। ਛੋਡੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਉਹ ਰੰਡ, ਤੇ ਚੰਦ ਨੂੰ ਦੇਖ ਕੇ ਰੋਟੀ ਖਾਣ ਦਾ ਕੀ ਅਰਥ ਹੋਇਆ। ਤੇ ਮੈਂ ਕਈ ਵਾਰੀ ਹੱਸਦਾ ਭੈਣਾਂ ਨੂੰ ਕਹਿ ਦੇਣਾ ਹੁੰਦਾ ਵੀ ਤੁਸੀਂ ਤਾਂ ਕਹਿੰਦੇ ਹੋ ਚੰਦਰਮਾ ਦੇਖ ਕੇ ਰੋਟੀ ਖਾਣੀ ਹੈ, ਮੈਂ ਕਹਿੰਦਾ ਹੁੰਦਾ ਹਾਂ ਰੱਬ ਕਰਕੇ ਕਰੂਏ ਵਾਲੇ ਦਿਨ ਕਾਲੀ ਕਾਲੀ ਬੱਦਲਵਾਈ ਹੋ ਜੇ ਚੰਦਰਮਾ ਦਿਸੇ ਨਾ। ਬੋਲੋ ਸਤਨਾਮ। ਫੇਰ ਫੇਰ ਭੈਣੇ ਕੀ ਬਣੂ ਜੇ ਇਹੋ ਜਿਹੀ ਬੱਦਲਵਾਈ ਹੋ ਗਈ, ਫਿਰ ਤਾਂ ਫੀਮ ਰੋਈਆਂ, ਫਿਰ ਕਦੇ ਕੋਠੇ ਤੇ ਕਦੇ ਥੱਲੇ ਚੰਦਰਮਾ, ਅੱਜ ਨੀ ਚੰਦਰਮਾ ਦੀਂਦਾ, ਅੱਜ ਤਾਂ ਮਰੋ ਭੁੱਖੀਆਂ, ਤੇ ਜੇ ਕਾਲੀ ਬੱਦਲਵਾਈ ਹੋ ਗਈ ਫੇਰ ਕੀ ਬਣੂ। ਤਾਂ ਤੇ ਕਹਿਣ ਦਾ ਭਾਵ ਕੀ ਹੈ ਵੀ ਕੀ ਚੰਦਰਮਾ ਦਾ ਵੇਖਣਾ, ਦੇਖੋ ਕਿੰਨੇ ਅਸੀਂ ਨੀਵੇਂ ਖੜੇ ਹਾਂ, ਗੁਰੂ ਜੀ ਸਾਨੂੰ ਕਿੱਥੇ ਤੱਕ ਲੈ ਗਏ। ਚਲੋ ਆਪਾਂ ਜੇ ਨਾਲ ਸਾਇੰਟਿਫਿਕਲੀ ਸਾਇੰਸ ਦਾ ਪੱਖ ਲਈਏ, ਤਾਂ ਸਾਇੰਸ ਵਾਲੇ ਵੀ ਚੰਦਰਮਾ ਤੋਂ ਮਿੱਟੀ ਲੈ ਆਏ ਉੱਥੇ, ਜਾਣੀ ਕਿ ਪੈੜਾਂ ਪਾ ਆਏ, ਤੇ ਫਿਰ ਅਸੀਂ ਹਲੇ ਤੱਕ ਚੰਦਰਮਾ ਨੂੰ ਪੂਜੀ ਜਾਂਦੇ ਹਾਂ, ਕਿੰਨੇ ਅਫਸੋਸ ਦੀ ਗੱਲ ਹੈ। ਤਾਂ ਤੇ ਰਹੋ ਵਿਚਾਰ, ਆਓ ਸੰਕਰਾ ਮਸਤਕ ਵਸਤਾ। ਤਾਂ ਤੇ ਇਹ ਜਾਣੀ ਕਿ ਪੰਡਿਤ ਲੋਕਾਂ ਦਾ ਖਿਆਲ ਸੀ ਪੁਰਾਤਨ ਪ੍ਰਾਣਕ ਹਵਾਲੇ ਵੀ ਚੰਦਰਮਾ ਜਿਹੜਾ ਸ਼ਿਵਜੀ ਦੇ ਮੱਥੇ ਚ ਵਸਦਾ, ਕਹਿਤਾ ਲੋਕਾਂ ਨੇ ਮੰਨ ਲਿਆ ਵੀ ਪੰਡਿਤ ਠੀਕ ਹੀ ਕਹਿੰਦਾ ਹੋਊ, ਭਰਤ ਤਰਲੋਚਨ ਜੀ ਕਹਿ ਰਹੇ ਹੈ। ਤਾਂ ਤੇ ਸੰਕਰਾ ਮਸਤਕ ਵਸਦਾ, ਤੇ ਫੇਰ ਕਹਿੰਦੇ ਚੰਦਰਮਾ ਗੰਗਾ ਦੇ ਵਿੱਚ ਇਸ਼ਨਾਨ ਕਰਦਾ ਰੋਜ਼, ਗੰਗਾ ਦੇ ਵਿੱਚ ਕਿਉਂ ਕਹਿੰਦੇ, ਕਹਿੰਦੇ ਗੰਗਾ ਕਹਿੰਦੇ ਜਾਣੀ ਅੱਗੇ ਕਹਿੰਦੇ ਪਹਿਲਾਂ ਸ਼ਿਵਜੀ ਦੀਆਂ ਜੱਟਾਂ ਚ ਪੈਂਦੀ ਹੈ ਤੇ ਫਿਰ ਗਾਹਾਂ ਨਿਕਲਦੀ ਹੈ ਨਾ ਇਹਨਾਂ ਦੀ ਬਣਾਈਆਂ ਗੱਲਾਂ, ਕਹਿੰਦੇ ਇਸ ਕਰਕੇ ਚੰਦਰਮਾ ਕਹਿੰਦੇ ਵੀ ਇਹਦਾ ਮਤਲਬ ਰੋਜ਼ ਗੰਗਾ ਚ ਇਸ਼ਨਾਨ ਵੀ ਕਰਦਾ ਚੰਦਰਮਾ, ਕੋਈ ਸ਼ਿਵਜੀ ਦੇ ਮੱਥੇ ਚ ਹੈ। ਸੰਕਰਾ ਮਸਤਕ ਵਸਤਾ ਸੁਰਸਰੀ ਇਸਨਾਨ ਦੇ, ਗੰਗਾ ਦਾ ਇਸ਼ਨਾਨ ਵੀ ਰੋਜ਼ ਹੁੰਦਾ ਚੰਦਰਮਾ ਦਾ। ਕੁਲ ਜਨ ਮੱਧੇ ਮਿਲਿਓ ਸਾਰੰਗ ਪਾਣ ਦੇ, ਕਹਿੰਦੇ ਇਹਦੀ ਚੰਦਰਮਾ ਦੀ ਕੁਲ ਦੇ ਵਿੱਚ ਹੀ ਕਹਿੰਦੇ ਕ੍ਰਿਸ਼ਨ ਦਾ ਅਵਤਾਰ ਹੋਇਆ। ਪਰ ਦੂਜੇ ਪਾਸੇ ਕੀ ਲਿਖਦੇ ਹੈ, ਬੱਚੇ ਨੂੰ ਭੈਣ ਪਿੱਛੇ ਲਿਜਾ ਕੇ ਬਰਾ ਲਓ, ਛੇਤੀ ਦੇ ਨੇ ਪਿੱਛੇ ਲੈ ਜਾਓ ਕਿਰਪਾ ਕਰਕੇ। ਬਈ ਹੱਸਣ ਵਾਲੀ ਕੀ ਗੱਲ ਹੈ, ਵਿੱਚ ਇਹਨਾਂ ਦੀ ਕਮਾਲ ਦੀ ਗੱਲ ਹੈ। ਪਰ ਕੀ ਲਿਖਦੇ ਨੇ ਨਾਲ, ਕਹਿੰਦੇ ਕਰਮ ਕਰ ਕਲੰਕ ਮਫੀਟ ਸਰੀ। ਕਹਿੰਦੇ ਦੇਖ ਨਾਲੇ ਤਾਂ ਪੰਡਿਤ ਲੋਕ ਕਹਿੰਦੇ ਨੇ ਵੀ ਚੰਦਰਮਾ ਸ਼ਿਵਜੀ ਦੇ ਮੱਥੇ ਚ ਰਹਿੰਦਾ ਤੇ ਰੋਜ਼ ਗੰਗਾ ਦਾ ਇਸ਼ਨਾਨ ਵੀ ਹੁੰਦਾ ਚੰਦਰਮਾ ਦਾ, ਤੇ ਇਹਦੇ ਕੁਲ ਦੇ ਵਿੱਚ ਕਹਿੰਦੇ ਕ੍ਰਿਸ਼ਨ ਅਵਤਾਰ ਹੋਇਆ, ਤੇ ਨਾਲੇ ਕਹਿੰਦੇ ਪੰਡਿਤ ਲੋਕ ਕਹਿੰਦੇ ਆ ਦੇਖ ਜਿੰਦੜਗੇ ਵੀ ਚੰਦਰਮਾ ਦਾ ਕਲੰਕ ਨੀ ਮਿਟਿਆ। ਕਹਿੰਦੇ ਕਰਮ ਕਰ ਕਲੰਕ ਮਫੀਟ ਸਰੀ, ਮਫੀਟ ਦਾ ਅਰਥ ਕੀ ਹੁੰਦਾ ਵੀ ਮਿਟਿਆ ਨੀ ਫਿੱਟਿਆ ਨੀ, ਵੀ ਜੋ ਦਾਗ ਲੱਗ ਗਿਆ ਦੂਰ ਨੀ ਹੋਇਆ। ਇੱਕ ਪਾਸੇ ਤਾਂ ਦੇਖ ਦੁਨੀਆਂ ਨੂੰ ਤਾਂ ਕਹਿੰਦੇ ਨੇ ਵੀ ਸ਼ਿਵ ਜੀ ਦੀ ਪੂਜਾ ਕਰੋ ਪਾਪ ਕੱਟੇ ਜਾਣਗੇ, ਇੱਕ ਪਾਸੇ ਕਹਿੰਦੇ ਨੇ ਗੰਗਾ ਚ ਨਹਾਲੋ ਪਾਪ ਧੋਤੇ ਜਾਣਗੇ ਪਾਪ, ਤੇ ਦੂਜੇ ਪਾਸੇ ਕਹਿੰਦੇ ਨੇ ਚੰਦਰਮਾ ਜਿਹੜਾ ਸ਼ਿਵਜੀ ਦੇ ਮੱਥੇ ਚ ਹੀ ਰਹਿੰਦਾ ਤੇ ਰੋਜ਼ ਗੰਗਾ ਦਾ ਇਸ਼ਨਾਨ ਵੀ ਹੁੰਦਾ ਚੰਦਰਮਾ ਦਾ, ਉਹਦਾ ਕਲੰਕ ਮਿਟਿਆ ਨੀ। ਜੇ ਸ਼ਿਵਜੀ ਚੰਦਰਮਾ ਦਾ ਕਲੰਕ ਨੀ ਮੇਟ ਸਕਿਆ, ਜੇ ਗੰਗਾ ਚੰਦਰਮਾ ਦਾ ਕਲੰਕ ਨੀ ਮੇਟ ਸਕੀ, ਤਾਂ ਸ਼ਿਵਜੀ ਦੀ ਪੂਜਾ ਤੇ ਗੰਗਾ ਦਾ ਇਸ਼ਨਾਨ ਕਿਸੇ ਦਾ ਕਲੰਕ ਕਿਵੇਂ ਮੇਸ ਦੂਗਾ? ਬੋਲੋ ਸਤਨਾਮ। ਦੱਸਣ ਦਾ ਭਾਵ ਫਿਰ ਕਿਸੇ ਦਾ ਕੀ ਸਮਾਰ ਦੂਗੀ ਗੰਗਾ? ਜਿਹੜਾ ਚੰਦਰਮਾ ਦਾ ਰੋਜ਼ ਇਸ਼ਨਾਨ ਹੁੰਦਾ, ਕਹਿੰਦੇ ਗੰਗਾ ਚ ਉਹਨਾਂ ਦੇ ਕਹਿਣ, ਉਹਨਾਂ ਦਾ ਹਵਾਲਾ ਉਹਨਾਂ ਨੂੰ ਦਿੱਤਾ ਹੈ ਵੀ ਦੂਜੇ ਪਾਸੇ ਤੁਸੀਂ ਕਹਿੰਦੇ ਚੰਦਰਮਾ ਦਾ ਕਲੰਕ ਨੀ ਮਿਟਿਆ, ਕਲੰਕ ਕਿਹੜਾ ਰਮ ਜਾ ਦੇਣੀ ਪੈਣਗੇ ਉਹ ਸ਼ਬਦ ਚੱਲ ਪਿਆ। ਕਹਿੰਦੇ ਚੰਦਰਮਾ ਨੇ ਕਹਿੰਦੇ ਇੰਦਰ ਦੀ ਮਦਦ ਕੀਤੀ, ਜਦੋਂ ਕਹਿੰਦੇ ਇੰਦਰ ਨੇ ਕਹਿੰਦੇ ਗੌਤਮ ਰਿਸ਼ੀ ਦੀ ਇਸਤਰੀ ਅਹਿਲਿਆ ਦੇ ਨਾਲ ਬਲਾਤਕਾਰ ਕੀਤਾ। ਇਹਨਾਂ ਦੀਆਂ ਬਣਾਈਆਂ ਗੱਲਾਂ ਇਹ, ਇੱਥੇ ਦਾ ਹਵਾਲੇ ਵਰਤੇ, ਕੇਵਲ ਇਹਨਾਂ ਗੱਲਾਂ ਨੂੰ ਮੰਨਿਆ ਨੀ, ਪਰ ਇਹਨਾਂ ਦੀਆਂ ਗੱਲਾਂ ਬਣਾਈਆਂ ਹੋਈਆਂ ਨੇ, ਇਹਨਾਂ ਨੂੰ ਹਵਾਲੇ ਦਿੱਤੇ ਹੈ। ਇੱਕ ਪਾਸੇ ਜਾਣੀ ਕਿ ਤੁਸੀਂ ਇੰਦਰ ਨੂੰ ਸਵਰਗਪੁਰੀ ਦਾ ਰਾਜਾ ਮੰਨਦੇ ਹੋ, ਦੂਜੇ ਪਾਸੇ ਉਹਨੂੰ ਬਲਾਤਕਾਰੀ ਵੀ ਦੱਸਦੇ ਹੋ, ਕਹਿੰਦੇ ਬਲਾਤਕਾਰੀ ਵੀ ਹੈ ਨਾਲੇ ਸਵਰਗਪੁਰੀ ਦਾ ਰਾਜਾ। ਦੇਖੋ ਇਹਨਾਂ ਨੇ ਗੱਲਾਂ ਬਣਾਈਆਂ, ਸੋਚੋ ਵਿਚਾਰੋ। ਇੱਕ ਪਾਸੇ ਕਹਿੰਦੇ ਇੰਦਰ ਨੂੰ ਮੰਨੋ, ਇੰਦਰ ਨੂੰ, ਤੇ ਦੂਜੇ ਪਾਸੇ ਕਹਿੰਦੇ ਨੇ ਇੰਦਰ ਬਲਾਤਕਾਰੀ ਹੈ। ਇੰਦਰ ਨੂੰ ਬਲਾਤਕਾਰੀ ਲਿਖਿਆ ਹੋਇਆ ਬ੍ਰਾਹਮਣ ਆਦਿ ਗ੍ਰੰਥਾਂ ਚ ਵੀ ਇਹਨੇ ਗੌਤਮ ਰਿਸ਼ੀ ਦੀ ਅਹਿਲਿਆ ਇਸਤਰੀ ਨਾਲ ਬਲਾਤਕਾਰ ਕੀਤਾ ਇੰਦਰ ਨੇ, ਰਹੋ ਵਿਚਾਰ। ਤੇ ਚੰਦਰਮਾ ਨੇ ਕਹਿੰਦੇ ਮਦਦ ਕੀਤੀ, ਕਹਿੰਦੇ ਉਦੋਂ ਗੌਤਮ ਰਿਸ਼ੀ ਨੇ ਕਹਿੰਦੇ ਕਲੰਕ ਲਾਇਆ ਚੰਦਰਮਾ ਨੂੰ, ਤੇ ਕਹਿੰਦੇ ਉਹ ਕਲੰਕ ਹਾਲੇ ਤੱਕ ਮਿਟਿਆ ਨੀ। ਇਹ ਕੀ ਹੈ ਮਥਿਆਸ ਹੈ ਇਹ, ਨੋਟ ਕਰਿਓ। ਤਾਂ ਤੇ ਦੱਸਣ ਦਾ ਭਾਵ ਇਹ, ਗੁਰਬਾਣੀ ਚ ਹਵਾਲਾ ਕਿਉਂ ਵਰਤਿਆ ਵੀ ਦੱਸਣ ਦਾ ਭਾਵ ਇਹ ਹੈ ਵੀ ਜੇ ਕਲੰਕ ਨੀ ਮਿਟਿਆ ਚੰਦਰਮਾ ਦਾ, ਚਲੋ ਕਰਮ ਦਾ ਕਲੰਕ ਮਿਟਿਆ ਨੀ, ਅਸੀਂ ਕਹਿੰਦੇ ਵੀ ਚੱਲ ਮੰਨ ਲਓ ਕਰਮ ਦਾ, ਤੇ ਫਿਰ ਜੇ ਕਰਮ ਦਾ ਕਲੰਕ ਚੰਦਰਮਾ ਦਾ ਨੀ ਮਿਟਿਆ ਤੇ ਸ਼ਿਵਜੀ ਹੋਰ ਕਿਸੇ ਦਾ ਕਿਵੇਂ ਮੇਸ ਲੂ? ਜੋ ਸ਼ਿਵਜੀ ਦੇ ਮੱਥੇ ਚ ਰਹਿੰਦਾ ਚੰਦਰਮਾ ਤੇ ਸ਼ਿਵਜੀ ਮੇਸਿਆ ਤਾਂ ਹੈ ਨੀ, ਉਹਦਾ ਕਲੰਕ ਰੋਜ਼ ਮੱਥੇ ਚ ਰਹਿਣ ਵਾਲੇ ਦਾ। ਤਾਂ ਤੇ ਇੱਦਾਂ ਕਹਿਣ ਦਾ ਭਾਵ ਕਿਉਂ ਗਿਆ ਪਹਿਲੀ ਪੰਗਤ ਜੋ ਵੀ ਗੰਗਾ ਚ ਨਹਾ ਕੇ ਕਿਸੇ ਦੇ ਕਰਮ ਨੀ ਮਿਟਦੇ, ਅਰਥ ਸ਼ਿਵਜੀ ਦੀ ਪੂਜਾ ਕਰਕੇ ਕਿਸੇ ਦਾ ਕਰਮ ਨੀ ਮਿਟਿਆ ਜਾ ਸਕਦਾ, ਸ਼ਿਵਜੀ ਕਿਸੇ ਦਾ ਕਰਮ ਨੀ ਕੱਟ ਸਕਦਾ, ਇਹਦਾ ਭਾਵ ਇਹ ਹੈ। ਅਵਤਾਰ ਪੂਜਾ ਕਿਸੇ ਦਾ ਕਰਮ ਨੀ ਕੱਟ ਸਕਦੀ, ਅਵਤਾਰ ਪੂਜਾ ਦਾ ਪਤਾ ਕੀ ਅਰਥ ਹੈ? ਸਿੱਖ ਧਰਮ ਦੇ ਵਿੱਚ ਅਵਤਾਰ ਪੂਜਾ ਨਹੀਂ, ਅਵਤਾਰ ਪੂਜਾ ਦਾ ਅਰਥ ਕੀ ਹੈ ਵੀ ਅਵਤਾਰਾਂ ਦੀਆਂ ਮੂਰਤੀਆਂ ਪੂਜਣੀਆਂ, ਉਹਨਾਂ ਦੀਆਂ ਦੇਹਾਂ ਪੂਜਣੀਆਂ, ਉਹਨਾਂ ਦਾ ਹੀ ਨਾਮ ਜਪਣਾ। ਸਿੱਖ ਧਰਮ ਦੇ ਵਿੱਚ ਦੇਹ ਦੀ ਪੂਜਾ ਨਹੀਂ, ਗੁਰੂ ਸਾਹਿਬ ਨੇ ਨਹੀਂ ਕਿਹਾ ਸਾਡੀ ਦੇਹ ਪੂਜੋ ਜਾਂ ਸਾਡੀ ਫੋਟੋ ਪੂਜੋ ਸਾਡਾ ਨਾਮ ਜਪਿਓ, ਨਾ। ਗੁਰਮਤ ਵਿੱਚ ਅਵਤਾਰ ਪੂਜਾ ਨਹੀਂ, ਗੁਰਮਤ ਦੇ ਵਿੱਚ ਉਪਦੇਸ਼ ਦੀ ਸ਼ਬਦ ਦੀ ਪੂਜਾ ਹੈ। ਬੋਲੋ ਸਤਨਾਮ। ਅਸੀਂ ਗੁਰੂਆਂ ਦਾ ਉਪਦੇਸ਼ ਪੂਜਦੇ ਹਾਂ, ਗੁਰੂਆਂ ਦੀਆਂ ਦੇਹਾਂ ਨਹੀਂ ਅਸੀਂ ਪੂਜਦੇ। ਇਹ ਅਲੱਗ ਗੱਲ ਹੈ ਵੀ ਅੱਜ ਸਿੱਖ ਨਿਘਾਰ ਵੱਲ ਚਲੇ ਗਏ, ਕਈ ਬਾਬਿਆਂ ਨੇ ਪਖੰਡ ਫੈਲਾਤਾ, ਅੱਜ ਸਿੱਖ ਗੁਰੂ ਨਾਨਕ ਦੀਆਂ ਫੋਟੋਆਂ ਪੂਜਦੇ ਫਿਰਦੇ ਹੈ, ਇਹ ਅਲੱਗ ਗੱਲ ਹੈ। ਤਾਂ ਕਿ ਬਾਅਦ ਚ ਆਪਣਾ ਆਪਣੀ ਮਨਮਤ, ਪਰ ਸਿੱਖ ਧਰਮ ਮੂਰਤੀ ਪੂਜਾ ਦਾ ਧਰਮ ਨਹੀਂ, ਸਿੱਖ ਧਰਮ ਸ਼ਬਦ ਦੀ ਪੂਜਾ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਸਾਡੀ ਦੇਹ ਦਾ ਧਿਆਨ ਨਹੀਂ ਧਰਨਾ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਆਪਣੀ ਸੁਰਤ ਨੂੰ ਗੁਰ ਸ਼ਬਦ ਦੀ ਧੁਨ ਦਾ ਭਾਵ ਹੁੰਦਾ, ਆਵਾਜ਼ ਸਾਊਂਡ, ਜਿਹੜੀ ਸ਼ਬਦ ਦੇ ਵਿੱਚ ਆਵਾਜ਼ ਹੈ, ਕਿਉਂਕਿ ਆਵਾਜ਼ ਦਾ ਲਿਖਤੀ ਰੂਪ ਸ਼ਬਦ ਹੁੰਦਾ, ਜਦੋਂ ਸ਼ਬਦ ਨੂੰ ਉਚਾਰਨ ਕੀਤਾ ਜਾਂਦਾ ਆਵਾਜ਼ ਬਣ ਗਈ, ਜਦੋਂ ਆਵਾਜ਼ ਨੂੰ ਲਿਖ ਦਿੱਤਾ ਜਾਂਦਾ ਅੱਖਰਾਂ ਚ ਉਹ ਸ਼ਬਦ ਬਣ ਜਾਂਦਾ, ਸਮਝ ਗਏ ਨਾ? ਜਿਵੇਂ ਆਵਾਜ਼ ਹੋ ਰਹੀ ਹੈ, ਕੋਈ ਉਦਾਹਰਣ, ਛੱਕ ਛੱਕ ਚ ਗੱਡੀ ਲੰਘ ਰਹੀ ਹੈ, ਆਵਾਜ਼ ਹੋ ਰਹੀ ਹੈ, ਸੁਣ ਕੇ ਸ਼ਬਦ ਲਿਖ ਦਿਓ, ਛੱਛਾ ਕਾਕਾ, ਉਚਾਰਨ ਕਰੋਗੇ ਛੱਕ 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 ਛੱਕ, ਲਿਖੋਗੇ ਛੱਛਾ ਕਾਕਾ, ਤਾਂ ਤੇ ਆਵਾਜ਼ ਦਾ ਲਿਖਤੀ ਰੂਪ ਨੂੰ ਕੀ ਕਹਿੰਦੇ ਨੇ? ਸ਼ਬਦ। ਸ਼ਬਦ ਦੇ ਉਚਾਰਨ ਰੂਪ ਨੂੰ ਕੀ ਕਹਿੰਦੇ ਨੇ? ਆਵਾਜ਼। ਜਿਸ ਕਰਕੇ ਤੁਸੀਂ ਆਪਣੀ ਧੁਨ ਨੂੰ ਸ਼ਬਦ ਦੀ ਆਵਾਜ਼ ਦੇ ਵਿੱਚ ਜੋੜਨਾ, ਸ਼ਬਦ ਦੀ ਧੁਨ ਵਿੱਚ ਜੋੜਨਾ, ਦੇਹ ਦਾ ਧਿਆਨ ਤਾਂ ਧਾਰਨਾ ਹੀ ਨਹੀਂ। ਪਹਿਲੇ ਰੂਪ ਚ ਹੀ ਕਹਿਤਾ, ਦਸਵੇਂ ਰੂਪ ਦੇ ਵਿੱਚ ਸਟ੍ਰਿਕਟ ਹੋ ਕੇ ਕਿਹਾ, ਕਿਉਂਕਿ ਕਦੇ ਗੱਲ ਪਿਆਰ ਨਾਲ ਸਮਝਾਉਣੀ ਪੈਂਦੀ ਹੈ, ਕਦੇ ਤਾੜਨਾ ਪ੍ਰੇਮ ਵੀ ਕਰਨਾ ਪੈਂਦਾ। ਦਸਵੇਂ ਰੂਪ ਚ ਕਹਿੰਦੇ, ਜੋ ਹਮਕੋ ਪਰਮੇਸ਼ਰ ਉੱਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ, ਜਿਹੜਾ ਸਾਡੀ ਦੇਹ ਨੂੰ ਰੱਬ ਕਰੂਗਾ ਕਹੂਗਾ। ਦਸਵੇਂ ਰੂਪ ਚ ਕਹਿੰਦੇ, ਜਿਹੜਾ ਸਾਡੀ ਦੇਹ ਨੂੰ ਰੱਬ ਕਰਕੇ ਪੂਜੂਗਾ ਸਿੱਧਾ ਹੀ ਨਰਕ ਨੂੰ ਜਾਊਗਾ। ਬੋਲੋ ਸਤਨਾਮ। ਖਬਰਦਾਰ ਜੇ ਸਾਡੀ ਦੇਹ ਪੂਜੀ ਹੈ, ਖਬਰਦਾਰ ਜੇ ਸਾਡੀਆਂ ਫੋਟੋਆਂ ਪੂਜੀਆਂ, ਖਬਰਦਾਰ ਜੇ ਸਾਡੀ ਪੂਜਾ ਕੀਤੀ ਹੈ, ਤੁਸੀਂ ਉਹ ਗੱਲ ਮੰਨਿਓ ਜੋ ਸ਼ਬਦ ਰੂਪ ਚ ਕਹੀ ਹੈ। ਬੋਲੋ ਸਤਨਾਮ। ਤੁਸੀਂ ਉਹ ਪੂਜਿਓ ਜੋ ਕਿਹਾ ਸ਼ਬਦ ਬਾਣੀ, ਸਿੱਖਿਆ ਨੂੰ ਮੰਨਿਓ ਤੁਸੀਂ। ਤਾਂ ਤੇ ਸਿੱਖ ਧਰਮ ਦੇ ਵਿੱਚ ਅਵਤਾਰ ਪੂਜਾ ਨੂੰ ਯਾਦ ਰੱਖਿਓ। ਸਿੱਖ ਪਹਿਲਾਂ ਅਵਤਾਰ ਪੂਜਾ ਸ਼ੁਰੂ ਹੋਈ ਸਮਾਂ ਪਾ ਕੇ, ਜਾਣੀ ਕਿ ਅਵਤਾਰਾਂ ਦੇ ਨਾਮ ਜਪਣਾ, ਅਵਤਾਰਾਂ ਦੀਆਂ ਫੋਟੋਆਂ, ਅਵਤਾਰਾਂ ਦੀਆਂ ਮੂਰਤੀਆਂ ਪੂਜਣੀਆਂ। ਤੇ ਪਹਿਲੀ ਪੰਕਤੀ ਦੇ ਵਿੱਚ ਦੱਸ ਦਿੱਤਾ ਭਗਤ ਤਰਲੋਚਨ ਜੀ ਨੇ ਵੀ ਕ੍ਰਿਸ਼ਨ ਤਾਂ ਕਹਿੰਦੇ ਤੁਸੀਂ ਕਹਿੰਦੇ ਹੋ ਵੀ ਚੰਦਰਮਾ ਦੀ ਕੁਲ ਦੇ ਵਿੱਚ ਪੈਦਾ ਹੋਇਆ ਸੀਗਾ, ਤੇ ਫਿਰ ਨਾਲੇ ਕਹਿੰਦੇ ਚੰਦਰਮਾ ਦਾ ਕਲੰਕ ਨਹੀਂ ਮਿਟਿਆ, ਚੰਦਰਮਾ ਦਾ ਕਲੰਕ ਨਹੀਂ ਮਿਟਿਆ, ਤੇ ਫਿਰ ਕ੍ਰਿਸ਼ਨ ਦੀ ਮੂਰਤੀ ਦੀ ਪੂਜਾ ਹੋਰ ਕਿਸੇ ਦਾ ਕਲੰਕ ਕਿਵੇਂ ਮਿਟ ਦੂ, ਹੋਰ ਕਿਵੇਂ ਮੇਸ ਦੂ? ਉਹਨਾਂ ਦੇ ਹਵਾਲੇ ਉਹਨਾਂ ਨੂੰ ਦਿੰਦੇ ਨੇ ਵੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ, ਰਹੋ ਵਿਚਾਰ। ਤਾਂ ਤੇ ਫਿਰ ਪਤਾ ਲੱਗ ਗਿਆ ਤੁਹਾਨੂੰ ਆਪਾਂ ਨੂੰ ਵੀ ਸ਼ਿਵ ਜੀ ਦੀ ਪੂਜਾ, ਗੰਗਾ ਦਾ ਇਸ਼ਨਾਨ, ਅਵਤਾਰ ਪੂਜਾ ਕਿਸੇ ਦਾ ਕੁਛ ਨਹੀਂ ਸਮਾਰ ਸਕਦੀ ਬਾਣੀ ਦੀ ਵਿਚਾਰ। ਅਗਲੇ ਪਦੇ ਦੀ ਵਿਚਾਰ ਕਰੋ, ਅਗਲੀ ਉਦਾਹਰਣ ਦਿੰਦੇ ਹੈ, ਬਿਸਵ ਕਾ ਦੀਪਕ ਸਵਾਮੀ ਤਾਚੇਰੇ ਸਵਾਰਥੀ ਪੰਖੀ ਰਾਏ ਗਰੜ ਤਾਚੇ ਵਾਧਵਾ। ਕਹਿੰਦੇ ਦੇਖ ਜਿੰਦੜਗੇ ਪੰਡਿਤ ਲੋਕ ਕਹਿੰਦੇ ਨੇ ਇਹ ਗੱਲ, ਹਵਾਲੇ ਦਿੰਦੇ ਨੇ ਪੁਰਾਣ ਪੁਰਾਣਕ ਹਵਾਲੇ ਦੇ ਕੇ ਆਪਣੀ ਆਪਣੀ ਜਿੰਦੜੀ ਨੂੰ ਸਮਝਾ ਰਹੇ ਨੇ ਵੀ ਦੇਖ ਕਿਸੇ ਦਾ ਕਰਮ ਕੋਈ ਨਹੀਂ ਕੱਟ ਸਕਦਾ। ਕਹਿੰਦੇ ਇਉਂ ਕਹਿੰਦੇ ਹੈ ਵੀ ਜਿਹੜਾ ਸੰਸਾਰ ਦਾ ਦੀਵਾ ਹੈ, ਵਿਸ਼ਵ ਕਾ ਦੀਪਕ ਸੂਰਜ, ਕਹਿੰਦੇ ਜਿਹੜਾ ਅਰਨ ਹੈ, ਕਹਿੰਦੇ ਸੂਰਜ ਦਾ ਰਸਵਾਹੀ ਹੈ। ਇਹ ਕਹਿੰਦੇ ਨੇ ਅਰਨ ਸੂਰਜ ਦਾ ਰਸਵਾਹੀ ਹੈ, ਤੇ ਜਿਹੜਾ ਪੰਛੀਆਂ ਦਾ ਰਾਜ ਹੈ ਗਰੜ, ਕਹਿੰਦੇ ਅਰਨ ਦਾ ਭਾਈ ਹੈ। ਪੰਛੀ ਰਾਏ ਗਰੜ ਤਾਚੀ ਬਾਧਵਾ, ਬਾਧਵਾ ਭਾਈ ਹੈ। ਕਹਿੰਦੇ ਜਿਹੜਾ ਪੰਖੀਆਂ ਦਾ ਰਾਜਾ ਗਰੜ ਹੈ, ਇਹ ਅਰਨ ਦਾ ਭਾਈ ਹੈ। ਜਿਹੜਾ ਸੂਰਜ ਹੈ, ਕਹਿੰਦੇ ਇਹ ਜਾਨੀ ਕਿ ਅਰਨ ਦਾ ਮਾਲਕ ਹੈ, ਕਿਉਂਕਿ ਅਰਨ ਸੂਰਜ ਦਾ ਰਸਵਾਹੀ ਹੈ। ਸਵਾਮੀ ਕਿਉਂ ਤਾਚੇਰੇ ਸਵਾਰਥੀ, ਕਿਉਂਕਿ ਉਹਦਾ ਰਸਵਾਹੀ ਹੈ ਉਹ। ਪਰ ਕਹਿੰਦੇ ਕਰਮ ਕਰ ਅਰਨ ਪਿੰਗਲਾਰੀ, ਕਹਿੰਦੇ ਅਰੁਣ ਦਾ ਵੀ ਕੋਈ ਐਸਾ ਪਿਛਲਾ ਭੈੜਾ ਕਰਮ ਕੀਤਾ ਹੋਇਆ ਜਿਸ ਕਰਕੇ ਉਹਦੇ ਕਰਮ ਦੇ ਵਿੱਚ ਕਹਿੰਦੇ ਪਿੰਗਲਾਪਣ ਲਿਖਿਆ ਹੋਇਆ, ਪਿੰਗਲਾਪਣ ਲਿਖਿਆ ਹੋਇਆ। ਕਹਿੰਦੇ ਉਹ ਕਰਮ ਦੇ ਕਾਰਨ ਅਰਨ ਪਿੰਗਲਾ ਹੀ ਰਿਹਾ, ਭਾਵ ਕਿ ਸੂਟ ਦਾ ਰਸਵਾਹੀ ਹੋਣ ਦੇ ਬਾਵਜੂਦ ਉਹਦਾ ਪਿੰਗਲਾਪਣ ਦੂੜ ਨਹੀਂ ਹੋਇਆ। ਪੰਖੀਆਂ ਦੇ ਰਾਜੇ ਗਰੜ ਦਾ ਭਾਈ ਹੋਣ ਦੇ ਬਾਵਜੂਦ ਉਹਦਾ ਪਿੰਗਲਾਪਣ ਦੂਰ ਨਹੀਂ ਹੋਇਆ। ਭਾਵ ਅਰਥ ਕੀ ਹੋ ਗਿਆ ਵੀ ਇੱਕ ਪਾਸੇ ਤੁਸੀਂ ਕਹੀ ਜਾਂਦੇ ਹੋ ਜੇ ਦੁਸਹਿਰੇ ਵਾਲੇ ਦਿਨ ਗਰੜ ਦੇ ਦਰਸ਼ਨ ਹੋ ਜਾਣ ਤਾਂ ਬਸ ਪਾਪ ਹੀ ਕੱਟੇ ਜਾਂਦੇ ਹੈ, ਤੇ ਕਿਤੇ ਲੋਕਾਂ ਨੂੰ ਕਹੀ ਜਾਂਦੇ ਵੀ ਸੂਰਜ ਦੀ ਪੂਜਾ ਕਰੋ, ਸੂਰਜ ਨੂੰ ਪਾਣੀ ਦਿਓ, ਸੂਰਜ ਚੜ੍ਹਦਾ ਮੱਥੇ ਲੱਗੇ ਬੰਦੇ ਦੇ ਕਰਮ ਪਾਪ ਕਰਮ ਕੱਟੇ ਜਾਂਦੇ ਨੇ, ਰੋਜ਼ ਸੂਰਜ ਨੂੰ ਮੱਥਾ ਟੇਕੋ ਤੜਕੇ ਉੱਠ ਕੇ ਸੂਰਜ, ਤੇ ਜਦੋਂ ਸੂਰਜ ਆਪਣੇ ਰਥਵਾਹੀ ਅਰਨ ਦਾ ਪਿੰਗਲਾ ਪਾਣੀ ਦੂਰ ਕਰ ਸਕਿਆ, ਜਦੋਂ ਗਰੜ ਆਪਣੇ ਭਾਈ ਦਾ ਪਿੰਗਲਾ ਪਾਣੀ ਦੂਰ ਕਰ ਸਕਿਆ, ਫਿਰ ਗਰੜ ਦੀ ਪੂਜਾ ਦੇ ਨਾਲ ਜਾਂ ਸੂਰਜ ਦੀ ਪੂਜਾ ਦੇ ਨਾਲ ਕਿਸੇ ਦਾ ਕੀ ਸਮਰ ਜੂਗਾ? ਬੋਲੋ ਸਤਨਾਮ। ਤਾਂ ਤੇ ਕਹਿੰਦੇ ਐਵੇਂ ਕਮਲੇ ਨਾ ਹੋਏ, ਫਿਰ ਗਰੜ ਨੂੰ ਵੇਖ ਕੇ ਜਾਂ ਸੂਰਜ ਨੂੰ ਵੇਖ ਕੇ, ਸੂਰਜ ਨੂੰ ਪਾਣੀ ਦੇ ਕੇ, ਸੂਰਜ ਕੁਛ ਨਹੀਂ ਹੋਣਾ ਮੱਥਿਆਂ ਟੇਕਿਆਂ ਤੋਂ। ਸੂਰਜ ਕਿਸੇ ਦਾ ਕਰਮ ਨਹੀਂ ਕਰ ਸਕਦਾ, ਗਰੜ ਕਿਸੇ ਦਾ ਕਰਮ ਨਹੀਂ ਕਰ ਸਕਦਾ, ਕਰਮ ਦਾ ਫਲ ਭੁਗਤਣਾ ਹੀ ਪੈਂਦਾ। ਕਹਿੰਦੇ ਅਰਨ ਦਾ ਪਿੰਗਲਾਪਣ ਦੂਰ ਨਹੀਂ ਹੋਇਆ, ਕਿਉਂ ਕਰਮ ਕਰ ਅਰਨ ਪਿੰਗਲਾਰੀ। ਤੀਸਰੀ ਉਦਾਹਰਨ ਦਿੰਦੇ ਨੇ, ਦੋ ਉਦਾਹਰਨਾਂ ਹੋ ਗਈਆਂ ਚੰਦ ਸੂਰਜ। ਤੀਜੀ ਉਦਾਹਰਨ ਦਿੰਦੇ ਨੇ ਫਿਰ ਸ਼ਿਵ ਜੀ ਦੀ, ਅਣਕ ਪਾਤਕ ਹਰਤਾ ਤ੍ਰਿਭਵਨ ਨਾਥਰੀ ਤੀਰਥ ਪੀਰਥ ਭਰਮਤਾ ਲਹਿਣਾ ਪਾਰ ਦੀ ਕਰਮ ਕਰ ਕਪਾਲ ਮਫੀਟ ਸਰੀ। ਕਹਿੰਦੇ ਦੇਖ ਜਿੰਦੜੀਏ ਆ ਪੰਡਿਤ ਲੋਕ ਨਾ ਇਹ ਵੀ ਕਹਿੰਦੇ ਨੇ ਵੀ ਸ਼ਿਵ ਜੀ ਅਨੇਕਾਂ ਪਾਪਾਂ ਦਾ ਨਾਸ਼ ਕਰ ਦਿੰਦਾ। ਅਣਕ ਪਾਤਕ ਹਰਤਾ ਤਿੰਨਾਂ ਲੋਕਾਂ ਦਾ ਨਾਥ ਹੈ ਤ੍ਰਿਭਵਨ ਨਾਥਰੀ। ਪਰ ਦੂਜੇ ਪਾਸੇ ਇਹ ਕਹਿੰਦੇ ਨੇ, ਕਹਿੰਦੇ ਤੀਰਥ ਪੀਰਥ ਭਰਮਤਾ ਲਹਿ ਨਾ ਪਾਰ ਰੀ, ਕਹਿੰਦੇ ਤੀਰਥਾਂ ਤੇ ਭਟਕਦਾ ਫਿਰਿਆ ਸ਼ਿਵ ਜੀ, ਕਿਤੋਂ ਵੀ ਉਹਦਾ ਪਾਰ ਉਤਾਰਾ ਨਾ ਹੋਇਆ। ਜਦੋਂ ਕਹਿੰਦੇ ਸ਼ਿਵ ਜੀ ਦੇ ਹੱਥ ਦੇ ਨਾਲ ਬ੍ਰਹਮਾ ਦਾ ਸਿਰ ਜੁੜ ਗਿਆ, ਇਹਨਾਂ ਦੀਆਂ ਕਹਾਣੀਆਂ ਬਣਾਈਆਂ ਦੇ ਹਵਾਲੇ ਆ ਕੇਵਲ ਇਹ, ਕਦੋਂ ਉਹ ਵੀ ਹੁਣ ਹਵਾਲਾ ਤਾਂ ਦੇਣਾ ਹੀ ਪਊਣਾ। ਕਹਿੰਦੇ ਬ੍ਰਹਮਾ ਕਾਮ ਬਸ ਹੋ ਕੇ ਆਪਣੀ ਲੜਕੀ ਦੇ ਪਿੱਛੇ ਪੈ ਗਿਆ ਸਰਸਵਤੀ ਦੇ, ਕਹਿੰਦੇ ਸ਼ਿਵ ਜੀ ਆਇਆ ਤਰਸ਼ੂਲ ਲੈ ਕੇ, ਉਹ ਮਹਾਨੀਚ ਕੀ ਕੰਮ ਕਰਦਾ ਇਹ। ਤੇ ਕਹਿੰਦੇ ਜਿਸ ਵੇਲੇ ਲੜਕੀ ਉੱਪਰ ਭੱਜਣ ਲੱਗੀ, ਚਾਰ ਮੂੰਹ ਸੀ, ਕਹਿੰਦੇ ਬ੍ਰਹਮਾ ਨੇ ਆਪਦਾ ਪੰਜਵਾਂ ਮੂੰਹ ਕੱਢ ਲਿਆ, ਕਹਿੰਦੇ ਸ਼ਿਵ ਜੀ ਨੇ ਤਰਸ਼ੂਲ ਦੇ ਨਾਲ ਪੰਜਵਾਂ ਮੂੰਹ ਬ੍ਰਹਮਾ ਦਾ ਕੱਟ ਦਿੱਤਾ, ਕਹਿੰਦੇ ਪੰਜਵਾਂ ਸਿਰ ਤਾਂ ਕੱਟ ਦਿੱਤਾ, ਕਹਿੰਦੇ ਉਹ ਕਪਾਲ ਜਿਹੜੀ ਖੋਪੜੀ ਸੀ, ਕਪਾਲ ਖੋਪੜੀ ਨੂੰ ਕਹਿੰਦੇ ਹੈ, ਕਹਿੰਦੇ ਉਹ ਸ਼ਿਵ ਜੀ ਦੇ ਹੱਥ ਨਾਲ ਹੀ ਚੁੰਬੜ ਗਈ। ਦੇਖੋ ਗੱਲਾਂ ਬਣਾਈਆਂ, ਹੱਥ ਨਾਲ ਹੀ ਚੁੰਬੜ ਗਈ। ਤਾਂ ਤੇ ਜਿਸ ਵੇਲੇ ਕਹਿੰਦੇ ਹੱਥ ਨਾਲ ਚੁੰਬੜ ਗਈ, ਉਹ ਲਹੀ ਨਾ, ਕਹਿੰਦੇ ਸ਼ਿਵ ਜੀ ਵਿਚਾਰਾ ਬਥੇਰੇ ਤੀਰਥਾਂ ਤੇ ਨਹਾਉਂਦਾ ਫਿਰਿਆ, ਕਿਤੋਂ ਵੀ ਉਹਦਾ ਪਾਰ ਉਤਾਰਾ ਨਾ ਹੋਇਆ। ਬੋਲੋ ਸਤਨਾਮ। ਤੀਰਥ ਤੀਰਥ ਭਰਮਤਾ ਤੀਰਥਾਂ ਤੇ ਭਰਮਦਾ ਫਿਰਿਆ, ਭਟਕਦਾ ਫਿਰਿਆ, ਲਹਿਣਾ ਕਿਤੋਂ ਵੀ ਪਾਰ ਉਤਾਰਾ ਨਾ ਹੋਇਆ। ਕਰਮ ਕਰ ਕਪਾਲ ਮਫੀਟ ਸਰੀ, ਇਹ ਕਰਮ ਕਰਨ ਕਰਕੇ ਕਹਿੰਦੇ ਕਪਾਲ ਖੋਪੜੀ, ਉਹਦੀ ਜੋ ਵਰਮਾ ਦੀ ਖੋਪੜੀ ਸੀ ਕਹਿੰਦੇ ਉਹ ਮਫੀਟਸ ਮਿੱਟੀ ਨਾ ਭਾਵ ਕੇ ਲੱਥੀ ਨਾ ਹੱਥ ਦੇ ਨਾਲੋਂ, ਕਰਮ ਕਰ ਕਪਾਲ ਮਫੀਟ ਸਰੀ। ਫਿਰ ਕਹਿਣ ਦਾ ਭਾਵ ਜਿਹੜਾ ਸ਼ਿਵ ਜੀ ਜਾਣੀ ਕਿ ਆਪ ਭਟਕਦਾ ਫਿਰਿਆ ਤੀਰਥਾਂ ਦੇ ਉੱਤੇ, ਉਹ ਤੋਂ ਆਪ ਤੋਂ ਆਪਣਾ ਕਰਮ ਨਾ ਮਿਟਿਆ ਜਾ ਸਕਿਆ, ਫਿਰ ਸ਼ਿਵ ਜੀ ਦੀ ਪੂਜਾ ਕਿਸੇ ਦਾ ਕਰਮ ਕਿਸੇ ਦਾ ਪਾਪ ਕਿਵੇਂ ਕੱਟ ਦੋ? ਪੰਡਿਤ ਲੋਕਾਂ ਨੂੰ ਪੁੱਛਦੇ ਨੇ ਫਿਰ ਨਾਲ ਨਾਲ ਭਗਤ ਲੋਚਨ ਜੀ, ਇੱਕ ਪਾਸੇ ਤੁਸੀਂ ਕਹਿੰਦੇ ਹੋ ਤਿੰਨਾਂ ਲੋਕਾਂ ਦਾ ਨਾਸ ਹੈ ਪਾਪ ਕੱਟਦਾ, ਦੂਜੇ ਪਾਸੇ ਆਪ ਹੀ ਕਹਿ ਜਾਣੋ ਉਹ ਆਪ ਭਟਕਣਾ ਵਿੱਚ ਪਿਆ ਫਿਰਦਾ, ਇਹ ਕਿੱਧਰ ਗਈ ਗੱਲ? ਕਿਤੇ ਗੁਰਬਾਣੀ ਦੇ ਵਿੱਚ ਦੱਸਦੇ ਨੇ ਉਹਦੇ ਕ੍ਰੋਧ ਬਾਰੇ, ਭਗਤ ਨਾਮਦੇਵ ਜੀ ਉਹਨਾਂ ਦਾ ਹਵਾਲਾ ਬਣਾਇਆ, ਨਿੰਦਾ ਹੁੰਦੀ ਹੈ ਕੋਲੋਂ ਗੱਲ ਬਣਾਉਣੀ, ਇਹ ਉਹਨਾਂ ਦੇ ਹਵਾਲੇ ਉਹਨਾਂ ਨੂੰ ਹੀ ਦਿੱਤੇ ਆ ਵੀ ਆ ਦੇਖੋ ਤੁਹਾਡੀਆਂ ਗੱਲਾਂ ਹੀ ਤੁਹਾਨੂੰ ਦੱਸਦੇ। ਫਿਰ ਕਿਤੇ ਲਿਖਦੇ ਨੇ ਭਗਤ ਨਾਮਦੇਵ ਜੀ ਕਹਿੰਦੇ ਪਾਂਡੇ ਤੁਮਰਾ ਮਹਾਂਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ, ਮੋਦੀ ਕੇ ਘਰ ਘਰ ਖਾਣਾ ਪਾਕਾ ਬਾਕਾ ਲੜਕਾ ਮਾਰਿਆ ਥਾ। ਕਹਿੰਦੇ ਪੰਡਿਤ ਜੀ ਤੁਸੀਂ ਇੱਕ ਪਾਸੇ ਸ਼ਿਵ ਜੀ ਨੂੰ ਵੱਡੇ ਦੇਵਤਿਆਂ ਦੇ ਵਿੱਚ ਗਿਣਦੇ ਹੋ ਤੇ ਦੂਜੇ ਪਾਸੇ ਇਹ ਕਹਿੰਦੇ ਹੋ ਵੀ ਕਿਸੇ ਜਾਣੀ ਕਿ ਆਪਣੇ ਗਰੀਬ ਸ਼ਰਧਾਲੂ ਦੇ ਘਰ ਕਹਿੰਦੇ ਸ਼ਿਵ ਜੀ ਜਦੋਂ ਖਾਣਾ ਖਾਣ ਗਏ ਉਹਨੇ ਦਾਵਤ ਦਿੱਤੀ ਵੀ ਆਓ ਸਾਡੇ, ਕਹਿੰਦੇ ਜਿਸ ਵੇਲੇ ਗਏ ਕਹਿੰਦੇ ਗਰੀਬ ਸੀ ਵਿਚਾਰਾ, ਭਾਵਨਾ ਤਾਂ ਉਹਦੀ ਬਹੁਤ ਸੀ ਪਰ ਜਾਣੀ ਕਿ ਉਹ ਪਦਾਰਥ ਦਾ ਬਹੁਤਾ ਨਾ ਬਣਾ ਸਕਿਆ ਵੀ ਤਰ੍ਹਾਂ ਤਰ੍ਹਾਂ ਦੇ ਖਾਣੇ, ਕਹਿੰਦੇ ਸ਼ਿਵ ਜੀ ਖੁਸ਼ ਨਾ ਹੋਇਆ, ਕਹਿੰਦੇ ਖਾਣਾ ਖਾਣ ਗਿਆ ਆਉਂਦਾ ਹੋਇਆ ਕਹਿੰਦੇ ਉਹਦਾ ਲੜਕਾ ਹੀ ਮਾਰਿਆ ਆ, ਲੈ ਦੇਖ ਲਓ। ਕਹਿੰਦੇ ਇਹੋ ਜਿਹਾ ਆਪ ਲਿਖਿਆ ਇਹਨਾਂ ਨੇ, ਨਾਮਦੇਵ ਜੀ ਨੇ ਹਵਾਲਾ ਦਿੱਤਾ, ਜੇ ਨਹੀਂ ਲਿਖਿਆ ਤਾਂ ਦੱਸ ਦਿਓ ਕੀ ਕੁਛ ਲਿਖਿਆ ਹੋਇਆ ਬਾਣੀ ਦੇ ਵਿੱਚ। ਕਹਿੰਦੇ ਤੁਹਾਡਾ ਸ਼ਿਵ ਜੀ ਇਹੋ ਜਿਹੀ ਹੈ ਬਸ, ਇਹੋ ਜਿਹੀ ਹੈ ਉਹ। ਕਹਿੰਦੇ ਪਾਂਡੇ ਤੁਮਰਾ ਮਹਾਂਦੇਵ, ਭਾਵ ਕਿ ਪਾਂਡੇ ਨੂੰ ਕਿਉਂਕਿ ਪੰਡਤਾ ਵੀ ਤੂੰ ਇਹੋ ਜਿਹਾ ਕੁਛ ਬਣਾਉਣਾ, ਇੱਕ ਪਾਸੇ ਤੂੰ ਉਹਨੂੰ ਦੇਵਤਾ ਕਹਿਣਾ, ਦੂਜੇ ਪਾਸੇ ਕਹਿਣਾ ਕਿਸੇ ਦੇ ਖਾਣਾ ਖਾਣ ਗਿਆ ਤੇ ਆਉਂਦਾ ਹੋਇਆ ਉਹਦਾ ਕ੍ਰੋਧ ਨਾਲ ਲੜਕਾ ਹੀ ਮਾਰਿਆ ਆ, ਮੋਦੀ ਕੇ ਘਰ ਖਾਣਾ ਪਾਕਾ ਬਾਕਾ ਲੜਕਾ ਮਾਰਿਆ, ਬਸ ਆਹੀ ਕੁਛ ਹੈ ਤੁਹਾਡੇ ਕੋਲ। ਤੇ ਕਿਤੇ ਭਗਤ ਜੀ ਕਹਿੰਦੇ ਸ਼ਿਵ ਸ਼ਿਵ ਕਰਕੇ ਜੋ ਨਰ ਧਿਆਵੈ ਬਲਦ ਚੜੇ ਡੋਰੂ ਧਮਕਾਵੈ, ਕਹਿੰਦੇ ਜਿਹੜਾ ਸ਼ਿਵ ਜੀ ਦੀ ਪੂਜਾ ਕਰਦਾ ਕਹਿੰਦੇ ਤੁਸੀਂ ਆਪ ਕਹਿੰਦੇ ਵੀ ਸ਼ਿਵ ਜੀ ਬਲਦ ਤੇ ਚੜਦਾ ਡੋਰੂ ਫੜਕਾਉਂਦਾ, ਜਿਹੇ ਜਿਹਨੂੰ ਮੰਨੂ ਉਹ ਜਿਹੀ ਹੋਊਗਾ। ਕਹਿੰਦੇ ਫਿਰ ਸ਼ਿਵ ਜੀ ਨੂੰ ਮੰਨਣ ਵਾਲਾ ਵੀ ਡੋਰੂ ਫੜ ਪਾਉਂਦਾ, ਫਿਰ ਇਦੂ ਵੱਧ ਕੀ ਕਿਸੇ ਨੂੰ ਮਿਲ ਜੂ, ਇਦੂ ਵੱਧ ਕੋਈ ਮਿਲ ਜੂ ਕਿਸੇ ਨੂੰ ਕੁਛ? ਜੈਸਾ ਸੇਵਾ ਤੈਸੋ ਹੋਏ, ਹੁਣ ਸਾਰਾ ਕੁਝ ਬਾਣੀ ਚ ਲਿਖਿਆ ਨਾ ਜੀ, ਬੋਲੋ ਤਾਂ। ਤੇ ਇੱਦਾਂ ਜਾਣੀ ਕਿ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤਾਂ ਤੇ ਤੀਜੇ ਪਦੇ ਵਿੱਚ ਗੱਲ ਆ ਗਈ ਜੀ ਕਿ ਸ਼ਿਵ ਜੀ ਦੀ ਪੂਜਾ ਕਿਸੇ ਦਾ ਕੁਛ ਨਹੀਂ ਸਮਾਰ ਸਕਦੀ, ਐਵੇਂ ਨਾ ਕਿਤੇ ਭੁਲੇਖੇ ਚ ਪੈ ਜਿਓ, ਉਹਦਾ ਉਹ ਤਾਂ ਆਪ ਭਟਕਣਾ ਚਾਹੋ ਤਾਂ ਆਪਦਾ ਨੀ, ਕਹਿੰਦੇ ਪਾਰ ਉਤਾਰਾ ਹੋਇਆ ਬਸੇਰਾ ਭਟਕਿਆ ਤੀਰਥ ਤੀਰਥ ਭਰਮ ਤਾਂ ਲਹਿ ਨਾ ਪਾਰ ਰੀ, ਕਰਮ ਕਰ ਕਪਾਲ ਮਫੀਟ ਸਰੀ। ਤਿੰਨ ਚੌਥੀ ਉਦਾਹਰਣ ਦਿੱਤੀ ਹੈ ਫਿਰ ਸਮੁੰਦਰ ਦੀ, ਸਮੁੰਦਰ ਦੀ ਉਦਾਹਰਣ ਦਿੰਦੇ ਹੋਏ ਕਹਿੰਦੇ ਨੇ, ਕਹਿੰਦੇ ਜੋ ਕੁਝ ਉਹਦੇ ਵਿੱਚੋਂ ਨਿਕਲਿਆ, ਕਹਿੰਦੇ ਤੁਸੀਂ ਕਹਿੰਦੇ ਹੋ ਕਿ ਆਹ ਕੁਛ ਉਹਦੇ ਵਿੱਚੋਂ ਨਿਕਲਿਆ ਕਿ ਕਲਪਤਰ ਸਿਖਰ ਸੁਨਾਗਰ ਸਾਰਾ ਕੁਝ ਜਾਣੀ ਕਿ ਅੰਮ੍ਰਿਤ ਸਸੀ ਧੇਨ ਲਕਸ਼ਮੀ ਕਲਪਤਰ ਸਿਖਰ ਸੁਨਾਗਰ ਨਦੀ ਚ ਨਾਥਨ ਕਰਮ ਕਰ ਖਰਮ ਫੀਟ ਸਰੀ। ਦੇਖ ਜਿੰਦੜੀ ਇੱਕ ਪਾਸੇ ਤਾਂ ਪੰਡਿਤ ਲੋਕ ਕਹਿੰਦੇ ਵੀ ਆਹ ਕੁਝ ਜਾਣੀ ਕਿ ਰਿੜਕਿਆ ਸਮੁੰਦਰ ਨੂੰ, ਕਹਿੰਦੇ ਉਹਦੇ ਵਿੱਚੋਂ ਨਿਕਲਿਆ ਅੰਮ੍ਰਿਤ, ਅੰਮ੍ਰਿਤ ਨਿਕਲਿਆ ਅੰਮ੍ਰਿਤ ਸਸੀ ਚੰਦਰਮਾ, ਦੇਖੋ ਕਹਿੰਦੇ ਚੰਦਰਮਾ ਕਹਿੰਦੇ ਸਮੁੰਦਰ ਚੋਂ ਨਿਕਲਿਆ, ਅੰਮ੍ਰਿਤ ਸਸੀ ਧੇਨ ਕਾਮ ਧੇਨ ਗਊ ਲਕਸ਼ਮੀ, ਕਹਿੰਦੇ ਲਕਸ਼ਮੀ ਵੀ ਉਹਦੇ ਵਿੱਚੋਂ ਨਿਕਲੀ, ਕਲਪਤਰ ਕਲਪ ਵਿਰਸ਼ ਨਿਕਲਿਆ ਕਹਿੰਦੇ ਕਲਪ ਵਿਰਸ਼ ਕਲਪਤਰ ਸਿਖਰ ਸੁਨਾਗਰ ਸਤਮੂਹਾਂ ਘੋੜਾ, ਤੇ ਫਿਰ ਕਹਿੰਦੇ ਸਾਰਿਆਂ ਦਾ ਵੱਡਾ ਇਹ ਨਦੀ ਚੇ ਨਾਥਨ। ਪਰ ਦੂਜੇ ਪਾਸੇ ਲਿਖਦੇ ਹੋ ਵੀ ਕਰਮ ਕਰ ਖਾਰਮ ਫੀਟ ਸਰੀ, ਕਹਿੰਦੇ ਉਹ ਸਮੁੰਦਰ ਦਾ ਵੀ ਕੋਈ ਇਹੋ ਜਿਹਾ ਭੈੜਾ ਕਰਮ, ਕਹਿੰਦੇ ਉਹ ਵੀ ਉਹਦਾ ਖਾਰਾ ਪਾਣੀ ਦੂਰ ਹੋਇਆ। ਕਹਿਣ ਦਾ ਭਾਵ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਇਹ ਸਾਰਾ ਕੁਛ ਸਮੁੰਦਰ ਵਿੱਚੋਂ ਨਿਕਲਿਆ, ਕਲਪ ਵਿਰਸ਼ ਵੀ ਕਾਮ ਧੇਨ ਗਊ ਵੀ ਅੰਮ੍ਰਿਤ ਵੀ ਲਕਸ਼ਮੀ ਵੀ ਸਾਰਾ ਕੁਛ, ਇਹਦਾ ਮਤਲਬ ਇਹ ਸਾਰੇ ਜਾਣੇ ਰਲ ਕੇ ਸਮੁੰਦਰ ਦਾ ਖਾਰਾ ਪਾਣੀ ਦੂਰ ਕਰ ਸਕੇ। ਫਿਰ ਇੱਕ ਪਾਸੇ ਤੁਸੀਂ ਦੁਨੀਆਂ ਨੂੰ ਕਹਿੰਦੇ ਆਹ ਕੁਛ ਦਾਨ ਕਰਦੇ, ਤੁਹਾਨੂੰ ਕਲਪ ਵਿਰਸ਼ ਮਿਲੂ ਸਵਰਗ ਚ, ਤੁਹਾਨੂੰ ਕਾਮ ਧੇਨ ਗਊ ਮਿਲੂਗੀ, ਜਦੋਂ ਇਹ ਕਾਮ ਧੇਨ ਗਊ ਤੇ ਇਹ ਕਲਪ ਵਿਰਸ਼ ਤੇ ਸਾਰਾ ਕੁਛ ਰਲ ਮਿਲ ਕੇ ਸਮੁੰਦਰ ਦਾ ਖਾਰਾ ਪਾਣੀ ਦੂਰ ਕਰ ਸਕੇ, ਖਾਰਾ ਪਾਣੀ ਇੱਕ ਮਾਮੂਲੀ ਜੀ ਗੱਲ ਦੂਰ ਨਹੀਂ ਕਰ ਸਕੇ, ਫਿਰ ਇਹ ਕਾਮ ਧੇਨ ਤੇ ਕਲਪਤਰ ਤੇ ਲਕਸ਼ਮੀ ਤੇ ਕਿਸੇ ਦਾ ਕੀ ਸਮਾਰ ਦੇਣਗੇ? ਬੋਲੋ ਸਤਨਾਮ। ਐਵੇਂ ਲੋਕਾਂ ਨੂੰ ਲਕਸ਼ਮੀ ਦੀ ਪੂਜਾ ਚ ਲਾਈ ਜਾਂਦੇ ਹੋ, ਆ ਦੀਵਾਲੀ ਨੂੰ ਦੇਖਿਆ ਨੀ ਕਈ ਵਾਰ ਕੀ ਕਰਦੇ ਹੋ? ਲਕਸ਼ਮੀ ਦੀ ਪੂਜਾ, ਲਕਸ਼ਮੀ ਦੀ ਪੂਜਾ ਦਾ ਭਾ ਮਾਇਆ ਦੀ ਪੂਜਾ, ਮਾਇਆ ਦਾ ਪੁਜਾਰੀ ਬੰਦਾ ਤਾਂ ਬੜਾ ਹੀ ਗਲਤ ਹੁੰਦਾ ਹੈ। ਬੋਲੋ ਸਤਨਾਮ। ਮਾਇਆ ਧਾਰੀ ਅੱਤ ਅੰਨਾ ਬੋਲਾ, ਮਾਇਆ ਦਾ ਪੁਜਾਰੀ ਤਾਂ ਬਹੁਤ ਗਲਤ ਬੰਦਾ ਹੁੰਦਾ ਜਿਹੜਾ ਹੋਈ ਮਾਇਆ ਦਾ ਪੁੱਤ। ਤੇ ਜਿਹੜੀ ਲਕਸ਼ਮੀ ਹੈ ਇਹ ਪੂਜਾ ਕਰਕੇ ਨੀ ਆਉਂਦੀ, ਲਕਸ਼ਮੀ ਤਾਂ ਮਿਹਨਤ ਕਰਕੇ ਆਉਂਦੀ ਹੈ। ਬੋਲੋ ਸਤਨਾਮ। ਉਦਮ ਕਰਿੰਦਿਆਂ ਜੀਓ ਤੋਂ ਕਮਾਉਂਦਿਆਂ ਸੁੱਖ ਭੁੰਜੇ ਲਕਸ਼ਮੀ ਦੀ ਪੂਜਾ ਨਾਲ ਲਕਸ਼ਮੀ ਆਉਂਦੀ ਹੁੰਦੀ ਤਾਂ ਫਿਰ ਇੰਨੀ ਗਰੀਬੀ ਕਾਹਨੂੰ ਹੁੰਦੀ? ਆ ਗਈ ਪੂਜਾ, ਲਕਸ਼ਮੀ ਆ ਗਈ। ਕਈ ਕਹਿਣਗੇ ਦੀਵਾਲੀ ਨੂੰ ਜੀ ਰੱਖੋ ਵਾਰ ਖੁੱਲੇ, ਲਾਈਟਾਂ ਛੱਡ ਦਿਓ ਸਾਰੀਆਂ, ਚਾਰ ਸਪੇਰੋਂ ਬਾਹਰ ਖੋਲ ਦਿਓ, ਚਾਰ ਸਪੇਰੋਂ ਬਾਹਰ ਖੋਲ ਦਿਓ, ਕਹਿੰਦੇ ਲਕਸ਼ਮੀ ਆਜੂ। ਉਹ ਮੈਂ ਕਈ ਵਾਰੀ, ਤੁਹਾਨੂੰ ਪਤਾ ਸੁਭਾਅ ਮੇਰਾ, ਸਿੱਧਾ ਹੀ ਮੈਂ ਹੱਸਦਾ, ਕਦੇ ਵਾਰੀ ਕਹਿ ਦਿੰਦਾ ਵੀ ਦਰਵਾਜੇ ਖੁੱਲੇ ਰੱਖੇ, ਲਾਈਟਾਂ ਛੱਡਤੀਆਂ, ਕਹਿੰਦੇ ਅੱਧੀ ਰਾਤ ਤੱਕ ਖੁੱਲੇ ਰੱਖੋ, ਲਕਸ਼ਮੀ ਆ, ਉਹ ਦੀਵਾਲੀ ਹੈ। ਮੈਂ ਕਹਿੰਦਾ ਹੁੰਦਾ ਵੀ ਲਾਈਟਾਂ ਛੱਡਤੀਆਂ ਤੇ ਦਰਵਾਜੇ ਖੁੱਲੇ ਅੱਧੀ ਰਾਤ ਤੱਕ, ਕਿਤੇ ਹੋਰ ਹੀ ਨਾ ਭਾਣਾ ਵਰਤ ਜੇ, ਕਿਤੇ ਅੰਦਰ ਵਾਲੀ ਬਾਹਰ ਨਾ ਵਗ ਜੇ। ਬੋਲੋ ਸਤਨਾਮ। ਕਹਿੰਦੇ ਬਾਹਰੋਂ ਆਓ, ਮੈਂ ਕਹਿੰਦਾ ਕਿਤੇ ਬਾਹਰ ਅੰਦਰ ਵਾਲੀ ਕਿਤੇ ਬਾਹਰ ਨਾ ਉੱਡ ਜੇ, ਕਿਤੇ ਕੋਈ ਹੋਰ ਹੀ ਭਾਣਾ ਵਰਤ ਜੇ, ਕਿਤੇ ਲੈ ਦਰਵਾਜੇ ਖੁੱਲੇ ਰੱਖਣ ਦੇ ਨਾ ਕਦੇ ਲਕਸ਼ਮੀ ਆਈ ਹੈ। ਜਿਨ੍ਹਾਂ ਗਰੀਬਾਂ ਦੇ ਦਰਵਾਜੇ ਲੱਗੇ ਹੀ ਨੀ, ਬਾਰਾਂ ਮਹੀਨੇ ਤੀਹ ਦਿਨ ਖੁੱਲੇ ਹੀ ਪਏ ਹੈ, ਲਕਸ਼ਮੀ ਜਿੱਦੇ ਮਰਜ਼ੀ ਵੜ ਜੇ ਪਰ ਕਦੇ ਨੀ ਵੜੀ। ਬੋਲੋ ਸਤਨਾਮ। ਖੁੱਲੇ ਹੀ ਪਏ ਆ ਗਰੀਬਾਂ ਦੇ, ਪਹਿਲਾਂ ਦੇ ਲੱਗੇ ਹੀ ਨੀ ਦਰਵਾਜੇ, ਕਿਉਂ ਹੈ ਨੀ ਸੀ ਨਾ ਮਾਇਆ, ਖੁੱਲੇ ਹੀ ਪਏ, ਜਿੱਦੇ ਮਰਜ਼ੀ ਵੜ ਜੇ ਲਕਸ਼ਮੀ। ਕਦੇ ਵੜੀ ਆ ਲਕਸ਼ਮੀ? ਵੜੀ ਕਿਸੇ ਗਰੀਬ ਦੇ ਘਰੇ ਕਦੇ? ਤਾਂ ਤੇ ਦੇਖੋ ਕਿੱਦਾਂ ਦੁਨੀਆਂ ਲਾ ਦਿੱਤੀ ਲਕਸ਼ਮੀ ਦੀ ਪੂਜਾ। ਪਰ ਗੁਰੂ ਜੀ ਕੀ ਕਹਿੰਦੇ ਨੇ, ਉੱਦਮ ਕਰਿੰਦਿਆ ਜੀਓ, ਤੂੰ ਛੱਡ ਲਕਸ਼ਮੀ ਦੀ ਪੂਜਾ, ਮਿਹਨਤ ਕਰਕੇ ਜਿਉਂ, ਕਮਾਈ ਕਰ, ਠੀਕ ਹੈ ਸੁੱਖ ਮਾਣ, ਉੱਦਮ ਕਰਿੰਦਿਆ ਜੀਓ, ਤੂੰ ਕਮਾਵਦਿਆਂ ਸੁੱਖ ਪੁੰਚ, ਤੇ ਆਏ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਤਾਂ ਤੇ ਤੂੰ ਉੱਦਮ ਕਰਿਆ ਕਰ, ਮਿਹਨਤ ਕਰਿਆ ਕਰ। ਜਿਵੇਂ ਆਪਾਂ ਕਹਿੰਦੇ ਦੱਬ ਕੇ ਵਾ ਰੱਜ ਕੇ ਖਾ, ਇਹ ਪੂਜਾ ਨਾਲ ਕਦੇ ਮਾਇਆ ਆਈ ਹੈ? ਪਰ ਇੱਕ ਗੱਲ ਮੈਂ ਸਾਡੇ ਤੇ ਵੀ ਕਹਿ ਦੇਵਾਂ, ਅੱਜ ਕੀ ਪਖੰਡਬਾਜ਼ ਚਲਾਇਆ ਸਾਡੇ ਕਈ ਬਾਬਿਆਂ ਨੇ, ਉੱਦਮ ਕਰੋ, ਮਿਹਨਤ ਕਰੋ। ਗੁਰੂ ਜੀ ਕਹਿੰਦੇ, ਸਾਡੇ ਕਈ ਪਖੰਡੀ ਬਾਬੇ ਕਹਿੰਦੇ, ਫਲਾਨੀ ਤੁਕ ਲਾ ਕੇ ਸੰਪਟ ਪਾਠ ਕਰ ਦਿਆਂਗੇ, ਮਾਇਆ ਦੁੱਗਣੀ ਹੋਜੂ। ਬੋਲੋ ਸਤਨਾਮ। ਸੰਪਟ ਪਾਠਾਂ ਦੇ ਨਾਂ ਤੇ ਠੱਗੀਆਂ ਮਾਰਦੇ ਡੇਰੇਦਾਰ ਲੋਕਾਂ ਨਾਲ, ਏਡੇ ਏਡੇ ਫਰਲੇ ਬਣਾ ਬਣਾ ਫੜਾ ਦਿੰਦੇ, 25-30 ਹਜ਼ਾਰ ਲਵਾ ਦਿੰਦੇ ਆ, ਮਾਇਆ ਤਾਂ ਕੀ ਆਉਣੀ ਸੀ, ਅਗਲੇ ਨੂੰ ਕਰਜਾਈ ਕਰ ਦਿੰਦੇ ਆ। ਬੋਲੋ ਸਤਨਾਮ। 5 ਕਿਲੋ ਕਾਜੂ, 5 ਕਿਲੋ ਬਦਾਮ, 1 ਕਿਲੋ ਦਾਖਾਂ, ਏਡੇ ਏਡੇ ਫਰਲੇ, ਅਣ ਲੱਗ ਚੋਲੇ, ਅਣ ਲੱਗ ਫਲਾਨਾ ਤੇ ਮੁੱਕਾ, ਠੱਗੀਆਂ ਮਾਰਦਿਆਂ ਲੋਕਾਂ ਨਾਲ ਕਰਜਾਈ ਕਰਤੇ ਇਹਨਾਂ ਨੇ, ਸੰਪਟ ਪਾਠ ਵਾਲਿਆਂ ਨੇ, ਬਥੇਰੇ ਗਰੀਬ ਹੋ ਜੂ। ਮਾਇਆ ਦੁੱਗਣੀ ਕਿੱਥੇ ਲਿਖਿਆ ਹੋਇਆ? ਜੋ ਪਖੰਡ ਅਸੀਂ ਪਖੰਡੀ ਕਹਿੰਦੇ, ਲਿਹਾਜ਼ ਨਹੀਂ ਕਰਨਾ, ਪਹਿਲਾਂ ਕਹਿੰਦਾ ਸੱਚ, ਸੱਚ ਸੱਚ ਦੇ ਉੱਤੇ ਬਿਆਨ ਕਰਨਾ, ਨਾ ਕਿਸੇ ਦਾ ਪੱਖ, ਨਾ ਕਿਸੇ ਦਾ, ਇਹ ਨਹੀਂ ਵੀ ਕਿਸੇ ਨਾਲ ਵਿਰੋਧ ਕਰਨਾ ਅਸੀਂ, ਜੋ ਕੋਈ ਬ੍ਰਾਹਮਣ ਬਰਾਦਰੀ ਨਾਲ ਵਿਰੋਧ ਹੈ, ਜਾਂ ਕਿਸੇ ਸਾਡੇ ਨਾ ਸਾਡਾ ਭਾਵ ਹੈ ਸੱਚ ਤੇ ਝੂਠ ਨੂੰ ਕੱਟਣਾ, ਇਹ ਝੂਠ ਹੈ ਜਿਹੜੇ ਕਹਿੰਦੇ ਆ ਵੀ ਸੰਪਟ ਪਾਠ ਕਰਕੇ ਮਾਇਆ ਦੁੱਗਣੀ ਹੋ ਜੂ, ਇਹਨਾਂ ਠੱਗਾਂ ਤੋਂ ਬਚੋ। ਸਿੱਧੇ ਲਫ਼ਜ਼ ਵਰਤਦਾ ਹੁੰਦਾ ਮੈਂ, ਇਹ ਠੱਗ ਟੋਲੇ ਤੋਂ ਬਚਿਓ, ਰਹੋ ਵਿਚਾਰ। ਤਾਂ ਤੇ ਗੱਲ ਚੱਲੀ ਸੀ, ਭਗਤ ਜੀ ਕਹਿੰਦੇ, ਭਗਤ ਤਰਲੋਚਨ ਜੀ, ਕਿ ਸਾਰੇ ਸਮੁੰਦਰ ਵਿੱਚੋਂ ਨਿਕਲੇ, ਕਹਿੰਦੇ ਜਿੰਨੇ ਸਾਰੇ ਗਣਿਆਏ ਆ, ਇੱਕ ਸਮੁੰਦਰ ਦਾ ਖਾਰਾਪਣ ਵੀ ਨਹੀਂ ਦੂਰ ਕਰ ਸਕੇ, ਵੀ ਇੱਧਰਲੇ ਪਾਸਿਓਂ ਕਿਰਪਾ ਕਰਕੇ ਚੱਲ ਚੱਲ ਬੰਦ ਰੱਖੋ। ਇੱਧਰ ਇੱਕ ਦੋ ਸਿੰਘ ਪਹਿਰਾ ਲਾ ਲਓ ਵੀ, ਫਿਰ ਇਹ ਗੱਲ ਆਪਾਂ ਨੂੰ ਪਤਾ ਲੱਗ ਰਹੀ ਹੈ ਗੁਰਬਾਣੀ ਤੋਂ ਵੀ, ਲਕਸ਼ਮੀ ਜਾਂ ਕਾਮਧੇਨ ਜਾਂ ਕਲਪ ਤਾਰੇ ਸਭ ਜਾਣੀ ਕਿ ਕਿਸੇ ਦਾ ਕੁਛ ਨਹੀਂ, ਸਮਾਰ ਦੇ ਬਕਵਾਸ ਹੈ। ਕਿਹੜਾ ਗੁਰੂ ਜੀ ਨੇ ਉਹ ਵੀ ਸਾਨੂੰ ਦੱਸ ਦਿੱਤਾ ਵੀ ਨਕਲੀ ਕਲਪ ਤਰ ਤੇ ਨਕਲੀ ਕਾਮਧੇਨ ਗਊ ਦੇ ਮਗਰ ਨਾ ਲੱਗੇ ਫਿਰਿਓ, ਕਿਤੇ ਵੀ ਗਾਹਾਂ ਸੁਰ ਵਿੱਚ ਮਿਲੂਗੀ। ਜੋ ਗੁਰਮਤ ਦਾ ਕਲਪ ਤਰ, ਗੁਰਮਤ ਦੀ ਕਾਮਧੇਨ ਵੀ ਹੈ, ਉਹ ਕਿਹੜਾ ਹੈ? ਗੁਰਬਾਣੀ ਵਿੱਚ ਗੁਰੂ ਜੀ ਕਹਿੰਦੇ, ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਗੁਰਸਿੱਖੋ, ਇਹ ਜਿਹੜੇ ਕਾਮ ਧੇਨ ਜਿਹੜੀ ਜਾਣੀ ਕਿ ਇਹਨਾਂ ਲੋਕਾਂ ਨੇ ਬਣਾਈ ਹੈ ਵੀ ਸਮੁੰਦਰ ਚੋਂ ਨਿਕਲੀ ਤੇ ਸੁਰਗ ਚ ਤੁਹਾਨੂੰ ਇਹ ਪ੍ਰਾਪਤ ਹੋ ਹੋਣਾ, ਇਹ ਭੁਲੇਖੇ ਚ ਨਾ ਪੈ ਜਿਓ। ਤੁਸੀਂ ਇਉਂ ਸਮਝ ਲਓ ਵੀ ਪਾਰ ਜਾਤ ਕਲਪ ਵਿਰਸ਼ ਪਰਮਾਤਮਾ ਦਾ ਨਾਮ ਹੈ ਤੇ ਪਰਮਾਤਮਾ ਦੇ ਗੁਣ ਗਾਉਣੇ ਹੀ ਕਾਮ ਧੇਨ ਹੈ। ਬੋਲੋ ਸਤਨਾਮ। ਤੁਸੀਂ ਨਾ ਐਵੇਂ ਉਲਝ ਜਿਓ, ਇਹ ਸੁਖਮਨੀ ਸਾਹਿਬ ਚ ਬਚਣਾ ਨਾ, ਪਾਰ ਜਾਤ ਇਹੋ ਹਰ ਕੋ ਨਾਮ, ਬਸ ਨਾਮ ਜਪਣਾ ਹੀ ਹੈ ਸਾਰਾ ਕੁਛ, ਤੇ ਕਾਮ ਧੇਨ ਹਰ ਹਰ ਗੁਣ ਗਾਮ, ਗੁਰਬਾਣੀ ਰਾਹੀਂ ਪਰਮਾਤਮਾ ਦੇ ਗੁਣ ਗਾਉਣੀ ਕਾਮ ਧੇਨ ਹੈ, ਐਵੇਂ ਨਾ ਕਿਤੇ ਉਲਝ ਜਿਓ। ਤਾਂ ਤੇ ਇਹ ਗੱਲਾਂ ਫਿਰ ਪੰਜਵੀਂ ਉਦਾਹਰਣ ਦਿੱਤੀ ਹੈ ਹਨੂਮਾਨ ਦੀ, ਸਾਡੇ ਸਿੱਖ ਹਨੂਮਾਨ ਨੂੰ ਮੰਨਦੇ ਫਿਰਦੇ ਬਥੇਰੇ ਅੱਜ, ਆ ਸੁਣ ਲਿਓ ਹਨੂਮਾਨ ਦੀ ਗੱਲ ਹੁਣ। ਕਹਿੰਦੇ, ਦਾਦੀ ਲੇ ਲੰਕਾ ਗੜ, ਪਾੜੀ ਲੇ ਰਾਵਣ ਬਣ, ਸਲ ਬਿਸਲ ਆਣ ਤੋਖੀ ਲੇ ਹਰੀ, ਕਰਮ ਕਰ ਕਸ਼ੌਤੀ ਮਫੀਟ ਸਰੀ। ਕਹਿੰਦੇ ਦੇਖ ਮੇਰੀ ਜਿੰਦੜੀਏ, ਪੰਡਿਤ ਲੋਕ ਕਹਿੰਦੇ ਨੇ, ਕਹਿੰਦੇ ਹਨੂਮਾਨ ਨੇ ਕਹਿੰਦੇ ਕੀ ਕੀਤਾ, ਲੰਕਾ ਦਾ ਕਿਲਾ ਸਾੜਿਆ, ਕਹਿੰਦੇ ਦਾਦੀ ਲੇ ਲੰਕਾ ਗੜ, ਪਾੜੀ ਦੇ ਰਾਵਣ ਬਣ ਕਹਿੰਦੇ ਰਾਵਣ ਦਾ ਬਣ ਸੀ ਜਿਹੜਾ ਉਹ ਜੰਗਲ ਜਾਣੀ ਕਿ ਜੋ ਜੜਾਂ ਤੋਂ ਪੁੱਟਿਆ ਉਹ ਪਾੜੀ ਦੇ ਰਾਵਣ ਬਣ ਸੱਲ ਬੇਸੱਲ ਕਹਿੰਦੇ ਦਰਦ ਦੂਰ ਕਰਨ ਵਾਲੀ ਸੰਜੀਵਨੀ ਬੂਟੀ ਲੈ ਕੇ ਆਇਆ ਤੇ ਰਾਮ ਚੰਦਰ ਨੂੰ ਪ੍ਰਸੰਨ ਕੀਤਾ ਪ੍ਰਸੰਨ ਕੀਤਾ ਪਰ ਕੀ ਕਹਿੰਦੇ ਨੇ ਕਰਮ ਕਰ ਕਸ਼ੌਤੀ ਮਫੀਟ ਸਰੀ ਦੇਖ ਮੇਰੀ ਏਜੰਦੜੀਏ ਹਨੂੰਮਾਨ ਦਾ ਵੀ ਕੋਈ ਖੋਟਾ ਕਰਮ ਕੀਤਾ ਹੋਇਆ ਸੀ ਪਹਿਲਾਂ ਭੈੜਾ ਕਰਮ ਇਹਦੇ ਕਰਮ ਵਿੱਚ ਸੀ ਵੀ ਤੇਰੇ ਨਾ ਕਸ਼ ਨਹੀਂ ਹੋਈ ਰਹੂਗੀ ਕਸ਼ੌਤੀ ਦਾ ਭਾਅ ਪਤਾ ਕੀ ਹੁੰਦਾ ਜਾਂਗੀਆ ਦੋ ਗਿੱਠ ਦੀ ਲੀਰ ਕਈ ਭੁੱਲੜ ਕਹਿਣਗੇ ਜੀ ਸਿੱਖਾਂ ਨੂੰ ਹਨੂੰਮਾਨ ਨੇ ਕਸ਼ਹਿਰਾ ਦਿੱਤਾ ਉਹ ਹਨੂੰਮਾਨ ਕੋਲੇ ਤਾਂ ਦੋ ਗਿੱਠਾਂ ਦੀ ਲੀਰ ਜਾਂਗੀ ਹੈ ਸਿੱਖਾਂ ਨੂੰ ਕਸ਼ਹਿਰਾ ਕਿੱਥੇ ਦੇ ਗਿਆ ਬੋਲੋ ਸਤਨਾਮ ਇਹਦੇ ਕੋਲ ਕਸ਼ੌਤੀ ਦਾ ਅਰਥ ਕੀ ਹੁੰਦਾ ਕਸ਼ ਨਹੀਂ ਕਸ਼ੌਤੀ ਜਾਂਗੀਆ ਇਹਦੇ ਖੋਟੇ ਕਰਮ ਦਾ ਫਲ ਹੈ ਇਹ ਇਹਨੇ ਵੀ ਕੋਈ ਖੋਟਾ ਕਰਮ ਕੀਤਾ ਸੀ ਪੜੋ ਜੇ ਨਹੀਂ ਲਿਖਿਆ ਬਾਣੀ ਤਾਂ ਦੱਸੋ ਤਾਂ ਤੇ ਇੰਨਾ ਕੁਛ ਕਰਨ ਤੋਂ ਬਾਅਦ ਵੀ ਰਾਵਣ ਦਾ ਇਹ ਬਣ ਵੀ ਪੁੱਟਿਆ ਆ ਲੰਕਾ ਵੀ ਸੜਿਆ ਆ ਸੰਜੀਵਨੀ ਬੂਟੀ ਵੀ ਲਿਆਇਆ ਪਰ ਕਿਉਂਕਿ ਕਰਮ ਤਾਂ ਕੇਵਲ ਪ੍ਰਮਾਤਮਾ ਦਾ ਨਾਮ ਕੱਟਦਾ ਸਾਰੇ ਸ਼ਬਦ ਦਾ ਭਾਵ ਇਹ ਹੈ ਇੰਨਾ ਕੁਝ ਕਰਨ ਤੋਂ ਬਾਅਦ ਵੀ ਹਨੂੰਮਾਨ ਦਾ ਕਰਮ ਨਹੀਂ ਦੂਰ ਹੋਇਆ ਜਿਹੜਾ ਕਸ਼ਨੀ ਵਾਲਾ ਕਰਮ ਸੀ ਕਸ਼ੌਤੀ ਜਾਂਗੀ ਵਾਲਾ ਕਰਮ ਸੀ ਉਹ ਦੂਰ ਨਾ ਹੋਇਆ ਜਦੋਂ ਆਇਆ ਕਹਿੰਦੇ ਰਾਮ ਚੰਦਰ ਨੇ ਹਨੂੰਮਾਨ ਨੂੰ ਕਸ਼ੌਤੀ ਕਸ਼ਨੀ ਜਾਂਗੀ ਦਿੱਤਾ ਭਾਵ ਕੇ ਉਹਦੇ ਕਰਮ ਦੇ ਵਿੱਚੋਂ ਜਿਹੜੀ ਕਸ਼ਨੀ ਸੀ ਉਹ ਦੂਰ ਨਾ ਹੋ ਸਕੀ ਬੋਲੋ ਸਤਨਾਮ ਕਰਮ ਕਰ ਕਸ਼ੌਤੀ ਮਫੀਟਸਰੀ ਇਹ ਕਰਮ ਦਾ ਫਲ ਕਸ਼ਨੀ ਮਫੀਟਸ ਦਾ ਭਾਵ ਪਹਿਲਾਂ ਦੱਸਦਾ ਤੁਹਾਨੂੰ ਵੀ ਫਿੱਟਿਆ ਨਹੀਂ ਇਹ ਕਰਮ ਕਸ਼ਨੀ ਵਾਲਾ ਦੂਰ ਨਾ ਹੋਇਆ ਤਾਂ ਤੇ ਉਹਨੂੰ ਕਸ਼ਨੂ ਹੀ ਮਿਲੀ ਕਸ਼ਨੂ ਹੀ ਮਿਲੀ ਉਸਨੂੰ ਹਨੂੰਮਾਨ ਦਾ ਕਰਮ ਨਾ ਕੱਟਿਆ ਗਿਆ ਇੰਨਾ ਕੁਝ ਕਰਨ ਤੋਂ ਬਾਅਦ ਵੀ ਤੇ ਜਦੋਂ ਹਨੂੰਮਾਨ ਦਾ ਆਪਣਾ ਕਰਮ ਨਹੀਂ ਕੱਟਿਆ ਗਿਆ ਤੇ ਹਨੂੰਮਾਨ ਕਿਸੇ ਦਾ ਕਰਮ ਕਿਵੇਂ ਕੱਟ ਦੂਗਾ ਬੋਲੋ ਸਤਨਾਮ ਸਾਡੇ ਭੁੱਲੜ ਸਿੱਖ ਵੀ ਹਨੂੰਮਾਨ ਨੂੰ ਮੰਨਦੇ ਫਿਰਦੇ ਆ ਸੁਣ ਲਓ ਬਾਣੀ ਕੀ ਕਹਿੰਦੀ ਹੈ ਬਾਣੀ ਯਾਦ ਰੱਖਿਓ ਦੁਬਾਰਾ ਕਸ਼ੌਤੀ ਕਸ਼ਨੀ ਜਾਂਗੀ ਹੈ ਜਾਂਗੀ ਆ ਜਾਣੀ ਕਿਵੇਂ ਚਾਰਕ ਗੱਠਾਂ ਦੀ ਲੀਰ ਅਗੇ ਕਸ਼ਹਿਰਾ ਦੇਤਾ ਸਿੱਖਾਂ ਨੂੰ ਕਸ਼ਹਿਰ ਸਿੱਖ ਦੇ ਕਸ਼ਹਿਰੇ ਤਾਂ 2.5 meter ਲੱਗਦਾ ਹੈ ਬੋਲੋ ਸਤਨਾਮ ਤੇ ਸਿੱਧੀਆਂ ਗੱਲਾਂ ਮੈਨੂੰ ਕਹਿਣੀਆਂ ਪੈਂਦੀਆਂ ਉਹਦੇ ਕੋਲ ਤਾਂ 2 ਗਿੱਠ ਦੀ ਲੀਰ ਹੈ ਸਿੱਖ ਦੇ ਕਸ਼ਹਿਰੇ ਤੇ 2.5 meter ਲੱਗਦਾ ਉਹ ਹਨੂੰਮਾਨ ਕੋਲੇ ਆਪਦੇ ਕੋਲੇ ਨੀ ਉਹਨਾਂ ਦਾ ਪੜਦਾ ਉਹ ਤਾਂ ਉਹਨਾਂ ਹੁੰਦੇ ਉਹਦੇ ਕੋਲ ਆਪਦੇ ਕੋਲੇ ਨੀ ਉਹਦੇ ਕੋਲੇ ਤਾਂ ਕਸ਼ ਨਹੀਂ ਉਹਦੇ ਕੋਲੇ ਕਸ਼ੌਤੀ ਉਹਦੇ ਕੋਲੇ ਕਰਮ ਦਾ ਫਲ ਹੈ ਉਹ ਵੀ ਕਰਮ ਦਾ ਫਲ ਹੈ ਕਰਮ ਕਰ ਕਸ਼ੌਤੀ ਮਫੀਟ ਸਰੀ ਬਾਣੀ ਦੀ ਵਿਚਾਰ ਹੈ ਕਿਤੇ ਕੱਲ ਨੂੰ ਕਹੋ ਭਾਈ ਬਖਤੌਰ ਵਾਲਾ ਹਨੂੰਮਾਨ ਦੀ ਨਿੰਦਾ ਕਰਦਾ ਨਾ ਭਾਈ ਬਖਤੌਰ ਵਾਲਾ ਤਾਂ ਗੁਰਬਾਣੀ ਦੀ ਵਿਚਾਰ ਕਰਦਾ ਬੋਲੋ ਸਤਨਾਮ ਕੱਲ ਨੂੰ ਮੂੰਹ ਚੱਕ ਕੇ ਕਹਿੰਦੇ ਕੋਈ ਕਿਤੇ ਨਿੰਦਾ ਕਰਤੀ ਨਿੰਦਾ ਨਹੀਂ ਕੀਤੀ ਬਾਣੀ ਦੀ ਵਿਚਾਰ ਕੀਤੀ ਹੈ ਗੁਰਬਾਣੀ ਦੀ ਵਿਚਾਰ ਸੱਚ ਹੈ ਨੋਟ ਕਰਿਓ ਸੱਚ ਹੈ ਕਿ ਗੁਰੂ ਜੀ ਨਿੰਦਾ ਕਰਦੇ ਕਿਸੇ ਦੀ ਨਿੰਦਾ ਨਹੀਂ ਬਾਣੀ ਵਿੱਚ ਜੋ ਵਚਨ ਇਹ ਸੱਤ ਹੈ ਰਹੋ ਬਚਾ ਹੁਣ ਲੱਗ ਗਿਆ ਪਤਾ ਆਪਣੋ ਵੀ ਹਨੂੰਮਾਨ ਕਿਸੇ ਦਾ ਕੀ ਸਮਾਰ ਦੂ ਫਿਰ ਤਾਂ ਤੇ ਕਰਮ ਕਰ ਕਸ਼ੌਤੀ ਮਫੀਟ ਸਰੀ ਇੰਨੀਆਂ ਉਦਾਹਰਨਾਂ ਦੇਣ ਤੋਂ ਬਾਅਦ ਫੈਸਲਾ ਦਿੱਤਾ ਕਿ ਪੂਰਵ ਲੋਕ ਕ੍ਰਿਤ ਕਰਮ ਨੇ ਮਟੈਰੀ ਘਰ ਗਿਹਣ ਮੇਰੀ ਜਿੰਦੜੀਏ ਘਰ ਦੀ ਜਿੰਦੜੀ ਦੇਖ ਲਿਆ ਮੇਰੀ ਜਿੰਦੜੀਏ ਵੀ ਕੀਤਾ ਕਰਮ ਨਹੀਂ ਮਿਟਦਾ ਹਨੂੰਮਾਨ ਕੰਨੀ ਨਿਗਾਹ ਮਾਰਲਾ ਸ਼ਿਵਜੀ ਕੰਨੀ ਨਿਗਾਹ ਮਾਰਲਾ ਅਰਨ ਕੰਨੀ ਨਿਗਾਹ ਮਾਰਲਾ ਕਹਿੰਦੇ ਚੰਦਰਮਾ ਦਾ ਕਲੰਕ ਨਹੀਂ ਮਿਟਿਆ ਦੇਖ ਲਿਆ ਮੇਰੀ ਜਿੰਦੜੀਏ ਸਾਰਿਆਂ ਦੀਆਂ ਉਦਾਹਰਨਾਂ ਦੇ ਕੇ ਕਹਿੰਦੇ ਦੇਖ ਲਿਆ ਨਾ ਹੁਣ ਤਾਂ ਪੂਰਵ ਲੋਕ ਕ੍ਰਿਤ ਕਰਮ ਨਾ ਮਿਟਿਆਰੀ ਘਰ ਗਿਹਣ ਜਿਹਨੂੰ ਮਰਜ਼ੀ ਮੰਨਦਾ ਪੂਜਦਾ ਫਿਰੇ ਕੋਈ ਸ਼ਿਵਜੀ ਨੂੰ ਮੰਨੀ ਜਾਵੇ ਭਾਵੇਂ ਕੋਈ ਸੂਰਜ ਦੀ ਪੂਜਾ ਕਰ ਲੇ ਭਾਵੇਂ ਗਰੜ ਨੂੰ ਮੰਨ ਲੇ ਭਾਵੇਂ ਗੰਗਾ ਚ ਨਹਾ ਲੇ ਕੁਛ ਮਰਜ਼ੀ ਕਰ ਲੇ ਦੇਖ ਲਿਆ ਜਿੰਦੜੀਏ ਕਰਮ ਨਹੀਂ ਮਿਟਦੇ ਦੇਖੋ ਸ਼ਬਦ ਪੂਰਵ ਲੋਕ ਕ੍ਰਿਤ ਕਰਮ ਨਾ ਮਿਟਿਆਰੀ ਘਰ ਗਿਹਣ ਤਾਚੇ ਮੋਹੇ ਜਾਪੀ ਲੇ ਰਾਮ ਜੀ ਨਾਮੰਗ ਬਾਧਿਤ ਤਰਲੋਚਨ ਰਾਮ ਜੀ ਕਹਿੰਦਾ ਤਾਂਹੀਓ ਤਾਂ ਮੈਂ ਤਾਚੇ ਮੋਹੇ ਜਾਪੀ ਅਲੇ ਰਾਮ ਜੀ ਤਾਂਹੀਓ ਤਾਂ ਮੈਂ ਸਰਬ ਵਿਆਪਕ ਪਰਮੇਸ਼ਰ ਦਾ ਨਾਮ ਜਪਦਾ ਹਾਂ ਕਿਉਂ ਕਿਉਂਕਿ ਮੈਨੂੰ ਪਤਾ ਲੱਗ ਚੁੱਕਿਆ ਵੀ ਪਰਮਾਤਮਾ ਦਾ ਨਾਮ ਹੀ ਕਰਮ ਨੂੰ ਕੱਟ ਸਕਦਾ ਉਹਦਾ ਨਾਮ ਹੀ ਬਖਸ਼ਿਸ਼ ਕਰ ਸਕਦਾ ਹੋਰ ਕਿਸੇ ਦਾ ਕਰਮ ਕੋਈ ਕੱਟ ਨਹੀਂ ਸਕਦਾ ਬੋਲੋ ਸਤਨਾਮ ਜਿਸ ਕਰਕੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕਿਸੇ ਨੂੰ ਕਿਉਂ ਮੰਨੋ ਸਾਰਾ ਸ਼ਬਦ ਦੀ ਵਿਚਾਰ ਕਿਉਂ ਇਹ ਸ਼ਬਦ ਦੀ ਵਿਚਾਰ ਸੁਣਨ ਤੋਂ ਬਾਅਦ ਵੀ ਜਿਹੜਾ ਕਿਸੇ ਹੋਰ ਨੂੰ ਮੰਨੂਗਾ ਉਹਦੇ ਮਾੜੇ ਕਰਮ ਹੈ ਬੋਲੋ ਸਤਨਾਮ ਸ਼ੱਕ ਤਾਂ ਕੋਈ ਰਿਹਾ ਨਹੀਂ ਪਰ ਫਿਰ ਵੀ ਮੈਨੂੰ ਮੰਨੀ ਜਾਵੇ ਇਹਦਾ ਹਸਤਾ ਹੋਕਾ ਮਾਰਨਾ ਨੋਟ ਕਰਿਓ ਹੁਣ ਬਾਣੀ ਦੀ ਵਿਚਾਰ ਹੈ ਜੇ ਕਿੰਨੇ ਖੰਡ ਪਾਠ ਕਿੰਨੇ ਸਹਿਜ ਪਾਠ ਕੀਤੇ ਲੰਘ ਗਈ ਬਾਣੀ ਪਤਾ ਲੱਗਿਆ ਕੋਈ ਤਾਂ ਜੇ ਬਾਣੀ ਦੀ ਵਿਚਾਰ ਤੇ ਆ ਜਾਈਏ ਫਿਰ ਗਿਆਨ ਮਿਲਦਾ ਤਾਂ ਤੇ ਇੱਦਾਂ ਇਹ ਬਾਣੀ ਨੂੰ ਆਪਾਂ ਸਮਝੋ ਫਿਰ ਕਿੰਨੇ ਵਾਰ ਸ਼ਬਦ ਸੁਣਾਇਆ ਪਹਿਲਾਂ ਫਿਰ ਜਾਣੀ ਕਿ ਮੈਂ ਕਿਉਂਕਿ ਸਬਜੈਕਟ ਦੀ ਗੱਲ ਚੱਲੀ ਆ ਸੰਖੇਪ ਚ ਕਹਿ ਜਾਵਾਂ ਭਗਤ ਨਾਮਦੇਵ ਜੀ ਨੇ ਦੂਜੇ ਨੂੰ ਮੰਨਣ ਵਾਲੇ ਦਾ ਬਹੁਤ ਮੰਦਾ ਹਾਲ ਦੱਸਿਆ ਜਿਹੜਾ ਵੀ ਦੂਜੇ ਨੂੰ ਮੰਨਦਾ ਕਿਉਂਕਿ ਜੈਸਾ ਸੇਵਾ ਤੈਸੋ ਹੋਏ ਦਾ ਸਿਧਾਂਤ ਹੈ ਵੀ ਜਿਹੇ ਜੀ ਨੂੰ ਕੋਈ ਸੇਮਦਾ ਜਿਹੇ ਜੀ ਨੂੰ ਮੰਨਦਾ ਪੂਜਦਾ ਉਹੀ ਜੀ ਹੁੰਦਾ ਉਹੀ ਜੀ ਫਲ ਮਿਲਦਾ ਤਾਂ ਤੇ ਭਗਤ ਦੇ ਨਾਮਦੇਵ ਜੀ ਕਹਿੰਦੇ ਭੈਰੋਂ ਭੂਤ ਸੀਤਲਾ ਧਾਵੈ ਖਾਰ ਵਾਹਨ ਉਹ ਛਾਰ ਪੜਾਵੈ ਹਉ ਤੋ ਇਹ ਕਰਮਈਆ ਲੈ ਹਾਂ ਆਣ ਦੇਵ ਬਦਲਾਵਣ ਦਹਿ ਰਹਾਓ ਸਿਵ ਸਿਵ ਕਰਤੇ ਜੋ ਨਰ ਧਿਆਵੈ ਬਲਦ ਚੜੇ ਡੌਰ ਟਮਕਾਵੈ ਮਹਾਮਾਈ ਕੀ ਪੂਜਾ ਕਰੈ ਨਰਸੈ ਨਾਰ ਹੋਇਆ ਉਤਰੈ ਤੂੰ ਕਹੀ ਅਤ ਹੀ ਆਦ ਭਵਾਨੀ ਮੁਕਤ ਕੀ ਵਰੀਆ ਕਹਾਂ ਛਪਾਨੀ ਗੁਰਮਤ ਰਾਮ ਨਾਮ ਗਹੁ ਮੀਤਾ ਪ੍ਰਣਵੈ ਨਾਮਾ ਇਉਂ ਕਹੈ ਗੀਤਾ ਇੱਥੇ ਵੀ ਪੰਡਤਾਂ ਨੂੰ ਸੰਬੋਧਨ ਕਰਕੇ ਨਾਮਦੇਵ ਜੀ ਨੇ ਸ਼ਬਦ ਉਚਾਰਨ ਕੀਤਾ ਪਰ ਇੱਕ ਗੱਲ ਜ਼ਰੂਰ ਸਮਝ ਲਿਓ ਵੀ ਕੋਈ ਵੀ ਬਚਨ ਹੁੰਦਾ ਇਹ ਹੁੰਦਾ ਪੂਰੀ ਮਨੁੱਖਤਾ ਵਾਸਤੇ ਹੈ ਕਿਸੇ ਨੂੰ ਵੀ ਸੰਬੋਧਨ ਕਰਕੇ ਕਿਹਾ ਹੋਵੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਕਿਸੇ ਨੂੰ ਵੀ ਜਾਣੀ ਕਿ ਸੰਬੋਧਿਤ ਹੋ ਕੇ ਪ੍ਰਥਾਏ ਸਾਖੀ ਕੁਝ ਵੀ ਬਚਨ ਕਹਿਣ ਪਰ ਇਹ ਸਾਰੀ ਦੁਨੀਆ ਵਾਸਤੇ ਬਚਨ ਸਾਂਝਾ ਹੁੰਦਾ ਕਿਉਂਕਿ ਉਹ ਸਭ ਦੇ ਹੁੰਦੇ ਨੇ ਉਹਨਾਂ ਦੀ ਦ੍ਰਿਸ਼ਟੀ ਵਿੱਚ ਪੂਰੀ ਮਨੁੱਖਤਾ ਹੁੰਦੀ ਹੈ ਤਾਂ ਤੇ ਹੁਣ ਇਹ ਸੰਬੋਧਨ ਪੰਡਤਾਂ ਨੂੰ ਕਰਕੇ ਕਿਹਾ ਸ਼ਬਦ ਪਰ ਇਹਨੂੰ ਸਮਝਣਾ ਸਾਰਿਆਂ ਨੇ ਹੈ ਤਾਂ ਇਸ ਸ਼ਬਦ ਦੇ ਵਿੱਚ ਭਗਤ ਨਾਮਦੇਵ ਜੀ ਕਹਿ ਰਹੇ ਹੈ ਕਿ ਤੁਸੀਂ ਪੰਡਤੋ ਮਨੁੱਖਤਾ ਨੂੰ ਪਰਮਾਤਮਾ ਦੇ ਨਾਮ ਨਾਲੋਂ ਤੋੜ ਕੇ ਅਨਮਤੀ ਪੂਜਾ ਚ ਪਾਤਾ ਜਿਨ੍ਹਾਂ ਨੇ ਪਾਇਆ ਉਹਨਾਂ ਨੂੰ ਕਹਿ ਰਹੇ ਹੈ ਜਿਹੜੇ ਸੱਚੇ ਸੁੱਚੇ ਭਗਤ ਨਾਲ ਬੈਠੇ ਨੇ ਕਿਤੇ ਭੁੱਲ ਜਾਓ ਕਹਿੰਦੇ ਤੁਸੀਂ ਕਿਸੇ ਨੂੰ ਜਾਣੀ ਕਿ ਭੈਰੋਂ ਦੀ ਪੂਜਾ ਚ ਲਾ ਦਿੱਤਾ ਕਿਸੇ ਨੂੰ ਤੁਸੀਂ ਸ਼ਿਵਜੀ ਦੀ ਪੂਜਾ ਚ ਕਿਸੇ ਨੂੰ ਪਾਰਵਤੀ ਮੰਨਣ ਲਾਤੀ ਕਿਸੇ ਨੂੰ ਸੀਤਲਾ ਚੱਕਰ ਚ ਪਾਤਾ ਕਿਸੇ ਨੂੰ ਕਿਤੇ ਕਹਿੰਦੇ ਫਿਰ ਤੁਸੀਂ ਆਪ ਹੀ ਜੋ ਗੱਲਾਂ ਬਣਾਈਆਂ ਹੁਣ ਹਵਾਲੇ ਭਗਤ ਨਾਮਦੇਵ ਜੀ ਉਹਨਾਂ ਨੂੰ ਦਿੰਦੇ ਨੇ ਉਹਨਾਂ ਦੀਆਂ ਬਣਾਈਆਂ ਗੱਲਾਂ ਦੇ ਹਵਾਲਾ ਰੂਪ ਇੱਥੇ ਵੀ ਹਵਾਲਾ ਰੂਪ ਵਰਤਿਆ ਕਹਿੰਦੇ ਤੁਸੀਂ ਕਹਿੰਦੇ ਭੈਰੋਂ ਨੂੰ ਮੰਨੋ ਦੂਜੇ ਪਾਸੇ ਤੁਸੀਂ ਭੈਰੋਂ ਭੂਤ ਵਰਗਾ ਬਣਾਇਆ ਆਪ ਹੀ ਮਨ ਘੜਤ ਸ਼ਕਲ ਬਣਾ ਦਿੱਤੀ ਉਹਦੀ ਦੇਖਿਆ ਕਰੋ ਕਿਵੇਂ ਡਰਾਉਣਾ ਨੀ ਬਣਾਉਂਦੇ ਭੂਤ ਬਣਾਇਆ ਹੁੰਦਾ ਭੈਰੋਂ ਦੇਖਿਆ ਉਹ ਕਿਸੇ ਜਾਣੀ ਕਿ ਜੋ ਮੂਰਤੀਆਂ ਬਣਾਈਆਂ ਹੁੰਦੀਆਂ ਕਈ ਮੰਦਰਾਂ ਚ ਕਹਿੰਦੇ ਫਿਰ ਤੁਸੀਂ ਕਹਿੰਦੇ ਭੈਰੋਂ ਨੂੰ ਪੂਜੋ ਕਹਿੰਦੇ ਪੰਡਿਤ ਜੀ ਭਲਾ ਭੈਰੋਂ ਨੂੰ ਪੂਜਣ ਵਾਲਾ ਫਿਰ ਇਹਦੇ ਵਰਗਾ ਭੂਤ ਹੀ ਬਣੋ ਇਹਨੂੰ ਪੂਜਣ ਵਾਲਾ ਇਹਦੇ ਵਰਗਾ ਹੀ ਬਣ ਜੂ ਤਾਂ ਨਰੇ ਭੂਤ ਆ ਜਾਂ ਮੈਂ ਤਾਂ ਡਰਾਉਂਦਾ ਲੈ ਭੈਰੋਂ ਨੂੰ ਮੰਨਣ ਵਾਲਾ ਭੂਤ ਬਣੋ ਭੈਰੋਂ ਭੂਤ ਇਹਦੇ ਵਰਗਾ ਭਾਵ ਕੇ ਭੂਤ ਭੈਰੋਂ ਭੂਤ ਸੀਤਲਾ ਭਾਵੈ ਕਹਿੰਦੇ ਕੋਈ ਤੁਹਾਡੇ ਮਗਰ ਲੱਗ ਕੇ ਛੱਡ ਕੇ ਪਰਮਾਤਮਾ ਨੂੰ ਸੀਤਲਾ ਦੇ ਮਗਰ ਭਜਦਾ ਵੀ ਸੀਤਲਾ ਨੂੰ ਮੰਨੀਏ ਕਹਿੰਦੇ ਪੰਡਿਤ ਜੀ ਤੁਸੀਂ ਆਪ ਕਹਿੰਦੇ ਹੋ ਅਸੀਂ ਤਾਂ ਨੀ ਕਹਿੰਦੇ ਵੀ ਸੀਤਲਾ ਖਾਤੇ ਚੜ੍ਹਦੀ ਹੈ ਇਹਨਾਂ ਦੇ ਕਹਿਣ ਮੁਤਾਬਕ ਸੀਤਲਾ ਗਧੇ ਤੇ ਚੜ੍ਹਦੀ ਹੈ ਮੈਂ ਤਾਂ ਹੱਸਦਾ ਹੁੰਦਾ ਵੀ ਨਾਲੇ ਮਾਤਾ ਬਣਾਤੀ ਨਾਲੇ ਗਧੇ ਤੇ ਚੜ੍ਹਾਤੀ ਬੋਲੋ ਸਤਨਾਮ ਦੇਖੋ ਕਹਿੰਦੇ ਚੜ੍ਹਦੀ ਕਾਹਤੇ ਹੈ ਕਹਿੰਦੇ ਗਧੇ ਤੇ ਕਹਿੰਦੇ ਭਲਾ ਐਂ ਦੱਸੋ ਵੀ ਸੀਤਲਾ ਨੂੰ ਮੰਨਣ ਵਾਲਾ ਫਿਰ ਗਧਾ ਨੀ ਬਣੂ ਕਿਉਂ ਕਹਿੰਦੇ ਵੀ ਸੀਤਲਾ ਨੇ ਉਹਨੂੰ ਆਪਣਾ ਵਫ਼ਾਦਾਰ ਸਮਝ ਕੇ ਸਵਾਰੀ ਵਾਸਤੇ ਵਰਤ ਲੈਣਾ ਵੀ ਤੂੰ ਤਾਂ ਮੇਰਾ ਬਾਹਲਾ ਪਿਆਰਾ ਭਗਤ ਹੈ ਤੇ ਤੂੰ ਗਧੇ ਦੀ ਜੂਨ ਚ ਪੈ ਮੈਂ ਤੇਰੇ ਤੇ ਸਵਾਰੀ ਕਰਿਆ ਕਰੂੰ ਬੋਲੋ ਸਤਨਾਮ ਕਹਿੰਦੇ ਭਲਾ ਪੰਡਿਤ ਜੀ ਫਿਰ ਸੀਤਲਾ ਨੂੰ ਮੰਨਣ ਵਾਲਾ ਗਧਾ ਜੂਨ ਚ ਨਹੀਂ ਪਊ ਦੇਖੋ ਬਾਣੀ ਭੈਰੋਂ ਭੂਤ ਸੀਤਲਾ ਧਾਵੈ ਖਰ ਵਾਹਨ ਉਹਦਾ ਵਾਹਨ ਕਹੋ ਸਵਾਰੀ ਕਹੋ ਵਹੀਕਲ ਕਹੋ ਕਹਿੰਦੇ ਉਹਦਾ ਵਾਹਨ ਖਰ ਖੋਤਾ ਗਧਾ ਬਣ ਕੇ ਕਹਿੰਦੇ ਫਿਰ ਖੇਡ ਆਉਂਦਾ ਫਿਰੂਗਾ ਖਰ ਵਾਹਨ ਉਹ ਛਾਰ ਅਡਾਰ ਉਹ ਕੌਣ ਸੀਤਲਾ ਨੂੰ ਮੰਨਣ ਵਾਲੇ ਸੀਤਲਾ ਦੀ ਸਵਾਰੀ ਗਧੇ ਬਣ ਕੇ ਖੇਡ ਆਉਂਦੇ ਫਿਰਨਗੇ ਦੇਖੋ ਬਾਣੀ ਖਰ ਵਾਹਨ ਉਹ ਛਾਰ ਉਡਾਵੈ ਫਿਰ ਭਗਤ ਜੀ ਦੱਸਦੇ ਹੁਣ ਤੱਤ ਦੀ ਗੱਲ ਕਹਿੰਦੇ ਹਾਉ ਤਾਂ ਉਹ ਇਹ ਕਰਮਈਆ ਲੈਹੋ ਕਹਿੰਦੇ ਤਾਂ ਹੀ ਮੈਂ ਤਾਂ ਇੱਕ ਸਰਬ ਵਿਆਪਕ ਪਰਮੇਸ਼ਰ ਦਾ ਨਾਮ ਲੈਣਾ ਕਿਉਂ ਮੈਨੂੰ ਪਤਾ ਲੱਗ ਗਿਆ ਵੀ ਜਿਹੇ ਨੂੰ ਮੰਨਾਂਗੇ ਉਹੋ ਜੇ ਬਣਾਂਗੇ ਆਪਾਂ ਕਿਸੇ ਨੂੰ ਹੋਰ ਕਿਉਂ ਮੰਨੀਏ ਫਿਰ ਕਹਿੰਦਾ ਹਾਉ ਤਾਂ ਇਹ ਕਰਮਈਆ ਲੈਹੋ ਮੈਂ ਤਾਂ ਸਾਰੇ ਕਰਮੇ ਹੋਏ ਪਰਮਾਤਮਾ ਦਾ ਨਾਮ ਹੀ ਲੈਣਾ ਆਣ ਦੇਵ ਬਦਲਾਵਣ ਦਹਿਹੋ ਰਹਾਓ ਜਿਹੜੇ ਪੰਡਿਤ ਤੁਸੀਂ ਹੋਰ ਦੇਵੀ ਦੇਵਤੇ ਬਣਾ ਦਿੱਤੇ ਨਾ ਇਹ ਤਾਂ ਮੈਂ ਨਾਮ ਦੇ ਵਟਾਂਦਰੇ ਛੱਡ ਦਿੱਤੇ ਇਹਨਾਂ ਨੂੰ ਮੈਂ ਕਿਸੇ ਨੂੰ ਨਹੀਂ ਮੰਨਦਾ ਆਣ ਦੇਵ ਬਦਲਾਵਣ ਦਹਿਹੋ ਰਹਾਓ ਕਹਿੰਦੇ ਸਿਵ ਸਿਵ ਕਰਤੇ ਜੋ ਨਰ ਧਿਆਵੈ ਪਹਿਲਾਂ ਪੰਕਤੀ ਆਪਾਂ ਵਿਚਾਰ ਰਹੀ ਸੀ ਬਲਦ ਚੜੇ ਡੌਰੂ ਟਮਕਾਵੈ ਕਹਿੰਦੇ ਤਾਂ ਸ਼ਿਵਜੀ ਨੂੰ ਮੰਨੂ ਆ ਕਹਿੰਦੇ ਤੁਸੀਂ ਕਹਿੰਦੇ ਸ਼ਿਵ ਜੀ ਬਲਦ ਤੇ ਚੜ੍ਹਦਾ ਡੌਰੂ ਫੜਕਾਉਂਦਾ ਕਰਦਾ ਵਾਹ ਕਰਦਾ ਕਹਿੰਦੇ ਬਸ ਇਹਨੂੰ ਮੰਨਣ ਵਾਲਾ ਬਸ ਇਹੀ ਕੁਛ ਉਹ ਕਰ ਲਿਆ ਕਰੂਗਾ ਬਲਦ ਚੜੇ ਡੌਰੂ ਟਮਕਾਵੈ ਕਹਿੰਦੇ ਮਹਾਮਾਈ ਕੀ ਪੂਜਾ ਕਰਿਆ ਨਰਸੈ ਨਾਰ ਹੋਇਆ ਉਤਰੈ ਕਹਿੰਦੇ ਜਿਹੜਾ ਜਾਣੀ ਕਿ ਕਿਸੇ ਦੇਵੀ ਨੂੰ ਜਾਂ ਮਹਾਮਾਈ ਸ਼ਿਵਜੀ ਦੀ ਪਾਰਵਤੀ ਨੂੰ ਮੰਨਦਾ ਕਹਿੰਦੇ ਫਿਰ ਕਿ ਬੰਦੇ ਤੋਂ ਜਨਾਨੀ ਬਣ ਜਾਓ ਇੱਥੇ ਇਸਤਰੀ ਦੀ ਤੁਹੀਨ ਨਹੀਂ ਕਿਤੇ ਸਮਝੋ ਇਹ ਪ੍ਰਕਰਨ ਦੇ ਵਿੱਚ ਭਾਵ ਹੈ ਭਾਵ ਵੀ ਜਿਹੇ ਜੀ ਨੂੰ ਮੰਨਦਾ ਉਹੋ ਜਿਹਾ ਕੋਈ ਹੋ ਜਾਂਦਾ ਇੱਥੇ ਇਹ ਭਾਵਨਾ ਸਮਝ ਲਓ ਵੀ ਇਸਤਰੀ ਦਾ ਜਾਮਾ ਕੋਈ ਮਾੜਾ ਕਹਿ ਦਿੱਤਾ ਨਾ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਜਾਨੀ ਕਿ ਗੱਲ ਨੂੰ ਕਲੀਅਰ ਕਰਨਾ ਪੈਂਦਾ। ਇੱਥੇ ਪ੍ਰਕਰਨ ਦੇ ਮੁਤਾਬਕ ਭਾਵ ਹੈ ਦੱਸਣ ਦਾ ਵੀ ਜਿਹੇ ਜਿਹਨੂੰ ਕੋਈ ਮੰਨਦਾ ਉਹੋ ਜਿਹਾ ਹੋ ਜਾਂਦਾ। ਉਸ ਪ੍ਰਕਰਨ ਚ ਭਾਵ ਹੈ ਵੀ ਭੈਰੋ ਨੂੰ ਮੰਨਣ ਵਾਲਾ ਉਹਦੇ ਵਰਗੇ ਭੂਤ, ਸੀਤਲਾ ਨੂੰ ਮੰਨਣ ਵਾਲਾ ਫਿਰ ਉਹਦੀ ਸਵਾਰੀ ਗਧਾ, ਸ਼ਿਵਜੀ ਨੂੰ ਮੰਨਣ ਵਾਲਾ ਡੌਰੀ ਡੌਰੂ ਫੜਕਾਉਂਦਾ ਫਿਰੂਆ, ਦੇਵੀ ਨੂੰ ਮੰਨਣ ਵਾਲਾ ਬੰਦੇ ਤੋਂ ਜਨਾਨੀ ਬਣ ਜੂ, ਨਰਸ ਹੈ ਨਾਰ ਹੋਈ ਅਵਸਰ ਹੈ। ਫਿਰ ਕਹਿੰਦੇ ਤੂੰ ਕਹੀ ਅਤ ਹੀ ਆਦ ਭਵਾਨੀ ਮੁਕਤ ਕੀ ਵਰੀਆ ਕਹਾਂ ਛਪਾਨੀ, ਜੇ ਤੂੰ ਆਦ ਭਵਾਨੀ ਦੁਰਗਾ ਸੁਣੀ ਦੀ ਹੈ ਤੇ ਮੁਕਤੀ ਦੇਣ ਵੇਲੇ ਕਿੱਥੇ ਲੁਕ ਜਾਂਦੀ ਹੈ, ਭਾਵ ਅਖੀਰਲੇ ਟਾਈਮ ਤੇ ਕਿੱਥੇ ਲੁਕ ਜਾਂਦੀ ਹੈ, ਭਾਵ ਆਖਰੀ ਟਾਈਮ ਤੇ ਕੋਈ ਦੇਵੀ ਵੀ ਨਹੀਂ ਬੋੜਦੀ, ਕੋਈ ਨੀ ਕਿਸੇ ਦੀ ਸਹਾਇਤਾ ਕਰਦਾ। ਕਿਉਂ? ਆਖਰੀ ਟਾਈਮ ਤੇ ਸਹਾਇਤਾ ਕਿਹਨੇ ਕਰਨੀ ਹੈ? ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਜਹ ਮਹਾ ਭਾਯਾਨ ਦੂਤ ਜਮ ਦਲੈ ਤਹ ਕੇਵਲ ਨਾਮ, ਸੰਗ ਤੇਰਾ ਚੱਲਦਾ ਕੇਵਲ ਨਾਮ, ਸਿਰਫ ਪ੍ਰਮਾਤਮਾ ਦਾ ਨਾਮ ਤੇਰੇ ਨਾਲ ਜਾਣਾ, ਸਿਰਫ ਨਾਮ ਕਹਿਤਾ ਕੇਵਲ ਨਾਮ। ਤਾਂ ਤੇ ਕਹਿੰਦੇ ਵੀ ਫਿਰ ਦੁਰਗਾ ਤਾਂ ਹੁਣ ਵਾਲੀ ਕਿੱਥੇ ਲੁਕ ਗਈ, ਤੂੰ ਕਹੀ ਅਤ ਹੀ ਆਦ ਭਵਾਨੀ ਮੁਕਤ ਕੀ ਵਰੀਆ ਕਹਾਂ ਛਪਾਨੀ, ਕਿੱਧਰ ਲੁਕ ਗਈ। ਗੁਰਮਤ ਰਾਮ ਨਾਮ ਕਹੋ ਮੀਤਾ, ਫਿਰ ਮਿੱਤਰਤਾ ਦੀ ਭਾਸ਼ਾ ਵਿੱਚ ਕਹਿੰਦੇ ਨੇ, ਕਹਿੰਦੇ ਮਿੱਤਰੋ ਭਾਵ ਕੇ ਕਿਤੇ ਵਿਰੋਧੀ ਨਾ ਸਮਝ ਲਿਓ, ਕਿਤੇ ਉਹ ਨਾ ਸਮਝ ਲਿਓ ਵੀ ਪਤਾ ਨੀ ਸਾਨੂੰ ਜਾਣ ਕੇ ਜਾਨੀ ਕਿ ਕਾਟ ਕਰਦਾ ਕੋਈ ਈਰਖਾ ਵਿਰੋਧ ਹੈ। ਕਹਿੰਦੇ ਨਹੀਂ ਮਿੱਤਰੋ ਗੱਲ ਸੁਣੋ, ਇਹ ਸੱਚ ਕਿਹਾ ਗੁਰਮਤ ਰਾਮ ਨਾਮ ਗਹੋ ਮੀਤਾ, ਮਿੱਤਰੋ ਗੁਰਮਤ ਲੈ ਕੇ ਗੁਰੂ ਦੀ ਮਤ ਲੈ ਕੇ ਸਰਬ ਵਿਆਪਕ ਪਰਮੇਸ਼ਵਰ ਦਾ ਨਾਮ ਜਪੋ, ਪ੍ਰਣਵੈ ਨਾਮਾ ਇਉਂ ਕਹਿ ਗੀਤਾ, ਉਹਨਾਂ ਨੂੰ ਸੰਬੋਧਨ ਕਰਕੇ ਫਿਰ ਹਵਾਲਾ ਵੀ ਉਹਨਾਂ ਨੂੰ ਉਹਨਾਂ ਦੇ ਗ੍ਰੰਥ ਦੀ ਦਿੱਤਾ ਵੀ ਚਲੋ ਜੇ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਨਾ ਆਉਂਦਾ ਵੀ ਨਾਮ ਦੇਵਤਾ ਐਵੇਂ ਕਹਿੰਦਾ, ਇਹ ਤਾਂ ਐਵੇਂ ਕੱਟਦਾ ਗੱਲਾਂ ਨੂੰ, ਕਹਿੰਦੇ ਪ੍ਰਣਵੈ ਨਾਮਾ ਇਉਂ ਕਹਿ ਗੀਤਾ, ਨਾਮਦੇਵ ਜੀ ਕਹਿੰਦੇ ਜੇ ਮੇਰੇ ਤੇ ਯਕੀਨ ਨਹੀਂ ਆਉਂਦਾ ਤੁਹਾਨੂੰ ਤਾਂ ਤੁਸੀਂ ਇਉਂ ਕਰੋ ਗੀਤਾ ਨੂੰ ਖੋਜ ਕੇ ਵੇਖ ਲਓ, ਗੀਤਾ ਵਿੱਚ ਵੀ ਕਿਤੇ ਨਹੀਂ ਲਿਖਿਆ ਵੀ ਕਿਸੇ ਦੇਵੀ ਦੇਵਤੇ ਨੂੰ ਪੂਜੋ, ਬੋਲੋ ਸਤਨਾਮ। ਉਹਨਾਂ ਦਾ ਹਵਾਲਾ ਦੇ ਕੇ ਫਿਰ ਗੱਲਾਂ ਦਾ ਉਹਨਾਂ ਨੂੰ ਹਵਾਲਾ ਵੀ ਉਹਨਾਂ ਦੇ ਧਰਮ ਗ੍ਰੰਥ ਦਾ ਦਿੱਤਾ। ਇੱਥੇ ਸਾਡੇ ਕਈ ਪ੍ਰਚਾਰਕ ਗੱਲ ਗੋਲ ਮੋਲ ਕਰ ਜਾਂਦੇ ਆ ਕਿਉਂਕਿ ਉਹਨਾਂ ਨੂੰ ਗੀਤਾ ਲਫ਼ਜ਼ ਤੋਂ ਤਕਲੀਫ ਹੋ ਜਾਂਦੀ ਹੈ ਕਈਆਂ ਨੂੰ ਨਾ, ਜਿਹੜੀ ਗੱਲ ਉਹਨੂੰ ਉਵੇਂ ਜਿਹੇ ਬਿਆਨ ਕਰਨਾ ਹੁੰਦਾ, ਜਿਵੇਂ ਪਹਿਲਾਂ ਹੀ ਅਰਜ਼ ਕਰ ਦਿੱਤੀ ਸਾਡੇ ਵਿਦਵਾਨ ਇੱਥੇ ਕਈ ਗੋਲ ਮੋਲ ਕਰ ਗਏ ਗੱਲ, ਬਿਲਕੁਲ ਨਹੀਂ, ਕਿਉਂਕਿ ਹਵਾਲਾ ਮਾਤਰ ਹੈ। ਜਦੋਂ ਗੱਲ ਹਵਾਲੇ ਦੀ ਆ ਜੇ ਉਹਨਾਂ ਦੇ ਹਵਾਲੇ ਦੇ ਦਿਓ ਉਹਨਾਂ ਨੂੰ ਭੈਰੋ ਦਾ ਸ਼ਿਵਜੀ ਦਾ ਸਾਰਾ, ਫਿਰ ਹਵਾਲਾ ਦੇਣ ਤੋਂ ਬਾਅਦ ਕਹਿੰਦੇ ਜੇ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਆਉਂਦਾ ਤਾਂ ਤੁਸੀਂ ਭਾਵੇਂ ਆਪਣੀ ਗੀਤ ਹੀ ਖੋਜ ਕੇ ਦੇਖ ਲਓ, ਬੋਲੋ ਸਤਨਾਮ। ਇਹ ਗੁਨਾਹ ਨਹੀਂ ਹੁੰਦਾ ਕੋਈ, ਫਿਰ ਹਵਾਲੇ ਤੇ ਹਵਾਲਾ ਦੇਣਾ ਇਹ ਗੁਨਾਹ ਮਾਤਰ ਨਹੀਂ ਹੁੰਦਾ ਕੋਈ। ਤਾਂ ਤੇ ਕਹਿੰਦੇ ਪ੍ਰਣਵੈ ਨਾਮਾ ਇਉਂ ਕਹਿ, ਤੈਨੂੰ ਤੁਸੀਂ ਖੋਜ ਕੇ ਦੇਖ ਲਓ, ਤੁਸੀਂ ਐਵੇਂ ਰੂਹਾਨੀਅਤ ਖਾ ਗਏ, ਤੁਸੀਂ ਬਾਅਦ ਚ ਗੱਲਾਂ ਪ੍ਰਚਲਿਤ ਕਰਤੀਆਂ। ਦੱਸੋ ਕਹਿੰਦੇ ਕ੍ਰਿਸ਼ਨ ਜੀ ਨੇ ਕਿੱਥੇ ਲਿਖਿਆ ਗੀਤਾ ਦੇ ਵਿੱਚ ਵੀ ਪਰਮਾਤਮਾ ਤੋਂ ਬਿਨਾਂ ਹੋਰ ਨੂੰ ਮੰਨੋ, ਤੁਸੀਂ ਮਗਰੋਂ ਪ੍ਰਚਲਿਤ ਕਰਤੀਆਂ ਜਾਂ ਕੋਈ ਰਲਾ ਪਾਤੇ ਹੋਣਗੇ ਗੀਤਾ ਦੇ ਵਿੱਚ? ਕਿਉਂ? ਕਿਉਂਕਿ ਕ੍ਰਿਸ਼ਨ ਜੀ ਨੇ ਗੀਤਾ ਉਚਾਰਨ ਤਾਂ ਕੀਤੀ ਪਰ ਆਪਣੀ ਨਿਗਰਾਨੀ ਦੇ ਵਿੱਚ ਲਿਖਾਈ ਨਹੀਂ, ਬੋਲੋ ਸਤਨਾਮ। ਇਹ ਮੈਂ ਅੱਜ ਕਰਦਾ ਹੀ ਮੈਂ, ਜੇ ਕੁਛ ਲਿਖਿਆ ਹੋਵੇ ਤਾਂ ਉਹ ਬਾਅਦ ਵਿੱਚ ਰਲਾ ਪੈ ਗਿਆ ਹੋਊ। ਇੱਕੋ ਇੱਕ ਦੁਨੀਆਂ ਦਾ ਧਰਮ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਜੋ ਗੁਰੂ ਨੇ ਬਾਣੀ ਆਪ ਲਿਖਾਈ ਹੈ। ਈਸਾ ਮਸੀਹ ਨੇ ਬਾਈਬਲ ਨਹੀਂ ਲਿਖਵਾਈ, ਲਿਖਤ ਜਵਾਬ ਚ ਆਈ। ਮੁਹੰਮਦ ਸਾਹਿਬ ਨੇ ਕੁਰਾਨ ਸ਼ਰੀਫ ਨਹੀਂ ਲਿਖਵਾਇਆ ਮਗਰੋਂ ਲਿਖੀਆਂ ਇੱਟਾਂ। ਮਹਾਵੀਰ ਜੈਨ ਨੇ ਕੋਈ ਗ੍ਰੰਥ ਨਹੀਂ ਲਿਖਵਾਇਆ, ਮਹਾਤਮਾ ਬੁੱਧ ਨੇ ਕੋਈ ਗ੍ਰੰਥ ਨਹੀਂ ਲਿਖਵਾਇਆ, ਕ੍ਰਿਸ਼ਨ ਨੇ ਕੋਈ ਗ੍ਰੰਥ ਨਹੀਂ ਲਿਖਵਾਇਆ, ਰਾਮ ਚੰਦਰ ਨੇ ਕੋਈ ਗ੍ਰੰਥ ਨਹੀਂ ਲਿਖਵਾਇਆ। ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਹੈ ਜੋ ਗੁਰੂ ਸਾਹਿਬ ਨੇ ਬਾਣੀ ਪਹਿਲਾਂ ਭਾਈ ਗੁਰਦਾਸ ਜੀ ਤੋਂ ਆਪ ਬਰਾਬਰ ਬਹਿ ਕੇ ਤੇ ਫਿਰ ਜੋ ਸਰੂਪ ਗੁਰਗੱਦੀ ਤੇ ਸੁਸ਼ੋਭਿਤ ਹੈ ਇਹ ਸਾਰੀ ਬਾਣੀ ਦਸਵੇਂ ਪਾਤਸ਼ਾਹ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ ਭਾਈ ਸਾਹਿਬ ਭਾਈ ਮਨੀ ਸਿੰਘ ਤੋਂ ਲਿਖਵਾਈ। ਗੁਰੂ ਜੀ ਬਾਣੀ ਉਚਾਰਨ ਕਰਦੇ ਹੈ, ਮਨੀ ਸਿੰਘ ਨਾਲ ਦੀ ਨਾਲ ਲਿਖਦੇ ਹੈ, ਤੁਰੰਤ ਨਾਲ ਦੀ ਨਾਲ। ਇੱਦਾਂ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ ਗਈ ਹੈ, ਬੋਲੋ ਸਤਨਾਮ। ਜਿਸ ਕਰਕੇ ਜਿਹੜਾ ਸ਼ੁੱਧ ਗਿਆਨ ਸੀ ਉਹ ਤਾਂ ਧਰਮਾਂ ਦੇ ਪੁਜਾਰੀ ਖਾ ਗਏ। ਇੱਕ ਗੱਲ ਮੈਂ ਹੋਰ ਵੀ ਕਰ ਦੇਵਾਂ, ਧਰਮਾਂ ਦੇ ਪੁਜਾਰੀ ਜਦੋਂ ਮੈਂ ਕਹਿੰਦਾ ਸਵਸਥ ਦੀ ਗੱਲ ਕਰਦਾ, ਇਹ ਤਾਂ ਐਡਾ ਵੱਡਾ ਖਜ਼ਾਨਾ ਸਾਡੇ ਕੋਲ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ, ਜੇ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਨਾ ਹੋਵੇ ਤਾਂ ਸਾਡੇ ਬਾਬੇ ਵੀ ਸਿੱਖੀ ਨੂੰ ਖਾ ਜਾਣ, ਬੋਲੋ ਸਤਨਾਮ। ਬੇਨਤੀ ਕਰਦੇ ਹਾਂ ਸਾਡੇ ਡੇਰੇ ਦਰ ਖਾ ਜਾਣ, ਇਹ ਤਾਂ ਤੁਸੀਂ ਬਾਣੀ ਦੇ ਆਧਾਰ ਤੇ ਗੱਲ ਕਰਦੇ, ਜ਼ਰੂਰਤ ਨਹੀਂ ਪੈਂਦੀ ਕਿਸੇ ਦੀ ਬੋਲਣ ਦੀ, ਨੋਟ ਕਰਿਓ। ਤੇ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਨਾਲ ਲਿਖਾਇਆ ਹੁੰਦਾ ਅੱਜ ਨੂੰ ਬਾਬਿਆਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿੰਨਾ ਰਲਾ ਪਾਇਆ ਹੁੰਦਾ, ਬੋਲੋ ਸਤਨਾਮ। ਇਹ ਮੈਂ ਅਰਜ਼ ਕਰਦਾ ਵਾਂ, ਧਰਮਾਂ ਦੇ ਪੁਜਾਰੀ ਰੂਹਾਨੀਅਤ ਖਾ ਜਾਂਦੇ ਆ, ਭਾਵੇਂ ਸਿੱਖ ਭਾਈ ਹੋਣ ਉਹ, ਭਾਵੇਂ ਮੰਦਰਾਂ 'ਚ ਰਹਿਣ ਵਾਲੇ ਪੰਡਿਤ ਲੋਕ ਹੋਣ, ਭਾਵੇਂ ਮਸੀਤਾਂ 'ਚ ਰਹਿਣ ਵਾਲੇ ਮੌਲਵੀ ਹੋਣ, ਤੇ ਭਾਵੇਂ ਗਿਰਜੇ ਘਰਾਂ ਵਿੱਚ ਰਹਿਣ ਵਾਲੇ ਪਾਦਰੀ ਲੋਕ ਹੋਣ, ਨੋਟ ਕਰ ਲਓ ਇਹ ਗੱਲ ਨੂੰ। ਤਾਂ ਤੇ ਇਹ ਰੂਹਾਨੀਅਤ ਨੂੰ ਖਾ ਜਾਂਦੇ ਹੈ ਲੋਭ ਸਵਾਰਥ ਵਾਸਤੇ, ਤਾਂ ਤੇ ਇਹ ਕੁਛ ਵਾਪਰਦਾ, ਕਿ ਹਾਂ ਕੋਈ ਸੱਚਾ ਸੁੱਚਾ ਗੁਰੂ ਨਾਲ ਜੁੜਿਆ, ਗੁਰਮਤਿ ਸਿਧਾਂਤਾਂ ਨੂੰ ਸਮਰਪਿਤ ਹੋਵੇ, ਵਾਹਵਾ ਕੋਈ ਵਿਰਲਾ ਪਾਦਰੀ ਬਹੁਤ ਅੱਛਾ ਮਨੁੱਖ ਹੋ ਸਕਦਾ, ਕੋਈ ਵਿਰਲਾ ਮੌਲਵੀ, ਕੋਈ ਵਿਰਲਾ ਜਾਨੀ ਕਿ ਪੰਡਿਤ ਪਰਪੱਕ ਹੋ ਸਕਦਾ, ਤੇ ਕੋਈ ਵਿਰਲਾ ਗੁਰੂ ਘਰ ਦਾ ਗ੍ਰੰਥੀ ਵੀ ਵਧੀਆ ਹੋ ਸਕਦਾ। ਜਾਨੀ ਕਿ ਮੈਂ ਮੋਸਟਲੀ ਕਿਹਾ ਸਾਰੇ ਨਹੀਂ ਹੁੰਦਾ, ਕੋਈ ਕਿਤੇ ਕਿਰਪਾ ਹੋ ਸਕਦੀ ਹੈ ਤੇ ਨਹੀਂ ਤਾਂ ਜਾਨੀ ਕਿ ਤਕਰੀਬਨ ਜਿਹੜਾ ਇਹ ਜਾਨੀ ਕਿ ਵਰਗ ਹੁੰਦਾ ਸੱਚ ਜਾਣੋ ਤਾਂ ਇਹ ਚਾਹੁੰਦੇ ਹੀ ਨਹੀਂ ਵੀ ਲੋਕਾਂ ਨੂੰ ਸੱਚ ਦਾ ਪਤਾ ਲੱਗ ਜੇ। ਬੋਲੋ ਸਤਨਾਮ। ਸਾਡੇ ਡੇਰੇਦਾਰ ਬਾਬੇ ਕਦੇ ਨਹੀਂ ਚਾਹੁੰਦੇ ਵੀ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਤਾ ਲੱਗ ਜੇ, ਨਾ ਉਹ ਸਿਰਫ ਬਾਹਰੀ ਪੂਜਾ ਜ਼ਰੂਰ ਕਰਾਉਣਗੇ, ਪ੍ਰਕਾਸ਼ ਤਾਂ ਕਰਨਾ, ਕਿਉਂਕਿ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਕੀਤਾ ਫਿਰ ਸਿੱਖ ਨਹੀਂ ਫਸਦੇ। ਠੀਕ ਹੈ, ਉਹ ਬਾਹਰੀ ਤਾਂ ਕਹਿਣਗੇ, ਬਾਹਰੀ ਪੂਜਾ ਤਾਂ ਰਮਾਲੇ ਬਹੁਤ ਵਧੀਆ ਚੜ੍ਹਾਓ, ਠੀਕ ਹੈ ਰਮਾਲਾ ਸੋਹਣਾ ਹੋਵੇ ਭਾਵ ਸਮਝਿਓ, ਬਸ ਉਹ ਜਾਨੀ ਕਿ ਵਾਰੀ ਵਾਰੀ ਪੂਜਾ ਤਾਂ ਬੜੀ ਪ੍ਰਸ਼ਾਦ ਚੜ੍ਹਾ ਲਓ, ਡੇਗਾਂ ਕਰਾ ਲਓ, ਅਰਦਾਸਾਂ ਕਰਾ ਲਓ, ਪਰ ਇਉਂ ਨਹੀਂ ਕਹਿੰਦੇ ਬਾਣੀ ਨੂੰ ਸੁਣ ਕੇ ਸਮਝ ਲਓ। ਬੋਲੋ ਸਤਨਾਮ। ਆ ਇੱਕਦਮ ਨਹੀਂ ਕਹਿਣਗੇ ਵੀ ਬਾਣੀ ਨੂੰ ਅਰਥਾਂ ਸਮੇਤ ਸਮਝੋ, ਕਿਉਂ ਫਿਰ ਪਤਾ ਲੱਗੂਗਾ ਵੀ ਜੇ ਸਿੱਖ ਬਾਣੀ ਅਰਥਾਂ ਸਮੇਤ ਸਮਝ ਕੇ ਫਿਰ ਬਾਬਾ ਕਹਿੰਦੇ ਮੈਨੂੰ ਘੇਰਨਗੇ ਵੀ ਬਾਣੀ ਕੀ ਕਹਿੰਦੀ ਆ, ਤੂੰ ਕੁਛ ਹੋਰ ਹੀ ਕਰੀ ਜਾਂਦਾ। ਬੋਲੋ ਸਤਨਾਮ। ਉਹਨੂੰ ਪਤਾ ਫਿਰ ਮੇਰੀ ਤਾਂ ਹੁਣ ਝੱਥ ਪਾਉਣਗੇ ਜਦੋਂ ਸਿੱਖ ਜਾਗ ਪਏ ਵੀ ਤੂੰ ਕੁਛ ਹੋਰ ਹੀ ਕਰੀ ਜਾਂਦਾ, ਬਾ ਖੌਤੀ ਬ੍ਰਹਮ ਗਿਆਨੀ ਕਹਾਉਣ ਵਾਲਿਆ, ਤੂੰ ਹੋਰ ਹੀ ਗੰਦ ਪਾ ਛੱਡਿਆ, ਬਾਣੀ ਕੀ ਕਹੀ ਜਾ, ਤੂੰ ਕੀ ਕਰੀ ਜਾਂਦਾ, ਤੂੰ ਕੀ ਕਰਦਾ। ਤਾਂ ਤੇ ਇਹਨਾਂ ਗੱਲਾਂ ਨੂੰ ਵਿਚਾਰੋ, ਸੋ ਜਾਗਣ ਦੀ ਲੋੜ ਹੈ, ਬਸ ਛੇਤੋ ਛੇਤੀ ਜਾਗੋ, ਸਟੀਕ ਲਾਇਆਓ ਤੇ ਬਾਣੀ ਨੂੰ ਅਰਥਾਂ ਸਮੇਤ ਵਿਚਾਰੋ, ਤੁਹਾਨੂੰ ਪਤਾ ਲੱਗੂ ਕੀ ਕਰਤਾਂ ਕਰਦੇ ਪਏ ਆ ਬਾਬੇ ਤੇ ਗੁਰੂ ਦੀ ਬਾਣੀ ਕੀ ਕਹਿ ਰਹੀ ਹੈ। ਲੁਕੋ ਕੇ ਰੱਖਿਆ ਗਿਆਨ ਅੱਜ ਤੱਕ ਇਹਨਾਂ ਨੇ, ਅੱਜ ਤੱਕ ਇਹੀ ਦੱਸਿਆ ਵੀ ਰਮਾਲਾ ਪਾ ਦਿਓ, ਬਸ ਇਹੀ ਦੱਸਿਆ ਸਾਨੂੰ ਅੱਜ ਤੱਕ ਇਹਨਾਂ ਨੇ, ਇਦੋਂ ਵੱਧ ਕੁਛ ਨਹੀਂ ਦੱਸਿਆ। ਜਾਂ ਮੁੱਲ ਦੀ ਅਰਦਾਸ ਕਰਾ ਲਓ, ਪ੍ਰਸ਼ਾਦ ਕਰਾ ਲਓ, ਸੰਪਟ ਪਾਠ ਕਰਾ ਲਓ, ਆਹੀ ਕੁਛ ਦੱਸਿਆ ਅੱਜ ਤੱਕ। ਸੁਣਨ ਦੀ ਗੱਲ ਕੋਈ ਨੀ, ਸਮਝਣ ਦੀ ਗੱਲ ਕੋਈ ਨੀ, ਤਾਂ ਤੇ ਰਹੋ ਵਿਚਾਰ। ਤਾਂ ਤੇ ਹੁਣ ਆਪ ਨੂੰ ਪਤਾ ਲੱਗ ਗਿਆ ਨਾਮਦੇਵ ਦਾ ਸ਼ਬਦ ਤੇ ਤਲੋਚਨ ਦਾ ਸ਼ਬਦ, ਦੋਨੇ ਵਿਚਾਰ ਕਰ ਲਈ ਆਪਾਂ ਬਾਣੀ। ਭਾਈ ਬਸਤੌਲਾ ਨੇ ਤਾਂ ਕੁਛ ਨੀ ਕਿਹਾ ਹੁਣ ਤੱਕ, ਨਾ ਪਹਿਲਾਂ ਕਦੇ ਕਿਹਾ, ਤੇ ਫਿਰ ਬਾਣੀ ਦੀ ਵਿਚਾਰ ਨੂੰ ਮੰਨ ਲਓ ਭਾਈ, ਮੱਥਾ ਟੇਕਿਆ ਮੰਨ ਲਓ। ਤੇ ਜਿਹੜਾ ਬਾਣੀ ਨੂੰ ਨਹੀਂ ਮੰਨਦਾ, ਮੈਂ ਬੇਨਤੀ ਕਰਦੇ ਵਾਂ ਜੀ, ਉਹ ਸ਼ਿਵਜੀ ਨੂੰ ਮੰਨਦਾ ਫਿਰੇ, ਦੇਵੀ ਨੂੰ ਮੰਨਦਾ ਫਿਰੇ, ਮੂਰਤੀਆਂ ਪੂਜਦਾ ਫਿਰੇ, ਸਾਨੂੰ ਕੋਈ ਇਤਰਾਜ਼ ਨਹੀਂ। ਬੋਲੋ ਸਤਨਾਮ। ਨੋਟ ਕਰ ਲਿਓ, ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ, ਪਰ ਮਿਲਗੋ ਬਾਣਾ ਕਰੋ ਵੀ ਸਿੱਖ ਵੀ ਕਹਾਉਣਾ, ਪਾਠ ਵੀ ਕਰਾਉਣੇ, ਤੇ ਦੇਵੀਆਂ ਨੂੰ ਤੇ ਸ਼ਿਵਜੀ ਨੂੰ ਤੇ ਪਖੰਡਵਾਦ ਨੂੰ ਵੀ ਮੰਨਣਾ ਨਾ, ਇਹ ਛੱਡ ਦਿਓ, ਇਹ ਛੱਡ ਦਿਓ, ਇਹ ਜਾਨੀ ਕਿ ਮਨਮਤ ਤੇ ਗੁਰਮਤ ਦੀ ਐਵੇਂ ਖਿਚੜੀ ਜੀ ਬਣਾਉਣੀ, ਮਿਲਗੋਭਾ ਕਰਨਾ, ਇਹਨੂੰ ਛੱਡ ਦਿਓ, ਇਹ ਨਹੀਂ ਕਰਨਾ। ਤਾਂ ਤੇ ਰਹੋ ਵਿਚਾਰ, ਤਾਂ ਤੇ ਇੱਦਾਂ ਗੁਰਬਾਣੀ ਤੋਂ ਹੁਣ ਤੱਕ ਆਪਾਂ ਵਿਚਾਰ ਕੀਤੀ, ਸਿੱਧ ਹੋ ਗਿਆ ਵੀ ਅਸੀਂ ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਣਾ। ਪਰਮਾਤਮਾ ਦਾ ਨਾਮ ਹੀ ਕਿਸੇ ਦਾ ਕਰਮ ਕੱਟ ਸਕਦਾ, ਕਿਸੇ ਦਾ ਕਰਮ ਤੇ ਨਹੀਂ ਤਾਂ ਕੋਈ ਵੀ ਕਿਸੇ ਦਾ ਕਰਮ ਨਹੀਂ ਕੱਟ ਸਕਦਾ। ਤਾਂ ਤੇ ਕਰਮ ਤੋਂ ਵੀ ਪਹਿਲਾਂ ਸੁਚੇਤ ਕੀਤਾ ਗੁਰੂ ਜੀ ਨੇ, ਬੀਜਣ ਤੋਂ ਵੀ ਪਹਿਲਾਂ ਹੀ ਸੁਚੇਤ ਹੋ ਜਾ ਮਾੜਾ ਕੰਮ ਕਰਨਾ, ਕਿਉਂ ਕਿਉਂਕਿ ਜਿੱਤ ਸੇਵਿਆ ਸੁੱਖ ਪਾਈਆ ਸੋ ਸਾਹਿਬ ਸਦਾ ਸੰਭਾਲੀ ਹੈ, ਜਿੱਤ ਕੀਤਾ ਪਾਈਆ ਆਪਣਾ ਸਕਾਲ ਬੁਰੀ ਕਿਉਂ ਘਾਲੀ ਹੈ, ਮੰਦਾ ਮੂਲ ਨਾ ਕੀਚਈ ਤੇ ਲੰਮੀ ਨਜ਼ਰ ਨਿਹਾਲੀ ਹੈ, ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ ਕਿ ਸਲਾਹੇ ਉੱਪਰ ਘਾਲੀ ਹੈ। ਤਾਂ ਤੇ ਇੱਦਾਂ ਆਪਾਂ ਭਾਈ ਗੁਰਬਾਣੀ ਦੇ ਸੱਚ ਨੂੰ ਸਮਝਿਆ, ਇਹ ਰਿਹਾ ਜੀ ਜਾਨੀ ਕਿ ਹੁਣ ਤੱਕ ਦੀ ਵਿਚਾਰ ਕਿ ਮਨ ਮਨੋਤੀਆਂ ਛੱਡਣੀਆਂ ਤੇ ਗੁਰਬਾਣੀ ਨੇ ਸਾਨੂੰ ਦੱਸ ਦਿੱਤਾ। ਫਿਰ ਕੁਝ ਕੁ ਜਾਨੀ ਕਿ ਜਿੱਦਾਂ ਕਈ ਲੋਕ ਤਾਂ ਵਹਿਮਾਂ ਭਰਮਾਂ ਚ ਪਏ ਹੋਏ ਹੈ ਤੇ ਅੱਜ ਸਿੱਖ ਕਹਾਉਣ ਵਾਲੇ ਵੀ ਜਾਨੀ ਕਿ ਉਲਝੇ ਹੋਏ ਹੈ, ਉਲਝੇ ਹੋਏ ਹੈ, ਉਹ ਬਹੁਤ ਵਾਰ ਤੁਹਾਨੂੰ ਦੱਸਿਆ। ਫਿਰ ਦੱਸ ਜਾਵਾਂ ਸੰਪਟ ਪਾਠ ਦੀ ਗੱਲ ਤਾਂ ਹੋ ਗਈ, ਜੇ ਤੁਹਾਨੂੰ ਕਹੇ ਨਾ ਵੀ ਭਾਈ ਬਸਤੌਲ ਵਾਲਾ ਗਲਤ ਕਹਿੰਦਾ, ਕੋਈ ਵੀ ਮਰਜ਼ੀ ਕਹੇ ਤੁਹਾਨੂੰ, ਕੋਈ ਬਾਬਾ ਕਹੇ ਉਹਨੂੰ ਤਾਂ ਗੱਲ ਕਰ ਲਓ, ਟਾਈਮ ਦਵਾ ਦਿੰਦੇ ਗੱਲ, ਰੋਸ ਨਾ ਕੀਜੈ ਉੱਤਰ ਦੀਜੈ ਰਹਿਣ ਨਹੀਂ ਸੰਸਾਰੇ। ਗੁਰੂ ਜੀ ਕਹਿੰਦੇ ਜੋ ਕੁਝ ਗੱਲ ਜਦੋਂ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਪ੍ਰਚਾਰ ਕੀਤਾ, ਥਾਂ ਥਾਂ ਤੇ ਕਾਜੀ ਮਲਾਣੇ ਪੰਡਿਤ ਪੁਰੋਹਿਤ ਜੋਗੀ ਬਹੁਤ ਗੁੱਸੇ ਹੋਇਆ ਕਰਨ, ਗੁਰੂ ਜੀ ਕਹਿੰਦੇ ਗੁੱਸੇ ਨਾ ਹੋਵੋ, ਜੋ ਕੁਝ ਮੈਂ ਪੁੱਛਦਾ ਉਹਦਾ ਜਵਾਬ ਦਿਓ। ਬੋਲੋ ਸਤਨਾਮ। ਰੋਸ ਨਾ ਕੀਜੈ ਉੱਤਰ ਦੀਜੈ, ਉੱਤਰ ਦਿਓ, ਸਵਾਲ ਜਵਾਬ ਕਰੋ, ਜੇ ਮੇਰੀ ਗੱਲ ਗਲਤ ਸਿੱਧ ਹੋ ਗਈ ਤਾਂ ਮੈਂ ਮਾਫ਼ੀ ਮੰਗ ਲਵਾਂਗਾ ਵੀ ਉਹ ਭੁਲੇਖਾ ਸੀ। ਤਾਂ ਤੇ ਰੋਸ ਨਾ ਕੀ ਜਾ ਉੱਤਰ ਦੀਜੈ, ਤਾਂ ਤੇ ਉੱਤਰ ਦੇਣਾ ਨਹੀਂ, ਫਜ਼ੂਲ ਦਾ ਰੋਸ ਕਰਨਾ ਜਾਂ ਲੋਕਾਂ ਨੂੰ ਕਹਿਣਾ ਇਹ ਤਾਂ ਗਲਤ ਹੈ, ਗੱਲ ਗਲਤ ਪ੍ਰਚਾਰ ਗੁੰਮਰਾਹ ਕਰਨ ਵਾਲੀ ਗੱਲ ਹੁੰਦੀ ਹੈ ਉਹ, ਯਾਦ ਰੱਖਿਓ। ਥਾਂ ਥਾਂ ਇਹ ਪ੍ਰਚਾਰ ਹੋ ਗਿਆ, ਆਪਣਾ ਰਿਪੀਟ ਕਰ ਦੇਵਾਂ, ਦਸਵੇਂ ਪਾਤਸ਼ਾਹ ਤੱਕ ਸੰਪਟ ਪਾਠ ਕਿਤੇ ਨਹੀਂ ਹੋਇਆ, ਇਹ ਮਗਰੋਂ ਕਾਢਾਂ ਕੱਢੀਆਂ ਗਈਆਂ। ਜੇ ਹੋਇਆ ਤਾਂ ਮੈਨੂੰ ਦੱਸੋ ਵੀ ਦਸਵੇਂ ਪਾਤਸ਼ਾਹ ਤੱਕ ਸੰਪਟ ਪਾਠ ਕਦੋਂ ਤੇ ਕਿੱਥੇ ਹੋਇਆ, ਕਿਹਨੇ ਕਰਾਇਆ, ਬਾਣੀ ਵਿੱਚ ਕੋਈ ਸੰਪਟ ਪਾਠ ਦਾ ਦੱਸੋ, ਕੋਈ ਰਮ ਜਾ। ਫਿਰ ਭਾਈ ਗੁਰਦਾਸ ਦੀਆਂ 12 ਕਵਿਤ ਸਵਈਆਂ ਕਿਤੇ ਦੱਸੋ, ਦੱਸੋ ਕਿੱਥੇ ਹੈ, ਇਹ ਮਗਰੋਂ ਚੱਲਿਆ ਕੰਮ ਸਾਰਾ, ਮਗਰੋਂ ਸਾਰਾ ਕੰਮ ਚੱਲਿਆ ਇਹ। ਤੇ ਜਿਹੜੇ ਕਹਿੰਦੇ ਨੇ ਸੰਪਟ ਪਾਠ ਤਾਂ ਬੜੀ ਸ਼ਕਤੀ ਬਣ ਜਾਂਦੀ ਹੈ ਜੀ ਤੁਕ ਲਾ ਕੇ ਤਾਂ, ਤੇ ਜੋ ਮਰਜ਼ੀ ਲੈ ਲਓ ਇਉਂ ਕਰ ਲਓ, ਲਾ ਲੱਕੜਾਂ ਜੀਆਂ ਮੂਹਰੇ ਬਹੰਦਰ ਨੀ ਵੜਨਾ ਕਿਸੇ ਨੇ, ਜੇ ਤਾਂ ਉਹੀ ਮਸਲਾ ਹੱਲ ਕਰ ਦੂ, ਸੁਣਨ ਦੀ ਲੋੜ ਨਹੀਂ, ਅੰਦਰ ਨੀ ਬਣਨਾ ਕਿਸੇ ਨੇ, ਹੋਰ ਸੁੱਚਮ ਖਰਾਬ ਹੋ ਜੂ ਨਾ। ਤਾਂ ਤੇ ਜਿਹੜੇ ਕਹਿੰਦੇ ਨੇ ਜਿਹੜਾ ਮਰਜ਼ੀ ਮਸਲਾ ਹੱਲ ਕਰ ਲਓ, ਬਹੁਤ ਵਾਰ ਤੁਹਾਨੂੰ ਦੱਸਿਆ ਹੀ ਹੈ ਵੀ ਪੁੱਛ ਲਿਆ ਕਰੋ ਆਪਾਂ ਵੀ ਦਵਿੰਦਰਪਾਲ ਸਿੰਘ ਭੁੱਲਰ ਦਿਆਲਪੁਰਾ ਪਿੰਡ ਹੈ ਉਹਨਾਂ ਦਾ, ਉਹਨਾਂ ਦੇ ਘਰੇ ਆਪਾਂ ਫਿਰ ਰੱਖ ਲੈਣੇ ਆ ਪਾਠ ਦਵਿੰਦਰਪਾਲ ਸਿੰਘ ਦੇ ਨਾਂ ਦੇ ਉੱਤੇ, ਕਿੰਨੇ ਸੰਪਟ ਪਾਠਾਂ ਚ ਉਹਦੀ ਫਾਂਸੀ ਦੀ ਸਜ਼ਾ ਮਾਫ਼ ਹੋਜੂਗੀ, ਖਰਚਾ ਮੈਂ ਕਰੂੰਗਾ, ਬਾਬਾ ਜੀ ਕੋਈ ਲਿਖਤ ਕਰਨ ਦੀ ਕਿਰਪਾਲਤਾ ਕਰਨ। ਬੋਲੋ ਸਤਨਾਮ, ਮੈਨੂੰ ਮਿਲਾਇਓ ਕੋਈ ਬਾਬਾ, ਮੈਂ ਖਾਲਸਾ ਪੰਚਾਇਤ ਚ ਲਿਖਤ ਕਰੂੰਗਾ, ਪਹਿਲਾਂ ਇੱਕ ਵੀ ਮਸਲਾ ਹੱਲ ਕਰਕੇ ਦਿਖਾਓ, ਜਿੰਨੇ ਨੌਜਵਾਨ ਜਿਹਨਾਂ ਚ ਬੰਦ ਉਹਨਾਂ ਦੇ ਘਰਾਂ ਚ ਆਪਾਂ ਸੰਪਟ ਪਾਠ ਰੱਖ ਲੈਂਦੇ ਹਾਂ, ਉਹ ਸੰਗਤਾਂ ਨੂੰ ਕਹਿ ਦਿਆਂਗੇ ਭਾਈ ਖਰਚਾ ਕਰੋ, ਇੰਨੇ ਤਾਂ ਮੈਂ ਕਿੱਥੋਂ ਕਰੂੰ, ਚੋ ਲਿਖ ਦਊਗਾ ਤਾਂ ਆਪਾਂ ਸੰਗਤਾਂ ਰਲ ਕੇ ਕਰ ਲਾਂਗੇ, ਬਾਬਾ ਕੋਈ ਲਿਖਤ ਕਰੇ ਸਾਡੇ ਨਾਲ, ਲਿਖਤ ਕਰੇ। ਸਿੱਖ ਕੌਮ ਵੱਖ ਵੱਖ ਧੜਿਆਂ ਚ ਵੰਡੀ ਗਈ, ਕਿਹੜੀ ਤੁਕ ਦਾ ਸੰਪਟ ਲਾ ਕੇ ਪਾਠ ਕਰੀਏ ਕਿ ਸਿੱਖ ਇੱਕ ਹੋ ਜਾਣ। ਬੋਲੋ ਸਤਨਾਮ, ਕਰਾ ਦਿਓ ਬਾਬਿਓ ਇੱਕ ਤਾਂ ਕੋਈ ਕੰਮ ਤਾਂ ਕਰ ਦਿਓ, ਪੰਥਕ ਬ੍ਰਹਮ ਗਿਆਨੀ ਕਹਾਉਣ ਵਾਲਿਓ, ਦੱਸੋ ਵੀ ਕਿਹੜਾ ਪਾਠ ਕਰੀਏ, ਕਿੰਨੇ ਪਾਠ ਕਰਨੇ ਪੈਣਗੇ ਵੀ ਸਿੱਖ ਕੌਮ ਇੱਕ ਹੋਜੂ। 90% ਨੌਜਵਾਨ ਕੇਸ ਕਤਲ ਕਰਾ ਚੁੱਕੇ ਹੈ, ਇਹਨਾਂ ਦੇ ਭਲੇ ਵਾਸਤੇ ਕਿੰਨੇ ਸੰਪਟ ਕਰਨੇ ਪੈਣਗੇ, ਤੇ ਕਿਹੜਾ ਸੰਪਟ ਲਾਈਏ ਕਿ ਨੌਜਵਾਨ ਕੇਸਾਧਾਰੀ ਹੋ ਜਾਣ, ਦੱਸ ਦਿਓ ਕਿਹੜਾ ਲਾਈਏ। ਤੇ ਹੋਰ ਬੜੇ ਭੱਖਦੇ ਮਸਲੇ ਨੇ, ਭੱਖਦੇ ਮਸਲੇ, ਇੱਕ ਵੀ ਮਸਲਾ ਕੋਈ ਸੰਪਟ ਪਾਠ ਰਾਹੀਂ ਹੱਲ ਕਰਨ ਦਾ ਦਾਅਵਾ ਕਰਦਾ ਤਾਂ ਮੈਂ ਲਿਖਤ ਕਰਨ ਨੂੰ ਤਿਆਰ ਹਾਂ ਉਸ ਬਾਬੇ ਨਾਲ, ਤੇ ਜਿੰਨੇ ਖਰਚ ਕਹੂਗਾ ਉਹ ਓਨਾ ਖਰਚ ਕਰਾਂਗੇ। ਜਿਹੜੀ ਵਿਧੀ ਕਹੂਗਾ ਵੀ ਅਣ ਲੱਗ ਚੋਲੇ ਹੋਣ ਜੀ, ਐਂ ਕਰਨਾ ਵਾਹ ਕਰਨ ਜਮਾ ਉਮ ਇੱਕ, ਪਰ ਲਿਖਤ ਕਰਾਂਗੇ ਖਾਲਸਾ ਪੰਚਾਇਤ ਚ ਭਾਵ ਸੰਗਤਾਂ ਦੇ ਵਿੱਚ ਗੁਰੂ ਦੀ ਹਜ਼ੂਰੀ ਚ ਪਹਿਲਾਂ ਉਹਦੇ ਨਾਲ ਲਿਖਤ ਕਰਾਂਗੇ, ਹਰਜਾਨਾ ਲਿਖਾਂਗੇ ਫਿਰ ਨਾਲੇ, ਜੇ ਕੋਈ ਹੋਇਆ ਤਾਂ ਮਿਲਾ ਦੇ ਮੈਨੂੰ, ਐਲਾਨ ਕਰਤਾ ਮੈਂ ਸਾਰੇ, ਦੱਸ ਦਿਓ ਵੀ ਆਹ ਗੱਲ ਹੈ। ਜਿਹੜਾ ਮਰਜ਼ੀ ਸੰਗਤ ਚ ਮਿਲਦਾ ਹੁੰਦਾ ਵੀ ਸਾਹਮਣੇ ਗੱਲ ਕਰਾਓ, ਸਾਹਮਣੇ ਸਵਾਲ ਜਵਾਬ, ਫਿਰ ਪਤਾ ਲੱਗਦਾ ਹੁੰਦਾ ਵੀ ਬ੍ਰਹਮ ਗਿਆਨੀ ਉਹੀ ਬਣਿਆ ਕਿ ਕੱਖ ਜਾਣਦੇ ਵੀ ਹੈ, ਫਿਰ ਪਤਾ ਲੱਗਦਾ। ਰਹੋ ਵਿਚਾਰ, ਇੱਕ ਗੱਲ ਹੋਰ ਸੁਚੇਤ ਰਹੇ, ਜਿਹਨੂੰ ਕੱਖ ਨਹੀਂ ਆਉਂਦਾ, ਲੋਕਾਂ ਤੋਂ ਮੱਥੇ ਟਕਾ ਟਕਾਈ ਬਾਬਾ ਬਣੇ ਹੈ, ਆਉਂਦਾ ਕੱਖ ਨਹੀਂ ਹੁੰਦਾ, ਜਿਹੜੇ ਗੁਰਬਾਣੀ ਦੀ ਵਿਚਾਰ ਕਰਨ ਵਾਲੇ ਗੁਰਸਿੱਖ ਹੁੰਦੇ ਆ, ਫਿਰ ਇਹਨਾਂ ਕੋਲ ਜਦੋਂ ਕੱਖ ਨਾ ਆਉਂਦਾ ਹੋਵੇ ਨਾ, ਗੁਰਸਿੱਖਾਂ ਨੂੰ ਇਹ ਕਿਤਾਬੀ ਕੀੜੇ ਕਹਿ ਦਿੰਦੇ ਆ। ਬੋਲੋ ਸਤਨਾਮ, ਵੀ ਗੁਰਬਾਣੀ ਦੀ ਵਿਚਾਰ ਕਰਨ ਵਾਲਾ ਕਿਤਾਬੀ ਕੀੜਾ, ਸਾਨੂੰ 1430 ਪੰਨੇ ਦਾ ਗਿਆਨ ਦੇਣ ਦੀ ਕੀ ਲੋੜ ਸੀ, ਗੁਰੂ ਜੀ ਵਿਚਾਰ ਕਰਨ ਦੀ ਲੋੜ ਨਹੀਂ। ਨੋਟ ਕਰੋ, ਜੇ ਇੱਦਾਂ ਹੀ ਸਰਦਾ ਹੁੰਦਾ ਤੇ ਸਾਨੂੰ 1430 ਪੰਨੇ ਦਾ ਖਜ਼ਾਨਾ ਸਤਿਗੁਰਾਂ ਨੇ ਵਿਚਾਰ ਕਰਨ ਵਾਸਤੇ ਦਿੱਤਾ, ਵਿਦਵਾਨ ਬਣਨ ਵਾਸਤੇ ਦਿੱਤਾ, ਸੇਧ ਲੈਣ ਵਾਸਤੇ ਦਿੱਤਾ, ਕਿ ਗੁਰਬਾਣੀ ਦੀ ਵਿਚਾਰ ਕਰਨੀ ਕਿਤਾਬੀ ਕਿਹੜਾ, ਜਿਹਨੂੰ ਕੱਖ ਨਹੀਂ ਆਉਂਦਾ, ਜਿਹੜਾ ਤੀਜੀ ਚੋਂ ਫੇਲ ਹੁੰਦਾ ਉਹ ਡੇਰਾ ਬਣਾ ਲੈਂਦਾ। ਬੋਲੋ ਸਤਨਾਮ, ਜਿਹੜਾ ਤੀਜੀ ਚੋਂ ਫੇਲ ਹੁੰਦਾ ਉਹ ਡੇਰਾ ਬਣਾ ਕੇ ਬਹਿ ਜਾਂਦਾ, ਕੱਖ ਆਉਂਦਾ ਨਹੀਂ, ਤਾਂ ਲੋਕਾਂ ਮੁਰੇ ਖੁੱਲੂਗਾ, ਲੋਕ ਪਤਾ ਲੱਗੂ ਵੀ ਹੈ ਤਾਂ ਉਹੀ ਉਹੀ ਵੀ ਸੀਗਾ, ਤਾਂ ਐਂ ਨਹੀਂ ਹੁੰਦਾ ਵੀ 108 ਬ੍ਰਹਮ ਗਿਆਨੀ ਫਲਾਣਾ ਫਲਾਣਾ ਲਾ ਲਓ, ਕਿਹੜਾ ਜ਼ੋਰ ਲੱਗਦਾ, ਡਿਗਰੀਆਂ ਕਿੱਥੋਂ ਲਈਆਂ, ਕਿੱਥੋਂ ਲਈਆਂ ਡਿਗਰੀਆਂ, ਆਪਣੇ ਨਾਵਾਂ ਨਾਲ ਡਿਗਰੀਆਂ ਲਾ ਕੇ ਕੁਛ ਨਹੀਂ ਬਣਦਾ। ਤਾਂ ਤੇ ਯਾਦ ਰੱਖਿਓ, ਜਿਹਨੂੰ ਕੱਖ ਨਹੀਂ ਆਉਂਦਾ, ਬਸ ਉਹ ਫਿਰ ਜਿਹੜੇ ਗੁਰਸਿੱਖ ਬਾਣੀ ਦੀ ਵਿਚਾਰ ਕਰਦੇ ਉਹਨਾਂ ਨੂੰ ਕਿਤਾਬੀ ਕੀੜੇ ਕਹਿ ਦਿੰਦੇ, ਬਸ ਇਹ, ਕਿਉਂਕਿ ਗੱਲ ਤਾਂ ਆਉਂਦੀ ਨਹੀਂ, ਗੱਲ ਤਾਂ ਆਉਂਦੀ ਨਹੀਂ, ਕੋਈ ਐਂ ਕਹਿ ਦਿਓ ਕਿੰਨੀ ਕੁ ਦੇਰ ਕਹੋਗੇ, ਇੰਨੀ ਦੇਰ ਇਹ ਬਹੁਤਾ ਚਿਰ ਨਹੀਂ ਚੱਲਣਾ। ਰਹੋ ਵਿਚਾਰ, ਤਾਂ ਤੇ ਬਾਣੀ ਦੀ ਵਿਚਾਰ ਤੇ ਆਜੋ, ਸਿੱਧੇ ਹੋ ਕੇ ਬਾਣੀ ਦੀ ਵਿਚਾਰ ਤੇ ਆਜੋ, ਤਾਂ ਤੇ ਰਹੋ ਵਿਚਾਰ ਲੱਗ ਗਿਆ ਪਤਾ ਕਿ ਸੰਪਟ ਪਾਠ ਨੂੰ ਭਾਈ ਕਾਹਨ ਸਿੰਘ ਨਾਭਾ ਨੇ ਵੀ ਸਿੱਖ ਧਰਮ ਦੇ ਵਿੱਚ ਬੜਿਆ ਪਖੰਡ ਲਿਖਿਆ, ਗੁਰਮਤ ਮਾਰਤੰਡ ਵਿੱਚ ਤੁਸੀਂ ਖੁਦ ਪੜ੍ਹ ਸਕਦੇ ਹੋ, ਹੁਣ ਇੱਕ ਕਿਤਾਬ ਛਪੀ ਹੈ ਤਵੈਰੋਸ ਜਾਗਿਓ, ਉਹਦੇ ਵਿੱਚ ਵੀ ਸੰਪਟ ਪਾਠ ਨੂੰ ਪਖੰਡ ਤੇ ਤੰਤਰ ਸ਼ਾਸਤਰ ਦੀ ਨਕਲ ਲਿਖਿਆ ਹੋਇਆ ਵੀ ਤੰਤਰ ਸ਼ਾਸਤਰ ਦੀ ਨਕਲ ਕੀਤੀ ਹੈ ਸਿੱਖਾਂ ਨੇ, ਗੁਰੂ ਗ੍ਰੰਥ ਸਾਹਿਬ ਨੂੰ ਤੰਤਰ ਸ਼ਾਸਤਰ ਬਣਾ ਦਿੱਤਾ। ਇਹ ਤੰਤਰ ਸ਼ਾਸਤਰ ਦੀ ਮਰਿਆਦਾ ਸੀ ਵੀ ਕੋਈ ਮੰਤਰ ਕਿਸੇ ਨਾਲ ਲਾ ਕੇ ਵਾਰੀ ਵਾਰੀ ਉਹਨੂੰ ਅੱਗੇ ਪਿੱਛੇ ਉਚਾਰਨ ਕਰਨਾ, ਤੰਤਰ ਸ਼ਾਸਤਰ ਦੀ ਨਕਲ ਹੈ ਸੰਪਟ ਪਾਠ ਜੋ ਕਿ ਬ੍ਰਾਹਮਣਵਾਦ ਹੈ, ਵਿਪਰਨ ਕੀ ਰੀਤ ਹੈ, ਯਾਦ ਰੱਖਿਓ। ਤਾਂ ਤੇ ਇੱਦਾਂ ਅਸੀਂ ਨਾ ਇਹ ਜਾਲ ਚ ਫਸ ਗਏ, ਅਸੀਂ ਇਹ ਜਾਲ ਚੋਂ ਨਿਕਲ ਜਾਓ, ਕਿਸੇ ਵੀ ਨਾ ਤਾਂ ਸ਼੍ਰੋਮਣੀ ਕਮੇਟੀ ਵਾਲੇ ਗੁਰਦੁਆਰੇ, ਨਾ ਕਿਸੇ ਬਾਬਿਆਂ ਦੇ ਡੇਰੇ, ਅਖੰਡ ਪਾਠ ਨਹੀਂ ਕਰਾਉਣਾ, ਫੀਸ ਜਮ੍ਹਾਂ ਕਿਸੇ ਨੇ ਨਹੀਂ ਕਰਾਉਣੀ, ਨਾ ਸਹਿਜ ਪਾਠ ਦੀ ਨਾ ਅਖੰਡ ਪਾਠ ਦੀ, ਪਰਨ ਕਰ ਲਿਓ ਇਹ ਪਾਠ ਆਪ ਕਰੋ, ਬਾਣੀ ਨੂੰ ਪੜ੍ਹੋ, ਸੁਣੋ, ਸਮਝੋ, ਜੇ ਨਹੀਂ ਬਾਣੀ ਪੜ੍ਹਨ ਜਾਣਦੇ ਅਨਸਰਦੇ ਨੂੰ ਤਾਂ ਸਿੱਖੋ ਸਾਰੇ ਬਾਣੀ ਪੜ੍ਹਨਾ, ਚਲੋ ਜੇ ਨਹੀਂ ਜਾਣਦਾ ਕੋਈ ਪਰਿਵਾਰ ਤਾਂ ਗ੍ਰੰਥੀ ਸਿੰਘ ਤੋਂ ਘਰੇ ਪਾਠ ਪ੍ਰਕਾਸ਼ ਕਰਵਾ ਕੇ ਬਾਣੀ ਸੁਣੋ, ਉਹਨੂੰ ਕਬੀਰ ਜੀ ਬਾਣੀ ਸੁਣਾਓ, ਤੁਸੀਂ ਸੁਣੋ ਤੇ ਮੰਨ ਲਓ 9 ਦਿਨਾਂ ਚ ਬਾਣੀ ਸੁਣਾਤੀ ਜਾਂ 11 ਜਿੰਨੇ ਵੀ, ਤਾਂ ਤੇ ਸਮਾਪਤੀ ਵਾਲੇ ਦਿਨ ਉਹਨੂੰ ਕਹਿਣਾ ਭਾਈ ਸਾਹਿਬ ਧੰਨਵਾਦ ਬਾਣੀ ਸੁਣਾਈ ਤੁਸੀਂ ਸਾਨੂੰ, ਆ ਲਓ ਤੁਹਾਡਾ 9 ਦਿਨਾਂ ਦਾ ਪਰਿਵਾਰਕ ਖਰਚਾ। ਜੇਕੀਆਂ ਮਰ ਜਾਂਦਾ ਮਾਇਆ ਗੁਜਰਾਨ ਹੈ ਨਾ ਤਾਂ ਤੇ ਏਦਾਂ ਫੁੱਲ ਟਾਈਮ ਵਰਕਰ ਵੀ ਜਾਣੀ ਕਿ ਗੁਰਮਤ ਵਿੱਚ ਮਨਜ਼ੂਰ ਹੈ ਦੋਨੇ ਗੱਲਾਂ ਨੇ ਜਿਹੜੇ ਜਾਣੀ ਕਿ ਇੰਪਲਾਈਜ ਨੇ ਉਹ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਜਿਵੇਂ ਸੈਚਰਡੇ ਸੰਡੇ ਹੈ ਗੁਰੂ ਘਰ ਸੇਵਾ ਕਰਨ ਜਿੰਨੀ ਹੋ ਸਕਦੀ ਹੈ ਗੁਰਮਤ ਦੇ ਪ੍ਰਚਾਰ ਦੀ ਸੇਵਾ ਕਿਤੇ ਏਦਾਂ ਤਾਂ ਤੇ ਹੋਰ ਆਮ ਸੰਗਤ ਨੂੰ ਸੁਬਹਾ ਸ਼ਾਮ ਜਿੰਨਾ ਟਾਈਮ ਮਿਲਦਾ ਏਦਾਂ ਸਾਰੇ ਘਰਾਂ ਚ ਕੰਮ ਕਾਰ ਕਰਨ ਵਾਲਿਆਂ ਨੇ ਵੀ ਜਿੰਨਾ ਟਾਈਮ ਮਿਲਦਾ ਵੱਧ ਤੋਂ ਵੱਧ ਟਾਈਮ ਕੱਢ ਕੇ ਪ੍ਰਚਾਰ ਦੀ ਸੇਵਾ ਗੁਰੂ ਘਰ ਸੇਵਾ ਕਰਦੇ ਰਹਿਣਾ ਪਰ ਫੁੱਲ ਟਾਈਮ ਵਰਕਰ ਤੋਂ ਬਿਨਾਂ ਵੀ ਨੀ ਸਰਦਾ ਜਿਵੇਂ ਗ੍ਰੰਥੀ ਸਿੰਘ ਨੇ ਫੁੱਲ ਟਾਈਮ ਵਰਕਰ ਹੈ ਜਿਹੜਾ ਫੁੱਲ ਟਾਈਮ ਵਰਕਰ ਹੈ ਉਹ ਆਪਣੇ ਜੀਵਨ ਦੀਆਂ ਲੋੜਾਂ ਗੁਰੂ ਘਰ ਤੋਂ ਪੂਰੀਆਂ ਕਰ ਸਕਦਾ ਬੋਲੋ ਸਤਨਾਮ ਪਰ ਹੜੱਪ ਵਿਰਤੀ ਨੀ ਰੱਖਣੀ ਜਿਹੜੇ ਘਰਾਂ ਚ ਰਹਿਣ ਵਾਲੇ ਨੇ ਵਰਕਰ ਤਾਂ ਤੇ ਉਹਨਾਂ ਨੇ ਨਿਸਕਾਮ ਸੇਵਾ ਮੰਨ ਲਓ ਕੋਈ ਟੀਚਰ ਹੈ ਮਾਸਟਰ ਲੱਗਿਆ ਵਧੀਆ 12-15 ਹਜ਼ਾਰ ਮਿਲ ਜਾਣੇਗਾ ਤੇ ਬਾਕੀ ਕਿੰਨਾ ਸਮਾਂ ਮਿਲਦਾ ਕਿੰਨਾ ਸਮਾਂ ਬਾਕੀ ਹੈ ਉਹਦੇ ਵਿੱਚ ਉਹ ਗੁਰਮਤ ਪ੍ਰਚਾਰ ਦੀ ਸੇਵਾ ਕਰੇ ਸੇਧ ਦੇਵੇ ਬੱਚਿਆਂ ਨੂੰ ਪੜ੍ਹਾਵੇ ਕਿੰਨੇ ਏਦਾਂ ਜਾਣੀ ਕਿ ਜੋ ਏਦਾਂ ਕੰਮ ਕੀਤੇ ਵਾਲੇ ਨੇ ਉਹ ਕਰਨ ਤਾਂ ਤੇ ਦੋਨੇ ਗੱਲਾਂ ਜ਼ਰੂਰੀ ਹੈ ਤਾਂ ਤੇ ਜਿਸ ਜੋ ਗ੍ਰੰਥੀ ਸਿੰਘ ਫੁੱਲ ਟਾਈਮ ਵਰਕਰ ਹੈ ਤਾਂ ਤੇ ਪਾਠ ਕੋਈ ਤਾਂ ਕਰੂਗਾ ਨਾ ਜਿਹੜੇ ਨਹੀਂ ਪੜ੍ਹਨ ਜਾਣਦੇ ਤਾਂ ਤੇ ਉਹ ਬਾਣੀ ਸੁਣਾਵੇ ਤੇ ਸੁਣਾਉਣ ਵਾਲੇ ਦਾ ਪੂਰਾ ਸਤਿਕਾਰ ਕਰਨਾ ਇਹ ਜਾਣੀ ਕਿ ਪਰਿਵਾਰ ਦਾ ਫਰਜ਼ ਹੁੰਦਾ ਇਹ ਤਾਂ ਰਹੀ ਮਰਿਆਦਾ ਤੇ ਇਹ ਕੰਮ ਤੁਸੀਂ ਬੰਦ ਕਰ ਦਿਓ ਵੀ 5100 ਜਮ੍ਹਾਂ ਕਰਾਇਆ ਜੀ ਅਖੰਡ ਪਾਠ ਦੀ ਫੀਸ ਬਾਬਿਆਂ ਕੋਲੇ ਤੇ ਬਾਬੇ ਕੀ ਕਹਿੰਦੇ ਨੇ ਇਹ ਤਾਂ ਇਹ ਵੀ ਵਿਪਰਨ ਕੀਰੀ ਤਾਂ ਦੱਸੀ ਹੈ ਬਹੁਤ ਵਾਰੀ ਬ੍ਰਾਹਮਣਵਾਦੀ ਰੀਤ ਜਾਣੀ ਕਿ ਉਹ ਬ੍ਰਾਹਮਣਾਂ ਦੀ ਗੱਲ ਜਿਹੜੇ ਧਰਮ ਦੇ ਨਾਂ ਤੇ ਗੁਮਰਾਹ ਕਰਦੇ ਸੀ ਬਰਾਦਰੀ ਦਾ ਭਾਵਨਾ ਸਮਝ ਲਓ ਕਿਤੇ ਧਰਮ ਦੇ ਤੇ ਜਿਹੜੇ ਧਰਮ ਦੇ ਨਾਂ ਤੇ ਅੱਜ ਗੁਮਰਾਹ ਕਰਦੇ ਹੈ ਉਹਨਾਂ ਨੂੰ ਮੈਂ ਕੀ ਕਹਿੰਦਾ ਹੁੰਦਾ ਹਾਂ ਬਰਾਦਰੀ ਦਾ ਭਾਵ ਨੀ ਅੰਤਰ ਭਾਵ ਸਮਝਿਓ ਅੱਜ ਬਥੇਰੇ ਕਸ਼ਹਿਰਾ ਧਾਰੀ ਤੇ ਕੇਸਾ ਧਾਰੀ ਬ੍ਰਾਹਮਣ ਹੈ ਜੋ ਕਿ ਧਰਮ ਦੀ ਆੜ ਦੇ ਵਿੱਚ ਲੋਕਾਂ ਨਾਲ ਠੱਗੀਆਂ ਮਾਰਦੇ ਹੈ ਬੋਲੋ ਸਤਨਾਮ ਅੱਜ ਦੇ ਡੇਰੇਦਾਰਾਂ ਨੂੰ ਮੈਂ ਕੀ ਕਹਿਣਾ ਹੁੰਦਾ ਵੀ ਇਹ ਕਸ਼ਹਿਰਾ ਧਾਰੀ ਤੇ ਕੇਸਾ ਧਾਰੀ ਬ੍ਰਾਹਮਣ ਹੈ ਕਹਿੰਦੇ ਐਂ ਕਾਹਤੇ ਕਹਿੰਦੇ ਹੋ ਮੈਂ ਕਹਿੰਦਾ ਵੀ ਦਿੱਖ ਤਾਂ ਸਿੱਖਾਂ ਵਾਲੀ ਆ ਅਕਲ ਇਹਨਾਂ ਦੀ ਬ੍ਰਾਹਮਣ ਵਾਲੀ ਹੋਈ ਹੈ ਬੋਲੋ ਸਤਨਾਮ ਇਹਨਾਂ ਦੀ ਅਕਲ ਬ੍ਰਾਹਮਣ ਵਾਲੀ ਹੈ ਦਿੱਖ ਸਿੱਖਾਂ ਵਾਲੀ ਹੈ ਦਿੱਖ ਸਿੱਖਾਂ ਵਾਲੀ ਬਣਾ ਲੈਣੀ ਕਾਫੀ ਨੀ ਅਕਲ ਤਾਂ ਛੱਡੀ ਨੀ ਬ੍ਰਾਹਮਣ ਵਾਲੀ ਅਕਲ ਗੁਰਮਤ ਗੁਰੂ ਦੀ ਅਕਲ ਤਾਂ ਲਈ ਨੀ ਅਕਲ ਲਓ ਫਿਰ ਗੁਰੂ ਤੋਂ ਅਕਲੀ ਸਾਹਿਬ ਸੇਵੀ ਅਕਲੀ ਪਾਈਏ ਮਾਣ ਅਕਲੀ ਪੜ੍ਹ ਕੇ ਬੁੱਝੀ ਅਕਲੀ ਕੀਚਾ ਦਾਨ ਅਕਲ ਲਓ ਫਿਰ ਗੁਰੂ ਤੋਂ ਅਕਲ ਤਾਂ ਲਈ ਨੀ ਅਕਲ ਤਾਂ ਛੱਡੀ ਨੀ ਉਹ ਦਿੱਖ ਦਿੱਖ ਬਣ ਗਈ ਸਿੱਖ ਵਾਲੀ ਤਾਂ ਕੀ ਹੋ ਗਿਆ ਤੇ ਫਿਰ ਕੀ ਹੁੰਦਾ ਸੀ ਪਹਿਲਾਂ 21 ਰੁਪਈਏ ਕਹਿੰਦਾ ਹੁੰਦਾ ਸੀ ਬ੍ਰਾਹਮਣ ਵੀ ਮੈਨੂੰ ਦੇ ਜੋ ਮੈਂ ਤੁਹਾਡੇ ਨਾਂ ਤੇ ਗਾਇਤਰੀ ਮੰਤਰ ਦਾ ਚਲੀਸਾ ਕਰ ਦੂੰਗਾ ਗਾਇਤਰੀ ਮੰਤਰ ਦਾ ਚਲੀਸਾ ਤੇ ਬਸ ਵਿਹੜਾ ਪਾਰ 21 ਰੁਪਈਏ ਉਸ ਸਮੇਂ ਦੇ ਉਦੋਂ 21 ਰੁਪਏ ਬਹੁਤ ਹੁੰਦੇ ਸੀ 21 ਰੁਪਈਏ ਤੇ ਅੱਜ ਦੇ ਕਸ਼ਹਿਰਾ ਧਾਰੀ ਬ੍ਰਾਹਮਣ ਕੀ ਕਹਿੰਦੇ ਆ ਉਹ ਕਹਿੰਦਾ 21 ਰੁਪਈਏ ਜਮ੍ਹਾਂ ਕਰਾ ਜਾਓ ਗਾਇਤਰੀ ਮੰਤਰ ਦਾ ਚਲੀਸਾ ਕਰ ਦੂ ਅੱਜ ਦੇ ਕਸ਼ਹਿਰਾ ਧਾਰੀ ਬ੍ਰਾਹਮਣ ਕਹਿੰਦੇ ਸਾਡੇ ਕੋਲ 5100 ਜਮ੍ਹਾਂ ਕਰਾ ਦਿਓ ਤੁਹਾਡੇ ਨਾਂ ਤੇ ਅਖੰਡ ਪਾਠ ਕਰ ਦਿਆਂਗੇ ਬੋਲੋ ਸਤਨਾਮ ਕਸ਼ਹਿਰਾ ਧਾਰੀ ਬ੍ਰਾਹਮਣ ਹੁਣ 5100 ਲੈਂਦੇ ਆ ਜਿਹੜਾ ਰੋਡਾ ਘੋਨਾ ਬ੍ਰਾਹਮਣ ਸੀ 21 ਰੁਪਈਏ ਲੈਂਦਾ ਹੁੰਦਾ ਸੀ ਗਾਇਤਰੀ ਮੰਤਰ ਦੇ ਚਲੀਸੇ ਦੇ ਤੇ ਅੱਜ ਦੇ ਅਖੰਡ ਪਾਠ ਦੇ 5100 ਜਮ੍ਹਾਂ ਕਰਾ ਲਏ ਚੱਕ ਜੀ ਹੁਕਮਨਾਮਾ ਕਹਿੰਦੇ ਰਜਿਸਟਰੀ ਚ ਭੇਜ ਦਿਆਂਗੇ ਘਰੇ ਤੁਹਾਨੂੰ ਉਹ ਰਜਿਸਟਰੀ ਆ ਜੂਗੀ ਘਰੇ ਕੀ ਮਖੌਲ ਬਣਾਇਆ ਸਿੱਖੀ ਦਾ ਇਹਨਾਂ ਨੇ ਮਖੌਲ ਤੇ ਮੈਂ ਸ਼੍ਰੋਮਣੀ ਕਮੇਟੀਆਂ ਤੋਂ ਵੀ ਜਵਾਬ ਮੰਗਦਾ ਹੁੰਦਾ ਵੀ ਕੀ ਸਿੱਖੀ ਹੈ ਇਹ ਵੀ ਫਿਰ ਪਾਠਾਂ ਦੀਆਂ ਜਾਣੀ ਕਿ ਫੀਸਾਂ ਜਮ੍ਹਾਂ ਕਰਾਓ ਰਜਿਸਟਰੀ ਚ ਹੋ ਨਾਮੇ ਭਰ ਦਿਓ ਬਾਬਿਆਂ ਤੋਂ ਵੀ ਮੰਗਿਆ ਜਵਾਬ ਦਿਓ ਬਾਬਿਓ ਜਵਾਬ ਰੋਸ ਨਾ ਕੀਜਿਆ ਉੱਤਰ ਦੀਜਿਆ ਔਖੇ ਹੋਣ ਦੀ ਲੋੜ ਨਹੀਂ ਜਵਾਬ ਦਿਓ ਬੋਲੋ ਸਤਨਾਮ ਗਲਤ ਹੈ ਕਿ ਜਾਂ ਮੈਨੂੰ ਗਲਤ ਸਿੱਧ ਕਰ ਦੇ ਮੈਂ ਮਾਫੀ ਮੰਗ ਲੂੰਗਾ ਰੋਸ ਨਾ ਕੀਜਾ ਉੱਤਰ ਦੀਜਾ ਜਵਾਬ ਮੰਗਦਾ ਮੈਂ 8 ਸਾਲ ਹੋ ਗਏ ਜਵਾਬ ਮੰਗਦੇ ਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਤੋਂ ਵੀ ਡੇਰੇਦਾਰ ਬਾਬਿਆਂ ਤੋਂ ਵੀ 8 ਸਾਲ ਹੋ ਗਏ ਜਵਾਬ ਮੰਗਦੇ ਨੂੰ ਜਵਾਬ ਉੱਤਰ ਦਿਓ ਕਿਉਂਕਿ ਗੁਰਮਤ ਦੇ ਵਿੱਚ ਇਹ ਨਹੀਂ ਵੀ ਕੋਈ ਵੱਡਾ ਕੋਈ ਛੋਟਾ ਨਹੀਂ ਗੁਰੂ ਸਾਹਿਬ ਨੇ ਤਾਂ ਪਤਾ ਕਿੰਨੇ ਸੰਕ੍ਰਾਂਤੀਕਾਰੀ ਬਣਾਇਆ ਸੀ ਸਿੱਖਾਂ ਨੂੰ ਇੱਕ ਮੈਨੂੰ ਵਿੱਚੋਂ ਪ੍ਰਤੀਕ ਸਾਖੀ ਯਾਦ ਆ ਗਈ ਤੇ ਚੋਜ ਸੀ ਪਾਤਸ਼ਾਹ ਦਾ ਸਾਨੂੰ ਜਾਣੀ ਕਿ ਸਿਖਾਉਣ ਵਾਸਤੇ ਇੱਕ ਵਾਰੀ ਗੁਰੂ ਜੀ ਨੇ ਕੀ ਕੀਤਾ ਵੀ ਉੱਤਰ ਲਿਆ ਜਾ ਸਕਦਾ ਤਾਂ ਤੇ ਦਾਦੂ ਦੀ ਸਮਾਧ ਨੂੰ ਤੀਰ ਦੀ ਨੋਕ ਨਾਲ ਨਮਸਕਾਰ ਕਰਤੀ ਗੁਰੂ ਜੀ ਨੇ ਜਾਣ ਬੁੱਝ ਕੇ ਪਰਚਾ ਇੱਕ ਸਿੱਖਾਂ ਨੂੰ ਪਰਚਾ ਪੇਪਰ ਜੋ ਕਰ ਦਿੱਤੀ ਨਾ ਤੇ ਹੁਣ ਜਿਹੜੇ ਨਾਲ ਸਿੰਘ ਸੀ ਉਹ ਬੋਲ ਪਏ ਕਹਿੰਦੇ ਮਹਾਰਾਜ ਤੁਸੀਂ ਸਾਨੂੰ ਆਪ ਦੱਸਿਆ ਵੀ ਗੋਰ ਮੜੀ ਮੱਟ ਭੂਲ ਨਾ ਮਾਨੈ ਤੁਸੀਂ ਵੀ ਪਹਿਲੇ ਜਾਮੇ 'ਚ ਸਾਨੂੰ ਆਪ ਦੱਸਿਆ ਵੀ ਦੁਬਧਾ ਨਾ ਪੜੋ ਹਰਵਿਨ ਹੋਰ ਨਾ ਪੂਜੋ ਮੜੇ ਮਸਾਨਣਾ ਜਾਈ ਤੁਸੀਂ ਕਹਿੰਦੇ ਹੋ ਮੜੀ ਮਸਾਣੀ ਤੇ ਜਾਣਾ ਨਹੀਂ ਦੁਬਧਾ 'ਚ ਪੈਣਾ ਨਹੀਂ ਰੱਬ ਤੋਂ ਬਿਨਾਂ ਕਿਸੇ ਨੂੰ ਮੰਨਣਾ ਨਹੀਂ ਫਿਰ ਤੁਸੀਂ ਦਸਵੇਂ ਸਰੂਪ 'ਚ ਜੋ ਸਵਈਏ ਉਚਾਰਨ ਕੀਤੇ ਤੁਸੀਂ ਆਪ ਕਿਹਾ ਵੀ ਭੁੱਲ ਕੇ ਕਿਸੇ ਕਬਰ ਸਮਾਧ ਮੜੀ ਮਸਾਣੀ ਨੂੰ ਮੰਨਣਾ ਨਹੀਂ ਗਾ ਤੁਸੀਂ ਆਪ ਜੇ ਤੁਸੀਂ ਆਪ ਸਾਨੂੰ ਕਿਹਾ ਹੁੰਦਾ ਮੰਨਣਾ ਫਿਰ ਸਾਨੂੰ ਕੋਈ ਇਤਰਾਜ਼ ਨਹੀਂ ਗੁਰੂ ਦੇ ਵਚਨ ਤੇ ਨਹੀਂ ਨੋਟ ਕਰਿਓ ਅਤਰਾ ਇਹ ਭਾਵ ਨੂੰ ਸਮਝਿਓ ਪਰ ਜੋ ਤੁਸੀਂ ਸਿਧਾਂਤ ਬਣਾ ਦਿੱਤੇ ਆਪ ਤੇ ਅੱਜ ਤੁਸੀਂ ਆਪਣੇ ਸਿਧਾਂਤ ਨੂੰ ਆਪ ਹੀ ਕਿਉਂ ਕੱਟਿਆ? ਤੁਸੀਂ ਦਾਦੋ ਦੀ ਸਮਾਧ ਨੂੰ ਤੀਰ ਦੇ ਨੋਕ ਨਾਲ ਨਮਸਕਾਰ ਕਿਉਂ ਕੀਤੀ? ਤਾਂ ਕਿ ਸਮਾਧਾਂ ਨੂੰ ਨਮਸਕਾਰ ਕਰਨ ਵਾਲੇ ਤਨਖਾਹੀਏ ਹੁੰਦੇ ਆ, ਜਿਸ ਕਰਕੇ ਤੁਸੀਂ ਤਨਖਾਹੀਏ ਹੋ ਗਏ। ਬੋਲੋ ਸਤਨਾਮ। ਦੇਖੋ ਕੀ ਸਿਖਾਇਆ, ਜਦੋਂ ਇੰਨਾ ਕਿਹਾ ਨਾ ਤੇ ਗੁਰੂ ਸਾਹਿਬ ਜੀ ਕਹਿੰਦੇ ਹਾਂ ਵੀ ਤਨਖਾਹੀਏ ਹੋ ਗਏ, ਤੇ ਗੁਰਸਿੱਖਾਂ ਨੂੰ ਬੁੱਕਲ ਚ ਲੈ ਲੈ ਪਿਆਰ ਦੇਣ ਨਾਲੇ। ਹਸਨ ਸਿੰਘ ਹੈਰਾਨ ਵੀ ਹੈ, ਕਿਉਂ ਨੀ ਕਿਹਾ ਗੁਰੂ ਸਾਹਿਬ ਨੇ ਕਿ ਵੀ ਤੁਸੀਂ ਕੌਣ ਹੁੰਦੇ ਹੋ ਮੈਥੋਂ ਜਵਾਬ ਮੰਗਣ ਵਾਲੇ? ਬੋਲੋ ਸਤਨਾਮ। ਨੋਟ ਕਰਿਓ, ਅੱਜ ਦੇ ਡੇਰੇ ਦਿਨ ਕਹਿਣਗੇ ਤੁਸੀਂ ਕੌਣ ਹੁੰਦੇ ਪੁੱਛਣ ਵਾਲੇ? ਪੁੱਛਣ ਵਾਲੇ ਅਸੀਂ ਉਹੀ ਗੁਰੂ ਦੇ ਨਿਮਾਣੇ ਸਿੰਘ ਹਾਂ ਜਿਨ੍ਹਾਂ ਨੇ ਕਿ ਪੁੱਛ ਲਿਆ ਸੀ, ਸਿੰਘਾਂ ਨੇ ਪੁੱਛਿਆ ਸੀ ਨਾ, ਪੁੱਛ ਲਿਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੋਲੋਂ ਕਿ ਤੁਸੀਂ ਤੀਰ ਦੀ ਨੋਕ ਨਾਲ ਸਮਾਧ ਨੂੰ ਨਮਸਕਾਰ ਕਿਉਂ ਕੀਤੀ? ਉੱਤਰ ਦਿਓ। ਬੋਲੋ ਸਤਨਾਮ। ਉੱਤਰ ਦਿਓ ਕਿ ਸੰਕ੍ਰਾਂਤੀਕਾਰੀ ਬਣਾਇਆ ਸਿੱਖ ਨੂੰ? ਅੱਜ ਤੱਕ ਸੀ ਦੁਨੀਆਂ ਦੇ ਇਤਿਹਾਸ ਵਿੱਚ ਕਿਤੇ ਨਹੀਂ ਸੀ ਇਹ, ਅੱਜ ਤੱਕ ਕਿਤੇ ਨਹੀਂ ਸੀ ਦੁਨੀਆਂ ਦੇ ਇਤਿਹਾਸ ਵਿੱਚ ਇਹ ਗੱਲ। ਤਾਂ ਤੇ ਜਿਸ ਵੇਲੇ ਕਿਹਾ ਕਿ ਹਾਂ ਭਾਈ ਠੀਕ ਹੈ ਗੱਲ ਤੁਹਾਡੀ ਬਿਲਕੁਲ ਠੀਕ ਹੈ, ਤਾਂ ਗੁਰਮਤਿ ਸਿਧਾਂਤ ਤੋਂ ਬਾਹਰ ਚਲੇ ਗਏ। ਜਿਸ ਵੇਲੇ ਪ੍ਰਸ਼ਾਦ ਬਣਾ ਕੇ ਜਿਹਨੇ ਸਿਖਾਇਆ ਸਿੰਘਾਂ ਨੂੰ, ਗੁਰੂ ਸਾਹਿਬ ਨੇ ਬੜਾ ਪਿਆਰ ਦਿੱਤਾ, ਬੜੇ ਖੁਸ਼ ਨਾਲੇ ਹੱਸਣ ਮਹਾਰਾਜ। ਤੇ ਸਿੰਘਾਂ ਨੇ ਪੁੱਛ ਲਿਆ ਕਿ ਮਹਾਰਾਜ ਤੁਸੀਂ ਅੱਜ ਬੜੇ ਖੁਸ਼ ਹੋ? ਕਹਿੰਦੇ ਸਿੰਘੋ ਮੈਂ ਖੁਸ਼ ਤਾਂ ਹੈ ਕਿ ਤੁਸੀਂ ਗੁਰਮਤ ਸਿਧਾਂਤਾਂ ਦੇ ਪੁਜਾਰੀ ਹੋ ਗਏ, ਹੁਣ ਮੈਨੂੰ ਪਤਾ ਲੱਗ ਗਿਆ ਵੀ ਜੇ ਕੋਈ ਗੁਰਮਤ ਤੋਂ ਉਲਟ ਚੱਲਿਆ ਕਰੂਗਾ ਤੁਸੀਂ ਹਰੇਕ ਦੀ ਬਾਂਹ ਫੜ ਸਕਦੇ ਹੋ। ਬੋਲੋ ਸਤਨਾਮ। ਤੁਸੀਂ ਹਰੇਕ ਦੀ ਬਾਂਹ ਫੜ ਸਕਦੇ ਹੋ, ਕੋਈ ਵੱਡੇ ਤੋਂ ਵੱਡਾ ਕਹਾਉਣ ਵਾਲਾ ਵੀ ਖਾਲਸਾ ਪੰਥ ਦੇ ਵਿੱਚ ਗੁਰਮਤ ਦੇ ਸਿਧਾਂਤਾਂ ਤੋਂ ਬਾਹਰ ਜਾਊਗਾ ਤੁਸੀਂ ਉਹਨੂੰ ਟੋਕ ਸਕਦੇ ਹੋ, ਤੁਸੀਂ ਉਸਨੂੰ ਟੋਕ ਸਕਦੇ ਹੋ। ਤਾਂ ਤੇ ਅੱਜ ਦੇ ਕਹਿਣਗੇ ਮੌਜ ਹੈ ਬਾਬਿਆਂ ਦੀ। ਕਾਹਦੀ ਮੌਜ? ਮੌਜ ਹੈ ਬਾਬਿਆਂ ਦੀ, ਬਣੇ ਆ ਖੌਤੀ ਬ੍ਰਹਮ ਗਿਆਨੀ ਇਹ। ਕਾਹਦੀ ਮੌਜ? ਅਸੀਂ ਉੱਤਰ ਮੰਗਦੇ ਹਾਂ, ਉੱਤਰ ਦਿਓ ਬਾਣੀ ਦੇ ਮੁਤਾਬਕ ਸਾਨੂੰ ਕੀ ਕੁਛ ਕਰਦੇ ਹੋ, ਕੀ ਕਰਦੇ ਹੋ? ਦਸਵੇਂ ਪਾਤਸ਼ਾਹ ਤੱਕ ਕੋਤਰੀ ਕਿੱਥੇ ਹੋਈ? ਉੱਤਰ ਦਿਓ, ਉੱਤਰ ਦਿਓ। ਦਸਵੇਂ ਪਾਤਸ਼ਾਹ ਕੋਤਰੀ ਕਦੋਂ ਹੋਈ, ਕਿੱਥੇ ਹੋਈ? ਕੀ ਕੋਤਰੀਆਂ ਕਰਨੀਆਂ ਗੁਰਮਤ ਹੈ? ਕੀ 50 ਪਾਠ ਅਖੰਡ ਪਾਠ ਜਾਂ 100 ਇਕੱਠਾ ਪ੍ਰਕਾਸ਼ ਕਰ ਲੈਣਾ? ਪੁੱਛਦੇ ਹਾਂ, ਉੱਤਰ ਦਿਓ। ਗੁਰੂ ਇੱਕ ਹੈ ਕਿ 100? ਉੱਤਰ ਤਾਂ ਇਹੀ ਮਿਲੂ ਵੀ ਇੱਕ ਹੈ, ਮਿਲੂ ਨਾ ਇਹੀ ਉੱਤਰ ਤਾਂ। ਫਿਰ ਜਦੋਂ ਕਹਿੰਦਾ ਗੁਰੂ ਇੱਕ ਹੈ, 100 ਪ੍ਰਕਾਸ਼ ਕਿਉਂ ਕੀਤਾ? ਫਿਰ ਪੁੱਛਦੇ ਹਾਂ, ਇੱਕ ਗ੍ਰੰਥੀ ਬੋਲੂ ਜੋ 100 ਖੰਡ ਪਾਠ ਕੇ 100 ਦੇ 100 ਬੋਲਣਗੇ? ਜਵਾਬ ਤਾਂ ਇਹੀ ਮਿਲੂਗਾ ਵੀ ਇੱਕੋ ਹੀ ਬੋਲੋ। ਫਿਰ ਕਹਾਂਗੇ ਗੁਰੂ ਇੱਕ ਹੈ, ਇੱਕੋ ਹੀ ਬੋਲੂਗਾ ਤੇ ਇੱਕ ਅਖੰਡ ਪਾਠ ਪ੍ਰਕਾਸ਼ ਕਰਕੇ ਬਾਕੀ ਸੁਣੀ ਚੱਲੋ। ਬੋਲੋ ਸਤਨਾਮ। ਦਲੀਲ ਤੇ ਗੱਲ ਕਰੋ, ਜੇ ਇੱਕ ਬੋਲੂਗਾ, ਇੱਕੋ ਹੀ ਗੁਰੂ ਹੈ, ਇੱਕ ਅਖੰਡ ਪਾਠ ਪ੍ਰਕਾਸ਼ ਕਰਕੇ ਇੱਕ ਗ੍ਰੰਥੀ ਬੋਲੇ, ਉਚਾਰਨ ਕਰਕੇ ਬਾਣੀ ਸੁਣੇ, ਬਾਕੀ ਦੇ ਸੁਣੋ ਬੈਠ ਕੇ ਬਾਣੀ, ਸੁਣੋ ਬਾਣੀ ਬੈਠ ਕੇ। ਤਾਂ ਤੇ ਇੱਦਾਂ ਇਕੋਤਰੀਆਂ ਵੀ ਡੇਰੇਦਾਰਾਂ ਦਾ ਆਪਣਾ ਬਣਾਇਆ ਵਪਾਰ ਹੈ। ਬੋਲੋ ਸਤਨਾਮ। ਆਪਣਾ ਚਲਾਇਆ ਵਪਾਰ ਹੈ, ਕਿਤੇ ਗੁਰਮਤਿ ਸਿਧਾਂਤ ਵਿੱਚ ਕੋਈ ਕੋਤਰੀ ਨਹੀਂ। ਕੀ ਕੋਤਰੀ ਦੀ ਆਉਟਪੁੱਟ ਹੈ? ਬੈਠ ਕੇ 100 ਪ੍ਰਕਾਸ਼ ਕਰਕੇ ਬਸ ਇੱਦਾਂ ਦਾ ਕਰੀਏ? ਹਾਂ, ਕਈ ਵਾਰੀ ਤਾਂ ਊਂ ਵੀ ਨਹੀਂ ਹੁੰਦਾ, ਐਂ ਬਸ ਐਂ ਜੋ ਥੋੜ੍ਹੀ ਕੁ ਦੇਰ ਬਾਅਦ ਹੁੰਦੀ ਹੈ ਨਾ, ਫਿਰ ਪਤਾ ਲੱਗਦਾ ਵੀ ਜਿਉਂਦਾ ਹੀ ਹੈ। ਬੋਲੋ ਸਤਨਾਮ। ਫਿਰ ਪਤਾ ਲੱਗਦਾ ਵੀ ਜਿਉਂਦਾ ਹੀ ਹੈ। ਕੀ ਮਖੌਲ ਬਣਾ ਦਿੱਤਾ, ਜਨਾਜ਼ਾ ਕੱਢ ਦਿੱਤਾ ਸਿੱਖੀ ਦਾ, ਹੱਸਣ ਵਾਲੀਆਂ ਗੱਲਾਂ ਨਹੀਂ ਇਹ। ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਨਿਘਾਰ ਸਾਡੇ ਸੀ ਕਿਉਂ ਖਾਧੇ ਗਏ, ਸਿੱਖੀ ਕਿਉਂ ਖਾਧੀ ਗਈ। ਇਹ ਤੁਹਾਨੂੰ ਮੈਂ ਪਛਾਣ ਕਰਾ ਰਿਹਾ ਬੁੱਕਲ ਦੇ ਸੱਪਾਂ ਦੀ। ਬੁੱਕਲ ਦੇ ਸੱਪ ਇੱਕ ਵਾਰੀਆਂ ਦੀ ਗੱਲ ਆਉਣ ਵਾਲੇ ਦਵਾਨਾਂ ਚ ਕਰਾਂਗੇ, ਬੁੱਕਲ ਦੇ ਸੱਪ। ਪਰ ਬਾਹਰੀ ਸੱਪ ਤੋਂ ਬੁੱਕਲ ਦਾ ਸੱਪ ਬੜਾ ਖਤਰਨਾਕ ਹੁੰਦਾ, ਬਾਹਰੀ ਚੋਰ ਤੋਂ ਉਹ ਪਹਿਰੇਦਾਰ ਬੜਾ ਖਤਰਨਾਕ ਹੈ ਜਿਹੜਾ ਆਪ ਹੀ ਪਾਂਡ ਲਾਉਣ ਲੱਗ ਪਵੇ। ਬੋਲੋ ਸਤਨਾਮ। ਜੇ ਘਰ ਪੰਨੇ ਪਾਹਰੂ ਕੌਣ ਰੱਖਣ ਹਾਰਾ, ਉਸ ਘਰ ਨੂੰ ਕੌਣ ਬਚਾ ਸਕਦਾ ਜੇ ਪਹਿਰੇਦਾਰ ਕਹਾਉਣ ਵਾਲਾ ਹੀ ਚੋਰ ਬਣ ਜਾਵੇ? ਪਹਿਰੇਦਾਰ ਚੋਰ ਬਣੇ ਹੋਏ ਅੱਜ, ਜਿਹੜੇ ਪਹਿਰੇਦਾਰ ਕਹਾਉਂਦੇ ਆਪਣੇ ਆਪ ਨੂੰ ਸਿੱਖੀ ਦੇ ਠੇਕੇਦਾਰ ਕਹਾਉਂਦੇ ਨੇ, ਬ੍ਰਹਮ ਗਿਆਨੀ ਕਹਾਉਂਦੇ ਨੇ, ਤਾਂ ਤੇ ਉਹ ਅੱਜ ਚੋਰ ਬਣੇ ਹੋਏ, ਉਹ ਸਿੱਖੀ ਨੂੰ ਪਾਂਡ ਲਾ ਰਹੇ ਨੇ, ਪਾਂਡ ਲਾ ਰਹੇ ਨੇ। ਜਿਸ ਕਰਕੇ ਸੁਚੇਤ ਹੋਣਾ ਪਊ, ਘਰ ਕੋ ਅੱਗ ਲੱਗੀ ਘਰ ਕੇ ਚਿਰਾਗ ਸੇ, ਉਹ ਅੱਜ ਮਸਲਾ ਬਣ ਰਿਹਾ। ਅੱਜ ਘਰ ਨੂੰ ਅੱਗ ਲੱਗ ਰਹੀ ਹੈ ਘਰ ਕੀ ਚਿਰਾਗ ਸੇ, ਤਾਂ ਤੇ ਸੁਚੇਤ ਹੋਣ ਦੀ ਲੋੜ ਹੈ, ਸੁਚੇਤ ਹੋਣ ਦੀ ਲੋੜ। ਤਾਂ ਤੇ ਰਹੋ ਵਿਚਾਰ ਗੱਲ ਚੱਲੀ ਸੀ, ਅੱਜ ਤੋਂ ਬਾਅਦ ਤੁਸੀਂ ਕਿਸੇ ਕੋਤਰੀ ਦੇ ਵਿੱਚ ਭੁੱਲ ਕੇ ਵੀ ਅਖੰਡ ਪਾਠ ਨਹੀਂ ਕਰਾਉਂਗੇ, ਪ੍ਰਣ ਕਰ ਲਿਓ। ਥਾਂ ਥਾਂ ਥਰੂ ਆਊਟ ਪੰਜਾਬ ਸਾਰੇ ਹਰਿਆਣਾ ਰਾਜਸਥਾਨ ਮੈਂ ਪ੍ਰਣ ਕਰਾ ਚੁੱਕਿਆ ਇਹ, ਤੇ ਤੁਸੀਂ ਜਿੰਨੇ ਆਏ ਹੋ ਭੈਣਾਂ ਸੁਣ ਲਓ, ਭਾਈ ਸੁਣ ਲਓ, ਭੁੱਲ ਕੇ ਵੀ ਕਿਸੇ ਕੋਤਰੀ ਦੇ ਵਿੱਚ ਅਖੰਡ ਪਾਠ ਦੀ ਫੀਸ ਜਮ੍ਹਾਂ ਨਹੀਂ ਕਰੋਗੇ, ਭੁੱਲ ਕੇ ਵੀ ਕਿਸੇ ਥਾਂ ਦੇ ਉੱਤੇ ਕਿਸੇ ਬਾਬੇ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰੇ, ਭੁੱਲ ਕੇ ਵੀ ਕਿਸੇ ਅਖੰਡ ਪਾਠ ਦੀ ਫੀਸ ਜਮ੍ਹਾਂ ਨਹੀਂ ਕਰਾਉਂਗੇ। ਬਾਣੀ ਆਪ ਪੜੋਗੇ, ਸੈਂਚੀਆਂ ਲਿਆਓ, ਜੇ ਅਤੀ ਮਜਬੂਰੀ ਹੈ ਕੋਈ ਨਹੀਂ ਪੜ੍ਹਨ ਜਾਣਦਾ, ਗ੍ਰੰਥੀ ਸਿੰਘ ਤੋਂ ਘਰੇ ਪਾਠ ਪ੍ਰਕਾਸ਼ ਕਰਾ ਕੇ ਬਾਣੀ ਸੁਣੋ ਤੇ ਸੁਣਾਉਣ ਵਾਲੇ ਦਾ ਪੂਰਾ ਪੂਰਾ ਸਤਿਕਾਰ ਕਰੋ। ਦੱਸੋ ਇਸ ਚ ਮਰਿਆਦਾ ਤੋਂ ਕਿਹੜੀ ਗੱਲਬਾਤ ਹੈ? ਤੇ ਬਾਣੀ ਸੁਣਨ ਦਾ ਫਲ ਹੈ, ਥਾਂ ਥਾਂ ਦੱਸਿਆ, ਤੇ ਪਾਠ ਕਰਾਉਣ ਦਾ ਕੋਈ ਫਲ ਨਹੀਂ। ਸੁਣਨ ਦਾ ਫਲ ਜ਼ਰੂਰ ਲਿਖਿਆ। ਕੀ ਲਿਖਿਆ? ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ। ਇਹ ਲਿਖਿਆ ਵੀ ਸੱਚੀ ਬਾਣੀ ਨੂੰ ਸੁਣ ਕੇ, ਇਉਂ ਤਾਂ ਨਹੀਂ ਲਿਖਿਆ ਵੀ ਦੁੱਖ ਰੋਗ ਸੰਤਾਪ ਪੁੱਤਰੇ ਪਾਠ ਕਰਾਏ ਤੋਂ। ਜੇ ਲਿਖਿਆ ਹੁੰਦਾ ਫਿਰ ਕੋਈ ਇਤਰਾਜ਼ ਨਹੀਂ, ਫਿਰ ਮੰਨ ਲੈਂਦੇ ਭਾਈ ਗੁਰੂ ਜੀ ਨੇ ਲਿਖ ਦਿੱਤਾ ਆਪੇ ਗੁਰੂ ਜੀ ਬਖਸ਼ਿਸ਼ ਕਰਨਗੇ, ਪਰ ਨਾ ਲਿਖਿਆ ਨੀ ਕਿਤੇ। 1430 ਪੰਨੇ ਵਿੱਚ ਇੱਕ ਪੰਗਤੀ ਕੋਈ ਕੱਢ ਕੇ ਦਿਖਾ ਦੇ ਵੀ ਪਾਠ ਕਰਾ ਲਿਓ। 1430 ਪੰਨੇ ਚ ਉੱਤਰ ਦੀਜਾ ਰੋਸਨਾ ਕੀਜਾ, ਉੱਤਰ ਦੀਜਾ ਇੱਕ ਵੀ ਪੰਗਤੀ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਕੱਢ ਕੇ ਵਿਖਾਓ ਵੀ ਬਾਣੀ ਸੁਣੇ ਤੋਂ ਬਿਨਾਂ ਪਾਠ ਕਰਾਉਣ ਦਾ ਕੋਈ ਫਲ ਹੈ, ਸੰਕਟ ਪਾਠ ਦਾ ਜਾਂ ਖੰਡ ਪਾਠ ਦਾ ਜਾਂ ਸਹਿਜ ਪਾਠ ਦਾ, ਕਿੱਥੇ ਲਿਖਿਆ ਫਲ? ਆਪਦੇ ਮਨ ਘੜਤ ਬਣਾਏ ਹੋਏ ਆ, ਕੋਈ ਫਲ ਨਹੀਂ ਕਿਤੇ ਲਿਖਿਆ ਹੋਇਆ। ਫਲ ਕਾਹਦਾ ਹੈ? ਬਾਣੀ ਸੁਣਨ ਦਾ। ਸੁਣੋ ਸੁਣੋ ਬਾਣੀ, ਜੇ ਸੁਣੋਗੇ ਤਾਂ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ। ਸੁਣ ਲਓ ਆਪ, ਪੜ੍ਹ ਕੇ ਆਪ ਸੁਣੋ, ਨਹੀਂ ਜਾਣਦੇ ਗ੍ਰੰਥੀ ਸਿੰਘ ਤੋਂ ਸੁਣੋ। ਗੱਲ ਤਾਂ ਸੁਣਨ ਦੀ ਹੈ। ਕਈ ਕੋਟਿਕ ਜੱਗ ਫਲਾਂ ਸੁਣ ਗਾਵਣ ਹਾਰੇ ਰਾਮ। ਕਈ ਕਰੋੜਾਂ ਜੱਗਾਂ ਦਾ ਫਲ ਜਿਹੜੇ ਸਰਵ ਵਿਆਪਕ ਪਰਮੇਸ਼ਰ ਦੀ ਵਿੜਿਆਈ ਜੋ ਕਿ ਬਾਣੀ ਹੈ, ਗਾਉਂਦੇ ਹੈ ਜਾਂ ਸੁਣਦੇ ਹੈ। ਸੁਣਨ ਦੀ ਗੱਲ ਫਿਰ ਹੈ, ਨਹੀਂ ਲਿਖਿਆ ਵੀ ਕਈ ਕਰੋੜਾਂ ਜੱਗਾਂ ਦਾ ਫਲ ਹੈ ਪਾਠ ਕਰਾਏ ਤੋਂ। ਕਈ ਕਹਿਣਗੇ ਜੀ ਵੱਡੇ ਪਾਸ ਪਾਠ ਕਰਾ ਦਿਓ, ਸੁਣਨ ਦੀ ਗੱਲ ਨਹੀਂ ਕਹਿੰਦੇ, ਕਹਿੰਦੇ ਖੰਡ ਪਾਠ ਕਰਾ ਦਿਓ, ਬਸ ਬੜਾ ਫਲ ਮਿਲ ਜੂਗਾ, ਕਰਾ ਦਿਓ। ਕਰਾਉਣ ਦਾ ਕੋਈ ਫਲ ਨਹੀਂ, ਸੁਣਨ ਦਾ। ਦੱਸੋ ਕਿੱਥੇ ਲਿਖਿਆ ਕਰਾਉਣ ਦਾ ਫਲ? ਕਈ ਕੋਟਕ ਜੱਗ ਫਲਾਂ ਸੁਣ ਲਿਖਿਆ, ਸੁਣ ਲਿਖਿਆ ਵੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ, ਪਰਮਗਤ ਮੇਰੀ ਜਲਣ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਤਾਂ ਤੇ ਸੁਣ ਸੁਣ ਹੋਵੇ ਪਰਮਗਤ ਮੇਰੀ ਲਿਖਿਆ, ਸੁਣ ਸੁਣ ਕੇ। ਤਾਂ ਤੇ ਆਪਾਂ ਭਾਈ ਇੱਦਾਂ ਜਾਣੀ ਕਿ ਜੋ ਕੁਝ ਧਰਮ ਦੇ ਨਾਂ ਦੇ ਉੱਤੇ ਆਪਣੇ ਵੀ ਪ੍ਰਚਲਿਤ ਹੋ ਗਿਆ ਉਹ ਵੀ ਛੱਡੋ, ਤੇ ਜੋ ਕੁਝ ਅਨਮਤਾਂ ਦੀ ਗੱਲ ਆਪਾਂ ਦੋ ਸ਼ਬਦ ਵਿਚਾਰ ਲਏ ਉਹ ਵੀ ਛੱਡੋ, ਤੇ ਗੁਰਮਤ ਦੇ ਵਿੱਚ ਪਰਪਰਤ ਹੋਣਾ। ਜੋ ਗੁਰਬਾਣੀ ਕਹਿੰਦੀ ਉਹ ਸੱਚ ਹੈ, ਜੋ ਬੰਦੇ ਕਹਿੰਦੇ ਨੇ ਧਰਮ ਦੀ ਆੜ ਦੇ ਵਿੱਚ ਉਹ ਝੂਠ ਹੈ। ਗੱਲ ਉਹ ਮੰਨੋ ਜਿਹੜੀ ਬਾਣੀ ਮੁਤਾਬਕ ਹੈ। ਹਾਂ, ਇੱਥੋਂ ਇਹ ਨਾ ਸਮਝ ਲਿਓ ਕਿਤੇ ਵੀ ਗੁਰਮਖਨਾ ਨਫ਼ਰਤ ਹੈ, ਨਹੀਂ, ਫਤਿਹ ਦੀ ਸਾਂਝ ਹੈ। ਬਹੁਤ ਵਾਰ ਦੱਸਿਆ ਤੁਹਾਨੂੰ ਵੀ ਗੁਰਮੁਖ ਸੌ ਘਰ ਦੋਸਤੀ, ਸਤਿਗੁਰ ਸੌ ਲਾਏ ਚਿੱਤ। ਗੁਰਮੁਖਾਣਾ ਦੋਸਤੀ ਹੈ, ਫਤਿਹ ਦੀ ਸਾਂਝ ਹੈ, ਮਿੱਤਰਤਾ ਹੈ। ਸਾਨੂੰ ਕੋਈ ਗੁਰਬਾਣੀ ਦੀ ਗੱਲ ਦੱਸੇ ਉਹ ਸਾਡਾ ਭਾਈ ਹੈ, ਸਾਡਾ ਮਿੱਤਰ ਹੈ, ਸਾਡਾ ਦੋਸਤ ਹੈ, ਭੈਣ ਭਾਈਆਂ ਵਾਲਾ ਰਿਸ਼ਤਾ ਹੈ। ਰਾਮ ਗੋਬਿੰਦ ਜਪੇਂਦਿਆਂ ਹੋਆ ਮੁੱਖ ਪਵਿੱਤਰ, ਹਰ ਜਸ ਸੁਣੀਐ ਜਿਸ ਤੇ ਸੋਈ ਭਾਈ। ਮਿੱਤਰ ਉਹ ਸਾਡਾ ਭਾਈ ਹੈ, ਮਿੱਤਰ ਹੈ, ਪਰ ਅਸੀਂ ਚਿੱਤ ਗੁਰੂ ਦੇ ਨਾਲ ਲਾਉਣਾ। ਗੁਰਮੁਖ ਸੌ ਘਰ ਦੋਸਤੀ, ਸਤਿਗੁਰ ਸੌ ਲਾਏ ਚਿੱਤ। ਤੇ ਅੱਜ ਬਾਣੀ ਸੁਣਾਉਣ ਵਾਲਿਆਂ ਦੀਆਂ ਦੇਹਾਂ ਪੂਜੀਆਂ ਜਾ ਰਹੀਆਂ। ਲਿਖਿਆ ਕਿਤੇ ਬਾਣੀ ਸੁਣਾਉਣ ਵਾਲਿਆਂ ਦੇਹਾਂ ਪੂਜੋ? ਬਾਣੀ ਸੁਣਾਉਣ ਵਾਲੇ ਨੂੰ ਨੀ ਪੂਜਣਾ, ਬਾਣੀ ਸੁਣਾਉਣ ਵਾਲਾ ਸਾਡਾ ਮਿੱਤਰ ਹੈ। ਨਫ਼ਰਤ ਨਹੀਂ, ਭਾਵ ਕਿ ਦੇਹ ਤੋਂ ਨਾ ਨਫ਼ਰਤ ਕਰਨੀ ਹੈ ਨਾ ਪੂਜਾ ਕਰਨੀ ਹੈ, ਗੁਰਮੁਖਾਂ ਨਾਲ ਮਿੱਤਰਤਾ ਪਾਉਣੀ ਹੈ, ਦੋਸਤੀ ਪਾਉਣੀ ਹੈ, ਉਹਨਾਂ ਤੋਂ ਬਾਣੀ ਸੁਣਨੀ ਹੈ ਤੇ ਸਤਿਗੁਰ ਦੇ ਨਾਲ ਚਿੱਤ ਲਾਉਣਾ। ਸਤਿਗੁਰ ਸੌ ਲਾਏ ਚਿੱਤ, ਗੁਰਮੁਖ ਬਾਣੀ ਦੀ ਗੱਲ ਸੁਣਾਉਣ ਉਹ ਮੰਨਾਂਗੇ। ਜੇ ਆਪਣੇ ਕੋਲੋਂ ਕਹਿੰਦੇ ਹੈ ਉਹ ਭਾਈ ਸਾਡੇ ਬਾਬੇ ਫਲਾਣੇ ਥਾਂ ਬਾਗੇ ਭਾਈ ਉਹਨਾਂ ਨੇ ਤਾਂ ਸੇਵ ਦੇ ਤਾਂ ਭਾਈ ਮੁੰਡਾ ਹੋ ਗਿਆ, ਉਹ ਫਲਾਣੇ ਥਾਂ ਬਾਗੇ ਬਸ ਜੀਆਂ ਗੱਲਾਂ ਲੈ ਦੱਸੀ, ਪ੍ਰਚਾਰ ਹੈ ਕੋਈ, ਇਹ ਗੱਲ ਹੈ ਕੋਈ, ਗੁਰਮਤ ਹੈ ਇਹ ਕੋਈ ਇਹ? ਤੇ ਮੈਂ ਕਈ ਵਾਰ ਕਹਿੰਦਾ ਹੁੰਦਾ, ਤੁਹਾਨੂੰ ਪਤਾ ਹੀ ਸੁਭਾਅ ਸਿੱਧਾ ਮੇਰਾ, ਤਾਂ ਤੇ ਮੈਂ ਕਹਿੰਦਾ ਹੁੰਦਾ ਵੀ ਜੇ ਕਿਤੇ ਰੱਬ ਇਹਨਾਂ ਸਿਓ ਦੇ ਨਾਲ ਮਗਰ ਲੱਗਣ ਲੱਗ ਪਿਆ, ਡੇਰੇਦਾਰਾਂ ਮਗਰ ਲੱਗਦਾ ਨੀ, ਉਹਦਾ ਇੱਕ ਗੱਲ ਹੈ ਵੀ ਜੇ ਕਿਤੇ ਨਾ ਮਗਰ ਲੱਗਣ ਲੱਗ ਗਿਆ ਰੱਬ, ਫਿਰ ਤਾਂ ਇਹ ਮੁੰਡੇ ਹੀ ਦਿੰਦੇ ਆ, ਕੁੜੀ ਤਾਂ ਕਿਸੇ ਨੂੰ ਦਿੰਦੇ ਹੀ ਨਹੀਂ। ਬੋਲੋ ਸਤਨਾਮ, ਫਿਰ ਕੀ ਬਣੂਗਾ ਭਲਾ ਜੇ ਇਹਨਾਂ ਡੇਰੇਦਾਰਾਂ ਮਗਰ ਲੱਭਣ ਲੱਗ ਗਿਆ? ਫਿਰ ਤਾਂ ਇਕੱਲੇ ਮੁੰਡੇ ਹੀ ਹੋਣਗੇ ਨਾ, 25% ਗਿਣਤੀ ਤਾਂ ਪਹਿਲਾਂ ਹੀ ਘਟੀ ਪਈ ਹੈ। 25% ਤਾਂ 786 ਬੀਬੀਆਂ, 1000 ਲੜਕੇ ਮਗਰ, 1 ਸਾਲ ਪਹਿਲਾਂ ਦਾ ਅੰਕੜਾ ਹੈ। ਹੁਣ ਤਾਂ ਮੈਨੂੰ ਪਤਾ ਨੀ ਕੀ ਪੋਜੀਸ਼ਨ ਹੋਊਗੀ, 1 ਸਾਲ ਪਹਿਲਾਂ ਦਾ ਅੰਕੜਾ ਹੈ। ਤੇ ਜੇ ਰੱਬ ਲੱਗਣ ਲੱਗ ਗਿਆ ਸਿਓ ਦੇ ਨਾਲ ਮਗਰ, ਫਿਰ ਸੋਚਣਾ ਤੁਸੀਂ ਇਹਨਾਂ ਡੇਰੇਦਾਰਾਂ ਮਗਰ ਲੱਗਦਾ? ਉਹ ਤੁਸੀਂ ਤਾਂ ਕਮਲੇ ਹੋਏ ਹੋ ਬਾਬੇ, ਮੁੰਡਾ ਮੁੰਡਾ ਮੁੰਡਾ, ਦੁਨੀਆਂ ਵੀ ਤੁਸੀਂ ਕਮਲ ਹੀ ਕਰਤੀ, ਮੁੰਡਾ 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 ਕਰਕੇ। ਤੇ ਰੱਬ ਨੀ ਕਮਲਾ, ਰੱਬ ਨੀ ਕਮਲਾ, ਅੱਜ ਡੇਰੇਦਾਰ ਕਮਲੇ ਹੋਏ ਹੋਏ ਹੈ, ਜਿਹੜੇ ਸੇਬ ਦੇ ਕੇ ਮੁੰਡੇ ਦੇਣ ਲੱਗੇ ਹੋਏ ਆ। ਦੱਸਿਆ ਨਾ ਬਹੁਤ ਵਾਰੀ ਵੀ ਜੇ ਸੇਬ ਦੇ ਕੇ ਮੁੰਡੇ ਹੁੰਦੇ ਹੁੰਦੇ ਤਾਂ ਟੌੜਾ 27 ਸਾਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਿਹਾ, ਕਿਸੇ ਸਾਧ ਦੇ ਸਿਓ ਨੇ ਕੰਮ ਨੀ ਕੀਤਾ, ਨਾ ਕੋਈ ਸੰਪਟ ਪਾਠ ਨੇ ਕੰਮ ਕੀਤਾ, ਬੱਚਾ ਬੱਚੀ ਕੋਈ ਹੋ ਜਾਂਦਾ। ਬੋਲੋ ਸਤਨਾਮ। ਨੋਟ ਕਰੋ, ਇੱਕ ਲੜਕੀ ਗੋਦ ਪਾਈ ਸੀ ਉਹਨਾਂ ਨੇ, ਗੋਦ ਪਾਏ ਸੀ, ਬਥੇਰਿਆਂ ਕੋਲੇ ਗਏ ਹੋਣਗੇ, ਬਾਬਿਆਂ ਕੋਲੇ ਹੋਰ ਬਹੁਤ ਮੇਲ ਸੇਲ ਸੀ, ਤੇ ਦੇ ਦਿੰਦਾ ਕੋਈ ਟੌੜੀ ਨੂੰ, ਸੇਬ ਦੇ ਦਿੰਦਾ ਕੋਈ ਵੀ, ਆਹ ਚੱਕ ਟੌੜਿਆ ਮੁੰਡਾ ਹੀ ਹੋ ਸਿੱਧਾ ਦੇ ਦਿੰਦਾ। ਇਹ ਹੱਸਣ ਵਾਲੀ ਮੈਂ ਸਿੱਧੀਆਂ ਗੱਲਾਂ ਕਰਦਾ ਹੁੰਦਾ, ਦੇ ਦਿੰਦਾ ਫਿਰ ਕੋਈ ਦੇ। ਤਾਂ ਤੇ ਇੱਦਾਂ ਜਾਣੀ ਕਿ ਕਹਿਣ ਦਾ ਭਾਵ ਗੱਲ ਸਮਝੋ, ਸਮਝਣ ਦੀ ਕੋਸ਼ਿਸ਼ ਕਰੋ। ਇਹ ਪਖੰਡਵਾਦ ਕੀ ਹੈ ਕਿ ਜਾਣੀ ਕਿ 20 ਬੀਬੀਆਂ ਨੂੰ ਸੇਵ ਦੇ ਤੇ, ਵੀ ਲੜਕਾ ਲੜਕੀ ਤਾਂ ਪਰਮੇਸ਼ਰ ਦੀ ਦਾਤ ਹੈ, ਬਰਾਬਰੀ ਹੈ, ਪਰ ਚਲੋ 20 ਨੂੰ ਸੇਵ ਦੇ ਤੇ ਸਾਰੀਆਂ ਲੜਕੀਆਂ ਨਹੀਂ ਹੋਣੀਆਂ, ਸਾਰੇ ਲੜਕੇ ਨਹੀਂ ਹੋਣੇ, ਇਹ ਤਾਂ ਆਟੋਮੈਟਿਕਲੀ ਚੱਕਰ ਹੈ ਨਾ। ਮੰਨ ਲਓ 20 ਨੂੰ ਸੇਵ ਦੇ ਤੇ 8 ਲੜਕੇ ਹੋ ਗਏ, 12 ਲੜਕੀਆਂ ਹੋ ਗਈਆਂ, ਸੁਪੋਜ਼ ਕਰ ਲਓ ਉਦਾਹਰਨ ਹੈ, ਉਹ 8 ਨੇ ਕੀ ਕਹਿਣਾ ਵੀ ਬਾਬੇ ਦਾ ਸੇਵ ਕੰਮ ਕਰ ਗਿਆ, ਕਹਿਣਾ ਨਾ। ਤੇ 12 ਜਦੋਂ ਆਉਣਗੀਆਂ ਬਾਬਾ ਜੀ ਤਾਂ ਉਹ ਭਾਈ ਤੇਰੇ ਕਰਮ ਦਾ ਫਲ ਹੈ, ਜੇ ਤਾਂ ਲੜਕੀ ਹੋਊਗੀ ਤੇਰੇ ਕਰਮ ਦਾ ਫਲ ਹੈ, ਜੇ ਮੁੰਡਾ ਤਾਂ ਅਸੀਂ ਦੇ। ਬੋਲੋ ਸਤਨਾਮ। ਦੇਖੋ ਡੇਰੇਦਾਰਾਂ ਦੀਆਂ ਚਾਲਾਂ, ਚਾਲਾਂ ਦੇਖੋ। ਤੂੰ 8 ਬੀਬੀਆਂ ਨੇ, ਇੱਕ ਨੇ 10-10 ਨੂੰ ਦੱਸਣ, 20-20 ਨੂੰ ਉਹਦੇ ਭਾਵੇਂ ਫਲਾਣੇ ਬਾਬੇ ਤੋਂ ਸਿਓ ਲਿਆ ਸੀ, 8 ਦੇ ਕਹੇ ਤੇ 80 ਆ ਗਈਆਂ, 80 ਨੂੰ ਫਿਰ ਦੇ ਦੇ ਸੇਵ, 80 ਨੂੰ ਉਹ ਵੀ ਐਵੇਂ ਨੀ ਦਿੱਤੇ, ਇੱਕ ਸੇਵ 500 ਦਾ ਦਿੱਤਾ। ਬੋਲੋ ਸਤਨਾਮ। ਮੋਟੀ ਕਮਾਈ ਤਾਂ ਪਹਿਲਾਂ ਹੀ ਆ ਸੇਵਾ ਦੇ ਵਿੱਚ, ਇੱਕ ਪੇਟੀ ਦਾ 1,000 ਰੁਪਇਆ ਵੱਟਿਆ ਜਾਂਦਾ ਇੱਕ ਪੇਟੀ ਦਾ ਪਹਿਲਾਂ ਹੀ। ਤਾਂ ਤੇ ਫਿਰ ਉਹ ਜਦੋਂ ਆ ਗਈਆਂ 80 ਨੂੰ ਦੇਤੇ ਸੀ, ਉਹ ਕੁਛ ਤਾਂ ਪਹਿਲਾਂ ਹੀ ਇੱਕ ਇੱਕ ਸੇਵ ਦਾ, ਚੱਲ ਨਾ ਵਾਲਾ 500 ਨਾਲ 100 ਤਾਂ ਵੱਟਦੀ ਇੱਕ ਸੇਵ ਦਾ, ਇੱਕ ਸੇਵ ਦਾ 100 ਰੁਪਇਆ ਤਾਂ ਵੱਟਦੀ ਹੈ। ਤੇ ਫਿਰ 80 ਨੂੰ ਫਿਰ ਦੇ ਦਿੱਤੇ, 80 ਦੇ ਵਿੱਚ 20-30-40 ਤਾਂ ਜਾਣੀ ਕਿ ਫਿਰ ਪੱਕੀ ਹੈ ਕੇਸ, ਦੋਨੇ ਹੱਥੀ ਲੱਡੂ ਹੈ ਤਾਂ ਦੋਨੇ ਹੱਥੀ 30-40 ਕੇਸ ਫਿਰ ਪੱਕੇ ਆ। ਬਸ ਇੱਦਾਂ ਜਾਣੀ ਕਿ ਹੌਲੀ ਹੌਲੀ ਪਖੰਡ ਚੱਲ ਪੈਂਦਾ, ਬਸ ਉਹ ਫਿਰ ਬਾਬਾ ਜਾਣੀ ਕਿ ਸੇਵ ਦੇ ਕੇ ਮੁੰਡੇ ਦੇ ਨਾਲ ਬਾਬਾ ਜੀ ਪ੍ਰਚਲਿਤ ਹੋ ਜਾਂਦਾ ਉਹ। ਬਸ ਫਿਰ ਵੀ ਚਲੋ ਚਲੋ ਫਲਾਣੇ ਸਾਂ ਆ ਪਖੰਡ, ਜਿਹੜੇ ਇੱਦਾਂ ਰੱਬ ਦੇ ਸ਼ਰੀਕ ਬਣਦੇ ਨੇ ਉਹ ਦੁਸ਼ਟ ਹੁੰਦੇ ਨੇ, ਦੁਸ਼ਟ। ਕਿਉਂ? ਦਾਤਾਂ ਪਰਮੇਸ਼ਰ ਦਿੰਦਾ, ਬਾਬੇ ਆਪਣੇ ਨਾਲ ਜੋੜਦੇ ਆ ਵੀ ਅਸੀਂ ਇਹ ਸਾਡੀ ਕਰਾਮਾਤ ਵਰਤ ਗਈ, ਅਸੀਂ ਸੇਵ। ਜਿਹੜੇ ਰੱਬ ਦੇ ਸ਼ਰੀਕ ਹੁੰਦੇ ਆ ਨਾ, ਉਹ ਰੱਬ ਦੇ ਪਿਆਰੇ ਨਹੀਂ ਹੁੰਦੇ, ਉਹ ਤਾਂ ਦੁਸ਼ਟ ਹੁੰਦੇ ਆ, ਭਾਸ਼ਾ ਮੈਂ ਸਿੱਧੀ ਵਰਤਦਾ ਹੁੰਦਾ। ਤੇ ਇੱਦਾਂ ਇਹ ਜੇ ਪਖੰਡ ਬਾਤ ਤੋਂ ਬਚੋ ਤਾਂ ਤੇ ਬਾਣੀ ਪੜ੍ਹਿਆ ਕਰੋ, ਬਾਣੀ ਸੁਣਿਆ ਸਮਝਿਆ ਕਰੋ, ਤੇ ਜਾਣੀ ਕਿ ਬਾਬਿਆਂ ਦੇ ਖੜੇ ਛੱਡ ਦਿਓ, ਕੁਛ ਨਹੀਂ ਮਿਲਣਾ, ਕੁਝ ਨਹੀਂ। ਦੇਹ ਤੇ ਟੇਕ ਨਾ ਰੱਖੋ, ਮਾਨਸ ਕੀ ਟੇਕ ਬ੍ਰਿਥੀ ਸਭ ਜਾਣ ਦੇਵਨ ਕੋ, ਇੱਕ ਹੈ ਭਗਵਾਨ ਮੈਂ ਨੀ ਕੋਲੋਂ ਕਿਹਾ। ਗੁਰਬਾਣੀ ਕਹਿੰਦੀ ਹੈ ਬੰਦਿਆਂ ਦਾ ਖਹਿੜਾ ਛੱਡ ਦੇ, ਦੇਣ ਵਾਲਾ ਇੱਕ ਪਰਮਾਤਮਾ ਹੀ ਹੈ। ਬੋਲੋ ਸਤਨਾਮ। ਕਿਤੇ ਕਹੋ ਭਾਈ ਬਖਤੌਰ ਵਾਲਾ ਕਹਿੰਦਾ ਬਾਬਿਆਂ ਦਾ, ਉੱਥੇ ਬੰਦਿਆਂ ਦਾ ਕਹਿਤਾ, ਮੈਂ ਬਾਬਿਆਂ ਦਾ ਕਹਿਤਾ, ਗੱਲ ਤਾਂ ਇੱਕੋ ਹੀ ਹੈ, ਬਾਣੀ ਤੋਂ ਸੇਧ ਲਈ ਹੈ ਵੀ ਬੰਦਾ ਕਿਸੇ ਨੂੰ ਕੁਛ ਨਹੀਂ ਦੇ ਸਕਦਾ, ਜੇ ਨਹੀਂ ਲਿਖਿਆ ਤਾਂ ਦੱਸ ਦੇ ਮੈਨੂੰ ਸੁਖਮਨੀ ਸਾਹਿਬ ਦੇ ਵਿੱਚ। ਫਿਰ ਮਾਨੁੱਖ ਕੀ ਟੇਕ ਬ੍ਰਿਥੀ ਸਾਹਿਬ ਜਾਣ, ਬੰਦੇ ਦੀ ਟੇਕ ਐਵੇਂ ਵਿਅਰਥ ਜਾਣ, ਬੰਦਾ ਕੁਛ ਦੇ ਦੂਗਾ? ਦੇਵਨ ਕੋ ਇੱਕ ਹੈ ਭਗਵਾਨ, ਦੇਣ ਵਾਲਾ ਇੱਕ ਪਰਮਾਤਮਾ ਪਰਮੇਸ਼ਰ ਹੈ, ਜਿਸ ਕਹਿ ਦੀਆ ਰਹੇ ਅਗਾਏ ਬਹੁਰ ਨਾ ਤ੍ਰਿਸ਼ਨਾ ਲਾਗੈ ਆਏ, ਮਾਰੇ ਰਾਖੈ ਏਕੋ ਆਪ ਮਾਨੁੱਖ ਕਹਿ ਕਿਸ ਨਾਹੀ ਹਾਥ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ, ਸਿਮਰ 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 ਪ੍ਰਭ ਸੋਏ, ਨਾਨਕ ਵਿਘਨ ਨਾ ਲਾਗੈ ਕੋਈ। ਬਾਣੀ ਦਾ ਫੈਸਲਾ ਹੈ, ਇੱਕ ਤਾਂ ਸੇਬਾਂ ਵਾਲੇ ਬਾਬਿਆਂ ਤੋਂ ਸੁਚੇਤ ਰਹੋ, ਇੱਕ ਵਡਭਾਗੀਆਂ ਤੋਂ ਸੁਚੇਤ ਰਹੋ। ਇਹ ਵੀ ਕਹਿੰਦੇ ਪੰਜ ਚੌਂਕੀਆਂ ਪਰ ਜੇ ਮੁੰਡਾ ਹੋ ਜਾਂਦਾ, ਉਹ ਵਡਭਾਗੀ ਉਹ ਫੈਕਟਰੀ ਲੱਗੇ ਸਾਡੇ ਕੋਲੇ ਮੁੰਡਿਆਂ ਦੀ, ਲੈ ਕਹਿੰਦੇ ਵਡਭਾਗ ਵਡਭਾਗ ਦਾਤਾ। ਬਾਣੀ ਤਾਂ ਕਹਿ ਰਹੀ ਇੱਕ ਪਰਮਾਤਮਾ ਤੋਂ ਬਾਹਰ ਕੋਈ ਦਾਤਾ ਨਹੀਂ, ਬਾਣੀ ਦੇ ਆਧਾਰ ਤੇ ਕੱਟੀ ਜਾ ਰਹੀ ਹੈ ਗੱਲ, ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾ। ਇਹ ਕਹਿੰਦੇ ਵਡਭਾਗ ਨੇ ਮੁੰਡਾ ਦੇਤਾ, ਕਿਉਂ ਵਡਭਾਗ ਤਾਂ ਫਿਰ ਜੇ ਤੁਸੀਂ ਕਹਿੰਦੇ ਵਡਭਾਗ ਮੁੰਡੇ ਦਿੰਦਾ ਦਿੰਦਾ ਨਹੀਂ, ਪਰ ਤੁਸੀਂ ਰੱਬ ਦਾ ਸ਼ਰੀਕ ਬਣਾਉਣੇ ਵਡਭਾਗ ਨੂੰ, ਤੇ ਜਿਹੜੇ ਰੱਬ ਦੇ ਸ਼ਰੀਕ ਹੁੰਦੇ ਆ ਦੁਸ਼ਟ ਹੁੰਦੇ ਆ। ਵਡਭਾਗੀਏ ਵੀ ਦੁਸ਼ਟ ਹੈ, ਜਿਹੜੇ ਕਿ ਦਾਤਾਂ ਤਾਂ ਪਰਮੇਸ਼ਰ ਦਿੰਦਾ, ਕਹਿੰਦੇ ਸਾਡੇ ਚੌਂਕੀਆਂ ਭਰੀਆਂ ਸੀ ਤਾਂ ਹੋ ਗਿਆ। ਬੋਲੋ ਸਤਨਾਮ। ਦੁਸ਼ਟ ਬਾਬਿਆਂ ਤੋਂ ਬਚੋ ਤੇ ਦੁਸ਼ਟ ਵਡਭਾਗੀਆਂ ਤੋਂ ਬਚਿਓ। ਸ਼ਬਦਾਵਲੀ ਮੈਂ ਸਿੱਧੀ ਵਰਤਦਾ ਹੁੰਦਾ, ਤਾਂ ਤੇ ਕੋਈ ਸ਼ੱਕ ਹੁੰਦਾ ਕਿਸੇ ਗੱਲ ਦਾ, ਮੈਨੂੰ ਮਿਲਦਿਆ ਕਰੋ, ਬਹੁਤ ਥਾਂ ਦੱਸਿਆ ਪ੍ਰਚਾਰ ਕਰਕੇ ਤੇ ਸਟੇਜ ਕੋਲ ਹੀ ਬੈਠਾ ਹੁੰਦਾ, ਕਿਤੇ ਕਹੋ ਵੀ ਪ੍ਰਚਾਰ ਵਾਲ ਕੇ ਭੱਜ ਜਾਂਦਾ, ਇੱਥੇ ਸਟੇਜ ਕੋਲ ਬੈਠਾ ਹੁੰਦਾ, ਮੇਰੇ ਸਾਹਮਣੇ ਮੱਥੇ ਗੱਲ ਕਰਿਆ ਕਰੋ ਜਿਹਨੂੰ ਕੋਈ ਸ਼ੱਕ ਹੁੰਦਾ। ਤਾਂ ਤੇ ਇੱਦਾਂ ਬਚਣੇ ਇਹਨਾਂ ਤੋਂ, ਜਨੇ ਖਨੇ ਜਾਣੀ ਕਿ ਜਿੰਨੇ ਦੁਨੀਆਂ ਦੇ ਨੰਗ ਮਲੰਗ, ਕਿਸੇ ਚ ਸ਼ਹੀਦ ਆਉਂਦਾ, ਕਿਸੇ ਚ ਵਡਭਾਗ ਆਉਂਦਾ, ਕਿਸੇ ਚ ਲਾਲਾ ਵਾਲਾ ਆਉਂਦਾ, ਕਦੇ ਸਰ ਦੇ ਪੁੱਜ ਦੇ ਬੰਦੇ ਦੇ ਵਿੱਚ ਨਾ ਸ਼ਹੀਦ ਆਇਆ, ਨਾ ਲਾਲਾ ਵਾਲਾ ਆਇਆ, ਨਾ ਵਡਭਾਗ ਆਇਆ। ਬੋਲੋ ਸਤਨਾਮ। ਕਿਸੇ ਚ ਨੀ ਕਦੇ ਕੁਛ ਆਇਆ, ਆਇਆ ਤਾਂ ਦੱਸ ਦੇ ਮੈਨੂੰ, ਆਇਆ ਕਦੇ ਕਿਸੇ ਚ ਕੁਛ? ਤਾਂ ਤੇ ਵਡਭਾਗ ਵਡਭੂ ਕਿਸੇ ਨੂੰ ਕੁਛ ਨੀ ਦੇ ਸਕਦਾ, ਯਾਦ ਰੱਖਿਓ। ਇਹ ਖਾਰਜ ਨੇ ਪੰਥ ਚੋਂ ਧੀਰ ਮੱਲ ਦੇ ਪੰਜਵੇਂ ਥਾਂ ਤੇ ਆ ਵਡਭਾਗ, ਧਿਆਨ ਸੁਣ ਲਓ। ਧੀਰ ਮੱਲ ਨੂੰ 6ਵੇਂ ਪਾਤਸ਼ਾਹ ਨੇ ਕੀ ਕਿਹਾ ਸੀ? ਦੂਜਾ ਪਿਰਥੀ ਆ, ਤੇ ਇਹਨੇ 9ਵੇਂ ਪਾਤਸ਼ਾਹ ਜੀ ਚਲਵਾਈ ਸੀ ਗੋਲੀ ਧੀਰ ਮੱਲ ਨੇ ਸ਼ੀਹੇ ਮਸੰਦ ਰਾਹੀਂ, ਤੇ ਧੀਰ ਮੱਲ ਦੇ 5ਵੇਂ ਥਾਂ ਦੇ ਉੱਤੇ ਆ ਵਡਭਾਗ, ਜਾਣੀ ਕਿ ਵਡਭਾਗੀਆਂ ਦੀ ਗੱਦੀ 9ਵੇਂ ਪਾਤਸ਼ਾਹ ਤੇ ਗੋਲੀਆਂ ਚਲਾਉਣ ਵਾਲਿਆਂ ਦੀ ਗੱਦੀ ਹੈ। ਤੇ ਅਣਖ ਮਰ ਗਈ ਤੁਹਾਡੀ, ਗੋਲੀਆਂ ਚਲਾਉਣ ਵਾਲਿਆਂ ਦੇ ਜਾਂਦੇ ਗੁਰੂ ਤੇ ਮਰ ਗਏ ਤੁਸੀਂ, ਜਿਉਂਦੇ ਮਰ ਗਏ ਆਪਾਂ, ਜਿਹੜੇ ਜਾਣ ਜਿਹੜੇ ਜਾਣ ਵਾਲੇ ਵਡਭਾਗੀ ਉਹਨਾਂ ਦੀ ਗੱਲ ਹੈ, ਵਡਭਾਗੇ ਦੇ ਜਾਂਦੇ ਜਿਉਂਦੇ ਮਰ ਗਏ, ਉਹ ਗੁਰੂ ਤੇ ਗੋਲੀਆਂ ਚਲਾਉਣ ਵਾਲਿਆਂ ਦੇ ਜਾਣਾ। ਤਾਂ ਤੇ ਅੱਜ ਤੋਂ ਬਾਅਦ ਨਾ ਜਾਇਓ, ਜਿਹੜਾ ਵਾਗਿਆ ਉਹ ਤਨਖਾਹੀਆ ਹੋ ਚੁੱਕਿਆ ਹੈ, 5 ਪਿਆਰਿਆਂ ਕੋਲੇ ਪੇਸ਼ ਹੋਵੋ, ਉਹ ਮਾਫੀ ਦੀ ਅਰਦਾਸ ਕਰਨਗੇ, ਸੇਵਾ ਲਾਉਣਗੇ। ਤਨਖਾਹੀ ਹੋ ਚੁੱਕੀ ਹੈ, ਜਿਹੜੇ ਕੋਈ ਭੈਣ ਜਾਂ ਭਾਈ ਵਡਭਾਗੀਆਂ ਦੇ ਵਾਗਿਆ, ਅੱਜ ਤੋਂ ਬਾਅਦ ਜਾਇਓ ਨਾ, ਅੰਮ੍ਰਿਤ ਸੰਚਾਰ ਹੋਣਾ 14 ਤਰੀਕ ਨੂੰ, ਉਹਦੇ 5 ਪਿਆਰਿਆਂ ਕੋਲੇ ਪੇਸ਼ ਹੋ ਜਾਓ, ਸੁਧਾਈ ਦੀ ਅਰਦਾਸ ਕਰਾ ਲਓ। ਮੁੜ ਕੇ ਨੀ ਜਾਣਾ ਤੇ ਬਹੁਤਿਆਂ ਨੂੰ ਪਤਾ ਹੀ ਨਹੀਂ ਵੀ ਗੱਲ ਕੀ ਹੈ। ਇਹ ਜੋ ਦੱਸਿਆ ਇਤਿਹਾਸ ਹੈ ਜੀ, ਨਿੰਦਾ ਨੀ ਮੈਂ ਕੀਤੀ। ਜਦੋਂ ਮਰਜ਼ੀ ਇੱਥੇ ਮਰਜ਼ੀ ਜਾ ਕੇ ਪੁੱਛ ਲਓ ਵੀ ਧੀਰ ਮੱਲੀਏ ਤੇ ਵਡਭਾਗੀ ਇੱਕੋ ਹੈ, ਕਿਉਂਕਿ ਧੀਰ ਮੱਲ ਦੀ ਗੱਦੀ ਤੇ ਪੰਜਵੀਂ ਥਾਂ ਤੇ ਵਡਭਾਗ ਹੈ ਤੇ ਇਹ ਪੰਥ ਵਿੱਚੋਂ ਖਾਰਜ ਹੈ, ਕਿਉਂਕਿ ਇਹਨਾਂ ਨੇ ਗੁਰੂ ਤੇ ਗੋਲੀਆਂ ਚਲਾਈਆਂ। ਜਿੱਥੋਂ ਮਰਜ਼ੀ ਪੁੱਛ ਲਓ ਨਿੰਦਾ ਹੁੰਦੀ ਹੈ ਕੀ ਦੱਸਿਆ? ਬਹੁਤ ਵਾਰੀ ਨਿੰਦਾ ਹੁੰਦੀ ਹੈ ਵੀ ਗੱਲ ਹੋਵੇ ਨਾ, ਐਵੇਂ ਕੋਲੋਂ ਗੱਲ ਬਣਾ ਕੇ ਕਿਸੇ ਦੀ ਬਦਨਾਮੀ ਕਰਨੀ। ਬੋਲੋ ਸਤਨਾਮ। ਨਿੰਦਾ ਦੀ ਡੈਫੀਨੇਸ਼ਨ ਪਤਾ ਨਾ, ਪਰਿਭਾਸ਼ਾ ਪਤਾ ਹੈ? ਅੱਜ ਵਾਲੇ ਇੱਕੋ ਹੀ ਗੱਲ ਕਰਦੇ ਫਿਰਦੇ ਆ ਜੀ, ਨਿੰਦਾ ਨਾ ਕਰੋ, ਨਿੰਦਾ ਨਾ ਕਰੋ। ਨਿੰਦਾ ਤਾਂ ਨਾ ਕਰੋ, ਪਰ ਨਿੰਦਾ ਕਹਿੰਦੇ ਕਾਹਨੂੰ? ਐਵੇਂ ਦੱਸ ਦਿਓ, ਪ੍ਰਭਤਾ ਰਸ ਦੇ ਵਿੱਚ ਪੈ ਕੇ। ਜਾਣੀ ਕਿ ਕਈ ਵਾਰ ਕੀ ਹੈ ਵੀ ਕਈ ਸਮਝਦੇ ਆ ਵੀ ਨਿੰਦਾ ਦਾ ਅਰਥ ਹੈ ਕਿਸੇ ਨੂੰ ਕੁਛ ਨਾ ਕਹੋ। ਜੇ ਤੇ ਗੁਰਬਾਣੀ ਵਿੱਚ ਤਾਂ ਗੁਰੂ ਨਾਨਕ ਸਾਹਿਬ ਨੇ ਤਾਂ ਕਿਸੇ ਪਖੰਡੀ ਨੂੰ ਨਹੀਂ ਬਖਸ਼ਿਆ। ਗੁਰੂ ਸਾਹਿਬ ਤਾਂ ਕਹਿੰਦੇ ਕਾਜੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ, ਜੀਆਂ ਘਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਧ। ਗੁਰੂ ਜੀ ਕਹਿੰਦੇ ਕਾਜੀ ਮਲਾਣੇ ਪੰਡਿਤ ਪੁਰੋਹਿਤ ਜੋਗੀ, ਕਹਿੰਦੇ ਸੱਚ ਜਾਣੋ ਲੋਕੋ, ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਆ ਨਾ, ਇਹ ਸਾਰੇ ਪਵਾੜੇ ਦੀ ਜੜ ਹੈ। ਬੋਲੋ ਸਤਨਾਮ। ਆਹ ਸੁਣ ਲਓ ਸਾਰੇ ਰਗੜ ਤੇ, ਜਿਹੜੇ ਕਹਿੰਦੇ ਕਿਸੇ ਨੂੰ ਕੁਛ ਨਾ ਕਹੋ, ਲੈ ਗੁਰੂ ਨਾਨਕ ਨੂੰ ਸਿਆਣੇ ਜੰਮ ਪਏ ਅੱਜ ਦੇ ਬਾਬੇ। ਪ੍ਰਭਤਾ ਰਸ ਵਿੱਚ ਪ੍ਰਭਤ ਗੱਲ ਸੱਚ ਦੀ ਕਰੋ, ਕਿੰਨੇ ਵੀ ਸੱਚ ਦੇ ਗਾਹਕ ਹੋਣ, ਜਿਹੜਾ ਪ੍ਰਭਤਾ ਰਸ ਦੇ ਵਿੱਚ ਆ ਕੇ ਗੁਰਬਾਣੀ ਦੀ ਗੱਲ ਨੂੰ ਬਦਲਦਾ ਜਾਂ ਗੁਰਬਾਣੀ ਦੇ ਗਿਆਨ ਨੂੰ ਲੁਕਾਉਂਦਾ। ਰਾਮ ਰਾਏ ਨੂੰ ਵੀ ਪ੍ਰਭਤਾ ਰਸ ਹੀ ਪਿਆ ਸੀਗਾ, ਜਦੋਂ ਔਰੰਗਜ਼ੇਬ ਨੇ ਬੜਾ ਸਤਿਕਾਰ ਦਿੱਤਾ, ਬੜਾ ਸਾਰਾ ਕੀਤਾ, ਇਹ ਜਾਣੀ ਕਿ ਵਡਿਆਈ ਦਾ ਭੁੱਖਾ, ਤਾਂ ਤੇ ਉਸ ਵੇਲੇ ਔਰੰਗਜ਼ੇਬ ਨੂੰ ਪਤਾ ਲੱਗ ਗਿਆ ਵੀ ਬੰਦਾ ਇਹ ਵਡਿਆਈ ਦਾ ਭੁੱਖਾ ਹੈ। ਪ੍ਰਭਤਾ ਰਸ ਵਿੱਚ ਪੈ ਕੇ ਬੰਦਾ ਸੱਚ ਤੋਂ ਸਿੜਕ ਜਾਂਦਾ। ਉਸ ਵੇਲੇ ਪੁੱਛਿਆ ਵੀ ਰਾਮ ਰਾਏ ਤੁਸੀਂ ਕਹਿੰਦੇ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਕਹਿੰਦੇ ਹਾਂ। ਕਹਿੰਦੇ ਆਹ ਕਾਤੇ ਲਿਖੇਗਾ ਫਿਰ ਮਿੱਟੀ ਮੁਸਲਮਾਨ ਕੀ ਪੇੜਿਆ ਪਈ ਘੁਮਿਆਰ? ਰਾਮ ਰਾਏ ਚਾਹੁੰਦਾ ਤਾਂ ਸਹੀ ਅਰਥ ਕਰਕੇ ਦੱਸ ਸਕਦਾ ਸੀਗਾ ਉਹਨਾਂ ਨੂੰ ਸਹੀ ਅਰਥ, ਵੀ ਇੱਥੇ ਗੁਰੂ ਨਾਨਕ ਸਾਹਿਬ ਨੇ ਗਲਤ ਖਿਆਲ ਕੱਟਿਆ। ਜਿਹੜਾ ਤੁਸੀਂ ਕਹਿੰਦੇ ਵੀ ਮੁਰਦੇ ਜਿਉਂਦੇ ਹੋਣਗੇ, ਮੁਰਦੇ ਜਿਉਂਦੇ ਨਹੀਂ ਹੁੰਦੇ। ਜਿੱਥੇ ਮੁਰਦਾ ਦੱਬ ਦਿੱਤਾ ਕਈ ਸਦੀਆਂ ਬਾਅਦ ਉਹ ਮਿੱਟੀ ਚੀਕਣੀ ਹੋ ਜਾਂਦੀ ਹੈ ਤੇ ਉਸ ਨੂੰ ਘੁਮਿਆਰ ਵੀਰ ਭਾਂਡੇ ਬਣਾ ਕੇ ਆ ਵਿੱਚ ਪਾ ਦਿੰਦਾ। ਇਹ ਸੱਚ ਹੈ, ਮੁਸਲਮਾਨ ਦੀ ਤੋਹੀਨ ਨਹੀਂ, ਇਹ ਸੱਚ ਹੈ ਵੀ ਕੋਈ ਮੁਰਦਾ ਨਹੀਂ ਜਿਉਂਦਾ ਹੋਣਾ, ਉਹ ਤਾਂ ਮਿੱਟੀ ਚੀਕ ਨਹੀਂ ਹੋ ਗਈ ਸਦੀਆਂ ਦੇ ਬਾਅਦ, ਉਹ ਤਾਂ ਘੁਮਿਆਰ ਦੀ ਆਵੀ ਦੇ ਵਿੱਚ ਗਈ, ਜਿਉਂਦਾ ਕੌਣ ਹੋਊਗਾ? ਚਾਹੁੰਦਾ ਤਾਂ ਰਾਮ ਰਾਏ ਸਹੀ ਗੱਲ ਸੁਣਾ ਸਕਦਾ ਸੀ, ਪਰ ਉਹਨੇ ਸੋਚਿਆ ਵਧੀਆ ਸਤਿਕਾਰ ਕਰਦੇ ਹੈ, ਜੇ ਸੱਚ ਕਹਾਂਗੇ ਤਾਂ ਗੁੱਸੇ ਹੋਣਗੇ, ਚਲ ਉਹਨੂੰ ਗੁੱਸੇ ਕਾਹਨੂੰ ਕਰਨਾ? ਕਹਿੰਦਾ ਜੀ ਛਾਪੇ ਦੀ ਗਲਤੀ ਹੋ ਗਈ, ਅਸਲ ਪਾਠ ਤਾਂ ਮਿੱਟੀ ਬੇਈਮਾਨ ਕੀ ਹੈ। ਕਹਿੰਦਾ ਜੋ ਸੱਤਵੇਂ ਪਾਤਸ਼ਾਹ ਨੂੰ ਲੱਗਿਆ ਪਤਾ ਦੱਸਿਆ ਸੰਗਤਾਂ ਨੇ, ਸੱਤਵੇਂ ਪਾਤਸ਼ਾਹ ਕਹਿੰਦੇ ਦੁਸ਼ਟ ਨੂੰ ਕਹਿੰਦੇ ਅੱਜ ਤੋਂ ਬਾਅਦ ਉਹਨੂੰ ਮੱਥੇ ਨਹੀਂ ਲਾਉਣਾ, ਸਾਨੂੰ ਪੁੱਤ ਨਹੀਂ ਪਿਆਰਾ, ਸਾਨੂੰ ਤਾਂ ਬਾਣੀ ਪਿਆਰੀ ਹੈ। ਬੋਲੋ ਸਤਨਾਮ। ਆਹੋ ਰਾਮ ਰਾਏ ਵੀ ਪ੍ਰਭਤਾ ਰਸ ਵਿੱਚ ਸਿੱਖਿਆ ਸੀਗਾ ਤੇ ਅੱਜ ਦੇ ਬਥੇਰੇੜੇ ਪ੍ਰਭਤਾ ਰਸ ਦੇ ਵਿੱਚ ਯਾਨੀ ਕਿ ਬਾਣੀ ਦੇ ਵਿਚਾਰ ਤੇ ਗੱਲ ਕਹਿੰਦੇ ਨੀ, ਇੱਕੋ ਹੀ ਗੱਲ ਕਹਿੰਦੇ ਫਿਰਦੇ ਕਿਸੇ ਨੂੰ ਕੁਛ ਨਾ ਕਹੋ, ਕਿਸੇ ਨੂੰ ਕੁਛ ਨਾ ਕਹੋ। ਗੁਰੂ ਨਾਨਕ ਨੂੰ ਸਿਆਣੇ ਜੰਮ ਪਏ ਬਾਬੇ ਅੱਜ ਦੇ, ਸਿਆਣੇ ਜੰਮ ਪਏ ਗੁਰੂ ਨਾਨਕ ਨਾਲ। ਤੇ ਗੁਰੂ ਨਾਨਕ ਸਾਹਿਬ ਤਾਂ ਮੁਸਲਮਾਨਾਂ ਦਾ ਸਿਧਾਂਤ ਵੀ ਕੱਟ ਦਿੱਤਾ, ਜੈਨੀਆਂ ਦੇ ਸਾਰੇ ਸਿਧਾਂਤ ਕੱਟੇ ਆ ਮਾਝ ਰਾਗ ਦੇ ਵਿੱਚ, ਵੀ ਕੀ ਧਰਮ ਹੈ ਜਿਹੜਾ ਜੂਆ ਮਾਰਨ ਦੀ ਇਜਾਜ਼ਤ ਨਹੀਂ ਦਿੰਦਾ, ਕੀ ਧਰਮ ਹੈ ਮੈਦਾਨ ਜਾਣ ਤੋਂ ਬਾਅਦ ਮਲ ਫਰੋਲਦੇ ਸੀ, ਫੋਲ ਫੱਦੀ ਅਤ ਮੋਹੇ ਲੈਣ ਪੜਾਸਾ ਪਾਣੀ ਦੇ ਸੰਗਾਹੀ, ਜਿਹੜਾ ਧਰਮ ਜੂਆ ਮਾਰਨ ਦੀ ਇਜਾਜ਼ਤ ਨਹੀਂ ਦਿੰਦਾ। ਜੇ ਸਾਰੀ ਦੁਨੀਆਂ ਉਸ ਧਰਮ ਨੂੰ ਅਪਣਾ ਲਵੇ ਤਾਂ ਬੰਦਾ ਖਤਮ ਹੋ ਜੂਗਾ। ਇੱਕ ਥਾਂ ਮੈਂ ਕਹਿਤਾ, ਮੈਨੂੰ ਕਹਿੰਦੇ ਕਿਉਂ? ਮੈਂ ਕਿਹਾ ਫਸਲਾਂ ਤੇ ਸਪਰੇਅ ਕੀ ਤੁਹਾਡਾ ਪਿਓ ਕਰੂਗਾ? ਬੋਲੋ ਸਤਨਾਮ। ਨੋਟ ਕਰਿਓ, ਜਿਹੜਾ ਧਰਮ ਜੂਆ ਮਾਰਨ ਦਾ ਧਰਮ ਹੈ ਉਹ, ਵਿਚਾਰ ਕਰੋ ਇਸ ਗੱਲ ਦੀ ਕਿ ਸੁਸਰੀ ਕੱਢਣੀ ਕਣਕ ਚੋਂ ਪਾਪ ਹੈ? ਇਹਦਾ ਮਤਲਬ ਕਣਕ ਸੁਸਰੀ ਖਾਜੂ, ਜਵਾਕ ਭੁੱਖੇ ਮਰਨਗੇ? ਜਵਾਕ ਮਾਰਨੇ ਕਿ ਸੁਸਰੀ ਮਾਰਨੀ ਹੈ? ਸਿਧਾਂਤ ਕਹਿੰਦਾ ਸੁਸਰੀ ਮਾਰ ਦਿਓ, ਜਵਾਕ ਬਚਾ ਲਓ। ਬੋਲੋ ਸਤਨਾਮ। ਫਸਲ ਬਚਾਓਗੇ ਕਿ ਕੀੜੇ ਮਕੌੜਿਆਂ ਨੂੰ ਬਚਾਓਗੇ? ਫਸਲ ਤੇ ਸਪਰੇਅ ਕਰ ਦਿਓ, ਧਰਮ ਹੈ। ਬੰਦਾ ਬਚਾਓ, ਬੰਦਾ ਬਚਾਓ। ਜੇ ਹਲਕਿਆ ਕੁੱਤਾ ਆ ਗਿਆ, ਹਲਕਾ ਕੁੱਤਾ ਮਾਰ ਦਿਓ, ਬੱਚਿਆਂ ਨੂੰ ਬੀਬੀਆਂ ਨੂੰ ਵੱਢਣਾ ਉਹਨੇ, ਬਚਾਓ। ਤਾਂ ਤੇ ਇਹਦਾ ਸਿਧਾਂਤਕ ਗੱਲ ਹੈ ਨਾ, ਤੇ ਗੁਰੂ ਸਾਹਿਬ ਨੇ ਸਿਧਾਂਤਕ ਗੱਲ ਜੀ ਕੋਈ ਜੈਨੀ ਕਹੇ ਨਿੰਦਾ ਕਰਤੀ, ਨਿੰਦਾ ਕਾਹਦੀ ਕਰਤੀ? ਸੱਚ ਕਿਹਾ ਵੀ ਕੀ ਧਰਮ ਹੈ ਜਿਹੜਾ ਜੂਆ ਮਾਰਨ ਦੀ ਜਾਤ ਨਹੀਂ ਦਿੰਦਾ? ਕਹਿੰਦੇ ਪਹਿਲੀ ਕੇਸ ਪਟਾ ਦਿਓ, ਪਹਿਲੀ ਕੇਸ ਪਟਾ ਦਿਓ, ਭੇਡਾਂ ਵਾਂਗੀ ਸਿਰ ਖੋ ਹਾਇਣ। ਜੇ ਨਹੀਂ ਲਿਖਾ ਤਾਂ ਦੱਸੋ ਬਾਣੀ ਦੇ ਵਿੱਚ ਮੈਨੂੰ, ਤੇ ਇਹਨਾਂ ਬਾਬਿਆਂ ਨੂੰ ਪੁੱਛਿਆ ਕਰੋ ਵੀ ਫਿਰ ਗੁਰੂ ਨਾਨਕ ਨੂੰ ਸਿਆਣੇ ਜੰਮ ਪਏ ਤੁਸੀਂ? ਕੀ ਤੁਸੀਂ ਰੰਗ ਬਿਰੰਗੇ ਚੋਲੇ ਪਾ ਕੇ ਬ੍ਰਹਮ ਗਿਆਨੀ ਬਣ ਗਏ? ਕਿੰਨੀ ਕੁ ਦੇਰ? ਤਾਂ ਤੇ ਸੱਚ ਸੱਚ ਹੈ, ਤਾਂ ਤੇ ਬਾਣੀ ਦਾ ਸੱਚ ਹੈ ਨਾ, ਬਾਣੀ ਦਾ ਸੱਚ। ਤੇ ਫਿਰ ਜੈਨੀਆਂ ਨੂੰ ਕੱਟਿਆ ਗੁਰੂ ਨਾਨਕ ਸਾਹਿਬ ਨੇ, ਮੁਸਲਮਾਨਾਂ ਦਾ ਗਲਤ ਸਿਧਾਂਤ ਕੱਟਿਆ ਗੁਰੂ ਨਾਨਕ ਸਾਹਿਬ ਨੇ, ਕਾਜੀ ਮਲਾਣੇ ਪੰਡਿਤ ਪੁਰੋਹਿਤਾਂ ਨੂੰ ਖਰੀਆਂ ਖਰੀਆਂ ਸੁਣਾਈਆਂ ਗੁਰੂ ਨਾਨਕ ਸਾਹਿਬ ਨੇ। ਜੇ ਗੁੱਸੇ ਹੁੰਦੇ ਸੀ ਤਾਂ ਕਹਿੰਦੇ ਰੋਸ ਨਾ ਕੀਤਾ ਉੱਤਰ ਦੀ ਜਾ, ਗੁੱਸੇ ਨਾ ਹੋਵੋ, ਜਵਾਬ ਦਿਓ। ਸੱਚ ਕਿਹਾ। ਤੇ ਫਿਰ ਗੁਰੂ ਨਾਨਕ ਸਾਹਿਬ ਨੇ ਸਾਰੇ ਗਲਤ ਸਿਧਾਂਤ ਕੱਟੇ, ਸੂਤਕ ਪੈਤਕ ਕੋਈ ਦਿਨ ਮਾੜਾ ਨਹੀਂ ਹੁੰਦਾ, ਕੋਈ ਸੂਤਕ ਪੈਤਕ ਨਹੀਂ, ਕੋਈ ਸ਼ਰਾਧਾਂ ਦੇ ਪਖੰਡ ਸਾਰਿਆਂ ਤੋਂ ਕੱਢਿਆ। ਜੋ ਬ੍ਰਾਹਮਣਾਂ ਨੇ ਚਲਾਏ ਸੀ ਸਾਰੇ ਸਿਧਾਂਤ ਕੱਟੇ, ਤੇ ਕੀ ਨਿੰਦਾ ਹੈ। ਕਬੀਰ ਸਾਹਿਬ ਨੇ ਉਸ ਵੇਲੇ ਕਾਸੀ ਦੇ ਪੰਡਤਾਂ ਨੂੰ ਬਨਾਰਸ ਦੇ ਠੱਗ ਕਿਹਾ। ਗੱਜ ਸਾਢੇ ਤੈ ਤੈ ਧੋਤੀਆਂ ਤੇਹਰੇ ਪਾਏ ਨਾ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਵੱਗ। ਓਏ ਹਰ ਕੇ ਸੰਤਨਾ ਆਖੀਏ ਬਨਾਰਸ ਕੇ ਠੱਗ। ਕਿਉਂ ਕਿਹਾ? ਬਰਾਦਰੀ ਵਿਰੋਧ ਨਹੀਂ, ਜਿਹੜੇ ਰਹਿਣ ਵਾਲੇ ਧਰਮ ਦੇ ਨਾਂ ਤੇ ਲੁੱਟਣ ਵਾਲੇ ਪਜਾਰੀ ਲਾਣਾ, ਉਹਦੀ ਗੱਲ ਸੁਣਿਓ। ਇੱਕ ਕੋਈ ਆਮ ਵੀਰ ਹੈ, ਜਿਵੇਂ ਅੱਜ ਵੀ ਇਸ ਬਰਾਦਰੀ ਚੋਂ ਬੜੇ ਇੰਪਲਾਈਜ ਨੇ, ਬੜੇ ਅੰਮ੍ਰਿਤਧਾਰੀ ਸਿੰਘ ਵੀ ਹੈ, ਬੜੇ ਖੇਤੀਪੱਤੀ ਦਾ ਕੰਮ ਕਰਦੇ ਹੈ, ਉਹ ਘਰਾਂ 'ਚ ਰਹਿਣ ਵਾਲੇ ਪੰਡਤਾਂ ਨੂੰ ਕੋਈ ਵਿਰੋਧ ਨਹੀਂ, ਫਿਰ ਨਾ ਭੁਲੇਖ 'ਚ ਪੈ ਜਾਓ ਕਿਤੇ। ਜਿਹੜਾ ਮੰਦਿਰ 'ਚ ਬੈਠ ਕੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟਣ ਲੱਗਿਆ ਹੋਇਆ, ਉਹ ਆਪਣੇ ਕਸ਼ਹਿਰਾਧਾਰੀ ਬ੍ਰਾਹਮਣਾਂ ਤੇ ਵੀ ਮੈਂ ਕਹਿ ਦਿੱਤਾ, ਇਹ ਨਾ ਕਿਤੇ ਭੁੱਲ ਜਾਏ। ਉਹ ਪਛਾਣ ਕਰਨੀ ਹੈ ਭਾਵ ਕੀ ਹੈ ਕਹਿਣ ਦਾ। ਤਾਂ ਤੇ ਹੁਣ ਕਹਿਣ ਲੱਗੇ ਕਬੀਰ ਸਾਹਿਬ, ਕਹਿੰਦੇ ਤਾਂ ਠੱਗ ਨੇ ਬਨਾਰਸ ਦੇ। ਕਿਉਂ ਕਿਹਾ? ਕਿਉਂਕਿ ਉਸ ਵੇਲੇ ਮੰਦਿਰਾਂ 'ਚ ਰਹਿਣ ਵਾਲੇ ਕਾਸੀ ਦੇ ਪੰਡਤਾਂ ਨੇ ਆਰਾ ਲਾਤਾ ਸੀ ਉੱਥੇ ਆਰਾ। ਕਹਿੰਦੇ ਜਿਹੜਾ ਆਪਣਾ ਸਾਰਾ ਕੁਝ ਬ੍ਰਾਹਮਣ ਨੂੰ ਦਾਨ ਕਰਕੇ ਆਰੇ ਤੇ ਦਫਾੜ ਹੋ ਕੇ ਮਰ ਜੂਗਾ, ਸਿੱਧਾ ਸੁਰਗ ਨੂੰ ਜਾਊਗਾ। ਭੋਲੇ ਲੋਕ ਸੁਰਗ ਦੇ ਲਾਲਚ ਵਿੱਚ ਸਾਰਾ ਕੁਝ ਪੰਡਤ ਨੂੰ ਦਾਨ ਕਰਕੇ ਆਰੇ ਤੇ ਮਰਨ ਲੱਗ ਗਏ। ਉਸ ਵੇਲੇ ਕਬੀਰ ਵਰਗਾ ਮਹਾਂਪੁਰਖ ਨਹੀਂ ਬੋਲੂ ਤਾਂ ਕਦੋਂ ਬੋਲੂਗਾ? ਬੋਲੋ ਸਤਨਾਮ। ਕਹਿੰਦੇ ਬਚ ਜਾਓ ਨਾ ਬਨਾਰਸ ਦੇ ਠੱਗਾਂ ਤੋਂ, ਸੁਰਗ ਦੇ ਨਾਂ ਤੇ ਠੱਗੀਆਂ ਮਾਰਦੇ ਆ, ਸੁਰਗ ਦੇ ਨਾਂ ਤੇ ਲੁੱਟਿਆ ਜਾ ਰਿਹਾ ਲੋਕਾਂ ਨੂੰ। ਕਹਿੰਦੇ ਬਚ ਜਾਓ, ਕੱਲਾ ਆਰਾ ਨਹੀਂ ਅਲਾਹਾਬਾਦ ਇੱਕ ਬੋਹੜ ਦਾ ਦਰਖਤ ਸੀ। ਕਹਿੰਦੇ ਫਿਰ ਜਾ ਬੋਹੜ ਦੇ ਦਰਖਤ ਦੇ ਉੱਤੇ ਸਾਰਾ ਕੁਛ ਪੰਡਤ ਨੂੰ ਦਾਨ ਕਰਕੇ ਸਿਖਰ, ਕਹਿੰਦੇ ਸਿਖਰ ਤੋਂ ਛਾਲ ਮਾਰ ਜੇ, ਨੋਟ ਕਰਿਓ। ਕਹਿੰਦੇ ਸਿੱਧਾ ਸੁਰਗ ਨੂੰ ਜਾਊਗਾ। ਐਡੀ ਭੋਲੀ ਦੁਨੀਆ ਪੰਡਤ ਮਗਰ ਲਾ ਕੇ ਬੋਹੜ ਤੇ ਚੜ੍ਹ ਕੇ ਆਤਮ ਹੱਤਿਆ ਲਾ ਗਈ ਕਰਨਾ, ਛਾਲਾਂ ਮਾਰਨ ਲੱਗ ਗਏ ਲੋਕ। ਵੀ ਐਵੇਂ ਤਾਂ ਨਹੀਂ ਕਿਹਾ ਹੋਣਾ ਇਹੋ ਜਿਹਾ ਠੱਗੀਆਂ ਚੱਲਦੇ ਧਰਮ ਦੇ ਨਾਂ ਦੇ ਉੱਤੇ, ਆ ਕੁਝ ਚੱਲਦਾ ਰਿਹਾ ਤੇ ਉਹਨਾਂ ਨੂੰ ਕੱਟਿਆ। ਕਬੀਰ ਸਾਹਿਬ ਨੇ ਕੱਟ ਦਿੱਤਾ ਨਾ, ਇਹ ਨਿੰਦਾ ਨਹੀਂ ਸੱਚ ਬਿਆਨ ਕੀਤਾ। ਕਿਤੇ ਕਹਿੰਦੇ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮਣਾ ਜਾਏ, ਆਪ ਡੁੱਬੇ ਚਹੁ ਵੇਦ ਮੈਂ ਚੇਲੇ ਦੀਏ ਬਹਾਏ। ਕਹਿੰਦੇ ਬਨੌਟੀ ਗੁਰੂ ਦੀ ਮਾਂ ਮੰਨਦੇ ਹੋ ਕਿ ਇਹ ਰੁੱਖ ਆਪਣਾ ਹੈ? ਇਹ ਸੱਚ ਹੈ, ਇਹ ਨਿੰਦਾ ਨਹੀਂ। ਕਿਉਂ ਕਿਹਾ ਮਾਂ ਮੰਨਦੇ ਹੋ? ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜੇ ਕਿਸੇ ਬੀਬੀ ਦਾ ਪਤੀ ਚੜ੍ਹਾਈ ਕਰ ਜਾਂਦਾ ਉਹ ਥੋੜੀ ਜਿਹੀ ਗੁੱਤ ਮੰਨ ਦਿੰਦੇ, ਗਲਤ ਰਿਵਾਜ ਪੈ ਜਾਂਦਾ ਕਈ ਵਾਰੀ, ਇਹ ਰੀਤ ਸੀ। ਤਾਂ ਤੇ ਮਾਂ ਮੁੰਨ ਦਾ ਭਾਵ ਕੀ? ਵੀ ਵਿਧਵਾ ਹੋ ਜੇ, ਅੰਤਰ ਭਾਵ ਇਹਦਾ ਇਹ ਹੈ ਵੀ ਵਿਧਵਾ ਹੋ ਜੇ। ਮੁੰਨੀ ਕਦੋਂ ਜਾਣੀ ਹੈ? ਜਦੋਂ ਉਹਦਾ ਪਤੀ ਚੜਾਇਆ ਕਰੇਗਾ, ਉਹਦੀ ਗੁੱਤ ਮੁੰਨ ਆਉਂਦੀ ਸੀ ਥੋੜੀ ਜੀ। ਤੇ ਕਬੀਰ ਸਾਹਿਬ ਕਹਿੰਦੇ ਬਨੌਟੀ ਗੁਰੂ ਦੀ ਮਾਂ ਮੁੰਨ ਦਿਓ, ਭਾਵ ਵਿਧਵਾ ਹੋ ਜੇ। ਕਿਉਂ ਕਿਹਾ ਭਲਾ? ਤਾਂ ਕਿ ਕਿਤੇ ਇਹੋ ਜਿਹੇ ਕਦੇ ਪਖੰਡੀ ਗੁਰੂ ਨੂੰ ਹੋਰ ਨਾ ਜੰਮ ਧਰੇ। ਬੋਲੋ ਸਤਨਾਮ। ਇਹ ਤਾਂ ਬਨੌਟੀ ਗੁਰੂ ਜੰਮਣ ਲੱਗ ਗਈ, ਵਿਧਵਾ ਹੋ ਜੇ ਬਨੌਟੀ ਗੁਰੂ ਦੀ ਮਾਂ, ਹੋਰ ਕਿਤੇ ਇਹੋ ਜਿਹਾ ਕਦਾ ਹੋਰ ਨਾ ਜੰਮ, ਦੇਖੋ ਨੀ ਲੋਟ ਆਉਂਦਾ ਪਖੰਡੀ ਦਾ ਪਖੰਡੀ ਹੋਰ। ਤਾਂ ਤੇ ਬਾਣੀ ਹੈ ਕਿ ਨਾ, ਬੋਲੋ ਬਾਣੀ ਹੈ, ਬਾਣੀ ਦੀ ਵਿਚਾਰ ਸੁਣੋ। ਤਾਂ ਤੇ ਏਦਾਂ ਇਹ ਗੱਲਾਂ ਬਾਣੀ ਦੇ ਵਿੱਚ ਕੀ ਇਹ ਨਿੰਦਾ ਹੈ? ਇਹ ਬਾਣੀ ਦੀ ਵਿਚਾਰ ਹੈ, ਬਾਣੀ ਦੀ ਵਿਚਾਰ ਨਿੰਦਾ ਕਿਵੇਂ ਹੋ ਸਕਦੀ ਹੈ? ਗੁਰਬਾਣੀ ਦੀ ਵਿਚਾਰ। ਤਾਂ ਤੇ ਇਹ ਕੀ ਹੈ? ਸੱਚ ਬਿਆਨ ਕੀਤਾ। ਯਾਦ ਰੱਖਿਓ, ਬਖਸ਼ਿਆ ਕੋਈ? ਬੋਲੋ ਕੋਈ ਬਖਸ਼ਿਆ ਬਾਣੀ ਦੇ ਵਿੱਚ? ਤਾਂ ਤੇ ਇਹਨਾਂ ਗੱਲਾਂ ਨੂੰ ਸਮਝੋ। ਨਿੰਦਾ ਯਾਦ ਰੱਖੋ, ਬਾਣੀ 'ਚ ਲਿਖਿਆ ਨਿੰਦਾ ਭਲੀ ਕਿਸੇ ਕੀ ਨਾ ਹੀ ਮਨਮੁਖ ਮੁਗਧ ਕਰਨ। ਅਰਥ ਕੀ ਹੈ ਇਹਦਾ? ਨਿੰਦਾ ਭਲੀ ਕਿਸੇ ਕੀ ਨਾ ਹੀ ਦਾ ਅਰਥ ਕੀ ਹੈ? ਵੀ ਕੋਲੋਂ ਗੱਲ ਬਣਾ ਕੇ ਬਦਨਾਮੀ ਕਰਨੀ ਕਿਸੇ ਦੀ ਚੰਗੀ ਨਹੀਂ। ਕਬੀਰ ਸਾਹਿਬ ਨੇ ਕੋਲੋਂ ਨਹੀਂ ਗੱਲ ਬਣਾਈ, ਸੱਚਮੁੱਚ ਬਨਾਰਸ ਕੇ ਠੱਗ ਸੀ, ਕੋਲੋਂ ਤਾਂ ਨਹੀਂ ਗੱਲ ਬਣਾਈ। ਬੋਲੋ, ਕਾਜੀ ਮਲਾਣੇ ਪੰਡਿਤ ਪੁਰੋਤਾਂ ਦਾ ਹਾਲ ਦੇਖਿਆ ਗੁਰੂ ਨਾਨਕ ਸਾਹਿਬ ਨੇ ਸੱਚ ਕਿਹਾ, ਭਾਈ ਗੁਰਦਾਸ ਨੇ ਕੀ ਕਿਹਾ? ਕਾਜੀ ਹੋਏ ਰਿਸ਼ਵਤੀ, ਕਿ ਬਦਨਾਮੀ ਕੀਤੀ ਹੈ, ਇਹ ਨਿੰਦਾ ਕੀਤੀ ਹੈ? ਨਹੀਂ, ਕਾਜੀ ਸੱਚਮੁੱਚੀ ਰਿਸ਼ਵਤਾਂ ਲੈ ਕੇ ਨਾ ਪੱਖਪਾਤੀ ਫੈਸਲੇ ਕਰਦੇ ਸੀ, ਲਿਖ ਦਿੱਤਾ ਨਾ ਕਾਜੀ ਹੋਏ ਰਿਸ਼ਵਤੀ, ਤੇ ਫਿਰ ਕਿਸੇ ਨੇ ਨਹੀਂ ਕਿਹਾ ਵੀ ਨਿੰਦਾ ਕਰ ਦਿੱਤੀ। ਤਾਂ ਤੇ ਇੱਦਾਂ ਬਹੁਤਿਆਂ ਨੂੰ ਨਾਂ ਜਾਣੀ ਕਿ ਨਿੰਦਾ ਦਾ ਪਤਾ, ਇਹ ਸਾਨੂੰ ਜਾਣੀ ਕਿ ਇਸੇ ਗੱਲਾਂ ਨੇ ਖਾ ਲਿਆ, ਕਿਉਂਕਿ ਗੱਲ ਇੱਕੋ ਜਾਣੀ ਕਿ ਘਰ ਕਰ ਗਈ ਸਾਰਿਆਂ ਦੇ, ਵੀ ਨਿੰਦਾ ਨਾ ਕਰੋ, ਨਿੰਦਾ ਨਾ ਕਰੋ, ਨਿੰਦਾ ਨਾ ਕਰੋ, ਬਿਲਕੁਲ ਨਾ ਕਰੋ। ਬਣ ਚ ਲਿਖਿਆ ਨਿੰਦਾ ਭਲੀ ਕਿਸੇ ਕੀ ਨਾ ਹੀ, ਪਰ ਨਿੰਦਾ ਦਾ ਅਰਥ ਕੋਲੋਂ ਗੱਲ ਨਾ ਬਣਾਓ, ਕੋਲੋਂ ਨਾ ਗੱਲ ਬਣਾਓ। ਜਿਵੇਂ ਬਾਣੀ ਰਾਹੀਂ ਸਾਨੂੰ ਦੱਸਤਾ ਵੀ ਹਨੂਮਾਨ ਦਾ ਕਰਮ ਦਾ ਫਲ ਸੀ ਕਸ਼ੌਕੀ ਕਸ਼ਨੀ, ਇਹਦਾ ਖੋਟਾ ਕਰਮ ਸੀ ਕਿ ਬਾਣੀ ਦੇ ਵਿੱਚ ਲਿਖਿਆ ਹੋਇਆ, ਕੋਲੋਂ ਬਣਾਤੀ ਅਸੀਂ ਗੱਲ, ਤੇ ਗੁਰੂ ਜੀ ਨੇ ਕੋਲੋਂ ਗੱਲ ਬਣਾਉਂਦੇ ਕਿ ਕੋਲੋਂ ਬਣਾਈ ਗੱਲ ਇਹ? ਤਾਂ ਤੇ ਇੱਦਾਂ ਜੋ ਤੁਹਾਨੂੰ ਪਹਿਲਾਂ ਸੁਣਾਇਆ ਬਾਣੀ 'ਚ, ਉਹ ਬਾਣੀ ਦੀ ਵਿਚਾਰ ਹੈ। ਤੇ ਗੁਰੂ ਜੀ ਕੀ ਕਹਿੰਦੇ? ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੋ, ਕਹਦੇ ਸੱਚ ਕਿਹਾ ਵੀ ਦੇਵੀ ਤੇ ਦੇਵਾ ਬਾਬੇ ਪੀਰ ਨੂੰ ਮੰਨਦੇ ਪੂਜਦੇ, ਕਿਤੋਂ ਕੁਛ ਨਹੀਂ ਮਿਲਣਾ, ਕਿਤੋਂ ਕੁਛ ਨਹੀਂ ਮਿਲਣਾ, ਇਹ ਸੱਚ ਹੈ। ਤੇ ਜੇ ਕੋਈ ਕਹੇ ਦੇਵੀ ਦੇਵਤੇ ਨਿੰਦਾ ਕਰਤੀ, ਨਿੰਦਾ ਕਾਹਦੀ ਕਰਤੀ? ਬਾਣੀ 'ਚ ਲਿਖਿਆ ਹੋਇਆ ਸਾਰਾ ਕੁਛ, ਬ੍ਰਹਮਾ ਮੈਲਾ ਮੈਲਾ ਹੈ ਇੰਦ, ਬ੍ਰਹਮਾ ਵੀ ਮੈਲਾ ਹੈ, ਬ੍ਰਹਮਾ ਵੀ ਮੈਲਾ। ਕਿਉਂ? ਕਹਿੰਦੇ ਇਹਨਾਂ ਦੀਆਂ ਆਪਦੀਆਂ ਗੱਲਾਂ ਬਣਾਈਆਂ ਨੇ ਵੀ ਕਹਿੰਦੇ ਤਾਂ ਲਾ ਦੀ ਲੜਕੀ ਪਿੱਛੇ ਭੱਜਿਆ ਫਿਰ ਹੈ, ਤੇ ਇੰਦਰ ਵੀ ਮੈਲਾ ਹੈ, ਕਿਉਂ ਗੌਤਮ ਰੱਖਿਆ ਲਿਆ ਇਸਤਰੀ। ਨੋਟ ਕਰਿਓ ਤੇ ਜੇ ਨਹੀਂ ਰਿਹਾ ਦੱਸੋ ਫਿਰ। ਤੇ ਜੇ ਕੋਈ ਕਹੇ ਜੇ ਤਾਂ ਇੰਦਰ ਦੀ ਨਿੰਦਾ ਕਰਦੇ ਆ, ਇਹ ਤਾਂ ਬ੍ਰਹਮਾ ਦੀ ਨਿੰਦਾ ਕਰਦੇ, ਅਸੀਂ ਕੋਲੋਂ ਕਰਦੇ ਹਾਂ, ਅਸੀਂ ਤਾਂ ਬਾਣੀ ਦੀ ਵਿਚਾਰ ਕਹੀ ਹੈ ਤੇ ਗੁਰੂ ਜੀ ਜੋ ਕਹਿੰਦੇ ਸੱਚ ਕਹਿੰਦੇ ਆ। ਉਸੇ ਗੁਰੂ ਦੀ ਬਾਣੀ ਵਿੱਚ ਬਚਨ ਜਿੱਥੇ ਨਿੰਦਾ ਭਲੀ ਕਿ ਨਾ ਹੀ ਕਿਸੇ ਕੀ ਨਾ ਹੀ ਲਿਖਿਆ, ਇੱਕ ਪੰਕਤੀ ਚੱਕੀ ਫਿਰਦੇ ਹੋ ਸਾਰੇ, ਤੇ ਇਹ ਵੀ ਬਾਣੀ ਚ ਹੀ ਲਿਖਿਆ ਫਿਰ, ਬ੍ਰਹਮਾ ਮੈਲਾ ਮੈਲਾ ਹੈ ਇੰਦ, ਰੱਬ ਮੈਲਾ ਮੈਲਾ ਹੈ ਚੰਦ, ਮੈਲੇ ਬ੍ਰਹਿਮੰਡਾਇਕ ਹੈ ਈਸ, ਈਸ ਸ਼ਿਵਜੀ ਉਹ ਵੀ ਮੈਲਾ, ਬ੍ਰਹਮਾ ਵੀ ਮੈਲਾ, ਇੰਦਰ ਵੀ ਮੈਲਾ, ਸਭ ਮੈਲੇ ਹੈ, ਪਵਿੱਤਰ ਤਾਂ ਇੱਕ ਪਰਮਾਤਮਾ ਹੀ ਹੈ। ਬੋਲੋ ਸਤਨਾਮ, ਪਵਿੱਤਰ ਤਾਂ ਇੱਕ ਪਰਮਾਤਮਾ ਹੀ ਹੈ, ਇਹ ਬਾਣੀ ਹੈ। ਤਾਂ ਤੇ ਇੱਦਾਂ ਯਾਨੀ ਕਿ ਗੱਲ ਆਪ ਨੂੰ ਸਮਝ ਆ ਗਈ, ਪਹਿਲਾਂ ਥਾਂ ਥਾਂ ਦੱਸਿਆ, ਅੱਜ ਉਹ ਤੋਂ ਬਾਅਦ ਖਬਰਦਾਰ ਕਿਸੇ ਨੇ ਕਿਹਾ ਨਿੰਦਾ ਕਰ ਦਿੱਤੀ, ਨਿੰਦਾ ਕੋਈ ਨਹੀਂ ਕੀਤੀ, ਸੱਚ ਕਿਹਾ। ਨਿੰਦਕ ਕੌਣ ਹੁੰਦੇ ਨੇ, ਹੁਣ ਗੱਲ ਚੱਲ ਰਹੀ ਹੈ ਉਲਟ ਇੱਥੇ, ਨਿੰਦਕ ਕੌਣ ਹੁੰਦੇ ਨੇ, ਜਿਹੜੇ ਗੁਰੂ ਦੀ ਗੱਲ ਦੱਸਦੇ ਆ ਉਹ ਨਿੰਦਕ ਹੁੰਦੇ ਆ, ਕਿ ਨਿੰਦਕ ਉਹ ਹੁੰਦੇ ਜਿਹੜੇ ਪਖੰਡੀ ਸਾਹਿਬ ਜਿਹੜੇ ਡੇਰੇ ਬਣਾ ਬਣਾ ਬੈਠੇ ਲੋਕਾਂ ਨੂੰ ਬਾਣੀ ਦੀ ਗੱਲ ਦੱਸਦੇ ਨੀਗੇ। ਨਿੰਦਕ ਹੁੰਦੇ ਨੇ ਚੇਲੇ ਚਾਟੜੇ, ਜਿਹੜੇ ਧਰਮ ਦੇ ਨਾਂ ਤੇ ਗੰਦ ਪਾਉਂਦੇ ਆ, ਲੋਕਾਂ ਨੂੰ ਡਰਾਉਂਦੇ ਆ, ਨਾਲੇ ਕੁੱਟਦੇ ਆ, ਨਾਲੇ ਲੁੱਟਦੇ ਆ। ਤਾਂ ਤੇ ਧਰਮ ਦੇ ਨਿੰਦਕ ਪਰਮਾਤਮਾ ਦੇ ਨਿੰਦਕ ਹੁੰਦੇ ਨੇ, ਜਿਹੜੇ ਕਿ ਚੇਲੇ ਚਾਟੜੇ, ਪਖੰਡੀ ਸਾਧ, ਵਡਭਾਗੀਏ, ਇਹ ਸਭ ਨਿੰਦਕ ਨੇ। ਕਿਉਂ? ਵਡਭਾਗ ਰੱਬ ਦੀ ਨਿੰਦਾ ਨਹੀਂ ਕਰ ਰਹੇ, ਕਿਉਂ? ਜਿਹੜੇ ਕਹਿੰਦੇ ਅਸੀਂ ਮੁੰਡਾ ਦੇਤਾ, ਬਾਣੀ ਕਹਿੰਦੀ ਹੈ ਪਰਮਾਤਮਾ ਤੋਂ ਬਿਨਾਂ ਕੋਈ ਦਾਤਾ ਨਹੀਂ, ਫਿਰ ਬਾਣੀ ਦੀ ਨਿੰਦਾ ਨਹੀਂ ਕਰ ਰਹੇ? ਤੁਸੀਂ ਗੱਲ ਨੂੰ ਸਮਝੋ, ਤੁਸੀਂ ਉਲਟ ਚੱਲੀ ਜਾਂਦਾ ਕੰਮ। ਜਿਹੜਾ ਗੁਰਸਿੱਖ ਬਾਣੀ ਦੀ ਗੱਲ ਸੁਣਾ ਗਿਆ ਕਹਿਣਗੇ ਨਿੰਦਾ ਕਰਤੀ, ਤੇ ਜਿਹੜੇ ਚੇਲੇ ਚਾਟੜੇ ਵਡਭਾਗੀਏ ਇਹ ਨਿੰਦਕ ਨੇ। ਗੱਲ ਨੂੰ ਫੋਲੋ ਕਰੋ, ਉਲਟ ਗੱਲ ਚੱਲੀ ਜਾਂਦੀ ਹੈ ਸਾਰੀ, ਨਿੰਦਕ ਨੇ ਇਹ। ਤਾਂ ਤੇ ਕਿਉਂਕਿ ਬਾਣੀ ਦਾ ਫੈਸਲਾ ਹੈ, ਤੁਹਾਨੂੰ ਕੋਈ ਕੁਛ ਨਹੀਂ ਦੇ ਸਕਦਾ। ਇਹ ਕਹਿੰਦੇ ਛੱਡੇ ਚੌਂਕੀਆਂ ਭਰ ਜੋ ਲਾਲਾਂ ਦੇ ਦੂਗਾ, ਨਾ ਲਾਲਾਂ ਕੀ ਦੇ ਦੂ, ਲਾਲਾਂ ਨੂੰ ਤਾਂ ਆਪ ਨੂੰ ਚੜ੍ਹਨ ਵਾਸਤੇ ਕੁਛ ਨਹੀਂ ਮਿਲਿਆ, ਬੋਪ ਤੇ ਚੜ੍ਹਦਾ, ਨਾ ਹਾਥੀ ਮਿਲਿਆ, ਨਾ ਘੋੜਾ, ਨਾ ਰੱਥ ਬੱਗੀ, ਮਲੰਗ ਸਿਰੇ ਦਾ ਲਾਲਾਂ ਵਾਲਾ ਕਾਹ ਤੇ ਚੜ੍ਹਦਾ? ਕਹਿੰਦੇ ਬੋਪ ਤੇ, ਨਾ ਬੋਕ ਤੇ, ਬੋਕ ਤੇ ਮਲੰਗੀ ਚੜੂ, ਜੇ ਚੱਜਦਾ ਹੁੰਦਾ ਕੋਈ ਘੋੜਾ ਨਾ ਮਿਲ ਜਾਂਦਾ, ਕੋਈ ਰੱਥ ਵੱਗੀ, ਕੋਈ ਹਾਥੀ ਸੀ, ਕੋਈ ਹੈ ਕੁਛ ਮਲੰਗ ਸਿਰੇ ਦਾ? ਤਾਂ ਤੇ ਬਹੁਤ ਵਾਰ ਦੱਸਿਆ ਤੁਹਾਨੂੰ, ਇਹ ਕੀ ਹੈ? ਇਹ ਹਕੀਕਤ ਹੈ। ਜਦ ਕੋਲੋਂ ਬਣਾਈਏ ਤਾਂ ਦੱਸੋ ਗੱਲ, ਕਹਿੰਦੇ ਨੇ ਕਿ ਬੱਕਰਾ ਕੇ ਬੋਕ ਘੋੜਾ ਹੈ, ਨਾ ਬੋਕ ਤੇ ਬੰਦਾ ਜਿਹੜਾ ਦੇਖਿਆ ਕਦੇ, ਬੰਦਾ ਜਿਹੜਾ ਦੇਖਿਆ ਕਦੇ ਬੋਕ ਤੇ ਤੁਸੀਂ, ਤੇ ਫਿਰ ਤੁਹਾਨੂੰ ਕੀ ਦਿਓ ਜਿਹੜਾ ਬੋਕ ਤੇ ਚੜ੍ਹਦਾ? ਤਾਂ ਤੇ ਇਹ ਕੀ ਹੈ? ਹਕੀਕਤ ਹੈ। ਫਿਰ ਰਿਪੀਟ ਕਰ ਜਾਵਾਂ, ਪਰ ਕੱਲ ਨੂੰ ਹੋਰ ਸਬਜੈਕਟ ਤੇ ਗੱਲ ਕਰਾਂਗੇ, ਅੱਜ ਕਿਸ ਸਬਜੈਕਟ ਤੇ ਗੱਲ ਨਿਬੜੇ, ਵੀ ਲਾਲਾਂ ਵਾਲਾ ਥਾਂ ਥਾਂ ਦੱਸਿਆ ਤੁਹਾਨੂੰ ਲਗਾੜਾ ਸੀ। ਕੌਣ ਕਹਿੰਦਾ ਲਾਲਾਂ ਵਾਲਾ ਬਾਬਾ ਪੀਰ ਸੀ? ਇਹ ਮਾਸੀ ਦੇ ਮੁੰਡਿਆਂ ਹੱਥੋਂ ਨਗਾਹੇ ਪਿੰਡ ਦੇ ਵਿੱਚ ਜਨਾਨੀ ਬਾਈ ਦੇ ਝਗੜੇ ਚ ਮਰਿਆ, ਇਹਦੇ ਨਾਂ ਇੰਨੇ ਕਿਉਂ ਹੈ? ਲਾਲਾਂ ਵਾਲਾ, ਲੱਖਾਂ ਦਾ ਦਾਤਾ, ਸਖੀ ਸਰਬਰ, ਨਗਾਹੇ ਵਾਲਾ, ਰੋਈਆਂ ਵਾਲਾ, ਧੌਕਲ ਵਾਲਾ ਪੀਰ, ਇੰਨੇ ਨਾਂ ਇਹਦੇ। ਮਾਸੀ ਦੇ ਮੁੰਡਿਆਂ ਤੋਂ ਡਰਦਾ ਮਾਰਾ ਰਪੋਸ਼ ਹੋਇਆ ਸੀ, ਕਿਤੇ ਨਾਂ ਬਦਲਦਾ ਸੀ, ਕਿਤੇ ਥਾਂ ਬਦਲਦਾ ਸੀ, ਨਗਾਹੇ ਆ ਕੇ ਵੀ ਪਛਾਣ ਹੋ ਗਈ। ਮਾਸੀ ਦੇ ਮੁੰਡਿਆਂ ਨੇ ਪਰਿਵਾਰ ਸਮੇਤ ਮਾਰ ਦਿੱਤਾ। ਬੋਲੋ ਸਤਨਾਮ। ਨੋਟ ਕਰਿਓ, ਜਿਹੜੇ ਕਹਿੰਦੇ ਆ ਗਲਤ ਹੈ ਗੱਲ, ਨਿੰਦਾ ਤਾਂ ਪਾਇਆ ਜੇ ਕੋਲੋਂ ਗੱਲ ਬਣਾਈ ਹੈ, ਮੈਂ ਇਤਿਹਾਸ ਵਿੱਚੋਂ ਪੜ੍ਹੀ ਹੈ, ਲਿਖਤ ਮੇਰੇ ਕੋਲੇ ਪਈ ਹੈ, ਕੋਲੋਂ ਗੱਲ ਬਣਾਉਣੀ ਨਿੰਦਾ ਯਾਦ ਰੱਖਿਓ। ਤੇ ਫਿਰ ਜੇ ਗੱਲ ਨਹੀਂ ਤਾਂ ਤੁਸੀਂ ਐਂ ਲਾ ਲਓ ਵੀ ਲਿਖਤ ਦੀ ਗੱਲ ਵੀ ਛੱਡੋ। ਜਿਹੜਾ ਚੇਲਾ ਕਹਿੰਦਾ ਮੇਰੇ ਦੇ ਵਿੱਚ ਲਾਲਾਂ ਵਾਲਾ ਆਉਂਦਾ ਵੀਰਵਾਰ ਨੂੰ, ਉਹ ਤੁਸੀਂ ਮੇਰਾ ਐਡਰੈਸ ਲਿਖਵਾ ਦਿਓ ਵੀ ਪੰਥਪ੍ਰੀਤ ਸਿੰਘ, ਭਾਈ ਬਖਤੌਰ ਪਿੰਡ ਹੈ, ਗੁਰੂ ਦਾ ਇੱਕ ਨਵਾਣਾ ਜਿਹਾ ਸਿੱਖ ਹੈ, ਬਠਿੰਡਾ ਮਾਨਸਾ ਰੋਡ ਦੇ ਉੱਤੇ। ਉਹ 8 ਸਾਲ ਹੋ ਗਏ ਉਹ ਦੱਸ ਰਿਹਾ ਵੀ ਲਾਲਾਂ ਵਾਲਾ ਲਗਾੜਾ ਸੀ, ਤੇ ਤੂੰ ਉਸ ਨੂੰ ਮਿਲ। ਤੇ ਮੈਂ ਪੁੱਛਦਾ ਹੁੰਦਾ ਲਾਲਾਂ ਵਾਲਾ ਮਰ ਗਿਆ ਕਿਤੇ? 8 ਸਾਲ ਹੋ ਗਏ ਮੈਨੂੰ ਕਹਿੰਦੇ ਨੂੰ ਇਹ ਗੱਲ, ਮਰ ਗਿਆ ਕਿਤੇ ਲਾਲਾਂ ਵਾਲਾ? ਜਿਹੜੇ ਕਹਿੰਦੇ ਵੀਰਵਾਰ ਨੂੰ ਆਉਂਦਾ ਸਾਡੇ ਵਿੱਚ, ਤੁਸੀਂ ਮੇਰੇ ਨਾਲ ਗੱਲ ਕਰਾ ਦਿਓ, ਕਿੱਥੇ ਮਰ ਗਿਆ ਲਾਲਾਂ ਵਾਲਾ ਦੱਸੋ ਮੈਨੂੰ, ਮਰਿਆ ਕਿਤੇ? ਉਹ ਨਾ ਲਾਲਾਂ ਵਾਲੇ ਦੀਆਂ ਅੱਖਾਂ ਫੁੱਟੀਆਂ, ਉਹਨੂੰ ਪਤਾ ਨੀ ਬਠਿੰਡਾ ਮਾਨਸਾ ਰੋਡ ਤੇ ਭਾਈ ਬਖਤੌਰ ਪਿੰਡ ਹੈ, ਭਾਜੀ ਉੱਥੇ ਆ ਜੇ, ਫੁੱਟੀਆਂ ਉਹਦੀਆਂ ਮੇਨ ਰੋਡ ਤੇ ਪਿੰਡ ਹੈ, ਲਾਲਾਂ ਵਾਲੇ ਨੂੰ ਭਾਈ ਬਖਤੌਰ ਨਹੀਂ ਸਿਆਉਂਦਾ ਕਿ ਪੰਥਪ੍ਰੀਤ ਸਿੰਘ ਨਹੀਂ ਸਿਆਉਂਦਾ ਲਾਲਾਂ ਨੂੰ, ਦੱਸੋ ਮੈਨੂੰ। ਤੇ ਫਿਰ ਜਿਹੜਾ ਕਹਿੰਦਾ ਹੁਣ ਆਹ ਵੀਰਵਾਰ ਨੂੰ ਮੇਰਾ ਐਡਰੈਸ ਲਿਖਾਓ, ਜਿਹੜਾ ਕਹਿੰਦਾ ਹੈਗਾ ਸਾਡੇ 'ਚ ਲਾਲਾਂ ਵਾਲਾ ਆਉਂਦਾ, ਤਾਂ ਤੇ ਇਹਨਾਂ ਗੱਲਾਂ ਤੁਹਾਨੂੰ ਡਰਾ ਛੱਡਿਆ ਇਹਨਾਂ ਨੇ। ਸੋਨੂੰ ਕੀ ਕਿਹਾ? ਕਹਿੰਦੇ ਵਾਲਾ ਕਰਡਾ ਪੀਰ ਹੈ, ਵਾਲਾ ਕਰਡਾ ਪੀਰ ਹੈ, ਤੇ ਅਸੀਂ 8 ਸਾਲ ਦੇ ਲੱਭੀ ਜਾਂਦੇ ਹਾਂ ਇਹਨੂੰ, ਅਸੀਂ ਤਾਂ 8 ਸਾਲ ਦੇ ਮੁੱਠਿਆਂ ਸੁੱਕੀ ਫਿਰਦੇ ਹਾਂ ਵੀ ਜੰਗ ਕਰਾਂਗੇ, ਮਾੜਾ ਜਿਹਾ ਪਤਾ ਤਾਂ ਲੱਗੇ, ਅਸੀਂ ਤਾਂ 8 ਸਾਲ ਦੇ ਲੱਭਦੇ ਹਾਂ, ਸਾਨੂੰ ਲੱਭੀ ਨਹੀਂ ਕਿਤੇ, ਮਰ ਕਿੱਥੇ ਗਿਆ ਇਹ? ਜਿੱਥੋਂ ਸਿੱਧ ਹੁੰਦਾ ਵੀ ਮਰ ਗਿਆ ਇਹ, ਹੈ ਨਹੀਂ, ਜੇ ਹੈਗਾ ਤਾਂ ਮੈਨੂੰ ਮਿਲੇ, ਜੇ ਹੈਗਾ ਤਾਂ ਮੈਨੂੰ ਮਿਲੇ ਨਹੀਂ, ਮਰ ਗਿਆ ਇਹ, ਤੇ ਮਰਿਆਂ ਨੂੰ ਤੁਸੀਂ ਕਿਉਂ ਪੂਜਦੇ ਹੋ ਫਿਰ? ਜੇ ਹੈਗਾ ਤਾਂ ਮੈਨੂੰ ਮਿਲੇ ਮੈਨੂੰ ਫਿਰ? ਤਾਂ ਤੇ ਇਹ ਮੈਂ ਕਿਉਂ ਕਹੀਆਂ ਇਹ ਗੱਲਾਂ? ਨਾ ਮੈਨੂੰ ਕੋਈ ਗੁੱਸਾ ਹੈ, ਨਾ ਕ੍ਰੋਧ ਹੈ, ਨਾ ਕਿਸੇ ਨਾਲ ਈਰਖ ਹੈ, ਨਾ ਕਿਸੇ ਨਾਲ ਵੱਟ ਦਾ ਰੌਲਾ ਹੈ। ਮੈਂ ਤੁਹਾਨੂੰ ਇਹ ਕਲੀਅਰ ਗੱਲ ਤਾਂ ਕਹੀ ਹੈ ਤਾਂ ਕਿ ਤੁਹਾਡੇ ਡਰ ਚੱਕੇ ਜਾਣ। ਬੋਲੋ ਸਤਨਾਮ। ਨੋਟ ਕਰਿਓ, ਮੈਂ ਆਪਣੀ ਪੂਰੀ ਹੋਸ਼ ਵਿੱਚ ਬੋਲ ਰਿਹਾ।
ਪੂਰੀ ਹੋਸ਼ ਵਿੱਚ ਤਾਂ ਤੇ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਕੋਈ ਕਿਸੇ ਨੂੰ ਕੁਛ ਲਾ ਲਾ ਨਹੀਂ ਦੇ ਸਕਦਾ, ਕੋਈ ਕਿਸੇ ਨੂੰ ਕੁਛ ਦੇ ਵੀ ਨਹੀਂ ਦੇ ਸਕਦੀ। ਬਾਣੀ ਦਾ ਫੈਸਲਾ, ਮੈਂ ਤਾਂ ਨਹੀਂ ਕੋਲੋਂ ਗੱਲ ਬਣਾਈ, ਨਾ ਵਡਭਾਗ ਕਿਸੇ ਨੂੰ ਕੁਛ ਦੇ ਸਕੇ, ਨਾ ਮਲੇਰਕੋਟਲੇ ਵਾਲਾ ਕਿਸੇ ਨੂੰ ਕੁਛ ਦੇ ਸਕੇ। ਕਿਤੋਂ ਕੁਛ ਨਹੀਂ ਮਿਲਣਾ, ਦੇਣ ਵਾਲਾ ਇੱਕ ਦਾਤਾ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਤੋਟਣਾ ਆਪ ਹੀ ਅਗਣਤ ਭਰੇ ਭੰਡਾਰ। ਗੱਲ ਮੁੱਕ ਗਈ, ਸਾਰਾ ਕੁਝ ਪਰਮੇਸ਼ਵਰ ਦੇ ਵੱਸ ਵਿੱਚ ਹੈ। ਤੇ ਕਈਆਂ ਦਾ ਕੀ ਖਿਆਲ ਹੁੰਦਾ, ਕਹਿੰਦੇ ਜੀ ਅਸੀਂ ਫਲਾਨੇ ਬਾਬੇ ਨੂੰ ਕਿਹਾ ਮੀਂਹ ਪੈ ਗਿਆ, ਗੁਰੂ ਜੀ ਤਾਂ ਕਹਿੰਦੇ ਮੀਂਹ ਪਾਇਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਕਹਿੰਦੇ ਜਦੋਂ ਮੀਂਹ ਪੈਂਦਾ ਉਦੋਂ ਰੱਬ ਹੀ ਪਾਉਂਦਾ। ਬੋਲੋ ਸਤਨਾਮ। ਨਹੀਂ ਲਿਖਿਆ, ਦੱਸੋ ਮੈਨੂੰ ਕਿਹੜਾ ਜੰਮੇ ਬਾਬਾ ਮੀਂਹ ਪਵਾਉਣ ਵਾਲਾ, ਕੌਣ ਜੰਮੇ? ਉਹ ਤਾਂ ਉਹ ਹਾਲ ਹੁੰਦਾ ਜਿਵੇਂ ਪਖੰਡੀ ਦਾ ਹਾਲ ਹੋਇਆ ਸੀਗਾ, ਪਖੰਡੀ ਦਾ ਹਾਲ ਹੋਇਆ ਸੀ ਨਾ ਉਹ ਖਡੂਰ ਦੇ ਵਿੱਚ। ਤਾਂ ਤੇ ਰਹੋ ਵਿਚਾਰ, ਇੱਦਾਂ ਬਾਣੀ ਨੂੰ ਮੰਨੋ ਵੀ ਕਰਨ ਕਾਰਨ ਭਰਾਵ ਏਕ ਹੈ, ਜੋ ਕੁਝ ਕਰਨ ਕਰਾਉਣ ਵਾਲਾ ਪਰਮੇਸ਼ਰ ਹੈ, ਕਰਨ ਕਾਰਨ ਭਰਾਵ ਏਕ ਹੈ, ਦੂਸਰ ਨਾਹੀਂ ਕੋਈ। ਨਾਨਕ ਤਿਸ ਬਲਹਾਰਨ ਹੈ ਜਲ ਥਲ ਮਹੀਅਲ ਸੋਏ। ਮੈਂ ਨੀ ਕਹਿੰਦਾ ਬਾਣੀ ਦਾ ਫੈਸਲਾ ਵੀ ਜੋ ਵੀ ਕੁਝ ਹੋ ਰਿਹਾ, ਜੋ ਕੁਝ ਵੀ ਹੁੰਦਾ, ਇਹ ਸਾਰਾ ਕੁਝ ਪਰਮਾਤਮਾ ਹੀ ਕਰਨ ਕਰਾਉਣ ਵਾਲਾ ਹੈ। ਪਰਮਾਤਮਾ ਤੋਂ ਬਿਨਾਂ ਕੋਈ ਕੁਝ ਵੀ ਕਰ ਨਹੀਂ ਸਕਦਾ, ਕਰਨ ਕਾਰਨ ਭਰਾਵ ਏਕ ਹੈ। ਤੇ ਅਸੀਂ ਕਹਿੰਦੇ ਹਾਂ ਜੀ ਫਲਾਣੇ ਨੇ ਮੁੰਡਾ ਦੇਤਾ, ਫਲਾਣੇ ਨੇ ਚੌਂਕੀ ਭਰੇ ਸਿਆਹ ਦੇਤਾ, ਫਲਾਣੇ ਬਾਬੇ ਨੇ ਮੀਂਹ ਪਵਾਤਾ, ਫਲਾਣੇ ਨੇ ਆਹ ਕਰਤਾ, ਤੇ ਗੁਰੂ ਜੀ ਝੂਠ ਬੋਲਦੇ? ਬੋਲੋ, ਫਿਰ ਗੁਰਬਾਣੀ ਨੂੰ ਕੱਟ ਦਿਓ ਤੁਸੀਂ। ਤਾਂ ਤੇ ਜੇ ਨਹੀਂ ਲਿਖਿਆ ਤਾਂ ਦੱਸ ਦਿਓ, ਰਹਿਣਾ ਸਿਤ ਪੜ੍ਹਦੇ ਹਾਂ ਆਪਾਂ ਵੀ ਜੋ ਕੁਛ ਕਰਨਾ ਸੋ ਕਰ ਰਿਹਾ, ਜੋ ਕੁਝ ਕਰਨਾ ਉਹ ਪਰਮਾਤਮਾ ਕਰ ਰਿਹਾ, ਤੇ ਜੋ ਕੁਝ ਕਰਦਾ ਆਪ ਕਰਦਾ, ਦੂਜੇ ਦੀ ਰਾਇ ਤੱਕ ਵੀ ਨਹੀਂ ਲੈਂਦਾ। ਦੂਜੇ ਨੇ ਕਰਨਾ ਤਾਂ ਕੀ ਹੈ? ਕੁਛ ਕੀ ਲਿਖਿਆ ਬਾਣੀ ਦੇ ਵਿੱਚ? ਬੀਓ ਪੂਛਣਾ ਮਸਲਤ ਧਰੈ, ਜੋ ਕਿਸੇ ਕਰੇ ਸੋ ਆਪੇ ਕਰੈ। ਪਰਮਾਤਮਾ ਕਿਸੇ ਦੂਜੇ ਦੀ ਰਾਇ ਵੀ ਨਹੀਂ ਲੈਂਦਾ, ਜੋ ਕੁਝ ਕਰਦਾ ਆਪ ਹੀ ਕਰਦਾ। ਬੋਲੋ ਸਤਨਾਮ।
ਸ੍ਰੀ
ਦੱਸੋ ਜੀ ਬਾਣੀ ਚ ਲਿਖਿਆ ਹੋਇਆ, ਜੋ ਕੁਝ ਕਰਦਾ ਦੂਜੇ ਦੀ ਤਾਂ ਰਾਇ ਤੱਕ ਵੀ ਨਹੀਂ ਲੈਂਦਾ, ਸਲਾਹ ਮਸਲਾ ਬਣ ਲੈਣਾ ਦੂਜੇ ਦਾ ਤਾਂ, ਤੇ ਫਿਰ ਇਹਨਾਂ ਗੱਲਾਂ ਨੂੰ ਕਿਉਂ ਨਹੀਂ ਮੰਨਦੇ? ਜਿਹੜੇ ਬਾਣੀ ਦੇ ਪਾਠ ਕਰਾਉਂਦੇ ਹੋ ਉਸ ਬਾਣੀ ਦੀ ਗੱਲ ਵੀ ਸੁਣ ਲਓ ਕਿ ਪਾਠ ਕਰਾ ਕਰਾ ਹੀ ਗੱਲ ਬਣ ਜੂ। ਜਿੱਥੇ ਜੀ ਕਰਦਾ ਮਹਾਰਾਜ ਸਰੂਪ ਲੈ ਕੇ ਪਾਠ ਕਰਾਤਾ, ਪਾਠ ਕਰਾਤਾ, ਤੇ ਗੁਰੂ ਜੀ ਕੀ ਕਹਿੰਦੇ ਨੇ? ਅੱਜ ਕਿੰਨੇ ਨਿਕਲੇ ਹੋਏ ਸਿੱਖ ਨੇ, ਗੁਰੂ ਜੀ ਕਹਿੰਦੇ ਮੜੀਆਂ ਮਸਾਨੀਆਂ ਤੇ ਜਾਓ ਨਾ, ਕਬਰਾਂ ਸਮਾਧ ਨੂੰ ਪੂਜਣਾ ਨਹੀਂ। ਤੇ ਅੱਜ ਦੇ ਨਿਕਲੇ ਹੋਏ ਸਿੱਖ ਬਣਾ ਕੇ ਫਿਰ ਪਾਰਟੀ ਬਾਜੀ ਕੋਈ ਬਣ ਕੇ ਕੋਈ ਟੰਡਲੀ, ਤੇ ਫਿਰ ਕੀ ਕਹਿਣਗੇ? ਗੁਰੂ ਜੀ ਦਾ ਕਹਿੰਦੇ ਤੂੰ ਜਾਈ ਨਾ ਸਿੱਖਾਂ ਕਿਸੇ ਕਬਰ ਸਮਾਧ ਮੜੀ ਤੇ। ਤੇ ਅੱਜ ਦੇ ਨਿਗਰੇ ਹੋਏ ਕਹਿੰਦੇ ਨੇ ਗੁਰੂ ਜੀ ਤੈਨੂੰ ਵੀ ਲੈ ਕੇ ਜਾਵਾਂਗੇ। ਬੋਲੋ ਸਤਨਾਮ। ਇਹੋ ਜਿਹੇ ਦੁਸ਼ਟ ਜੇ ਨਹੀਂ ਲਿਖਿਆ ਬਣ ਵੀ ਤਾਂ ਦੱਸੋ ਮੈਨੂੰ, ਤਾਂ ਤੇ ਮੈਂ ਸਾਡਿਆਂ ਨੂੰ ਵੀ ਕਹਿਣਾ ਹੁੰਦਾ, ਜਿਹੜਾ ਜੀਵਨ ਵਾਲਾ ਗ੍ਰੰਥੀ ਹੈ ਸਤਿਕਾਰ ਹੈ ਉਹਦਾ। ਉਹ ਪਹਿਲਾਂ ਗੱਲ ਹੋ ਗਈ ਵੀ ਬਾਣੀ ਸੁਣਾਉਂਦਾ ਸਤਿਕਾਰ ਕਰੋ, ਜੀਵਨ ਵਾਲੇ ਦਾ ਸਤਿਕਾਰ ਹੈ, ਪਰ ਜਿਹੜੇ ਨਰੈਣੂ ਮਹੰਤ ਨੇ ਗੁਰੂ ਦੀਆਂ ਬੇਅਦਬੀਆਂ ਆਪ ਹੀ ਕਰਾਉਂਦੇ ਹੈ, ਮੈਂ ਸਾਡੇ ਉਹਨਾਂ ਨੂੰ ਪੁੱਛਦਾ ਹੁੰਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਸਰੂਪ ਲੈ ਕੇ ਜਾਂਦੇ ਕਬਰਾਂ ਸਮਾਧਾਂ ਤੇ, ਪਾਠ ਤਾਂ ਗ੍ਰੰਥੀ ਕਰਦੇ ਹੈ, ਉਹਨਾਂ ਨੂੰ ਪੁੱਛਦਾ ਮੈਂ ਅਕਲ ਦੇ ਅੰਨੇ ਹੋ ਤਾਂ ਬਾਣੀ ਵਿੱਚ ਕੀ ਲਿਖਿਆ ਹੋਇਆ? ਦੁਬਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਣ ਨਾ ਜਾਈ। ਦਸਵੇਂ ਪਾਤਸ਼ਾਹ ਨੇ ਕੀ ਕਿਹਾ ਸੀ? ਜਾਗਤ ਜੋਤ ਜਪੈ ਨੇ ਸਵਾਸਰ ਏਕ ਬਿਨਾ ਮਨ ਨਾਇਕ ਨਾਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬਰਾਤ ਗੌਰ ਮੜੀ ਮੱਟ, ਭੂਲਣਾ ਮਾਨੈ। ਤੇ ਜਿਹੜੇ ਨਰੈਣੂ ਮਹੰਤ, ਉਹ ਨਰੈਣੂ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਂਦੇ ਕਬਰਾਂ ਮੜੀਆਂ ਤੇ ਆਪਣੇ 500-700 ਦੇ ਲਾਲਚ ਵਾਸਤੇ, ਇਹੋ ਜਿਹੇ ਨਰੈਣੂ ਮਹੰਤਾਂ ਦਾ ਬਾਈਕਾਟ ਕਰ ਦਿਓ। ਬੋਲੋ ਸਤਨਾਮ। ਇਹੋ ਜਿਹੇ ਨਰੈਣੂ ਗ੍ਰੰਥੀਆਂ ਦਾ ਬਾਈਕਾਟ ਕਰ ਦਿਓ, ਛੇਤੋ ਛੇਤੀ ਜਾਗ ਪਓ। ਸਾਨੂੰ ਆ ਮਨਜ਼ੂਰ ਨਹੀਂ ਇਹੋ ਜਿਹੇ ਨਰੈਣੂ, ਬਥੇਰੇ ਥਾਂ ਤੇ ਨਰੈਣੂ ਬੈਠੇ ਆ ਗੁਰਦੁਆਰਿਆਂ ਦੇ ਵਿੱਚ ਜਿਹੜੇ ਤਵੀਤ ਧਾਗੇ ਕਰਦੇ ਆ, ਜਿਹੜੇ ਪਾਣੀ ਕਰਦੇ ਆ। ਇਹੋ ਜਿਹੇ ਨਰੈਣੂਆਂ ਦਾ ਦੁੱਧ ਪਾਣੀ ਬੰਦ ਕਰੋ, ਇਹੋ ਜਿਹਾ ਤੋਂ ਪਾਠ ਕਰਾਉਣੇ ਬੰਦ ਕਰੋ, ਬਾਈਕਾਟ ਕਰੋ ਇਹੋ ਜਿਹੇ ਨਰੈਣੂ ਮਹੰਤਾਂ ਦਾ, ਜਿਹਨਾਂ ਨੇ ਗੰਦ ਪਾਇਆ। ਇਹਨੂੰ ਪੁੱਛੋ ਦੋਸਤੋ ਕੀ ਲਿਖਿਆ ਹੋਇਆ ਬਾਣੀ ਦੇ ਵਿੱਚ, ਤੁਸੀਂ ਕੀ ਕਰਦੇ ਹੋ? ਇਹ ਫੇਰ ਸੁਧਾਰ ਹੋਣੇ, ਜਾਗਣ ਦੀ ਲੋੜ ਹੈ ਹੁਣ। ਤਾਂ ਤੇ ਜਿਹੜਾ ਜਿਹਦਾ ਜੀ ਕਰਦਾ ਬਾਣੀ ਕੀ ਕਹਿੰਦੀ ਆ, ਸੁਣਨ ਨੂੰ ਤਿਆਰ ਨਹੀਂ, ਤੁਸੀਂ ਬਾਣੀ ਦਾ ਪਾਠ ਕਾਹਤੋਂ ਕਰਾਉਣੇ ਫਿਰ ਤੁਸੀਂ? ਹਾਂ, ਦੂਸਰਾ ਪੁਆਇੰਟ ਕਹਿ ਦੇਵਾਂ, ਜੇ ਤੁਸੀਂ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਫਿਰ ਲਿਆਉਣ ਦਾ ਕੋਈ ਮਤਲਬ ਨਹੀਂ। ਜੇ ਤੁਸੀਂ ਕਹਿੰਦੇ ਅਸੀਂ ਸਿੱਖ ਨਹੀਂ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨਹੀਂ, ਸਾਡੇ ਕਹਿੰਦੇ ਤੁਸੀਂ ਕਬਰ ਸਮਾਧ ਦੇ ਵਿੱਚ ਸਾਰਾ ਦਿਨ ਮੱਥੇ ਟੇਕ ਜਾਓ, ਸਾਰਾ ਦਿਨ ਢੁੱਡਾਂ ਮਾਰੀ ਚੱਲੋ, ਸਾਨੂੰ ਕੋਈ ਇਤਰਾਜ਼ ਨਹੀਂ। ਬੋਲੋ ਸਤਨਾਮ। ਲਿਟੀ ਚੱਲੋ ਸਾਰਾ ਦਿਨ ਕਬਰਾਂ ਸਮਾਧਾਂ ਤੇ, ਸਾਨੂੰ ਕੋਈ ਇਤਰਾਜ਼ ਨਹੀਂ। ਇਤਰਾਜ਼ ਹੈ ਤਾਂ ਗੁਰੂ ਗ੍ਰੰਥ ਸਾਹਿਬ ਨੂੰ, ਕਿਉਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਾਣਾ ਨਹੀਂ ਮੜੀ ਮਸਾਣੀ ਤੇ, ਤੇ ਤੂੰ ਕਹਿੰਦਾ ਮੈਂ ਲੈ ਕੇ ਜਾਊਂ, ਤੈਨੂੰ ਅਥਾਰਟੀ ਕਿਹਨੇ ਦਿੱਤੀ? ਤੂੰ ਆਪਣੇ ਵਿਚਾਰਾਂ ਪ੍ਰਤੀ ਤਾਂ ਆਜ਼ਾਦ ਹੈ ਵੀ ਤੂੰ ਕਬਰ ਨੂੰ ਮੰਨ ਜਾਂ ਨਾ ਮੰਨ, ਇਹ ਤੇਰੀ ਮਰਜ਼ੀ ਹੈ। ਜੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦਾ ਤਾਂ ਕਬਰਾਂ ਨੂੰ ਮੰਨ ਲਾ, ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਪਰਮਾਤਮਾ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਣਾ, ਕਿਸੇ ਮੜੀ ਮਸਾਣੀ ਤੇ ਜਾਣਾ ਨਹੀਂ। ਜਾਂ ਤਾਂ ਗੁਰੂ ਦੀ ਮੰਨ ਲਾ ਜਾਂ ਆਪ ਦੀ ਮਨ ਦੀ ਮੰਨ ਲਾ, ਇੱਕ ਪਾਸੇ ਹੋਇਆ ਸਾਨੂੰ ਕਿਧਰ ਆ ਜਾ, ਮਿਲ ਕੋ ਬਾਣੀ ਹੋਊਗਾ ਤੇਰੇ। ਤੈਨੂੰ ਕਿਹਨੇ ਅਥਾਰਟੀ ਦਿੱਤੀ ਇਹ ਵੀ ਜਿੱਥੇ ਮਰਜ਼ੀ ਮੈਂ ਗੁਰੂ ਸਰੂਪ ਲੈ ਕੇ ਜਾਵਾਂ? ਵੀ ਤੈਨੂੰ ਇਹ ਅਥਾਰਟੀ ਕਿਸੇ ਨੂੰ ਦਿੱਤੀ ਨਹੀਂ ਜਾ ਸਕਦੀ। ਨੋਟ ਕਰਿਓ, ਤਾਂ ਤੇ ਇਹ ਪੁਆਇੰਟ ਪਹਿਲਾਂ ਪਹਿਲਾਂ ਹੀ ਹੁਣੀ ਸੁਧਾਰ ਕਰ ਲਓ, ਨਹੀਂ ਡੰਡਾ ਖੜਕੂਗਾ ਇਹੋ ਜਿਹੇ ਪਖੰਡੀਆਂ ਤੇ। ਤੇ ਪਹਿਲਾਂ ਹੁਣ ਹੁਣ ਸੁਧਰ ਜਾਓਗੇ ਤੇ ਫਿਰ ਕਹੋ। ਕਈ ਵਾਰੀ ਹੁੰਦਾ ਨਾ ਕੀ ਪੁੱਛਦਾ ਕੌਣ ਪੁੱਛਦਾ, ਪਿੰਡਾਂ ਨੂੰ ਤਾਂ ਕਹਿ ਦਿੰਦਾ ਪੁੱਛਣ ਵਾਲੇ ਤਾਂ ਬਾਹਰੋਂ ਹੀ ਆਉਣਗੇ। ਬੋਲੋ ਸਤਨਾਮ। ਪਿੰਡ ਵਾਲੇ ਤਾਂ ਪਿੰਡ ਵਾਲੇ ਨੂੰ ਕਹਿ ਦਿੰਦੇ ਹੁੰਦੇ, ਕਈ ਵਾਰੀ ਪੁੱਛਣ ਵਾਲੇ ਬਥੇਰੇ ਨੇ, ਬਥੇਰੇ ਨੇ ਪੁੱਛਣ ਵਾਲੇ। ਤਾਂ ਤੇ ਏਦਾਂ ਹੁਣੇ ਆਪਾਂ ਜਾਣੀ ਕਿ ਬੇਅਦਬੀਆਂ ਨਾ ਕਰੀਏ, ਖੁਸ਼ੀ ਲੈਣੀ ਹੈ ਗੁਰੂ ਦੀ ਤਾਂ, ਤੇ ਅਸੀਂ ਤਾਂ ਬੇਅਦਬੀਆਂ ਕਰਦੇ ਫਿਰਦੇ ਹਾਂ, ਨਾ ਬਾਣੀ ਸੁਣਨੀ ਨਾ ਹੋ ਰਹੀ। ਕਈ ਤਾਂ ਮੂੰਹ ਸਿਰ ਮੁੰਨੇ ਵਾਲੇ ਚੱਕ ਕੇ ਤੁਰ ਪੈਂਦੇ ਨੇ ਗੁਰੂ ਗ੍ਰੰਥ ਸਾਹਿਬ, ਜਿੱਤ ਨੂੰ ਗੁਰੂ ਨਾਲ ਪਿਆਰ ਹੈ ਫਿਰ ਮੂੰਹ ਸਿਰ ਕਾਸ ਨੂੰ ਮਨਾਇਆ। ਸਾਬਤ ਸੂਰਤ ਦਸਤਾਰ ਸਰਾਂ ਨੀ ਲਿਖਿਆ ਹੋਇਆ ਬਾਣੀ ਦੇ ਵਿੱਚ ਕਿਸ ਗੁਰੂ ਕੀ ਮੋਹਰ ਨੀ? ਤਾਂ ਤੇ ਨਾ ਸਿੱਖ ਬਣਨਾ, ਨਾ ਗੁਰੂ ਦੀ ਗੱਲ ਸੁਣਨੀ ਨਾ ਮੰਨਣੀ, ਜੋ ਮਰਜ਼ੀ ਕਹਿੰਦੇ ਅਸੀਂ ਕਰੀਏ। ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਪਰ ਗੁਰੂ ਨਾਲ ਟੁੱਟ ਕੇ, ਵੀ ਅਸੀਂ ਤਾਂ ਸਿੱਖ ਨਹੀਂ, ਅਸੀਂ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ, ਫਿਰ ਤੂੰ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ, ਸਾਨੂੰ ਕੋਈ ਇਤਰਾਜ਼ ਨਹੀਂ ਹੋਊਗਾ, ਫਿਰ ਨੋਟ ਕਰ ਲਿਓ। ਪਰ ਸਿੱਖ ਕਹਾਉਣ ਵਾਲੇ ਕੁਝ ਕਰਨ ਤਾਂ ਤੇ ਬੜਾ ਰੋਸ, ਤਾਂ ਤੇ ਛੇਤੀ ਤੋਂ ਛੇਤੀ ਜਾਗਣ ਦੀ ਲੋੜ ਹੈ। ਤਾਂ ਤੇ ਗੁਰੂ ਦੀ ਬਾਣੀ ਦੀ ਵਿਚਾਰ ਸਾਰੇ ਪਿੰਡਾਂ ਦੇ ਵਿੱਚ ਛੇਤੋ ਛੇਤੀ ਸ਼ੁਰੂ ਕਰੋ, ਗੁਰੂ ਘਰਾਂ ਵਿੱਚ ਕਥਾ ਗੁਰਬਾਣੀ ਦੀ, ਤਾਂ ਕਿ ਸਾਨੂੰ ਸੋਝੀ ਆਵੇ, ਸਾਨੂੰ ਪਤਾ ਲੱਗੇ, ਸਾਡਾ ਨਿਆਰਾਪਣ ਬਣੇ, ਤੇ ਅਸੀਂ ਗੁਰੂ ਦੀਆਂ ਖੁਸ਼ੀਆਂ ਲਈਏ, ਫਿਰ ਇਹ ਲੋਕ ਸੁਖੀਏ। ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹੇ ਮੇਲੇ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਤਿਗੁਰ ਪਾਇਆ ਸਹਿਜ ਤੇਤੀ ਮਨ ਵਜੀਆਂ ਬਾਦਾਈਆਂ।
ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ।
ਹਰੀ ਕੇਰਾ ਮਨ ਜਿਨੀ ਵਸਾਇਆ,
ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਮਨ ਆਏ ਵਸਿਆ ਜਿਨ ਇੱਛਾ ਸਭ
ਪੁਜਾਈਆਂ। ਕੀਤਾ ਗੁਰਵਿੱਤ ਹੈ ਜਿਸ ਦੀਆਂ ਇਹ ਵਡਿਆਰੀਆਂ।
ਨਾਨਕ ਸੁਣ ਹੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ।
ਰਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਤਾਰਸ ਪਾਚਾ।
ਤਾਰਸ ਪਾਚੇ ਸ਼ਬਦ ਬਾਜੇ ਕਲਾ ਜਿਤ ਕਰ ਤਾਰੀਆਂ।
ਕੀਤੇ ਕਾਲ ਕੰਠ ਕੁਮਾਰਿਆ,
ਕਰਮ ਪਾਇਆ ਤੁਧ ਜਿਨ ਕਉਸੇ ਨਾਮ ਹਰ ਕੈ ਲਾਗੇ।
ਨਾਨਕ ਤਹਿ ਦੁਖ ਹੋਆ ਸਿੱਖ ਕਰ ਆਨੰਦ ਬਾਜੇ।
ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ।
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ।
ਦੁਖ ਰੋਗ ਸੰਤਾ ਉਤਰੇ ਸੁਣੀ ਸੱਚੀ ਬਾਣੀ।
ਸਾਜਣ ਹੈ ਸਰਾ ਤੇ ਪੂਰੀ ਗੁਰ ਤੇ ਜਾਣੀ।
ਹੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ।
ਗੁਰ ਚਰਨ ਲਾਗੇ ਬਾਜੇ ਅਣਹਦ ਪੂਰੇ ਸਲੋਕ।
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ।
ਚੰਗਿਆਈਆਂ
ਬੁਰਿਆਈਆਂ ਵਾਚੈ ਧਰਮ ਹਦੂਰ।
ਧਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ।
ਜਿੰਨੀ ਨਾਮ ਧਿਆਇਆ
ਸਤ ਸਤਿ
ਨਾਨਕ ਤੇ ਮੁਖ ਉੱਜ।
वाहिगुरु जी का खालसा वाहिगुरु जी की फतह है।